ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਰਾਜ਼ੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅਤੇ ਜਿੱਥੇ ਵੀ ਤੁਸੀਂ ਬੈਠੇ ਹੋ, ਸੁਣ ਰਹੇ ਹੋ, ਲੇਟੇ ਹੋਏ ਹੋ, ਜਾਗ ਰਹੇ ਹੋ, ਸੌਣ ਵਾਲੇ ਹੋ, ਉੱਠੇ ਹੋ, ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਆਸਟ੍ਰੇਲੀਆ ਦੇ ਕੌਫ ਸਾਰਵਰ ਸਟੂਡੀਓ ਤੋਂ। 11 ਜਨਵਰੀ ਹੋ ਚੁੱਕੀ ਹੈ, 2025 ਚੜ੍ਹ ਚੁੱਕਾ ਹੈ, ਅਤੇ ਨਾਨਕਸ਼ਾਹੀ 29 ਪੋ ਸੰਮਤ 556 ਨਾਨਕਸ਼ਾਹੀ ਮੂਲ ਕੈਲੰਡਰ ਦੇ ਮੁਤਾਬਿਕ। ਸੋ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਸਵਾਗਤ, ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਨੇ, ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਪੇਸ਼ ਕਰਦੇ ਨੇ ਪ੍ਰੋਗਰਾਮ ਗੁਰਬਾਣੀ, ਅਤੇ ਬਹੁਤ ਹੀ ਵਧੀਆ ਵਿਆਖਿਆਵਾਂ, ਸ਼ਬਦ ਕੀਰਤਨ, ਵਿਚਾਰਾਂ ਇਸ ਪ੍ਰੋਗਰਾਮ 'ਚ ਹੁੰਦੀਆਂ ਨੇ। ਸੋ ਸਵੇਰ ਤੋਂ ਸਰੋਤੇ ਸਾਡੇ ਨਾਲ ਸੁਨੇਹੇ ਵੀ ਭੇਜ ਰਹੇ ਨੇ, ਅਤੇ ਸੁਨੇਹਾ ਭੇਜਣ ਦਾ ਪਤਾ ਤੁਹਾਨੂੰ ਦੱਸ ਦਈਏ, ਸਾਡੇ ਨਾਲ ਸੰਪਰਕ ਕਰਨ ਦਾ, ਸਕਰੀਨ 'ਤੇ ਤੁਸੀਂ ਸਾਰੇ ਨੰਬਰ ਦੇਖ ਰਹੇ ਹੋ, ਸਾਡੇ ਵਟਸਐਪ ਦੇ, ਮੇਰਾ ਪਰਸਨਲ ਵੀ ਅਤੇ ਸਟੂਡੀਓ ਦਾ ਵੀ ਚੱਲਦਾ, ਟੈਲੀਗ੍ਰਾਮ ਵੀ ਚੱਲਦੀ ਹੈ, ਈਮੇਲ ਵੀ ਚੱਲਦੀ ਹੈ, ਮੈਸੰਜਰ ਵੀ ਚੱਲਦਾ। ਸੋ ਕਿਸੇ ਵੀ ਤਰੀਕੇ ਨਾਲ ਤੁਸੀਂ ਕੋਈ ਵੀ ਜਾਣਕਾਰੀ, ਟਿੱਪਣੀ, ਸੁਨੇਹਾ, ਕੁਛ ਵੀ ਸਾਂਝ ਤੁਸੀਂ ਪਾ ਸਕਦੇ ਹੋ। ਇਹ ਪ੍ਰੋਗਰਾਮ ਹੈਗਾ ਜੀ ਦਿਲ ਵਾਲੀ ਗੱਲ, ਫਰੀ ਫਲੋ ਪ੍ਰੋਗਰਾਮ ਹੈ, ਇਸ ਦੇ ਵਿੱਚ ਅਸੀਂ ਵਿਚਾਰ ਵੀ ਪੇਸ਼ ਕਰਾਂਗੇ, ਅਤੇ ਗਿਆਨੀ ਸੰਤੋਖ ਸਿੰਘ ਜੀ ਅੱਜ ਆ ਰਹੇ ਨੇ ਸਾਡੇ ਨਾਲ, ਅਤੇ ਗੁਰਪ੍ਰੀਤ ਗਿੱਲ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਅੱਜ ਆਉਣਗੇ। ਪਿਛਲੇ ਹਫ਼ਤੇ ਉਹਨਾਂ ਦੀ ਗੈਰ ਹਾਜ਼ਰੀ ਸੀ, ਅਤੇ ਅਲਾਂਬਾ ਵੀ ਆਇਆ, ਕਹਿੰਦੇ ਮੇਰਾ ਨਾਂ ਹੀ ਨਹੀਂ ਲਿਆ ਵੀ ਕਿਉਂ ਗੈਰ ਹਾਜ਼ਰ ਸੀ। ਖੈਰ ਇੱਦਾਂ ਹੁੰਦੀ ਹੈ ਕਿ ਜਦੋਂ ਪ੍ਰੋਗਰਾਮ ਆਪਣਾ ਹੋਵੇ ਨਾ, ਫਿਰ ਨਾਂ ਲੈਣ ਦੀ ਲੋੜ ਨਹੀਂ ਹੁੰਦੀ, ਪਰ ਮੈਂ ਤੁਹਾਨੂੰ ਦੱਸਦਾ ਕਿ ਅੱਜ ਉਹ ਆ ਰਹੇ ਨੇ, ਅੱਜ ਆਪਾਂ ਸਾਰੇ ਅਲਾਂਬੇ ਲਾਵਾਂਗੇ, ਅਤੇ ਡਿਟੇਲ ਦੇ ਵਿੱਚ ਜੀਓ ਪੋਲੀਟਿਕਸ ਦੀਆਂ ਵੀ ਗੱਲਾਂ ਕਰਾਂਗੇ, ਕੁਛ ਮੁੱਦੇ ਨੇ ਉਹਨਾਂ 'ਤੇ ਵੀ ਗੱਲਬਾਤ ਕਰਨੀ ਹੈ, ਅਤੇ ਗਿਆਨੀ ਜੀ ਉਹਨਾਂ ਦੇ ਨਾਲ ਧਾਰਮਿਕ ਮੁੱਦਿਆਂ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੈ, ਅਤੇ ਹਾਸਾ ਮਜ਼ਾਕ ਵੀ ਹੋਏਗਾ। ਉਹ ਵੀ ਇੰਡੀਆ ਜਾ ਰਹੇ ਨੇ, ਅਤੇ ਦੇਖਾਂਗੇ ਕਿ ਉੱਥੋਂ ਅਸੀਂ ਪ੍ਰੋਗਰਾਮ ਉਹਨਾਂ ਨਾਲ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਤੜਕੇ ਤੋਂ। ਖੈਰ ਜਨਵਰੀ ਚੜ੍ਹ ਚੁੱਕਾ, ਨਵਾਂ ਸਾਲ ਚੜ੍ਹ ਚੁੱਕਾ, ਅਤੇ ਅੱਜ ਜਿਹੜਾ ਦਿਨ ਹੈ ਇੱਥੇ ਐਨ ਟਿਕਿਆ ਪਿਆ ਆ, ਅਤੇ ਬੱਦਲ ਐਨ ਘਣੇ ਛਾਏ ਪਏ ਨੇ, ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਬਰਸਾਤਾਂ ਵਾਲਾ ਮਾਹੌਲ ਬਣਿਆ ਹੋਇਆ, ਫੁੱਲੀ ਪਈ ਆ ਬਨਸਪਤੀ ਸਾਰੇ, ਅਤੇ ਮਿੱਟੀ ਵੀ ਫੁੱਲੀ ਹੋਈ ਆ, ਜਿੱਦਾਂ ਇੰਡੀਆ ਦੇ ਵਿੱਚ ਗਡੋਇਆਂ ਦੀ ਜਾਂ ਜਿਹੜੇ ਘੁਮਿਆਰ ਕਹਿੰਦੇ ਸੀ, ਘੁਮਿਆਰ ਨਿਕਲਿਆ ਏ ਸੁੰਡੀਆਂ ਜਿਹੀਆਂ ਜਿਹੜੀਆਂ ਭੂਰੀਆਂ ਭੂਰੀਆਂ ਹੁੰਦੀਆਂ, ਉਹਨਾਂ ਨੂੰ ਘੁਮਿਆਰ ਕਹਿੰਦੇ ਕਿਉਂਕਿ ਮਿੱਟੀ ਦਾ ਕੰਮ ਕਰਦੇ ਆ, ਅਤੇ ਉਹੋ ਜਿਹਾ ਮਾਹੌਲ ਬਣਿਆ ਪਿਆ, ਜਿਹੜੇ ਸਬਜ਼ੀਆਂ ਬੇਲਾਂ ਵਾਲੀਆਂ ਵੱਲਾਂ ਵਾਲੀਆਂ ਉਹ ਬਸ ਉਹਨਾਂ ਲਈ ਤਾਂ ਇਹ ਨਜ਼ਾਰੇ ਆ, ਜਿੱਦਾਂ ਕਿ ਅੱਲਾਂ ਹੋ ਗਈਆਂ ਜਾਂ ਜਿਹਨੂੰ ਵੱਡ ਵੀ ਲੌਕੀ ਵੀ ਕਹਿ ਦਿੰਦੇ ਹਾਂ, ਤੋਰੀਆਂ ਵੀ ਜਿਹੜੀਆਂ ਰਾਮ ਤੋਰੀਆਂ ਵੀ ਐਨ ਪੂਰੀਆਂ ਪ੍ਰਫੁੱਲਤ ਨੇ, ਅਤੇ ਕਰੇਲੇ, ਯਕੀਨੀਆਂ, ਹਦਵਾਣੇ, ਕੱਦੂ, ਦੇ ਲਵ ਇਟ, ਹੈ ਨਾ, ਇਹੋ ਜਿਹਾ ਮਾਹੌਲ। ਸੋ ਉਹੋ ਜਿਹਾ ਮਾਹੌਲ ਕੌਫ ਸਾਰਵਰ ਦੇ ਵਿੱਚ ਇਸ ਵੇਲੇ ਹੈ, ਅਤੇ ਮੀਂਹ ਪੈ ਰਹੇ ਨੇ, ਕੱਲ੍ਹ ਪਰਸੋਂ 2-3 ਦਿਨ ਹੋ ਗਏ, ਅਤੇ ਝੜੀ ਲੱਗੀ ਹੋਈ, ਬਰਸਾਤ ਹੁਣ ਸ਼ੁਰੂ ਹੋ ਜਾਣੀ ਆਸਟ੍ਰੇਲੀਆ ਦੇ ਵਿੱਚ। ਪਰ ਦੂਜੇ ਪਾਸੇ ਆਸਟ੍ਰੇਲੀਆ ਦੇ ਬਿਲਕੁਲ ਆਪੋਜ਼ਿਟ ਅਮਰੀਕਾ ਦੇ ਵਿੱਚ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ, ਮਤਲਬ ਤਬਾਹੀ ਹੋਈ ਪਈ ਹੈ ਲੋਸ ਐਂਜਲਿਸ ਦੇ ਵਿੱਚ, ਹਜੇ ਵੀ ਅੱਗ ਚੱਲ ਰਹੀ ਹੈ। ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜ੍ਹੀ ਜਿਹੀ, ਗੁਰਪ੍ਰੀਤ ਨੂੰ ਆਲਣ ਦਿਓ, ਅਤੇ ਮਤਲਬ ਵੈਰੀ ਸੈਡ ਜਦੋਂ ਇੰਨੇ ਵੱਡੇ ਪੱਧਰ 'ਤੇ ਨੁਕਸਾਨ ਹੁੰਦੇ ਨੇ, ਕਈਆਂ ਦੇ ਸੁਪਨੇ, ਜ਼ਿੰਦਗੀ ਭਰ ਦਾ ਸਰਮਾਇਆ, ਜ਼ਿੰਦਗੀ ਭਰ ਦੀ ਮਿਹਨਤ ਸੜ ਕੇ ਸੁਆਹ ਹੋ ਜਾਂਦੀ ਹੈ, ਅਤੇ ਦੁੱਖ ਲੱਗਦਾ ਹੈ। ਖੈਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਅਤੇ ਇਹਦੇ ਵਿੱਚ ਵਿਚਾਰ ਵੀ ਕਰਨਾ ਹੈ। ਵਿਚਾਰਾਂ ਦੇ ਵਿੱਚ ਅੱਜ ਅਸੀਂ ਟੌਪਿਕ ਰੱਖਿਆ ਆ ਅਨਹਦ। ਸਾਡੇ ਪਰਮ ਮਿੱਤਰ ਵਿਪੀ ਹੰਸਰਾ ਹੁਣੀ ਅੱਜ ਕੱਲ੍ਹ ਰਿਸਰਚ ਕਰ ਰਹੇ ਨੇ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਇਹਨਾਂ ਟੌਪਿਕਸ ਦੇ ਉੱਤੇ ਇਹਨਾਂ ਮਜ਼ਮੂਨਾਂ ਦੇ ਉੱਤੇ ਉਹ ਖੋਜ ਕਰ ਰਹੇ ਨੇ, ਪੜ੍ਹ ਰਹੇ ਨੇ ਅਤੇ ਚੰਗਾ ਆ। ਵਿਹਲਾ ਵਿਹਲਾ ਕੋਈ ਹੁੰਦਾ ਕਿ ਹੈਨ ਵਿਹਲੇ ਨਾ ਹੀ ਕਨੇ ਫੈਲ ਫੱਕੜ ਸੰਸਾਰ। ਕੋਈ ਕੋਈ ਹੈ ਜਿਹੜਾ ਆਪਣੇ ਅੰਦਰੋਂ ਆ ਰਹੀ ਆਵਾਜ਼ ਨੂੰ ਪਛਾਣਦਾ, ਸੁਣਦਾ ਆ। ਆਵਾਜ਼ਾਂ ਤਾਂ ਸਾਰਿਆਂ ਨੂੰ ਪੈ ਰਹੀਆਂ ਨੇ ਪਰ ਸੁਣਦਾ ਕੋਈ ਕੋਈ ਆ। ਸੁਣ ਕੇ ਫਿਰ ਉੱਤੇ ਅਮਲ ਕੋਈ ਕੋਈ ਕਰਦਾ ਵੀ ਹਾਂ ਬਈ ਇਹ ਆਵਾਜ਼ ਆਈ ਕਿੱਧਰੋਂ। ਇਹ ਜਿਹੜੀ ਆਵਾਜ਼ ਅੰਦਰੋਂ ਆਈ ਹੈ ਨਾ, ਇਹਨੂੰ ਅਨਹਦ ਕਹਿੰਦੇ ਆ। ਇਹ ਅੰਦਰਲੀ ਆਵਾਜ਼, ਇਹ ਕੋਈ ਬਾਹਰਲੀ ਕੰਨਾਂ 'ਚੋਂ ਨਹੀਂ ਸੁਣਦੀ, ਇਹ ਅੰਦਰੋਂ ਅੰਦਰ ਹੀ ਸੁਣਦੀ ਆ। ਸੋ ਮਹਾਰਾਜ ਨੇ ਆਰਤੀ ਦੇ ਵਿੱਚ ਕਿਹਾ ਹੈ ਕਿ ਜਦੋਂ ਮੈਂ ਤੇਰੀ ਆਰਤੀ ਕਰਾਂ, ਅਲਖ ਨਿਰੰਜਣਾ, ਜਦੋਂ ਮੈਂ ਤੇਰੀ ਆਰਤੀ ਕਰਾਂ ਹੇ ਅਕਾਲ ਪੁਰਖ, ਤਾਂ ਜਿਹੜਾ ਤੇਰਾ ਸ਼ਬਦ ਹੈ ਨਾ, ਅਨਹੱਤਾ ਸ਼ਬਦ ਜਿਹੜਾ ਸਾਨੂੰ ਅੰਦਰੋਂ ਸੁਣਾਈ ਦੇ ਰਿਹਾ ਹੈ ਨਾ, ਵੀ ਉਹ ਵੱਜੇ, ਉਹ ਵੱਜਦਾ ਹੋਵੇ, ਨਾ ਕਿ ਟੱਲੀਆਂ ਜਾਂ ਹੋਰ ਜਿਹੜੀਆਂ ਅਸੀਂ ਖੜਕਾਉਂਦੇ ਹਾਂ ਉਹਦੇ ਸ਼ਬਦ ਬਣਾਉਂਦੇ ਹਾਂ ਜਾਂ ਮੂੰਹ ਤੋਂ ਬੋਲਦੇ ਹਾਂ, ਵੀ ਉਹ ਸਾਰਾ ਸ਼ਬਦ ਹੀ ਬ੍ਰਹਿਮੰਡ ਨੂੰ ਅਸਲ 'ਚ ਚਲਾ ਰਿਹਾ, ਬਣਾ ਰਿਹਾ ਹੈ। ਨਾਮ ਨਾਮ ਦੇ ਜ਼ਰੀਏ ਸ਼ਬਦ, ਸ਼ਬਦ ਦੇ ਜ਼ਰੀਏ ਬ੍ਰਹਿਮੰਡ ਬਣ ਰਿਹਾ ਹੈ। ਤਾਂ ਉਹ ਸ਼ਬਦ ਹੀ ਤੇਰਾ ਤੇਰੇ ਗੁਣ ਗਾਏਗਾ ਅਤੇ ਇਹ ਸ਼ਬਦ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਸਿੱਧ ਗੋਸ਼ਟ ਹੋਈ ਯੋਗੀਆਂ ਦੇ ਨਾਲ, ਸਿੱਧਾਂ ਦੇ ਨਾਲ, ਪਹਿਲੇ ਪਾਤਸ਼ਾਹ ਦੀ। ਉਹਦੀ ਅਖੀਰਲੀ ਜਿਹੜੀ ਅਖੀਰਲਾ ਪੈਰਾ ਆ ਉਹਦਾ, ਉਹਦੇ ਵਿੱਚ ਸ਼ਬਦ ਦੀ ਮਹਾਨਤਾ ਦੱਸੀ ਹੈ। ਅਸਲ 'ਚ ਸਾਰੀ ਸਿੱਧ ਗੋਸ਼ਟ ਹੀ ਸ਼ਬਦ ਅਤੇ ਨਾਮ ਦੇ ਦੁਆਲੇ ਚੱਲਦੀ ਹੈ ਕਿ ਸ਼ਬਦ ਅਤੇ ਨਾਮ ਹੈ ਕੀ। ਅਤੇ ਅਖੀਰ ਨੂੰ ਮਹਾਰਾਜ ਕਹਿੰਦੇ ਨੇ ਕਿ ਸ਼ਬਦੇ ਗਾ ਨਿਬੇੜਾ ਸੁਣ ਤੂੰ ਆਉਦੂ, ਵੀ ਨਾਮ ਤੋਂ ਬਿਨਾਂ ਗੱਤ ਨਹੀਂ ਪਾ ਸਕਦੇ। ਨਿਬੇੜਾ ਇੱਥੇ ਆਉਂਦਾ ਕਿ ਸ਼ਬਦ ਦਾ ਨਿਬੇੜਾ ਇੱਥੇ ਆਉਂਦਾ ਕਿ ਸ਼ਬਦ ਤੋਂ ਨਾਮ ਮਿਲਦਾ ਅਤੇ ਨਾਮ ਬਿਨਾਂ ਗੱਤ ਨਹੀਂ ਪਾਈ ਜਾ ਸਕਦੀ। ਅਕਾਲ ਪੁਰਖ ਨਾਮ ਹੀ ਹੈ, ਉਹ ਸਾਊਂਡ ਹੀ ਹੈ ਅਤੇ ਉਹ ਦਰਸ਼ਨ ਜਿਹੜੇ ਦਿੰਦੇ ਨੇ ਉਹ ਸ਼ਬਦ ਦੇ ਜ਼ਰੀਏ ਦਿੰਦੇ ਨੇ। ਅਤੇ ਉਹੀ ਸ਼ਬਦ ਨੂੰ ਜਦ ਅਸੀਂ ਪਰੋ ਕੇ ਸੋਹਣੇ ਸ਼ਬਦਾਂ ਦੇ ਵਿੱਚ ਵਾਰਤਕ 'ਚ ਲਿਖਦੇ ਹਾਂ ਜਾਂ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਤਾਂ ਉਹ ਵੀ ਸਤਿਕਾਰਤ ਬਣ ਜਾਂਦੀ ਹੈ ਸ਼ਬਦ ਦੀ ਧਾਰਨੀ। ਖੈਰ, ਇਹ ਸ਼ਬਦ ਅਨਹੱਤਾ ਕਿਉਂ ਆ, ਇਹਨੂੰ ਅਨਹੱਤਾ ਸ਼ਬਦ ਜਾਂ ਅਨਹੱਦ ਸ਼ਬਦ ਕਿਉਂ ਗਿਆ ਹੈ? ਇੱਕ ਹੁੰਦਾ ਹੱਦ ਵਾਲਾ ਸ਼ਬਦ, ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਸੁਣ ਰਹੇ ਹੋ, ਮੈਂ ਬੋਲ ਰਿਹਾ, ਤੁਹਾਡੀ ਜਿਹੜੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਉਹਦੀ ਹੱਦ ਹੈ। ਤੁਹਾਨੂੰ ਪਤਾ ਇਹ ਬੰਦਾ ਕੌਫ ਸਰਵਰ ਦੇ ਵਿੱਚ ਬੈਠਾ ਹੈ, ਆਪਣੇ ਸਟੂਡੀਓ 'ਚ ਬੈਠਾ ਹੈ ਅਤੇ ਉੱਥੋਂ ਬੋਲ ਰਿਹਾ ਹੈ, ਇਹ ਹੱਦ ਹੈ। ਹੱਦ ਦਾ ਪਤਾ ਹੈ ਵੀ ਕਿੱਥੋਂ ਬੋਲ ਰਿਹਾ। ਜਦੋਂ ਅਸੀਂ ਆਹਮਣੇ ਸਾਹਮਣੇ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਸਾਹਮਣੇ ਵਾਲਾ ਬੰਦਾ ਬੋਲ ਰਿਹਾ ਹੈ, ਉੱਥੋਂ ਸੋਰਸ ਹੈ ਅਤੇ ਅਸੀਂ ਸੁਣ ਰਹੇ ਹਾਂ। ਕੋਈ ਚਿੜੀ ਬੋਲ ਰਹੀ ਹੈ ਦਰੱਖਤ 'ਤੇ ਬੈਠੀ, ਸਾਨੂੰ ਪਤਾ ਉਹ ਦਰੱਖਤ 'ਤੇ ਬੈਠੀ ਹੈ, ਉਹ ਹੱਦ ਹੈ। ਬੱਦਲ ਗਰਜ ਰਹੇ ਨੇ, ਸਾਨੂੰ ਪਤਾ ਹੈ ਕਿ ਅਸਮਾਨ ਦੇ ਵਿੱਚ ਉਹ ਬੱਦਲ ਹੈ, ਉਹ ਗਰਜ ਰਿਹਾ, ਸਾਨੂੰ ਉਹਦਾ ਪਤਾ ਹੈ। ਵੀ ਆਰ ਅਵੇਅਰ ਆਫ ਦੈਟ ਸੋਰਸ, ਅਸੀਂ ਉਸ ਸੋਰਸ ਤੋਂ ਅਵੇਅਰ ਹਾਂ ਕਿ ਉੱਥੋਂ ਆ ਰਹੀ ਹੈ। ਸੋ ਉਹ ਜਿਹੜੀ ਆਵਾਜ਼ ਆ ਰਹੀ ਹੈ, ਸਾਊਂਡ ਆ ਰਹੀ ਹੈ, ਝਰਨੇ ਦੀ ਆਵਾਜ਼ ਆ ਰਹੀ ਹੈ, ਪਾਣੀ ਦੀ ਆ ਰਹੀ ਹੈ, ਹਵਾ ਦੀ ਆ ਰਹੀ, ਸਾਨੂੰ ਪਤਾ ਇੱਥੋਂ ਆ ਰਹੀ ਹੈ, ਉਹਦੀ ਹੱਦ ਹੈ। ਸਾਡੇ ਜਿਹੜੇ ਬਾਹਰੀ ਕੰਨ ਹੈ ਇਹ ਵਾਲੇ, ਇਹ ਹੱਦ ਵਾਲੇ ਸ਼ਬਦ, ਹੱਦ ਵਾਲੀ ਸਾਊਂਡ ਸੁਣਨ ਦੇ ਲਈ ਬਣਾਏ ਗਏ ਨੇ। ਸਾਡੀ ਇੱਕ ਸੈਂਸ ਹੈ ਇਹ ਪੰਜਾਂ ਦੇ ਵਿੱਚੋਂ। ਪਰ ਜੇ ਇੱਕ ਆਵਾਜ਼ ਆ ਰਹੀ ਹੈ, ਧੁਨਾਂ ਪ੍ਰਗਟ ਹੋ ਰਹੀਆਂ ਨੇ, ਸੰਗੀਤ ਪ੍ਰਗਟ ਹੋ ਰਿਹਾ ਆ, ਜਾਂ ਤੁਹਾਨੂੰ ਜਾਂ ਸਾਨੂੰ ਕੋਈ ਸ਼ਬਦ ਸੁਣਾਈ ਦੇ ਰਿਹਾ ਆ ਅੰਦਰ, ਅਤੇ ਉਹਦਾ ਸਾਨੂੰ ਸੋਰਸ ਨਹੀਂ ਪਤਾ ਕਿੱਥੋਂ ਆ ਰਿਹਾ ਆ, ਉਹਨੂੰ ਕਹਿੰਦੇ ਆ ਅਨਹੱਦ, ਮਤਲਬ ਜਿਹਦੀ ਹੱਦ ਹੀ ਹੈ ਨਹੀਂ, ਪਤਾ ਹੀ ਨਹੀਂ ਕਿੱਥੋਂ ਆ ਰਿਹਾ। ਔਰ ਅਨਹੱਦ ਸ਼ਬਦ ਜਿਹੜਾ ਆ, ਅਨਹੱਦ ਧੁਨਾਂ ਜਿਹੜੀਆਂ ਨੇ, ਇਹ ਦੋ ਚੀਜ਼ਾਂ ਨੇ। ਧੁਨਾਂ ਇੱਕ ਬੇਸਲਾਈਨ ਧੁਨਾਂ ਹੁੰਦੀਆਂ ਸੰਗੀਤ ਮੰਗਰ ਗੁਰਬਾਣੀ ਦੇ ਵਿੱਚ ਬਹੁਤ ਇਹਦਾ ਜ਼ਿਕਰ ਆਉਂਦਾ ਆ, ਅਨਹੱਦ ਧੁਨ ਬੀਨਾ ਵਾਜੇ, ਅਨਹੱਦ ਮਿਰਦੰਗ ਵਾਜੇ, ਝੁਨਕਾਰ, ਅਤੇ ਇੱਥੋਂ ਤੱਕ ਕਿ ਤੂਰ ਵੱਜਦੇ ਨੇ, ਜਿਹੜੇ ਫੌਜੀ ਬਿਗਲ ਟਾਈਪ ਵਜਾਉਂਦੇ ਹੁੰਦੇ ਉਹ ਵੀ ਵੱਜ ਰਹੇ ਨੇ। ਸੋ ਉਹ ਇਹ ਧੁਨਾਂ ਬੇਸ ਵੀ ਵੱਜ ਰਹੀਆਂ ਨੇ, ਪਰ ਇੱਕ ਅਨਹੱਦ ਸ਼ਬਦ ਵੀ ਹੈ ਕਿ ਇੱਕ ਜਿਹੜਾ ਸਮਝ ਆਉਣ ਵਾਲਾ ਸ਼ਬਦ ਵੀ ਵੱਜਦਾ ਆ, ਅਤੇ ਉਹ ਸ਼ਬਦ ਅਲਟੀਮੇਟਲੀ ਵੱਜਦਾ ਆ ਐਂਡ ਦੇ ਵਿੱਚ, ਇੱਕੋ ਵਾਰੀ ਵੱਜਦਾ ਉਹ। ਪਰ ਉਹ ਤੋਂ ਪਹਿਲਾਂ ਧੁਨਾਂ ਨੂੰ ਫੋਲੋ ਕਰਦੇ ਨੇ ਜਿਹੜੇ ਅਧਿਆਤਮ ਦੇ ਵਿੱਚ ਜਿਹੜੀਆਂ ਸਾਡੇ ਅੰਦਰ ਕਿਸੇ ਕਿਸੇ ਨੂੰ ਸੁਣਾਈ ਦੇ ਰਹੀਆਂ ਨੇ। ਵੈਸੇ ਅੱਜ ਕੱਲ੍ਹ ਇਹਨੂੰ ਬਿਮਾਰੀ ਕਹਿੰਦੇ ਆ, ਟਿਨੇ ਟਿਨੇ ਟਿਨਿਸ ਕਈਆਂ ਨੂੰ ਹੁੰਦੀ ਆ, ਉਹ ਕਹਿੰਦੇ ਸਾਡੇ ਕੰਨ ਵੱਜ ਰਹੇ ਨੇ, ਅਤੇ ਅਸਲ ਦੇ ਵਿੱਚ ਉਹ ਅੰਦਰੋਂ ਕੌਲ ਆ ਰਹੀ ਹੁੰਦੀ ਆ, ਜਿੱਥੇ ਤੱਕ ਮੇਰੀ ਨੌਲੇਜ ਆ। ਅਤੇ ਉਹਨੂੰ ਫੋਲੋ ਕਰਨਾ ਹੁੰਦਾ ਆ, ਉਹ ਜਿੱਦਾਂ ਜਿੱਦਾਂ ਫੋਲੋ ਕਰੀ ਜਾਂਦੇ ਉਹ ਥੋੜ੍ਹੀ ਥੋੜ੍ਹੀ ਤੇਜ਼ ਹੁੰਦੀ ਜਾਂਦੀ ਆ, ਅਤੇ ਉਹਨੂੰ ਫੋਲੋ ਕਰਦੇ ਕਰਦੇ ਇਨ ਦਾ ਐਂਡ ਉਹ ਬੰਦ ਹੋ ਜਾਂਦੀ ਆ ਐਂਡ ਦੇ ਵਿੱਚ ਜਾ ਕੇ। ਪਰ ਉਹ ਇੱਕ ਆਪਣੇ ਅੰਦਰੋਂ, ਮਨੁੱਖ ਦੇ ਅੰਦਰੋਂ, ਸਾਡੇ ਅੰਦਰੋਂ ਇੱਕ ਤੁਹਾਨੂੰ ਪਾਥ, ਸਾਨੂੰ ਜਿੱਦਾਂ ਅੰਧੇ ਅੰਧੇ ਕੋ ਡੁੱਗੋ, ਜਿੱਦਾਂ ਜਦੋਂ ਅੰਧਾ ਬੰਦਾ ਹੁੰਦਾ ਨਾ, ਉਹਦੇ ਹੱਥ ਵਿੱਚ ਡੰਡਾ ਹੁੰਦਾ, ਪਰ ਉਹਨੂੰ ਪਤਾ ਨਹੀਂ ਹੁੰਦਾ ਜਾਣਾ ਕਿੱਧਰ ਨੂੰ ਹੁੰਦਾ। ਜੇ ਕੋਈ ਆਵਾਜ਼ ਦੇ ਦੇਵੇ, ਕਿਤੇ ਉਹ ਆਵਾਜ਼ ਆਉਂਦੀ ਹੋਵੇ, ਉਹ ਫਿਰ ਉੱਧਰ ਨੂੰ ਤੁਰਦਾ ਹੈ। ਇਸੇ ਤਰ੍ਹਾਂ ਅਸੀਂ ਹੈਗੇ ਤਾਂ ਸੁਜਾਖੇ ਹਾਂ, ਪਰ ਜਦੋਂ ਅਨਹਦ ਸ਼ਬਦ ਵੱਜਦਾ ਸਾਨੂੰ ਪਤਾ ਨਹੀਂ ਹੁੰਦਾ ਵੀ ਉਹ ਵੱਜਦਾ ਕਿੱਧਰੋਂ ਹੈ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਇੱਥੇ ਸਿਆਣਿਆਂ ਤੋਂ ਸੁਣਦੇ ਹਾਂ, ਬਜ਼ੁਰਗਾਂ ਤੋਂ, ਕਿ ਪਹਿਲੇ ਟਾਈਮ ਦੇ ਵਿੱਚ ਅਸੀਂ ਜਦ ਛੋਟੇ ਵੀ ਹੁੰਦੇ ਸੀ, ਕਹਿ ਲਓ 80, 70, 80 ਦੇ ਵਿੱਚ, ਉਸ ਤੋਂ ਪਹਿਲਾਂ ਸਾਡੇ ਬਾਪੂ ਹੋਣੀ, ਡੈਡੀ ਹੋਣੀ, ਉਹ ਵੀ ਦੱਸ ਦਿੰਦੇ ਕਿ ਹਨੇਰੀਆਂ ਬਹੁਤ ਆਉਂਦੀਆਂ ਹੁੰਦੀਆਂ ਸੀ ਪੰਜਾਬ 'ਚ। ਹੁਣ ਤਾਂ ਬਹੁਤ ਘੱਟ ਆਉਂਦੀਆਂ, ਉਦੋਂ ਬਾਂਬਰੋਲੇ ਬਹੁਤ ਆਉਂਦੇ ਸੀ, ਮਿੰਨੀ ਟੋਰਨੈਡੋ, ਉਹ ਪਸ਼ੂ ਵੀ ਉਡਾ ਦਿੰਦੇ ਸੀ ਇੱਧਰ ਉੱਧਰ, ਅਤੇ ਭਰੀਆਂ ਜਿਹੜੀਆਂ ਦਰਖਤ ਭੰਨ ਦੇਣੇ, ਕੁੱਲੀਆਂ ਉਡਾ ਦੇਣੀਆਂ, ਘਰ ਦਾ ਪਹਿਲਾਂ ਕੱਚੇ ਹੁੰਦੇ ਸੀ ਉਹ ਢਾ ਦੇਣੇ। ਤਾਂ ਪਹਿਲਾਂ ਪੰਜਾਬ ਦੀ ਜਿਹੜੀ ਤਸੀਰ ਹੈ ਉਹ ਪਸ਼ੂ ਚਾਰਨ ਵਾਲੀ ਹੁੰਦੀ ਸੀ, ਪਸ਼ੂ ਚਾਰਨ ਜਾਂਦੇ ਹੁੰਦੇ ਸੀ ਮੱਝਾਂ ਵਗੈਰਾ ਲੈ ਕੇ, ਅਤੇ ਜਦੋਂ ਹਨੇਰੀ ਆ ਜਾਣੀ ਧੂੜ ਚੜ੍ਹ ਜਾਣੀ ਇੱਕਦਮ, ਕਿਉਂਕਿ ਇੱਕਦਮ ਆਉਂਦੀ ਹੈ ਹਨੇਰੀ, ਅਤੇ ਰਾਹੀਆਂ ਨੂੰ ਰਾਹ ਭੁੱਲ ਜਾਣੇ, ਵੀ ਸੈਂਸ ਆਫ ਜਿਹੜੀ ਡਾਇਰੈਕਸ਼ਨ ਹੈ ਉਹ ਖਤਮ ਹੋ ਜਾਣੀ, ਜਿੱਦਾਂ ਸਮੁੰਦਰ ਦੇ ਵਿੱਚ ਪਤਾ ਨਹੀਂ ਲੱਗਦਾ ਨੌਰਥ ਕਿੱਧਰ ਹੈ ਸਾਊਥ ਕਿੱਧਰ ਹੈ, ਬੱਦਲ ਛਾਏ ਪਏ ਨੇ, ਨਾ ਕੋਈ ਤਾਰਾ ਦਿਸਦਾ ਨਾ ਕੋਈ ਸੂਰਜ ਦਿਸਦਾ। ਅਤੇ ਫਿਰ ਕਹਿੰਦੇ ਪਿੰਡ ਦੇ ਵਿੱਚ ਢੋਲੀ ਹੁੰਦਾ ਸੀ, ਅਤੇ ਢੋਲ ਵਜਾਉਂਦੇ ਹੁੰਦੇ ਸੀ, ਡਰੰਮ ਵਜਾਉਂਦੇ, ਨਗਾੜੇ ਵਜਾਉਂਦੇ ਹੁੰਦੇ ਸੀ, ਤਾਂ ਕਿ ਜਿਹੜੇ ਭੁੱਲੇ ਭਟਕੇ ਨੇ, ਦਿਸ ਨਹੀਂ ਰਿਹਾ, ਧੂੜ ਚੜ੍ਹੀ ਹੋਈ ਹੈ, ਹਨੇਰੀ ਬੰਦ ਹੋ ਜਾਂਦੀ ਹੈ ਬਾਅਦ 'ਚੋਂ ਜਾਣਾ, ਪਰ ਫਿਰ ਵੀ ਧੂੜ ਹੁੰਦੀ ਹੈ, ਪਤਾ ਨਹੀਂ ਲੱਗਦਾ ਡਾਇਰੈਕਸ਼ਨ ਕਿੱਧਰ ਹੈ, ਕਿਉਂਕਿ ਝਾੜ ਝੀਂਡੇ ਹੁੰਦੇ ਸੀਗੇ। ਅਤੇ ਫਿਰ ਉਹ ਉਹਦੀ ਆਵਾਜ਼ ਸੁਣ ਸੁਣ ਕੇ ਉਹ ਪਿੰਡ ਵੱਲ ਨੂੰ ਆਉਂਦੇ ਹੁੰਦੇ ਸੀ। ਬਿਲਕੁਲ ਇਹੀ ਕੋਨਸੈਪਟ ਅਨਹਦ ਸ਼ਬਦ ਦਾ, ਅਨਹਦ ਧੁਨਾਂ ਦਾ ਆ। ਸਾਡੇ ਅੰਦਰ ਜਦੋਂ ਅਸੀਂ ਦਸਮ ਦੁਆਰ ਵੱਲ ਨੂੰ ਜਾਣਾ ਆ, ਜਾਂ ਉਸ ਪੋਰਟਲ ਵੱਲ ਨੂੰ ਜਾਣਾ ਜਿੱਥੇ ਅਕਾਲ ਪੁਰਖ ਸਾਡੇ ਅੰਦਰ ਵਸਿਆ ਹੋਇਆ, ਅਸੀਂ ਉੱਥੇ ਦਰਸ਼ਨ ਕਰਨੇ, ਉਹਦੇ ਕੋਲ ਨੂੰ ਜਾਣਾ, ਅਤੇ ਉੱਧਰ ਧੁਨਾਂ ਵੱਜ ਰਹੀਆਂ ਨੇ, ਉੱਧਰੋਂ ਆ ਰਹੀਆਂ ਨੇ, ਅਸੀਂ ਉਹਨੂੰ ਫੋਲੋ ਕਰਦੇ ਕਰਦੇ ਜਾਣਾ, ਅਸੀਂ ਸੁਣਨਾ, ਸੁਣੀ ਜਾਣੇ ਅੰਦਰ, ਨਾਲੇ ਨਾਮ ਜਪਣਾ, ਨਾਲੇ ਧਿਆਨ ਦੇਣਾ ਆ, ਨਾਲੇ ਬਹਿਣਾ ਆ, ਆਪਣੇ ਉਸ ਸਹਿਜ 'ਚ ਲੈ ਕੇ ਆਉਣਾ, ਕੰਡੀਸ਼ਨਾਂ ਪੈਦਾ ਕਰਨੀਆਂ ਕਿ ਅਸੀਂ ਉਹ ਉਸ ਜਗ੍ਹਾ ਤੱਕ ਜਾ ਸਕੀਏ। ਉਹ ਧੁਨਾਂ ਸੁਣਦੇ 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 ਫਿਰ ਇੱਕ ਬਹੁਤ ਸੁੰਦਰ ਸ਼ਬਦ ਹੈ, ਮੈਂ ਬੁੱਕ ਦੇ ਵਿੱਚ ਵੀ ਲਿਖਿਆ ਭਗਤ ਕਬੀਰ ਜੀ ਦਾ, ਕਿ ਉਹ ਫਿਰ 13ਵੇਂ ਥਾਂ 'ਤੇ ਜਾ ਕੇ, ਹਿਰਦੇ ਦੀ 13ਵੀਂ ਪੰਖੜੀ 'ਤੇ ਜਾ ਕੇ ਦਸਮ ਦੁਆਰ ਬਣਦਾ ਆ, ਅਤੇ ਉੱਥੇ ਫਿਰ ਸ਼ਬਦ ਪ੍ਰਗਟ ਹੁੰਦਾ ਹੈ, ਅਨਹੱਦ ਦਾ ਸ਼ਬਦ। ਉਹਦਾ ਵੀ ਕੋਈ ਹੱਦ ਨਹੀਂ, ਪਤਾ ਹੀ ਨਹੀਂ ਉਹਦਾ ਦੂਜਾ ਪਾਸਾ ਸੋਰਸ ਕਿੱਥੇ ਹੈ। ਅਤੇ ਜਦੋਂ ਸ਼ਬਦ ਦਾ ਧਾਰਨੀ ਹੋ ਜਾਂਦਾ ਉਹ ਸਿੱਖ ਜਾਂ ਉਹ ਮਨੁੱਖ, ਤਾਂ ਉਹਦਾ ਫਿਰ ਪਰਮਗਤ ਹੋ ਜਾਂਦੀ ਆ, ਉਹ ਫਿਰ ਅਕਾਲ ਪੁਰਖ ਦਾ ਰੂਪ ਹੀ ਬਣ ਜਾਂਦਾ ਆ। ਸੋ ਅਨਹਦ ਸ਼ਬਦ, ਅਨਹਦ ਧੁਨ, ਇਹ ਗੁਰਬਾਣੀ ਦੇ ਵਿੱਚ ਦੋ ਚੀਜ਼ਾਂ ਨੇ, ਪਰ ਕਈ ਵਾਰੀ ਇੰਟਰਚੇਂਜੇਬਲ ਹੈ, ਕਈ ਵਾਰੀ ਸ਼ਬਦ ਨੂੰ ਵੀ ਧੁਨ ਕਿਹਾ ਗਿਆ, ਕਈ ਵਾਰੀ ਧੁਨਾਂ ਨੂੰ ਵੀ ਸ਼ਬਦ ਕਿਹਾ ਗਿਆ, ਪਰ ਕਈ ਵਾਰੀ ਕਲੀਅਰ ਕਲੀਅਰ ਵੀ ਲਿਖਿਆ ਆ। ਜਿਹੜੀ ਬਾਣੀ ਅਸੀਂ ਪੜ੍ਹਦੇ ਆਨੰਦ ਸਾਹਿਬ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਜਿਹੜਾ ਸ਼ਬਦ ਹੈ ਪੰਜ ਅੱਖਰਾਂ ਦਾ, ਇਹ ਉਸ ਘਰ ਦੇ ਵਿੱਚ ਜਦੋਂ ਵੱਜਦਾ ਆ, ਕਿਸੇ ਵੀ ਘਰ ਦੇ ਵਿੱਚ, ਮੇਰੇ ਹਿਰਦੇ 'ਚ, ਤੁਹਾਡੇ ਹਿਰਦੇ 'ਚ, ਕਿਸੇ ਵੀ ਹਿਰਦੇ 'ਚ, ਉਹ ਸੁਭਾਗਾ ਹੁੰਦਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਲਾ ਜਿੱਤ ਕਰ ਧਾਰੀਆ, ਜਿੱਥੇ ਪਰਮਾਤਮਾ ਨੇ ਕਿਹਾ ਵੀ ਹੁਣ ਮੈਂ ਇੱਥੇ ਪ੍ਰਗਟ ਹੋਣਾ ਆ ਇਸ ਹਿਰਦੇ ਦੇ ਵਿੱਚ, ਤਾਂ ਉਸ ਸੁਭਾਗੇ ਘਰ ਦੇ ਵਿੱਚ ਉਹ ਪੰਜ ਸ਼ਬਦ ਵੀ ਵੱਜਦੇ ਨੇ। ਆਨੰਦ ਸਾਹਿਬ ਦੀ ਬਾਣੀ ਇਹ ਸਾਰੀ ਹੀ ਸ਼ਬਦ ਦੇ ਪ੍ਰਗਟ ਹੋਣ, ਅਨਹਦ ਸ਼ਬਦ ਦੇ ਪ੍ਰਗਟ ਹੋਣ ਦੀ ਖੁਸ਼ੀ ਦੇ ਵਿੱਚ ਲਿਖੀ ਹੋਈ ਆ। ਆਨੰਦ ਅਸਲ 'ਚ ਉਦੋਂ ਆਉਂਦਾ, ਪਰਮਾਨੰਦ ਉਦੋਂ ਹੁੰਦਾ ਜਦੋਂ ਅੰਦਰ ਸ਼ਬਦ ਪ੍ਰਗਟ ਹੁੰਦਾ। ਸੋ ਆਨੰਦ ਸਾਹਿਬ ਦੀ ਬਾਣੀ ਸ਼ਬਦ ਦੇ ਪ੍ਰਗਟ ਹੋਣ ਦਾ ਇੱਕ ਬਹੁਤ ਹੀ ਵੱਡਾ ਸੰਕਲਪ ਹੈ, ਇੱਕ ਬਹੁਤ ਹੀ ਵੱਡਾ ਐਕਸਪਲੇਨੇਸ਼ਨ ਹੈ ਜਿਹੜੀ ਸਾਨੂੰ ਤੀਜੇ ਪਾਤਸ਼ਾਹ ਨੇ ਦਿੱਤੀ ਹੈ। ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੰਨਾਂ ਦੇ ਵਿੱਚ ਕੋਈ ਧੁਨਾਂ ਵੱਜ ਰਹੀਆਂ ਨੇ, ਅੰਦਰ ਤੁਹਾਨੂੰ ਧੁੰਨ ਸੁਣਾਈ ਦੇ ਰਹੀ ਹੈ, ਤੁਸੀਂ ਬੜੇ ਵੱਡੇ ਭਾਗਾਂ ਵਾਲੇ ਹੋ, ਅਤੇ ਇਹਨੂੰ ਹੋਰ ਐਕਸਪਲੋਰ ਕਰੋ, ਗੁਰਬਾਣੀ ਨਾਲ ਜੁੜੋ, ਤੁਹਾਨੂੰ ਇਹਦੀ ਰੈਫਰੈਂਸ ਮਿਲੇਗੀ, ਫਿਰ ਇਹ 'ਤੇ ਮੋਹਰ ਲੱਗੇਗੀ, ਹਾਂ ਵੀ ਠੀਕ ਹੈ, ਮੇਰੀ ਕਿਤਾਬ ਪੜ੍ਹਨ ਦੀ ਲੋੜ ਨਹੀਂ, ਕਿਸੇ ਹੋਰ ਦੀ ਕਿਤਾਬ ਪੜ੍ਹਨ ਦੀ ਲੋੜ ਨਹੀਂ, ਸਿੱਧਾ ਗੁਰੂ ਨਾਲ ਗੱਲ ਕਰੋ, ਗੁਰਬਾਣੀ 'ਚ ਗੱਲ ਕਰੋ, ਤੁਹਾਨੂੰ ਇਹ ਧੁਨਾਂ ਦਾ ਜ਼ਿਕਰ ਮਿਲੇਗਾ, ਤੁਹਾਨੂੰ ਰਾਹ ਮਿਲੇਗਾ, ਗੁਰੂ ਬਾਣੀ ਦੇ ਰਾਹੀਂ ਸਹਿਜੇ ਸਹਿਜ ਦੱਸੇਗਾ ਕਿ ਹੁਣ ਕੀ ਕਰਨਾ ਹੈ, ਕਿਸੇ ਹੋਰ ਦੀ ਲੋੜ ਨਹੀਂ ਹੈਗੀ ਮੇਰੇ ਵਰਗੇ ਦੀ ਗੱਲਾਂ ਸੁਣਨ ਦੀ ਜਾਂ ਕਰਦੀ, ਤੁਹਾਨੂੰ ਤੁਸੀਂ ਸਿੱਧੇ ਗੁਰੂ ਨਾਲ ਗੱਲਾਂ ਕਰੋ, ਟੇਕ ਅ ਡਾਇਰੈਕਟ ਰੈਫਰੈਂਸ, ਗੁਰੂ ਦੀ ਸ਼ਰਨ ਦੇ ਵਿੱਚ ਜਾਓ, ਅਤੇ ਆਪਾਂ ਨੂੰ ਫਿਰ ਉੱਥੇ ਜਾ ਕੇ ਪਤਾ ਲੱਗੇਗਾ ਕਿ ਅਨਹਦ ਧੁਨਾ ਕੀ ਨੇ, ਅਨਹਦ ਸ਼ਬਦ ਕੀ ਹੈ, ਅਤੇ ਸ਼ਬਦ ਦੇ ਵਿੱਚੋਂ ਨਾਮ ਕਿਸ ਤਰ੍ਹਾਂ ਸਾਨੂੰ ਮਿਲਦਾ ਹੈ, ਅਤੇ ਉਹਦੇ ਐਟਰੀਬਿਊਟਸ ਕੀ ਨੇ, ਅਤੇ ਫਿਰ ਅਸੀਂ ਜਦੋਂ ਸਾਡੇ ਅੰਦਰ ਨਾਮ ਪ੍ਰਗਟ ਹੋ ਗਿਆ, ਅਸੀਂ ਜਪਣਾ ਆ, ਪਰਮਗਤ ਪਾਣੀ ਹੈ, ਅਤੇ ਫਿਰ ਅਸੀਂ ਵਿਚਰਨਾ ਕਿੱਦਾਂ ਸਮਾਜ ਦੇ ਵਿੱਚ, ਉਹ ਸੁਖਮਣੀ ਸਾਹਿਬ ਪੜ੍ਹੋ, ਫਿਰ ਸੁਖਮਣੀ ਸਾਹਿਬ ਦੇ ਵਿੱਚ ਫਿਰ ਸਾਰਾ ਕੁਛ ਲਿਖਿਆ ਆ ਕਿ ਜਿਸ ਮਨੁੱਖ ਨੇ, ਜਿਸ ਵੀ ਬੰਦੇ ਨੇ ਪਰਮਗਤ ਪਾ ਲਈ ਹੈ, ਕਿਸੇ ਵੀ ਉਹ ਸਾਧਾਂ 'ਚੋਂ ਆਇਆ ਹੋਵੇ, ਸੰਤਾਂ 'ਚੋਂ ਆਇਆ ਹੋਵੇ, ਬ੍ਰਹਮ ਗਿਆਨੀ ਸੰਪਰਦਾ 'ਚੋਂ ਆਇਆ ਹੋਵੇ, ਦਾਸ ਪੰਡਿਤ ਜਿੱਧਰੋਂ ਵੀ ਉਹ ਆਇਆ ਹੋਵੇ, ਭਗਵਤੀ, ਤਾਂ ਉਸਨੇ ਫਿਰ ਵਿਚਰਨਾ ਕਿੱਦਾਂ ਹੈ ਸਮਾਜ ਦੇ ਵਿੱਚ, ਉਹਦੀਆਂ ਕੀ ਕੀ ਡਿਊਟੀਜ਼ ਬਣ ਜਾਂਦੀਆਂ ਨੇ, ਉਹਨੇ ਉਸ ਚੀਜ਼ ਨੂੰ ਵੰਡਣਾ ਕਿੱਦਾਂ ਆ, ਲੋਕਾਂ ਦਾ ਕਲਿਆਣ ਕਿੱਦਾਂ ਕਰਨਾ, ਆਪਣਾ ਤਾਂ ਉਹਦਾ ਹੋ ਗਿਆ, ਆਪਣਾ ਕਲਿਆਣ ਤਾਂ ਉਹਨੇ ਪ੍ਰਾਪਤ ਕਰ ਲਿਆ, ਪਰ ਫਿਰ ਉਹ ਚੀਜ਼ ਵੰਡਣੀ ਵੀ ਆ, ਵੰਡ ਛਕਣੀ ਵੀ ਆ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹਦੇ ਦੋ ਮੀਨਿੰਗ ਹੈ, ਪਹਿਲਾ ਮੀਨਿੰਗ ਹੈਗਾ ਕੀਰਤਨ ਕਰੋ, ਦੂਜਾ ਮੀਨਿੰਗ ਹੈ ਨਾਮ ਜਪੋ, ਤੀਜਾ ਹੈਗਾ ਵੀ ਜਦੋਂ ਨਾਮ ਜਪ ਲਿਆ, ਜਪ ਰਹੇ ਹਾਂ ਤਾਂ ਵੰਡ ਕੇ ਛਕੋ, ਹੋਰਨਾਂ ਨੂੰ ਵੀ ਦਿਓ, ਅਤੇ ਜਿਹੜੀ ਸਾਨੂੰ ਸੱਚੇ ਪਾਤਸ਼ਾਹ ਨੇ ਸਿੱਖੀ ਸਿਧਾਂਤਾਂ ਦੇ ਰਾਹੀਂ ਕਿਰਤ ਕਰਨ ਦੀ ਦਿੱਤੀ ਆ, ਉਹ ਹੈਗੀ ਵੀ ਇੱਦਾਂ ਨਹੀਂ ਹੈਗਾ ਬੈਠ ਕੇ ਆਪਾਂ ਕੀਰਤਨ ਕਰੀ ਜਾਣਾ ਆ, ਢੋਲਕੀਆਂ ਛਾਣੇ ਕੁੱਟੇ ਜਾਣੇ ਨੇ, ਉਹ ਵੀ ਕੀਰਤਨ ਨਹੀਂ ਹੈਗਾ, ਕੀਰਤਨ ਹੈਗਾ ਆਪਾਂ ਕੰਮ ਕਰਨਾ ਆ, ਜੋਬ ਕਰਨੀ ਆ, ਕੰਮ ਕਰਦੇ ਕਰਦੇ ਅਸੀਂ ਕੀਰਤਨ ਕਰਨਾ ਆ, ਉਹ ਕਿਰਤ ਅਤੇ ਕੀਰਤਨ ਇਕੱਠਾ ਹੋ ਕੇ ਫਿਰ ਬਣਦੀ ਆ ਗੱਲ, ਅਤੇ ਫਿਰ ਅਸੀਂ ਨਾਮ ਵੀ ਜਪਣਾ ਆ ਅਤੇ ਵੰਡਣਾ ਵੀ ਆ, ਜਿਹੜੀ ਕਿਰਤ ਅਸੀਂ ਕਮਾਉਂਦੇ ਹਾਂ ਮਿਹਨਤ ਕਮਾਈ, ਉਹਦੇ 'ਚ ਜਿਹੜੀ ਆਮਦਨ ਹੁੰਦੀ ਆ ਉਹ ਅਸੀਂ ਆਪ ਵੀ ਛਕਣੀ ਆ, ਅਤੇ ਉਹ ਅਸੀਂ ਵੰਡਣੀ ਵੀ ਆ, ਸ਼ੇਅਰ ਵੀ ਕਰਨੀ ਆ, ਡੋਨੇਟ ਵੀ ਕਰਨੀ ਆ, ਸਪੇਟਾ ਵੀ ਦੇਣੀ ਆ, ਸੋ ਇਹ ਸਾਰੇ ਸ਼ਬਦ, ਗੁਰਬਾਣੀ ਇਜ਼ ਆਲ ਅਬਾਊਟ ਸ਼ਬਦ ਅਤੇ ਨਾਮ, ਇਹ ਤੋਂ ਬਾਹਰ ਹੋਰ ਕੁਛ ਨਹੀਂ ਹੈਗੀ। ਗੁਰੂ ਸਾਹਿਬ ਨੂੰ ਪੁੱਛਿਆ ਜੋਗੀਆਂ ਨੇ ਕਿ ਕਵਣ ਗੁਰੂ ਕਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ, ਪਹਿਲੇ ਪਾਤਸ਼ਾਹ ਨੂੰ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ, ਕਵਣ ਗੁਰੂ ਕਿਸ ਕਾ ਤੂੰ ਕਿਹਦਾ ਚੇਲਾ ਹੈ, ਤਾਂ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸ਼ਬਦ ਮੇਰਾ ਗੁਰੂ ਹੈ ਅਨਹਤਾ, ਅਤੇ ਜਿਹੜੀਆਂ ਧੁਨਾਂ ਚੱਲ ਰਹੀਆਂ ਉਹਨਾਂ ਨੂੰ ਮੈਂ ਫੋਲੋ ਕਰਕੇ ਗੁਰੂ ਤੱਕ ਪਹੁੰਚਿਆ। ਵੈਰੀ ਕਲੀਅਰ, ਬਹੁਤ ਸਪਸ਼ਟ ਲਿਖਿਆ, ਕੋਈ ਆਲ ਜੰਜਾਲ ਇੱਧਰ ਉੱਧਰ ਪੈਣ ਦੀ ਸਾਨੂੰ ਲੋੜ ਨਹੀਂ ਹੈਗੀ, ਕਿਤੇ ਡੇਰਿਆਂ 'ਤੇ ਜਾਣ ਦੀ ਲੋੜ ਨਹੀਂ, ਕਿਤੇ ਮਤਲਬ ਕਿਤੇ ਜਾਣ ਦੀ ਲੋੜ ਨਹੀਂ, ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਜਿਹੜੀ ਅੱਜ ਕੱਲ੍ਹ ਫੋਨਸ 'ਤੇ ਵੀ ਅਵੇਲੇਬਲ ਨੇ, ਕਿਤੇ ਵੀ ਆਪਾਂ ਜੁੜ ਸਕਦੇ ਹਾਂ। ਇਹ ਸੀ ਅਨਹੱਤਾ ਸ਼ਬਦ ਵਜੰਤ ਭੇਰੀ। ਹੁਣ ਥੋੜ੍ਹੇ ਜਿਹਾ ਆਪਾਂ ਬਾਣੀ ਬਾਰੇ ਵੀ ਗੱਲ ਕਰੀਏ, ਜਿਹੜੀ ਸਾਊਂਡ ਬਣਦੀ ਆ, ਜਿਹੜੀ ਸਾਡੀ ਅੰਦਰ ਮੈਂ ਬੋਲ ਰਿਹਾ ਇਹ ਸਾਊਂਡ ਬਣਦੀ ਕਿੱਦਾਂ, ਤੁਸੀਂ ਕਦੇ ਨੋਟ ਕੀਤਾ? ਹਾਂ, ਬਹੁਤਿਆਂ ਨੇ ਕਿਹਾ ਹੁਣ ਆਹ ਜੀ ਮੂੰਹ ਦੇ ਵਿੱਚੋਂ ਇਹ ਬੁੱਲ ਹਿਲਾ ਰਿਹਾ ਅਤੇ ਸਾਊਂਡ ਬਣ ਰਹੀ ਹੈ। ਕਈ ਇਹ ਤਾਂ ਥੋੜ੍ਹਾ ਪਿੱਛੇ ਜਾਣਗੇ, ਉਹ ਕਹਿਣਗੇ ਇਹ ਗਲੇ 'ਚੋਂ ਆ ਰਹੀ ਹੈ ਜੀ ਆਵਾਜ਼, ਗਲੇ 'ਚ ਪ੍ਰਗਟ ਹੋ ਰਿਹਾ, ਵੋਇਸ ਬੋਕਸ। ਸਾਇੰਸ ਕਹਿੰਦੀ ਹੈ, ਬਾਇਓਲੋਜੀ ਪੜ੍ਹ ਲਈ ਕਿ ਸਾਡੇ ਗਲੇ 'ਚ ਵੋਇਸ ਬੋਕਸ ਆ, ਕੰਠ, ਉਹਦਾ ਪੁਰਾਣਾ ਨਾ ਸਾਡਾ ਕੰਠ, ਉਹਦਾ ਪਹਿਲਾਂ ਹੀ ਪਤਾ ਹੀ ਆ ਕੰਠ 'ਚੋਂ ਆ ਰਹੀ ਆਵਾਜ਼, ਕੰਠ ਇੱਥੋਂ ਸਾਊਂਡ ਗਲੇ 'ਚੋਂ ਬਣ ਰਹੀ ਹੈ ਜੀ, ਦੋ ਸੋਰਸ ਨੇ। ਨਹੀਂ, ਸਾਡੇ ਪੁਰਾਣੀ ਭਾਰਤੀ ਪਰੰਪਰਾਵਾਂ ਦੇ ਅਨੁਸਾਰ ਗੁਰਬਾਣੀ ਦੇ ਵਿੱਚ ਵੀ ਆਉਂਦਾ ਨੇ ਕਿ ਜਿਹੜੀ ਅਸੀਂ ਸਾਊਂਡ ਬਣਾਉਂਦੇ ਹਾਂ ਉਹਦੇ ਚਾਰ ਫੇਜ਼ ਹੁੰਦੇ ਨੇ, ਚਾਰ ਥਾਂ ਤੋਂ ਬਣ ਕੇ ਆਉਂਦੇ। ਇੱਕ ਹੁੰਦੀ ਹੈ ਪਰਾ, ਪਰਾ ਮੀਨਸ ਪਰੇ, ਪਾਰਲੀ, ਦੂਜੇ ਪਾਸੇ ਵਾਲੀ। ਕੋਈ ਵੀ ਅਸੀਂ ਸਾਊਂਡ ਬਣਾਉਂਦੇ ਹਾਂ ਬਿਨਾਂ ਹੁਕਮ ਤੋਂ ਬਣਦੀ ਨਹੀਂ ਹੈਗੀ, ਜੇ ਉਹ ਸਾਡੇ ਮੂੰਹ 'ਚੋਂ ਨਾ ਕਢਾਉਣੀ ਜਾਵੇ ਗੱਲ, ਅਸੀਂ ਕੱਢ ਨਹੀਂ ਸਕਦੇ। ਜਿੱਦਾਂ ਦੇ ਬੰਦੇ ਦੇ ਮੂੰਹ ਤੋਂ ਗੱਲ ਕਢਾਉਣੀ ਹੈ ਤਾਂ ਉਹ ਪਿੱਛੋਂ ਹੀ ਔਨ ਹੁੰਦੀ ਆ। ਪਰਾ ਦਾ ਮਤਲਬ ਹੁੰਦਾ ਸਾਡੇ ਜਿਹੜਾ ਬੇਸ ਚੱਕਰ ਹੈ, ਮੂਲ ਧਾਰ, ਬਿਲਕੁਲ ਉੱਥੋਂ ਸ਼ੁਰੂ ਹੁੰਦੀ ਆ, ਸਾਡੇ ਰੀੜ੍ਹ ਦੀ ਹੱਡੀ ਦੇ ਹੇਠਾਂ ਤੋਂ ਸਾਊਂਡ ਉੱਥੇ ਹੁੰਦੀ ਆ ਅਸਲ ਦੇ ਵਿੱਚ ਪਹਿਲਾਂ ਪਈ। ਉਹ ਜਦੋਂ ਹਿਰਦੇ ਤੱਕ ਆਉਂਦੀ ਆ, ਇਨੀਸ਼ੀਏਟ ਹੁੰਦੀ, ਪਹਿਲਾਂ ਉੱਥੋਂ ਟ੍ਰਿਗਰ ਹੁੰਦੀ ਆ, ਜਦੋਂ ਹਿਰਦੇ ਤੱਕ ਆਉਂਦੀ ਆ ਉਹਨੂੰ ਪਸੰਤੀ ਕਹਿੰਦੇ ਨੇ। ਉੱਥੇ ਅਸੀਂ ਡਿਸਾਈਡ ਕਰਨਾ ਹੁੰਦਾ ਹਿਰਦੇ ਦੇ ਵਿੱਚ ਵੀ ਅਸੀਂ ਬੋਲਣਾ ਆ ਜਾਂ ਨਹੀਂ ਬੋਲਣਾ। ਫਿਰ ਹੁੰਦੀ ਮੱਧਮਾ, ਜਿਹੜੀ ਹਿਰਦੇ ਤੋਂ ਲੈ ਕੇ ਕੰਠ ਤੱਕ ਆਉਂਦੀ ਆ, ਕਿ ਉਹ ਜਿਹੜੀ ਫੀਲਿੰਗ ਹੈ ਜਿਹੜੀ ਸਾਡੇ ਹਿਰਦੇ 'ਚ ਆਈ, ਜਦ ਨੀਚਿਓਂ ਸ਼ੁਰੂ ਹੋਈ ਹਿਰਦੇ 'ਚ ਆਈ ਫੀਲਿੰਗ, ਅਤੇ ਉਹਨੂੰ ਅਸੀਂ ਕਿਹੜੇ ਅੱਖਰ ਦੇਣੇ ਆ, ਇਹ ਪ੍ਰੋਸੈਸਿੰਗ ਉੱਥੇ ਹੁੰਦੀ ਆ ਹਿਰਦੇ ਤੋਂ ਲੈ ਕੇ ਕੰਠ ਤੱਕ। ਫਿਰ ਸਾਡੀ ਬੁੱਧੀ ਨੂੰ ਕੰਸਲਟ ਕੀਤਾ ਜਾਂਦਾ ਵੀ ਇਹ ਜਿਹੜੀ ਫੀਲਿੰਗ ਹੈ ਇਹਦੇ ਲਈ ਕਿਹੜੇ ਕਿਹੜੇ ਅੱਖਰ ਢੁੱਕਵੇਂ ਆ ਜਿਹੜੇ ਮੈਂ ਵਰਤ ਸਕਾਂ, ਉਹ ਫਿਰ ਕਲੈਕਸ਼ਨ ਸ਼ਬਦਾਂ ਦੀ ਉੱਥੇ ਹੁੰਦੀ ਆ। ਅਤੇ ਫਿਰ ਹੁੰਦੀ ਆ ਮੱਧਮਾ ਸਾਡੇ ਕੰਠ ਦੇ ਵਿੱਚ, ਉਹ ਕੰਪਾਈਲ ਹੋ ਕੇ ਫਿਰ ਉਹ ਵੋਇਸ ਬੋਕਸ ਨੂੰ ਮੈਸੇਜ ਆਉਂਦਾ ਕਿ ਇਹ ਅੱਖਰ ਬੋਲਣੇ ਨੇ, ਅਤੇ ਜਦੋਂ ਉਹ ਕੰਠ ਜਿਹੜਾ ਆ ਉਹ ਫਿਰ ਉਹ ਅੱਖਰ ਕੰਪਾਈਲ ਕਰਕੇ ਬੋਲਦਾ ਆ, ਹਵਾ ਬਣਾਉਂਦਾ ਆ, ਉਹਨੂੰ ਘੁਮਾਉਂਦਾ ਆ ਸਿਸਟਮ ਨੂੰ, ਅਤੇ ਉਹ ਸਾਡੇ ਮੂੰਹ 'ਚੋਂ ਜਿਹੜੀ ਆਵਾਜ਼ ਮੇਰੇ ਹੁਣ ਬੁੱਲਾਂ 'ਚੋਂ ਨਿਕਲ ਰਹੀ ਹੈ ਇਹਨੂੰ ਵੈਖਰੀ ਕਹਿੰਦੇ ਨੇ। ਵੈਖਰੀ ਦਾ ਮਤਲਬ ਵਿਖਾਰ ਦੇਣੀ, ਵਿਖਰਨੀ, ਫਿਰ ਡਿਸਟ੍ਰੀਬਿਊਟ ਕਰ ਦੇਣੀ। ਸੋ ਇਹ ਬੜਾ ਮਤਲਬ ਵੈਲ ਇਸਟੈਬਲਿਸ਼ ਅਤੇ ਵੈਲ ਥੋਟ, ਬਹੁਤ ਹੀ ਸੋਲਿਡ ਵਰਕ ਹੋਇਆ ਪਿਆ ਆ ਸਾਡੇ ਸਾਡੀ ਸੱਭਿਅਤਾ ਦੇ ਵਿੱਚ। ਅਤੇ ਸਾਇੰਸ ਨੇ ਹਜੇ ਆਹ ਪਹਿਲੀਆਂ ਦੋ ਦੀਆਂ ਹਜੇ ਇਹਨਾਂ ਦੀ ਖੋਜ ਕਰਨੀ ਆ, ਜਿਹੜੀ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਸਾਡੇ ਹਰ ਬੰਦੇ ਨੂੰ ਪਤਾ ਹੈ, ਸਾਨੂੰ ਹੁਣ ਨਹੀਂ ਪਤਾ ਕਿਉਂਕਿ ਅਸੀਂ ਆਪਣੀਆਂ ਚੀਜ਼ਾਂ ਛੱਡ ਦਿੱਤੀਆਂ ਨੇ। ਪਰ ਗੁਰਬਾਣੀ ਨਾਲ ਜੁੜਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਕਿੰਨੀ ਡੂੰਘਾਈ ਤੱਕ ਸਾਡੇ ਗੁਰੂ ਰਿਸ਼ੀ ਮੁਨੀ ਪਹੁੰਚੇ ਨੇ ਹਿਊਮਨ ਸਟੱਡੀਜ਼ ਦੇ ਵਿੱਚ, ਸ੍ਰਿਸ਼ਟੀ ਦੀ ਸਟੱਡੀਜ਼ ਦੇ ਵਿੱਚ, ਬ੍ਰਹਿਮੰਡ ਦੀ ਸਟੱਡੀਜ਼ ਦੇ ਵਿੱਚ। ਸਾਨੂੰ ਮਾਣ ਹੋਏਗਾ ਆਪਣੇ ਆਪ 'ਤੇ। ਸੋ ਇੱਕ ਵਾਰੀ ਫਿਰ ਮੈਂ ਰਿਪੀਟ ਕਰਦਾ ਕਿ ਕੋਈ ਵੀ ਅਸੀਂ ਅੱਖਰ, ਕੋਈ ਵੀ ਅਸੀਂ ਚੀਜ਼ ਬੋਲਣੀ ਹੈ ਤਾਂ ਉਹ ਸਾਡੀ ਰੀੜ੍ਹ ਦੀ ਹੱਡੀ ਦੇ ਹੇਠਾਂ ਤੋਂ ਸ਼ੁਰੂ ਹੁੰਦੀ ਆ ਫੀਲਿੰਗ, ਇੱਕ ਅਰਜ ਕਿ ਮੈਂ ਬੋਲਣਾ ਆ। ਅਤੇ ਉਹ ਜਿਹੜੀ ਹਿਰਦੇ ਤੱਕ ਆਉਂਦੀ ਹੈ ਫੀਲਿੰਗ ਹੋ ਜਾਂਦੀ ਆ ਵੀ ਮੈਂ ਹੁਣ ਕਿਹੋ ਜਿਹੀ ਮੈਨੂੰ ਫੀਲਿੰਗ ਆ ਰਹੀ, ਮੈਂ ਕੀ ਮਹਿਸੂਸ ਕਰ ਰਿਹਾ, ਮੈਂ ਬੜਾ ਬਾਹਰ ਬੱਦਲ ਨੇ, ਮੈਂ ਬਹੁਤ ਸੋਹਣਾ ਫੀਲ ਕਰ ਰਿਹਾ। ਇਹ ਮੇਰੀ ਰੀੜ੍ਹ ਦੀ ਹੱਡੀ ਤੋਂ ਸ਼ੁਰੂ ਹੋਇਆ ਸੀ, ਹਿਰਦੇ 'ਚ ਆ ਕੇ ਮੇਰੇ ਵੋਇਸ ਬੋਕਸ ਨੇ ਇਹਦੇ ਅੱਖਰ ਲੱਭੇ, ਬੱਦਲ ਬਹੁਤ ਸੋਹਣਾ ਮਹਿਸੂਸ ਛਾਏ ਪਏ ਨੇ, ਇਹ ਅੱਖਰ ਕੰਪਾਈਲ ਕਰਕੇ ਮੇਰੇ ਗਲੇ ਨੇ ਇਹਨੂੰ ਬੋਲੇ ਅਤੇ ਮੇਰੇ ਬੁੱਲਾਂ ਦੇ ਰਾਹੀਂ ਇਹ ਬਾਹਰ ਆ ਗਏ। ਸੋ ਜਿਹੜਾ ਅਸੀਂ ਬੋਲਦੇ ਹਾਂ ਇਹਦੀ ਹੱਦ ਹੁੰਦੀ ਆ, ਪਰ ਜਿਹੜੀ ਇਹ ਵੀ ਹੈ ਇਹਦੇ ਪਿੱਛੇ ਵੀ ਅਨਹੱਦ, ਪਿੱਛੋਂ ਹੁਕਮ ਹੋਇਆ ਸਾਨੂੰ ਤਾਂ ਹੀ ਅਸੀਂ ਬੋਲ ਪਾਏ ਹਾਂ। ਹਰ ਕਰਤਾ ਆਪ ਮੂੰਹੋਂ ਕਢਾਵੇ, ਗੁਰਬਾਣੀ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਜੋ ਅਸੀਂ ਬੋਲ ਬੋਲਦੇ ਹਾਂ ਉਹ ਹਰੀ ਕਰਤਾ ਆਪ ਮੂੰਹੋਂ ਕਢਾਉਂਦਾ, ਅਦਰਵਾਈਜ਼ ਕਿਸੇ ਦੀ ਔਕਾਤ ਨਹੀਂ ਹੈਗੀ ਮੇਰੇ ਵਰਗੇ ਦੀ ਕੋਈ ਅੱਖਰ ਵਾਧੂ ਘਾਟੂ ਬੋਲਣ ਦੀ। ਜੇ ਉਹ ਅਲਾਓ ਕਰਦਾ ਆ ਤਾਂ ਅਸੀਂ ਬੋਲਦੇ ਹਾਂ। ਇਹ ਬਹੁਤ ਸੁੰਦਰ ਮੈਕਾਨਿਜ਼ਮ ਹੈ, ਇਹਨਾਂ 'ਤੇ ਕਿਤੇ ਵਿਚਾਰ ਕਰਿਓ, ਡੂੰਘੇ ਵਿਚਾਰ ਕਰਿਓ ਤਾਂ ਸਮਝ ਆਏਗੀ ਆਪਾਂ ਨੂੰ। ਇਹ ਸੀ ਅੱਜ ਦਾ ਵਿਚਾਰ, ਅਧਿਆਤਮ ਵੀ ਸਾਇੰਸ ਵੀ ਕਰ ਲਈ ਆਪਾਂ, ਬੋਲਣ ਦੀ ਵੀ ਗੱਲ ਕਰ ਲਈ ਅਤੇ ਅਨਹੱਦ ਦੀ ਵੀ ਗੱਲ ਕਰ ਲਈ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਅਤੇ ਗਿਆਨੀ ਜੀ ਬੜੀ ਛੇਤੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਅਤੇ ਉਸ ਤੋਂ ਪਹਿਲਾਂ ਮੈਂ ਆਪਣੇ ਸਪੋਂਸਰਸ ਦਾ ਸੁਨੇਹਾ ਜ਼ਰੂਰ ਲੈਣਾ ਚਾਹਾਂਗਾ। ਅਤੇ ਇੰਸਟਰਮਿਟ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਇਹਨਾਂ ਨੇ ਇਹ ਸਿਸਟਮ ਖੋਲਿਆ, ਬਹੁਤ ਵਧੀਆ, ਜਿਹੜੀ ਇੰਡੀਆ ਨੂੰ ਪੈਸੇ ਭੇਜਣੇ ਆ, ਗੂਗਲ ਨਾਲੋਂ ਜ਼ਿਆਦਾ ਹੀ ਰੇਟ ਹੋਏਗਾ, ਗੂਗਲ ਕਰ ਲਿਓ, ਜ਼ਿਆਦਾ ਰੇਟ ਇਹਨਾਂ ਦਾ ਹੋਏਗਾ, ਬੜੀ ਛੇਤੀ ਉਹਨਾਂ ਨੇ ਹੁਣ ਭੇਜ ਵੀ ਦੇਣੇ ਮੈਨੂੰ ਰੇਟ। ਅਤੇ ਗਰੇਵਾਲ ਬ੍ਰਦਰਸ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਸਪੋਰਟ ਕਰਦੇ ਨੇ, ਇਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਆਟਾ ਦਾਲਾਂ ਘੇ ਟੋਪ ਗ੍ਰੇਡ, ਬਹੁਤ ਵਧੀਆ ਕੁਆਲਿਟੀ ਮੈਨੇਜਮੈਂਟ ਹੈ ਇਹਨਾਂ ਦੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ, ਗੁਰਦੁਆਰਾ ਸਾਹਿਬ ਇਹਨਾਂ ਨੇ ਬਹੁਤ ਸੇਵਾ ਕੀਤੀ, ਫਸਟ ਸਿੱਖ ਟੈਂਪਲ ਦੇ ਵਿੱਚ ਪੇਂਟ ਜੋਬ ਕੀਤੀ ਸੀਗੀ ਇਹਨਾਂ ਨੇ, ਸੇਵਾ ਕੀਤੀ ਸੀ। ਸੋ ਇਹ ਰੇਡੀਓ 'ਤੇ ਵੀ ਸਾਡੇ ਨਾਲ ਸਪੋਂਸਰ ਨੇ, ਬਹੁਤ ਬਹੁਤ ਧੰਨਵਾਦ। ਮਨਿਹਾਸ ਅੰਮ੍ਰਿਤਪਾਲ ਸਿੰਘ ਮਨਿਹਾਸ, ਅਕਾਊਂਟੈਂਟ ਸਿਡਨੀ ਤੋਂ, ਗੁਰਮੁਖ ਪਿਆਰੇ ਬੰਦੇ ਨੇ, ਬੜੇ ਹੈਲਪਫੁੱਲ ਨੇ। ਸੋ ਇਹਨਾਂ ਦੀਆਂ ਸੇਵਾਵਾਂ ਵੀ ਤੁਸੀਂ ਜ਼ਰੂਰ ਲਿਆ ਕਰੋ, ਵੈਰੀ ਨਾਈਸ। ਅਤੇ ਸਪੋਂਸਰਸ ਤੋਂ ਬਾਅਦ ਹੁਣ ਆਪਾਂ ਆਪਣੇ ਸਰੋਤੇ ਜਿਹੜੇ ਦੋਸਤ ਮਿੱਤਰ ਉਹਨਾਂ ਦੇ ਸੁਨੇਹੇ ਲੈਣੇ ਆ। ਤਾਂ ਨਗਿੰਦਰ ਨਵਾਣਾ ਜੀ ਸਾਡੇ ਨਾਲ ਜੁੜੇ ਇਟਲੀ ਤੋਂ, ਅਤੇ ਉਹਨਾਂ ਦਾ ਸੁਨੇਹਾ ਇਹ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ, ਕਿ ਪਿਆਰਿਓ ਵਿਹਲਾ ਮਨੁੱਖ ਸਦਾ ਦੁਖੀ ਰਹਿੰਦਾ ਹੈ, ਪਰ ਮਿਹਨਤ ਕਰਨ ਵਾਲਾ ਮਨੁੱਖ ਸਦਾ ਸੁਖੀ ਹੁੰਦਾ, ਨਾਲ ਸੁੱਖ ਦੀ ਨੀਂਦ ਸੌਂਦਾ ਹੈ ਜੀ। ਬਿਲਕੁਲ, ਬਹੁਤ ਵਧੀਆ ਸੁਨੇਹਾ ਹੈ। ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਇਹਨਾਂ ਦਾ ਗੀਤ ਚੱਲਦਾ ਹੁੰਦਾ, ਕੱਲ੍ਹ ਨੂੰ ਚਲਾਵਾਂਗੇ। ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਰਾਜਨਦੀਪ ਕੈਨਬਰਾ ਤੋਂ, ਉਹਨਾਂ ਨੇ ਭੇਜਿਆ ਜੀ ਕੈਨਬਰਾ ਗੁਰਦੁਆਰਾ ਅਤੇ ਸਿੱਖ ਯੂਥ ਆਸਟ੍ਰੇਲੀਆ ਵੱਲੋਂ ਉੱਥੇ ਇੱਕ ਸੈਮੀਨਾਰ ਕਰਾਇਆ ਜਾ ਰਿਹਾ, ਅਤੇ ਇਹ ਮੈਂ ਥੋੜ੍ਹੀ ਸਕਰੀਨ 'ਤੇ ਜੇ ਸ਼ੇਅਰ ਕਰਦਾ ਤਾਂ ਜ਼ਿਆਦਾ ਵਧੀਆ ਹੋਏਗਾ, ਬਿਹਤਰ ਹੋਏਗਾ। ਤਾਂ ਹਾਂਜੀ, ਇਹ ਪੋਸਟਰ ਹੈ ਗੁਰੂ ਨਾਨਕਸ ਮੈਡੀਸਨ ਫੋਰ ਲਾਈਫ, ਅਤੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਬੁਲਾਰੇ ਨੇ, ਹਰਿੰਦਰ ਸਿੰਘ ਯੂ ਐੱਸ ਏ ਵਾਲੇ, ਸਿੱਖਰੀ ਦੇ ਡਾਇਰੈਕਟਰ ਰਹੇ ਨੇ, ਕੋ ਫਾਊਂਡਰ ਵੀ ਰਹੇ ਨੇ, ਅਤੇ ਇਹਨਾਂ ਦਾ ਹੋ ਚੁੱਕਾ ਵੈਸੇ, ਇਹਨਾਂ ਨੇ ਹੁਣ ਭੇਜਿਆ। ਅੱਛਾ, ਰਾਤੀ ਸੀਗਾ, ਠੀਕ ਹੈ, ਬਹੁਤ ਵਧੀਆ। ਇਹਨਾਂ ਦੇ ਹੋਰ ਵੀ ਕਿਤੇ ਹੋਣਗੇ ਤਾਂ ਜ਼ਰੂਰ ਤੁਸੀਂ ਫੋਲੋ ਕਰਿਓ। ਅਤੇ ਵਰਿੰਦਰ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਜੁੜ ਰਹੇ ਨੇ ਹਰਪਾਲ ਸਿੰਘ ਸੰਧੂ, ਅਤੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਹੈ, ਜਾਣਕਾਰੀ ਵਿੱਚ ਵਾਧਾ ਕਰਨ ਦੇ ਲਈ ਧੰਨਵਾਦ। ਅਤੇ ਡ੍ਰਿਪ ਲੀਕਿੰਗ ਚੈੱਕ ਕਰ ਰਹੇ ਹਾਂ ਜੀ, ਨਾਲੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ। ਅਤੇ ਡ੍ਰਿਪ ਇਹ ਫਾਰਮ 'ਤੇ ਕੰਮ ਕਰਦੇ ਨੇ, ਅਤੇ ਡ੍ਰਿਪ ਇਰੀਗੇਸ਼ਨ ਚੱਲਦਾ, ਉਹਦੇ ਵਿੱਚ ਕਈ ਵਾਰੀ ਲੀਕ ਹੋ ਜਾਂਦਾ, ਪੈਪ ਪਟ ਜਾਂਦਾ ਜਾਂ ਘੁੱਟ ਹੋ ਜਾਂਦਾ ਬੂਟਿਆਂ 'ਚ, ਜੜ੍ਹਾਂ 'ਚ। ਅਤੇ ਅਸੀਂ ਵੀ ਕਰ ਚੁੱਕੇ ਹਾਂ ਜੀ, ਇਸ ਹਫ਼ਤੇ ਇਹੀ ਕੰਮ ਕਰਦੇ ਹਾਂ, ਹਰੇਕ ਫਾਰਮ 'ਚ ਇਹੀ ਚੱਲਦਾ। ਢਾਡੀ ਲਖਵਿੰਦਰ ਸਿੰਘ ਜੀ ਬਲਗੁਲਗੇ ਤੋਂ ਜੁੜੇ ਨੇ, ਅਤੇ ਇਹ ਵੀ ਗੁਰਫਤਿਹ ਦੀ ਸਾਂਝ ਸਾਰਿਆਂ ਨਾਲ ਪਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ, ਚੜ੍ਹਦੀ ਕਲਾ। ਅਤੇ ਇੱਕ ਮੈਸੇਜ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਪੁਸਤਕ ਨੇ ਸਿਆਣੇ ਕਹਿੰਦੇ ਨੇ, ਇੱਕ ਬਜ਼ੁਰਗਾਂ ਦਾ ਟੋਲਾ ਬੈਠਾ ਸੀ, ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਬਜ਼ੁਰਗੋ ਜ਼ਿੰਦਗੀ 'ਚ ਖੱਟਿਆ ਕੀ ਹੈ। ਇੱਕ ਸਿਆਣਾ ਬੋਲਿਆ, ਪੁੱਤ ਅਸੀਂ ਖੁਸ਼ੀਆਂ ਦੇ ਵਪਾਰੀ ਸੀ ਅਤੇ ਖੁਸ਼ੀਆਂ ਉਧਾਰ ਵੰਡ ਬੈਠੇ, ਉਧਾਰ ਕਿਸੇ ਨੇ ਮੋੜਿਆ ਨਹੀਂ, ਸੋ ਮੇਰੇ ਵੀਰੋ ਜਿਨ੍ਹਾਂ ਨੇ ਉਹਨਾਂ ਬਜ਼ੁਰਗਾਂ ਦੀਆਂ ਖੁਸ਼ੀਆਂ ਲਈਆਂ ਨੇ, ਕਿਰਪਾ ਕਰਕੇ ਉਹਨਾਂ ਨੂੰ ਵਾਪਸ ਕਰ ਦਿਓ। ਠੀਕ ਹੈ, ਬਹੁਤ ਬਹੁਤ ਵਧੀਆ ਮੈਸੇਜ ਹੈ, ਅਤੇ ਵੈਰੀ ਨਾਈਸ। ਅਤੇ ਸੁਨੇਹਿਆਂ ਦੇ ਵਿੱਚ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਭੁਪਿੰਦਰ ਚੰਡੂ ਜੀ ਜੁੜੇ ਨੇ, ਕੁਇਕਰ ਸਿੱਲ ਵਾਲੇ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਰਾਜਨਦੀਪ ਜੀ ਕੈਨਬਰਾ ਵਾਲੇ ਵੀ, 17 ਡਿਗਰੀ ਕੈਨਬਰਾ ਦੇ ਵਿੱਚ, ਅੱਛਾ ਠੀਕ ਹੈ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਰਦਾਸ ਵਿੱਚ ਸੇਵਾਦਾਰਾਂ ਦੇ ਨਾਮ ਲੈਣੇ ਚਾਹੀਦੇ ਆ ਜਾਂ ਨਹੀਂ ਲੈਣੇ ਚਾਹੀਦੇ, ਭੇਜੋ ਜੀ ਲਿਖ ਕੇ ਵੀ ਕਿਹੜੇ ਸੇਵਾਦਾਰਾਂ ਦੇ, ਕਿਉਂਕਿ ਸੇਵਾਦਾਰ ਦੇਖੋ ਜਿਨ੍ਹਾਂ ਨੇ ਸੇਵਾ ਕਰਾਈ ਆ ਉਹਨਾਂ ਦੇ ਨਾਂ ਮਾਇਆ ਦਿੱਤੀ ਹੈ ਜਾਂ ਕਿੱਦਾਂ, ਦੱਸਿਓ ਜਰਾ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਜੀ ਜਸਵੰਤ ਜੀ। ਅਤੇ ਜਸਵੰਤ ਜੀ ਸਾਡੇ ਨਾਲ ਜੁੜੇ ਨੇ ਬਲਗੁਲਗੇ ਵਾਲੇ, ਜਸਵੰਤ ਸਿੰਘ ਜੀ ਧਾਲੀਵਾਲ, ਬੜੇ ਸਾਡੇ ਪਰਮ ਲਿਸਨਰ ਨੇ, ਅਤੇ ਹਮੇਸ਼ਾ ਹੀ ਇਨਕਰੇਜ ਕਰਦੇ ਨੇ ਸਾਨੂੰ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਤੇ ਉਮੀਦ ਰੱਖਦੇ ਹਾਂ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਹੁਣ ਕਈ ਹਫ਼ਤੇ ਹੋ ਗਏ ਆਪਾਂ ਨੂੰ ਮਿਲਿਆ ਨੂੰ। ਅਤੇ ਪਾਕਿਸਤਾਨ ਤੋਂ ਵੀ ਸਾਡੇ ਇੱਕ ਮਿੱਤਰ ਜੁੜੇ ਨੇ, ਹਾਂਜੀ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਫਤਿਹ ਬੁਲਾਈ ਆ, ਅਤੇ ਹਾਂਜੀ ਉਹਨਾਂ ਦਾ ਨਾਮ ਨਹੀਂ ਆਇਆ। ਪਰਮਜੀਤ ਸਿੰਘ ਰੂਪਰਾ ਜੀ ਵੁੱਡਕ੍ਰਾਫਟ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਬਹੁਤ ਚੰਗਾ ਵਿਚਾਰ ਜੀ, ਵੀ ਆਰ ਆਲ ਵਨ, ਬਿਲਕੁਲ, ਹੀ ਇਜ਼ ਐਵਰੀਵੇਅਰ, ਵਿਦਾਊਟ ਹਿਮ ਨਥਿੰਗ, ਬਿਲਕੁਲ ਜੀ, ਸ਼ਬਦ ਦੇ ਰਾਹੀਂ ਅਸੀਂ ਸਾਰੇ ਇਕੱਠੇ ਹਾਂ। ਅਜੈਬ ਸਿੰਘ ਮਾਨ ਸਾਡੇ ਸਤਿਕਾਰਤ ਅੰਕਲ ਐਡਮਿੰਟਨ ਤੋਂ ਜੁੜਦੇ ਨੇ, ਅਤੇ ਲਓ ਜੀ ਹੁਣ ਆਉਂਦੇ ਹਾਂ ਜੀ ਫੇਸਬੁੱਕ 'ਤੇ। ਫੇਸਬੁੱਕ ਦੇ ਰਾਹੀਂ ਪਿੰਡਾ ਕਰੋਤ ਜੀ ਸਾਡੇ ਨਾਲ ਜੁੜੇ ਨੇ, ਅਤੇ ਸ਼ੁਭ ਸਵੇਰ ਦੀ ਉਮੀਦ ਸਾਰੇ ਸੰਸਾਰ ਦੇ ਲਈ, ਬਹੁਤ ਬਹੁਤ ਵਧੀਆ ਵਿਚਾਰ ਜੀ, ਥੈਂਕ ਯੂ। ਅਤੇ ਬਚਿੱਤਰ ਮੋਰ ਰੁਕਣ ਸ਼ਾਹ ਵਾਲੇ ਕਹਿੰਦੇ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ, 1975-80 ਵਾਲਾ ਪੰਜਾਬ ਦਾ ਆਪਸੀ ਪਿਆਰ ਮੋੜ ਦਿਓ ਜੀ। ਬਿਲਕੁਲ। ਅਤੇ ਨਰਵਿੰਦਰ ਬਾਸੀ ਜੀ ਸਾਡੇ ਨਾਲ ਗੋਲਡ ਕੋਸਟ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਜੀਤ ਸਿੰਘ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਹਾਰਬਰ ਰਿਜ ਦੇ ਮੂਹਰੇ ਖੜ੍ਹ ਕੇ ਫੋਟੋ ਖਿਚਾਈ ਹੈ ਇਹਨਾਂ ਨੇ। ਸਾਡੇ ਸਤਿਕਾਰਤ ਵੱਡੇ ਭਾਅ ਜੀ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਕੈਨਬਰਾ ਤੋਂ ਬੁਲਾ ਰਹੇ ਨੇ, ਸਟਨ ਤੋਂ। ਇਹ ਵੀ ਫਾਰਮ ਹੈ ਇਹਨਾਂ ਦਾ ਅਤੇ ਬਹੁਤ ਮਤਲਬ ਵਧੀਆ ਕੰਮ ਕਰ ਰਹੇ ਨੇ। ਰਾਜ ਲਾਂਬਾ ਜੀ ਵੀ ਆ ਗਏ ਨੇ, ਲਾਂਬਾ ਸਾਹਿਬ ਕੀ ਹਾਲ ਚਾਲ ਹੈ। ਜਗਵੀਰ ਸਿੱਖੋਂ ਵੀ ਮੈਲਬਨ ਵਾਲੇ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਪ੍ਰੀਤ ਰਾਜੂ ਮੰਗਲੀ ਅਤੇ ਫਤਿਹ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਸਰੀਰ ਨੂੰ ਸੌਖਾ ਰਹਿਣ ਅਤੇ ਆਲਸਪਣ ਤੋਂ ਦੂਰ ਰੱਖੋ, ਮਿਹਨਤੀ ਇਨਸਾਨ ਆਪਣਾ ਅਤੇ ਆਪਣਿਆਂ ਦਾ ਭਲਾ ਕਰਦੇ ਹਨ। ਬਿਲਕੁਲ, 16 ਨੇ ਗੱਲ ਤੁਸੀਂ ਸੱਚੀ ਕਹੀ ਹੈ ਕਿ ਜਦੋਂ ਆਪਾਂ ਮਿਹਨਤ ਕਰਦੇ ਹਾਂ, ਕਿਰਤ ਕਰਦੇ ਹਾਂ ਅਤੇ ਨਾਲ ਅਸੀਂ ਰੱਬ ਨੂੰ ਧਿਆਉਂਦੇ ਹਾਂ, ਉਹ ਹੁੰਦੀ ਆ ਕਿਰਤ। ਉੱਦਾਂ ਤਾਂ ਕੰਮ ਹੁੰਦਾ ਆ, ਉੱਦਾਂ ਤਾਂ ਕੰਮ ਹੁੰਦਾ ਆ। ਜਦੋਂ ਕੰਮ ਕਰਦੇ ਕਰਦੇ ਅਸੀਂ ਅਕਾਲ ਪੁਰਖ ਨੂੰ ਯਾਦ ਵੀ, ਮਤਲਬ ਆਪਾਂ ਵਾਹਿਗੁਰੂ ਵੀ ਕਹਿ ਸਕਦੇ ਹਾਂ, ਨਾਨਕ ਨਾਮ ਵੀ ਕਹਿ ਸਕਦੇ ਹਾਂ, ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹਾਂ, ਜਾਂ ਅਸੀਂ ਉੱਦਾਂ ਯਾਦ ਵੀ ਰੱਖ ਸਕਦੇ ਹਾਂ। ਅਤੇ ਜਿਹੜਾ ਕੰਮ ਨਾ ਉਹਦੀ ਯਾਦ ਦੇ ਵਿੱਚ ਕਰਕੇ ਕੀਤਾ ਹੋਵੇ, ਉਹਦੇ 'ਚ ਬਰਕਤਾਂ ਬਹੁਤ ਪੈਂਦੀਆਂ। ਇਹਦੇ ਬਾਰੇ ਨਾ ਕਿਸੇ ਦਿਨ ਆਪਾਂ ਵੱਡਾ ਪ੍ਰੋਗਰਾਮ ਕਰਾਂਗੇ ਕਿ ਕੀ ਇਹਦੇ, ਮੈਂ ਐਗਜ਼ਾਮਪਲਸ ਦੇ ਤੌਰ 'ਤੇ ਵੀ ਆਪਾਂ ਪੇਸ਼ ਕਰਾਂਗੇ। ਸਰ ਮੁਹੱਬਤ ਸਿੰਘ ਜੀ ਰੰਧਾਵਾ ਸ਼ੈਪਟਨ ਵਾਲੇ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਅਸੀਂ 2 ਹਫ਼ਤੇ ਇਕੱਠੇ ਰਹੇ ਹਾਂ, ਹੁਣ ਗਾਂਹ ਵੀ ਇਕੱਠੇ ਰਹਿਣਾ, ਪਾਕਿਸਤਾਨ ਜਾਣਾ ਆ। ਅਤੇ ਹਰਮਿੰਦਰ ਬੋਪਾ ਰਾਏ ਆਏ ਹੋਏ ਨੇ, ਉਹਨਾਂ ਨੇ ਕੱਲ੍ਹ ਨੂੰ ਉਡਾਰੀ ਮਾਰ ਜਾਣੀ ਹੈ ਵਾਪਸ USA। ਬੜਾ ਚੰਗਾ ਲੱਗਿਆ ਅਤੇ ਟਾਈਮ ਅਸੀਂ ਸਪੈਂਡ ਕੀਤਾ, ਬੜੇ ਵਿਚਾਰਾਂ ਕੀਤੀਆਂ, ਡੂੰਘੀਆਂ ਗੱਲਾਂ ਕੀਤੀਆਂ। ਲਾਲੀ ਸੰਧੂ ਸਾਡੇ ਨਾਲ ਜੁੜੇ ਨੇ, ਉਹ ਸ਼ਾਮਿਲ ਹੋ ਗਏ ਨੇ। ਸੋ ਮੈਂ ਗਿਆਨੀ ਜੀ ਨੂੰ ਆਵਾਜ਼ ਮਾਰਾਂ ਕਿ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਦੇ ਵਿੱਚ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ, ਛੇਤੀ ਤੋਂ ਛੇਤੀ ਆਪਣੇ ਲਿੰਕ ਦੇ ਰਾਹੀਂ ਸਟੂਡੀਓ 'ਚ ਆਉਣ ਦੀ ਕਿਰਪਾਲਤਾ ਕਰਨੀ ਜੀ। ਸੰਗਤਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਇਸ ਤਰ੍ਹਾਂ ਦੀ ਅਨਾਊਂਸਮੈਂਟ ਪਿੰਡਾਂ 'ਚ ਹੁੰਦੀ ਹੁੰਦੀ ਸੀ ਸਪੀਕਰਾਂ 'ਤੇ ਕਿ ਉਹ ਫਲਾਣੇ ਦੀ ਚਾਬੀ ਗੁਆਚ ਗਈ ਆ, ਕਿਤੇ ਵੀ ਹੋਵੇ ਤਾਂ ਉੱਥੇ ਉੱਪੜਦੀ ਕਰੋ ਜੀ। ਜਾਂ ਫਿਰ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਹੁੰਦੇ ਸੀ ਸਟੇਜ 'ਤੇ, ਤਾਂ ਕਿਸੇ ਨੇ ਗਿਆਨੀ ਜੀ ਦੱਸਦੇ ਹੁੰਦੇ ਸੀ, ਕਿਸੇ ਨੇ ਪੈਸੇ ਦੇ ਕੇ ਉਹਨੂੰ ਕਹਿ ਦੇਣਾ ਸਟੇਜ ਸੈਕਟਰੀ ਨੂੰ, ਆ ਲੈ ਫੜ 50 ਰੁਪਈਏ, ਤੂੰ ਇੱਦਾਂ ਕਰ 2 ਕੁ ਵਾਰੀ ਮੇਰੀਆਂ ਅਨਾਊਂਸਮੈਂਟਾਂ ਕਰ ਦੀ, ਅਤੇ ਕਹਿ ਦੀ ਵੀ ਉਹ ਅਮਨਦੀਪ ਸਿੰਘ ਸਿੱਧੂ ਜੀ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ, ਉਹਨਾਂ ਨੂੰ ਬਹੁਤ ਹੀ ਜ਼ਰੂਰੀ ਕੰਮ, ਉਹਨਾਂ ਨੂੰ ਕੋਈ ਬਹੁਤ ਹੀ ਸਤਿਕਾਰਤ ਸੱਜਣ ਮਿਲਣ ਆਏ ਨੇ, ਉਹ ਛੇਤੀ ਤੋਂ ਛੇਤੀ ਸਟੇਜ 'ਤੇ ਪਹੁੰਚਣ। ਮਿਲਣ ਵਾਲਾ ਕੋਈ ਵੀ ਨਹੀਂ ਹੁੰਦਾ ਵੈਸੇ ਹੀ, ਵੀ ਅਹਿਮੀਅਤ ਵਧਾਉਣ ਨੂੰ। ਸੋ ਇਸ ਕਰਕੇ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਉਹ ਛੇਤੀ ਤੋਂ ਛੇਤੀ ਸਟੂਡੀਓ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੰਗਤਾਂ ਤੁਹਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਨੇ। ਵੈਸੇ ਮੈਂ ਚੈੱਕ ਕਰਾ ਦਿੱਤਾ ਸੀ ਸਾਰਾ ਕੁਛ ਉਹਨਾਂ ਦਾ, ਪਾਣੀ ਮੋਟਰ ਨੇ ਚੱਕਿਆ ਹੋਇਆ ਅਤੇ ਵਧੀਆ ਚੱਲ ਰਿਹਾ। ਸਾਡੇ ਮਾਸੜ ਜੀ ਸਤਪਾਲ ਸਾਧੜਾ ਇੰਗਲੈਂਡ ਤੋਂ ਜੁੜੇ ਹੋਏ ਨੇ, ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਪਸੰਦ ਕਰ ਰਹੇ ਨੇ। ਅਤੇ ਕੰਵਰਜੀਤ ਅਟਵਾਲ, ਕਸ਼ਮੀਰ ਸਿੰਘ ਭੁੱਲਰ ਅਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਪ੍ਰੋਗਰਾਮ 'ਚ ਸ਼ਾਮਿਲ ਨੇ, ਜਿਹੜੇ ਲਾਈਕ ਕਰ ਰਹੇ ਨੇ, ਜੀ ਆਇਆਂ ਨੂੰ ਜੀ ਸਭ ਦਾ। ਅਤੇ ਖਬਰਾਂ ਦਾ ਵੀ ਆਪਾਂ ਤਬਸਰਾ ਕਰਨਾ ਆ, ਖਬਰਾਂ ਥੋੜ੍ਹੀਆਂ ਇੱਦਾਂ ਆ ਵੀ ਅੱਗਾਂ ਲੱਗੀਆਂ ਜਿਹੜੀਆਂ ਨੇ ਕੈਲੀਫੋਰਨੀਆ ਦੇ ਵਿੱਚ, ਉਹਦੇ ਪਿੱਛੇ ਹੁਣ ਸ਼ੱਕ ਦੀ ਸੂਈ ਵੀ ਜਿਹੜੀ ਘੁੰਮ ਰਹੀ ਆ, ਕੌਨਸਪਿਰੇਸੀ ਥਿਊਰੀ ਕਹਿ ਲਓ ਜਾਂ ਉਹਦਾ ਦੂਜਾ ਐਂਗਲ। ਇੱਕ ਦੋ ਵੀਡੀਓ ਮੈਂ ਦੇਖੇ ਜਿਹਦੇ ਵਿੱਚ ਇਹ ਦੱਸ ਰਹੇ ਸੀ, ਆਹ ਦੇਖੋ ਜੀ ਇਹ ਸਕੂਲ ਨੂੰ ਆਪ ਹੀ ਅੱਗ ਲਾ ਰਹੇ ਨੇ ਲੋਕ, ਉਹਦਾ ਵੀਡੀਓ ਵੀ ਪਾਇਆ ਹੋਇਆ ਸੀਗਾ। ਅਤੇ ਗਰਮੀਆਂ ਦੇ ਵਿੱਚ ਅੱਗਾਂ ਲੱਗਦੀਆਂ ਨੇ, ਹੁਣ ਅਮਰੀਕਾ 'ਚ ਇਸ ਵੇਲੇ ਪੂਰੀ ਸਰਦੀ ਹੈ, ਠੰਡ ਹੈ, ਪਰ ਕੈਲੀਫੋਰਨੀਆ ਸੁੱਕਾ ਅਤੇ ਡਰਾਈ ਰਹਿੰਦਾ ਆ। ਕਿਤੇ ਨਾ ਕਿਤੇ ਫਾਊਲ ਪਲੇ ਜਿਹੜਾ ਆ ਉਹ ਲੱਗਦਾ ਆ ਵੀ ਹੋਇਆ ਆ, ਅਤੇ ਇਹ ਚਿੰਤਾ ਦਾ ਵਿਸ਼ਾ ਆ। ਕਰਾਂਗੇ ਗੁਰਪ੍ਰੀਤ ਹੋਣਾ ਨਾਲ ਗੱਲ ਕਿ ਕਿਤੇ ਵਾਕਈ ਇੱਦਾਂ ਤਾਂ ਨਹੀਂ ਹੋ ਗਿਆ। ਖੈਰ ਚਲੋ, ਸਾਡੇ ਨਾਲ ਸਾਡੇ ਸਤਿਕਾਰਤ ਤਾਇਆ ਜੀ ਸਿਡਨੀ ਤੋਂ ਸ਼ਾਮਿਲ ਹੋ ਗਏ ਨੇ ਅਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਉਹ ਪਿਆਰੇ, ਉਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਉਹ ਜਿੱਥੇ ਤੁਸੀਂ ਮੈਨੂੰ ਫਿੱਟ ਕਹਿੰਦੇ ਹੋ ਨਾ ਵੀ ਇੱਥੇ ਲਾ ਲਾ, ਵੀ ਹੁਣ ਇੱਥੇ ਹੀ ਰਹਿਣ ਦੇ, ਉਹ ਫਿਰ ਆਪੇ ਹੀ ਅਦਲਾ ਬਦਲੀ ਹੋ ਜਾਂਦੀ ਹੈ, ਅਤੇ ਫਿਰ ਮੈਨੂੰ ਲੱਭਣ ਲਈ ਚਲੋ ਐਨੀ ਹਾਓ ਅਤੇ ਆਪਣਾ ਚੰਗਾ ਸੋਹਣਾ ਤੁਸੀਂ ਦੱਸ ਰਹੇ ਸੀ, ਮੈਂ ਪਹਿਲਾਂ ਤੁਹਾਨੂੰ ਸੁਣ ਰਿਹਾ ਸੀ। ਮੈਂ ਨਾ ਵੇਖਦਿਆਂ ਵੇਖਦਿਆਂ ਵੇਖਿਆ ਵੀ 2:21 ਹੋ ਗਏ, 9 ਮਿੰਟ ਹੀ ਰਹਿ ਗਏ ਆ, ਅਤੇ ਮੇਰੀ ਹੁਣ ਸ਼ਕਲ ਸਰੋਤਿਆਂ ਨੂੰ ਹੁਣ ਉਹਨਾਂ ਨੂੰ ਤੁਸੀਂ ਆਪਣੀ ਹਿਕਮਤ ਦੇ ਨਾਲ ਨਾ ਉਹਨਾਂ ਨੂੰ ਦਰਸ਼ਕਾਂ ਸਰੋਤਿਆਂ ਤੋਂ ਦਰਸ਼ਕ ਵੀ ਬਣਾ ਤਾ, ਤੇ ਉਹ ਫਿਰ ਮੈਂ ਪੱਗ ਨਹੀਂ ਸੀ ਬੰਨੀ, ਮੈਂ ਭੱਜ ਕੇ ਫਿਰ ਪੱਗ ਬੰਨ ਕੇ ਆਇਆ, ਤੇ ਆਉਂਦਿਆਂ ਨੂੰ ਤੁਸੀਂ ਬਾਜਾਂ ਮਾਰਨ ਡੇ ਹੋ ਤੇ ਮੈਨੂੰ ਪਤਾ ਨਾ ਲੱਗੇ ਵੀ ਕਿ ਮੈਂ ਕੀ ਕਰਾਂ। ਉਹ ਸਰ ਮੁਹੱਬਤ ਸਿੰਘ ਦੀ ਗੱਲ, ਹੁਣ ਨਾਂ ਨਾਲ ਡਾਕਟਰ ਲਾਇਆ ਨਾ ਤੁਸੀਂ,
ਹਾਂਜੀ ਹਾਂਜੀ,
ਉਹ ਗੱਲ ਇੱਥੇ ਨਾ ਇੱਥੇ ਕੰਪੈਰੀਟਿਵਲੀ ਨਾ ਮੈਂ ਜਦੋਂ ਆਇਆ ਵਾਂ ਤੇ ਨਿਊ ਕਾਸਲ ਛੋਟਾ ਜਿਹਾ ਟਾਊਨ ਹੈ ਨਾ ਆਪਣੇ ਉੱਤਰ ਵੱਲ ਸਿਡਨੀ ਤੋਂ,
ਹਾਂਜੀ,
ਤੇ ਉਹ ਉੱਥੇ ਡਾਕਟਰ ਬਾਬਾ ਸੀ ਆਪਣੇ ਸਰਦਾਰ, ਤੇ ਉਹਨਾਂ ਡਾਕਟਰਾਂ ਵਿੱਚੋਂ ਇੱਕ ਡਾਕਟਰ ਆਪਣੇ ਗਲੈਨਵੁੱਡ ਗੁਰਦੁਆਰੇ, ਉਦੋਂ ਇਹ ਪਾਰਕਲੀ ਗੁਰਦੁਆਰਾ ਹੁੰਦਾ ਸੀ, ਤੇ ਇੱਥੇ ਲੰਗਰ ਦੀ ਸੇਵਾ ਕੀਤੀ, ਤੇ ਕੁਦਰਤੀ ਸੀ ਫਿਰ ਜਾਣ ਪਛਾਣ ਵਾਲੇ ਦੇ ਡਾਕਟਰ ਹੀ ਆਉਣੇ ਸੀ, ਤੇ ਇੱਕ ਡਾਕਟਰ PhD ਪ੍ਰੋਫੈਸਰ ਰਿਟਾਇਰ ਹੋਇਆ ਹੋਇਆ ਇੱਥੇ ਰਹਿੰਦਾ ਸੀ, ਤੇ ਉਹ ਮੈਨੂੰ ਸਾਰੇ ਜਾਣਦੇ ਕਿਉਂਕਿ ਮੈਂ ਸਭ ਤੋਂ ਪਹਿਲਾਂ ਦਾ ਸੀ ਇੱਥੇ, ਤੇ ਮੈਂ ਕਹਿਣਾ ਜੀ ਇਹ ਡਾਕਟਰ ਖਹਿਰਾ ਸਾਹਿਬ ਮਿਲੋ ਜੀ, ਇਹ ਡਾਕਟਰ ਥਿੰਦ ਸਾਹਿਬ ਨੂੰ ਮਿਲੋ ਜੀ, ਇਹ ਡਾਕਟਰ ਸਿੰਘ ਸਾਹਿਬ ਨੂੰ ਮਿਲੋ ਜੀ, ਤੇ ਉਹ ਕਿੰਨੇ ਹੀ ਸਾਰੇ ਡਾਕਟਰਾਂ ਜਾਣ ਪਛਾਣ, ਕਹਿੰਦੇ ਜਿਹਦੇ ਨਾਲ ਮੈਂ ਜਾਣ ਪਛਾਣ ਕਰਾਉਂਦਾ ਸੀ ਉਹ ਮੈਨੂੰ ਆਦਤ ਮੁਤਾਬਕ ਹੀ ਬੜੀ ਭੈੜੀ ਇਸ ਸ਼ਰਾਰਤ ਸੁੱਜੀ। ਮੈਂ ਕਿਹਾ ਜੀ ਇਹ ਵੀ ਡਾਕਟਰ ਫਲਾਨ ਕਾਗਜੀ ਡਾਕਟਰ ਫਲਾਨਾ ਸਿੰਘ ਨੇ, ਕਾਗਜੀ ਡਾਕਟਰ ਬਾਅਦ ਦੇ ਵਿੱਚ ਨਾ ਮੈਨੂੰ ਕਹਿੰਦੇ ਜਦੋਂ ਤੁਸੀਂ ਮੈਨੂੰ ਕਿਹਾ ਨਾ ਵੀ ਕਾਗਜੀ ਡਾਕਟਰ, ਹੁਣ ਕਿਸੇ ਨੂੰ ਕਹਿਣਾ ਕਾਗਜੀ ਸ਼ੇਰ, ਮੈਨੂੰ ਅੱਗ ਲੱਗ ਗਈ, ਮੈਨੂੰ ਅੱਗ ਲੱਗ ਗਈ। ਮੈਂ ਫਿਰ ਕਹਿੰਦਾ ਵੀ ਮੈਂ ਸੋਚਿਆ ਵੀ ਹਾਂ ਗੱਲ ਤੇ ਸਹੀ ਹੈ ਵੀ ਮੈਂ ਕਾਗਜੀ ਡਾਕਟਰ ਹੀ ਹਾਂ, ਮੈਨੂੰ ਇਲਾਜ ਲੁਜ ਤੇ ਕਿਸੇ ਦਾ ਕਰਨਾ ਆਉਂਦਾ ਨੀਗਾ।
ਨਹੀਂ
ਅੱਗੇ ਚੱਲੀਏ ਜੀ।
ਹਾਂਜੀ ਅੱਗੇ ਤਾਂ ਇਹ ਹੈ ਕਿ ਤਾਇਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰੁਕਣ ਸ਼ਾਹ ਤੋਂ ਪੰਜਾਬ ਤੋਂ 75 ਮੋਰ, ਤੇ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ, ਤੇ ਭੁਪਿੰਦਰ ਸਿੰਘ ਹੁਣੀ ਵੀ
ਇਹ ਮੇਰੇ ਫੇਸਬੁੱਕ 'ਚ ਵੀ ਮੇਰੇ ਨਾਲ ਫਸੇ ਹੋਏ ਨੇ, ਆਈ ਮੀਨ ਸ਼ਾਮਲ ਨੇ ਰੁਕਣ ਸ਼ਾਹ, ਇਹਨਾਂ ਦੇ ਪਿੰਡ ਦਾ ਨਾਂ ਆ ਰੁਕਣ ਸ਼ਾਹ,
ਇਹ ਆਪਣੇ ਤੁਹਾਡੇ ਆਪਣੇ ਇਲਾਕੇ ਦੇ ਨੇ ਅੰਮ੍ਰਿਤਸਰ ਏਰੀਏ ਦੇ ਲਾਗੇ, ਹੈ ਨਾ ਆਪਣੇ ਇਲਾਕੇ ਦੇ।
ਮੈਨੂੰ ਹੁਣ ਪਤਾ ਨਹੀਂ ਕਿਉਂਕਿ ਮੈਨੂੰ ਤੇ ਅੱਧੀ ਸਦੀ ਤੋਂ ਉੱਤੇ ਹੋ ਗਿਆ ਨਿਕਲੇ ਨੂੰ ਤੇ ਦੇਸੋਂ, ਤੇ ਉਸ ਤੋਂ ਵੀ ਪਹਿਲਾਂ ਮੈਂ ਜ਼ਿਆਦਾ ਮਾਲਵੇ ਦੇ ਏਰੀਏ ਦੇ ਵਿੱਚ ਹੀ ਮੇਰਾ ਹੁੰਦਾ ਸੀਗਾ ਸਰਗਰਮੀਆਂ, ਤੇ ਅੰਮ੍ਰਿਤਸਰ ਦੇ ਸਗੋਂ ਆਲੇ ਦੁਆਲੇ ਪਿੰਡਾਂ ਦਾ ਮੈਨੂੰ ਪਤਾ ਹੀ ਨਹੀਂ ਹੁੰਦਾ।
ਠੀਕ ਹੈ, ਤੇ ਹਰਵਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਇਨਸਵੇਲ ਤੋਂ ਸਾਨੂੰ ਸਾਰਿਆਂ ਨੂੰ, ਤੇ ਤਾਇਆ ਜੀ ਕਹਿੰਦੇ ਗ੍ਰਿਫਤ ਦੀ ਸੰਗਤ ਵੱਲੋਂ ਵੀ ਦੋਵਾਂ ਨੂੰ ਹੱਥ ਜੋੜ ਕੇ।
ਹਾਂਜੀ
ਹਾਂਜੀ, ਹਰਪਾਲ ਸੰਧੂ ਤੁਹਾਨੂੰ ਗ੍ਰਿਫਤ ਤੋਂ ਸਾਰੀ ਸੰਗਤਾਂ ਵੱਲੋਂ ਫਤਿਹ ਬੁਲਾ ਰਹੇ ਨੇ, ਤੇ ਕਹਿੰਦੇ ਕਿ ਬਹੁਤ ਵਧੀਆ। ਤੇ
ਮੈਨੂੰ ਹਰਪਾਲ ਸਿੰਘ ਸੰਧੂ ਹੋਰਾਂ ਦਾ ਥੋੜਾ ਸ਼ੰਕਾ ਹੈ, ਪਹਿਲਾਂ ਐਡੀਲੇਡ ਸ਼ਾਇਦ ਰਹਿੰਦੇ ਸੀਗੇ ਤੇ ਫਿਰ ਗ੍ਰਿਫਤਾਰ ਆਏ ਨੇ,
ਇਹ ਸੁਣ ਰਹੇ ਹੋਣਗੇ, ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ, ਦੱਸ ਦੇਣਗੇ।
ਸ਼ੰਕਾ ਹੈ ਇਹਨਾਂ ਦਾ, ਐਡੀਲੇਡ ਸੀ ਬਾਬਾ ਉੱਚੇ ਲੰਮੇ ਜਿਹੇ ਆਇਲ ਸੀਗੇ ਪੱਟੀ ਦੇ, ਤੇ ਉਹਨਾਂ ਨੂੰ ਮੈਂ ਜਾਣਦਾ।
ਹਾਂਜੀ
ਹਾਂਜੀ
ਇਹ ਵੀ ਸ਼ਾਇਦ, ਹਾਂਜੀ ਇਹ ਗੱਲ ਤਾਂ ਉੱਥੇ ਦੀ ਕਰਦੇ
ਹੋ ਗਿਆ,
ਨਹੀਂ ਨਹੀਂ ਬੰਦ ਨਹੀਂ ਹੋਇਆ ਤਾਇਆ ਜੀ, ਚੱਲ ਰਿਹਾ, ਤੁਸੀਂ ਮਿਊਟ ਕਰੀ ਜਾ ਰਹੇ ਹੋ ਤਾਇਆ ਜੀ ਆਪਣੀ ਆਵਾਜ਼, ਨਹੀਂ ਨਹੀਂ ਤੁਸੀਂ ਮਿਊਟ ਕਰਤਾ, ਹਾਂ ਹਾਂ ਔਨ ਰਹਿਣ ਦਿਓ,
ਹਾਂ ਲੋ ਹੁਣ ਹੁਣ ਠੀਕ ਹੈ,
ਬਿਲਕੁਲ ਠੀਕ ਹੈ, ਬਿਲਕੁਲ ਠੀਕ,
ਇੱਕ ਮਿੰਟ ਹੁਣ ਮਿਊਟ, ਹੁਣ ਇੱਥੇ ਰਹਿਣ ਦਿਓ।
ਹਾਂਜੀ ਹਾਂਜੀ ਤਾਇਆ ਜੀ,
ਜੰਗ ਪੜਾਂਗੇ ਜੇ ਮੈਨੂੰ ਕਿੱਥੇ ਹੁਣ ਬੁੱਢੇ ਬਾਰੇ ਸਿੱਖਣੇ।
ਬਹਾਦਰ ਸਿੰਘ ਹੁਣੀ ਵੀ ਮੈਲਬਨ ਤੋਂ ਜੁੜੇ ਨੇ, ਇਹ ਵੀ ਸਾਨੂੰ ਫਤਿਹ ਬੁਲਾ ਰਹੇ ਨੇ, ਤੇ ਸਤਿ ਸ਼੍ਰੀ ਅਕਾਲ ਤਾਇਆ ਜੀ। ਇੱਕ ਸਵਾਲ ਆਇਆ ਸੀਗਾ,
ਪਿਆਰਾ ਪਰਿਵਾਰ ਸਾਰਾ,
ਤਾਇਆ ਜੀ ਇੱਕ ਸਵਾਲ ਆਇਆ ਸੀਗਾ ਗੁਰਿੰਦਰ ਸਿੰਘ ਵਰਜੀਨੀਆ ਵੱਲੋਂ, ਤੇ ਉਹ ਕਹਿੰਦੇ ਸੀਗੇ ਵੀ ਜਿਹੜੇ ਸੇਵਾਦਾਰਾਂ ਦੇ ਨਾਮ ਅਰਦਾਸ ਦੇ ਵਿੱਚ ਲੈਣੇ ਜ਼ਰੂਰੀ ਹੁੰਦੇ ਨੇ।
ਇਹ ਗੁਰਮਤਿ ਅਨੁਸਾਰ ਤੇ ਜ਼ਰੂਰੀ ਨਹੀਂ ਹੁੰਦੇ, ਪਰ ਬੰਦਾ ਇੱਕ ਤਾਂ ਉਹ ਸ਼ਰਧਾ ਹੁੰਦਾ ਵੀ ਸਾਡਾ ਅਰਦਾਸ ਵਿੱਚ ਨਾਂ ਲਿਆ ਜਾਵੇ, ਉਹ ਸਮਝਦੇ ਨੇ ਵੀ ਸਾਡੀ ਅਰਦਾਸ ਹੋਈ ਆ ਤਾਂ ਹੀ ਜੇ ਸਾਡਾ ਨਾਂ ਲਿਆ। ਤੇ ਕਈ ਸੱਜਣ ਜਿਹੜੇ ਆ ਉਹ ਤੇ ਮਤਲਬ ਵੀ ਬਹੁਤ ਮਾਇੰਡ ਕਰ ਲੈਂਦੇ ਨੇ ਵੀ ਕਿਉਂ ਨਹੀਂ ਸਾਡਾ ਨਾਂ ਲਿਆ। ਤੇ ਗੁਰਮਤ ਦੇ ਅਨੁਸਾਰ ਤੇ ਕੋਈ ਜ਼ਰੂਰੀ ਨਹੀਂ, ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸੇ ਆਗੇ ਕੀ ਚੈ ਅਰਦਾਸ। ਪਰ ਫਿਰ ਵੀ ਕਹਿੰਦੇ ਨੇ ਨਾਲ ਮਾਰ ਬਾਣੀ 'ਚ ਹੀ ਕਹਿੰਦੀ ਹੈ ਵੀ ਕਿ ਉਹਨੂੰ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹਾਂਜੀ, ਤੇ ਇਹ ਹਾਲਾਤ ਤੇ ਨਿਰਭਰ ਕਰਦਾ। ਤੇ ਬਾਕੀ ਇਹ ਹੈ ਕਿ ਉਹਨੂੰ ਕਹਿੰਦੇ ਨੇ ਵੀ ਪ੍ਰੇਰਨਾ ਵੀ ਮਿਲਦੀ ਹੈ ਦੂਜਿਆਂ ਨੂੰ। ਜੇ ਹੁਣ ਫਰਜ਼ ਕਰੋ ਵੀ ਤੁਸੀਂ ਕੋਈ ਸੇਵਾ ਕਰਵਾਈ ਆ ਤੇ ਅਰਦਾਸੀਆ ਸਿੰਘ ਗ੍ਰੰਥੀ ਸਿੰਘ ਤੁਹਾਡਾ ਅਰਦਾਸ ਦੇ ਵਿੱਚ ਨਾਂ ਲੈਂਦਾ ਵੀ ਗੁਰਮੁਖ ਪਰਿਵਾਰ ਨੇ ਆਹ ਸੇਵਾ ਕਰਵਾਈ ਆ, ਫਲਾਨਾ ਸਿੰਘ ਦੇ ਪਰਿਵਾਰ ਨੇ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ, ਨਾਮਦਾਨ ਬਖਸ਼ੇ ਤੇ ਕਮਾਈ ਨੇ ਕਮਾਈ ਵਿੱਚ ਬਰਕਤ ਪਾਵੇ ਤੇ ਖੁਸ਼ੀਆਂ ਬਖਸ਼ੇ। ਤੇ ਇਹਦੇ ਨਾਲ ਬੰਦੇ ਨੂੰ ਬੜਾ ਨਾ ਉਤਸ਼ਾਹ ਧਾਰਮਿਕ ਤੌਰ ਤੇ ਮਿਲਦਾ ਹੈ ਤੇ ਦੂਜਿਆਂ ਨੂੰ ਵੀ ਮਿਲਦਾ ਹੈ ਵੀ ਅਸੀਂ ਵੀ ਅਰਦਾਸ ਕਰਵਾਈਏ। ਤੇ ਇਹਦੇ 'ਚ ਕੋਈ ਪਾਪ ਵਾਲੀ ਗੱਲ ਤਾਂ ਹੈ ਨਹੀਂ ਗੀ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਮੇਰੇ ਪਿਤਾ ਜੀ ਨੇ ਵੀ ਸਾਡੀ ਮਾਤਾ ਦੇ ਯਾਦ 'ਚ ਮਾਇਆ ਜਮ੍ਹਾਂ ਕਰਵਾਈ ਹੋਈ ਸੀ। ਤੇ ਭਈ ਉਹਦੇ ਫਿਰ ਉਹ ਬੈਂਕ 'ਚ ਹੁੰਦੀ ਹੈ ਤੇ ਉਹਦੇ ਵਿਆਜ ਨਾਲ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ ਆਸਾ ਦੀ ਵਾਰ ਦੇ ਚੱਲਦੇ ਕੀਰਤਨ 'ਚ ਬੰਦ ਕਰਕੇ ਤੇ ਪ੍ਰਕਾਸ਼ ਹੁੰਦਾ, ਪਹਿਲਾਂ ਮੁੱਖ ਵਾਕ ਲਿਆ ਜਾਂਦਾ ਹੈ ਤੇ ਅਰਦਾਸ ਹੁੰਦੀ ਹੈ। ਉਸ ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਜਿਹੜਾ ਵਰਤਾਇਆ ਜਾਂਦਾ ਆ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਜਿਹੜਾ ਸਿੱਖਾਂ ਨੇ ਉੱਥੇ ਰਕਮ ਜਮ੍ਹਾਂ ਕਰਾਈ ਹੈ ਦਰਬਾਰ ਸਾਹਿਬ ਦੇ ਖਜ਼ਾਨੇ 'ਚ, ਉਸ ਖਜ਼ਾਨੇ ਉਸ ਰਕਮ ਦੇ ਵਿਆਜ ਤੋਂ ਹੁੰਦਾ ਹੈ। ਤੇ ਮੇਰੇ ਪਿਤਾ ਜੀ ਭਾਈਆ ਜੀ ਕਹਿੰਦੇ ਹੁੰਦੇ ਸੀਗੇ ਵੀ ਉਸ ਵੇਲੇ ਦੇਵਤੇ ਕੀਰਤਨ ਸੁਣਨ ਵਾਸਤੇ ਆਏ ਹੁੰਦੇ ਆ ਤੇ ਉਹ ਦੇਵਤਿਆਂ ਨੂੰ ਤੁਹਾਡਾ ਪ੍ਰਸ਼ਾਦ ਜਿਹੜਾ ਵਰਤਾਇਆ ਜਾਂਦਾ, ਸ਼ਰਧਾ ਸ਼ਰਧਾਵਾਨ ਸਹਿਣੇ ਮੇਰੇ ਪਿਤਾ ਜੀ ਬਹੁਤ ਸ਼ਰਧਾਵਾਨ ਹੁੰਦੇ ਸੀ। ਤੇ ਸੋ ਉਹ ਫਿਰ ਹੁਣ ਗਿਆਨੀ ਕਿਰਪਾਲ ਸਿੰਘ ਹੋਰੀ ਜਦੋਂ ਹੈੱਡ ਗ੍ਰੰਥੀ ਬਣੇ ਨੇ ਦਰਬਾਰ ਸਾਹਿਬ ਦੇ, ਉਹਨਾਂ ਨੇ ਕਿਹਾ ਵੀ ਇਹ ਤਾਂ ਬੜਾ ਹੀ ਲੰਮਾ ਪ੍ਰੋਸੀਜਰ ਤੇ ਬਹੁਤ ਲੰਮੀ ਅਰਦਾਸ ਹੋ ਜਾਂਦੀ ਹੈ, ਜਿਹਦੀ ਰਹਿ ਜਾਵੇ ਉਹ ਫਿਰ ਵਿਚਾਰ ਕਰਦਾ ਆ ਤੇ ਸੰਗਤ ਨੂੰ ਖੜੇ ਰਹਿਣਾ ਪੈਂਦਾ। ਉਹਨਾਂ ਨੇ ਫਿਰ ਇਹ ਵਰਤਾਰਾ ਕੀਤਾ ਕਿ ਭਾਈ ਅਰਦਾਸ ਤੇ ਅਰਦਾਸ ਵਾਂਗੂ ਹੋ ਜਾਵੇ ਤੇ ਫਿਰ ਅਰਦਾਸੀਆ ਸਿੰਘ ਖੜਾ ਹੋ ਕੇ ਮਹਾਰਾਜ ਵੱਲ ਮੂੰਹ ਕਰਕੇ ਹੱਥ ਜੋੜ ਕੇ ਫਿਰ ਉਹਨਾਂ ਦੇ ਗੁਰਮੁਖ ਪਿਆਰਿਆਂ ਦੇ ਨਾਂ ਲਿਆ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਗ ਸਿੰਘ, ਮਹਾਰਾਜ ਸ਼ੇਰ ਸਿੰਘ, ਕਵਰ ਨੌ ਨਿਹਾਲ ਸਿੰਘ, ਫਲਾਨਾ ਸਰਦਾਰ ਫਲ ਅਰਦਾਸ ਕਰਾਉਂਦੇ ਨੇ। ਤੇ ਇਹ ਹਰਿਮੰਦਰ ਸਾਹਿਬ ਵੀ ਇਹ ਚੱਲਦਾ, ਇਹਦਾ ਮਤਲਬ ਵੀ ਆਪਾਂ ਨੂੰ ਕੋਈ ਇਹਦੇ 'ਚ ਇਤਰਾਜ਼ ਵਾਲੀ ਗੱਲ ਨਹੀਂ ਹੈ।
ਤਾਂ ਜੀ ਗੱਲ ਤਾਂ ਇਹ ਭਾਵਨਾ ਦੀ ਹੁੰਦੀ ਆ, ਕਈ ਵਾਰੀ ਨਾ ਹਰ ਬੰਦਾ ਅਰਦਾਸ ਬੇਨਤੀ ਕਰਨਾ ਚਾਹੁੰਦਾ ਹੁੰਦਾ ਆ ਤੇ ਉਹਨੂੰ ਕੌਨਫੀਡੈਂਸ ਨਹੀਂ ਹੁੰਦਾ ਵੀ ਮੈਂ ਕਰ ਸਕਾਂਗਾ। ਉਹ ਆਪਣੇ ਆਪ ਨੂੰ ਇੱਦਾਂ ਸਮਝਦਾ ਵੀ ਮੈਂ ਇੰਨਾ ਪਵਿੱਤਰ ਨਹੀਂ ਹੈਗਾ, ਮੈਂ ਇੰਨਾ ਰੱਬੀ ਨਹੀਂ ਹੈਗਾ, ਕੋਲਡ। ਉਹ ਫਿਰ ਕੀ ਕਰਦਾ ਨਾ ਕਈ ਵਾਰੀ, ਉਹ ਫਿਰ ਜਿਸ ਤਰ੍ਹਾਂ ਹੁਣ ਤੁਸੀਂ ਆ ਸਰੂਪ ਵਾਲੇ ਹੋ, ਉਹ ਫਿਰ ਤੁਹਾਨੂੰ ਅਪਰੋਚ ਆ ਗਿਆਨੀ ਜੀ ਮੈਂ ਅਰਦਾਸ ਕਰਨੀ ਹੈ ਤੁਸੀਂ ਮੇਰੇ ਲਈ ਕਰ ਦਿਓ। ਇਹ ਇਹ ਪੋਸੀਬਲ ਹੈ, ਇਹ ਗੁਰਬਾਣੀ ਦੇ ਵਿੱਚ ਵੀ ਇਹ ਪ੍ਰਮਾਣਿਤ ਹੈ ਕਿ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾਲ ਛੁੱਟੇ ਹੋਏ। ਜੇ ਤੁਸੀਂ ਭਗਤ ਦੇ ਕੋਲ ਚਲ ਜਾਓ ਤਾਂ ਉਹ ਤੁਹਾਡੀ ਅਰਦਾਸ ਕਰਕੇ ਤੁਹਾਨੂੰ ਛਡਾ ਸਕਦਾ। ਇਹ ਇਹ ਕਲੀਅਰ ਹੈ, ਠੀਕ ਹੈ ਨਾ? ਅਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਅਰਦਾਸ ਤਾਂ ਵੈਸੇ ਪਹਿਲਾਂ ਬੰਦੇ ਨੂੰ ਆਪ ਹੀ ਕਰਨੀ ਚਾਹੀਦੀ ਹੈ, ਪਰ ਜੇ ਨਹੀਂ ਕਰ ਸਕਦਾ ਉਹ 'ਚ ਕੌਨਫੀਡੈਂਸ ਨਹੀਂ ਹੈਗਾ ਤਾਂ ਉਹ ਇਹੋ ਜਿਹਾ ਪੁਰਖ ਲੱਭ ਸਕਦਾ ਆ, ਜਿਸ ਤਰ੍ਹਾਂ ਸਾਡੇ ਗ੍ਰੰਥੀ ਸਿੰਘ ਆ, ਉਹਨਾਂ ਨੂੰ ਗੁਰਬਾਣੀ ਦੀ ਨੌਲੇਜ ਆ, ਗੁਰੂ ਸਾਹਿਬ ਦੇ ਮੂਹਰੇ ਆ, ਅਤੇ ਉਹ ਡੈਲੀਗੇਟ ਕਰ ਸਕਦਾ ਆ ਵੀ ਮੇਰੇ ਨਾਂ ਦੀ ਤੁਸੀਂ ਅਰਦਾਸ ਕਰ ਲਿਓ, ਮੇਰੇ 'ਤੇ ਨਹੀਂ ਹੋ ਰਹੀ, ਹੈ ਨਾ? ਸੋ ਜਿਹੜਾ ਨਾਮ ਲੈਣ ਦਾ ਕੌਨਸੈਪਟ ਹੈ
ਸਾਖੀਆਂ ਬਹੁਤ ਇਤਿਹਾਸ ਵਿੱਚ ਆਉਂਦੀਆਂ ਨੇ। ਸਾਖੀ ਦਾ ਮਤਲਬ ਸਿੱਖਿਆ ਦਾਇਕ। ਹਾਂਜੀ, ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀ ਹੈ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਲਿਆ ਮੇਰਾ। ਅੱਜ ਕੱਲ੍ਹ ਨਵੇਂ ਵਿਦਵਾਨ ਬਹੁਤ ਸਾਰੇ ਨਾ ਇਤਿਹਾਸਕ ਵਾਕਿਆ ਨੂੰ ਨਹੀਂ ਸੁਣਾਉਂਦੇ, ਸਾਖੀ ਨਹੀਂ ਸੁਣਾਉਂਦੇ। ਤੇ ਵਿਦਵਾਨ ਨੇ ਸੱਜਣ, ਸਾਡੇ ਵੇਲੇ ਤਾਂ ਪੌਣੀ ਸਦੀ ਪਹਿਲਾਂ ਇਹ ਹੁੰਦਾ ਸੀ ਵੀ ਰਾਗੀ ਸਿੰਘ ਖਾਸ ਕਰਕੇ ਬਹੁਤੇ ਸੂਰਮੇ ਸਿੰਘ ਹੁੰਦੇ ਸੀ, ਕੋਈ ਆਵਾਜ਼ ਪੜ੍ਹੇ ਵੀ ਨਹੀਂ ਸੀ ਹੁੰਦੇ, ਸਿਰਫ ਬਾਣੀ ਉਨੀ ਕੁ ਕੰਠ ਹੁੰਦੀ ਸੀ ਜਿੰਨਾ ਕਿ ਕੀਰਤਨ ਸਿੱਖਿਆ। ਤੇ ਉਹ ਜ਼ਿਆਦਾ ਮੈਂ ਲਾਹੌਰ ਦੇ ਵਿੱਚ ਵੀ ਬੁੱਧੂ ਸ਼ਾਹ ਜਾਂ ਬੁੱਧੂ ਦਾ ਆਵਾ ਅਜੇ ਵੀ ਉੱਥੇ ਹੈਗਾ ਨਾ ਨਿਸ਼ਾਨੀ, ਵੀ ਉਹਨੇ ਆਵਾ ਇੱਟਾਂ ਥੱਪ ਕੇ ਤੇ ਮਤਲਬ ਵੀ ਕਰਨਾ ਸੀ ਵੀ ਪੱਕੀਆਂ ਇੱਟਾਂ ਵਿਕਣੀਆਂ ਸੀ, ਤੇ ਉਸ ਤੋਂ ਪਹਿਲਾਂ ਉਹਨੇ ਅਰਦਾਸ ਕਰਾਉਣੀ ਸੀ ਗੁਰੂ ਕੇ ਸਿੱਖਾਂ ਨੂੰ ਸੱਦ ਕੇ ਤੇ ਭੋਜਨ ਛਕਾ ਕੇ, ਤੇ ਉਹ ਭੋਜਨ ਸੰਗਤ ਜਿੰਨੀ ਸੀ ਅੰਦਰ ਬੈਠ ਸਕਦੀ ਸੀ ਉਹ ਵਰਤ ਗਈ, ਤੇ ਮੁੜ ਕੇ ਦਰਵਾਜ਼ਾ ਹੋ ਗਿਆ ਬੰਦ, ਤੇ ਲੇਟ ਆਇਆ ਭਾਈ ਲੱਖੂ ਜਿਹੜਾ ਇੱਕ ਡਾਕੂ ਤੋਂ ਗੁਰੂ ਕਾ ਸਿੱਖ ਬਣਿਆ ਹੋਇਆ ਸੀਗਾ। ਉਹਨੂੰ ਨਹੀਂ ਅੰਦਰ ਜਾਣ ਦਿੱਤਾ ਦਰਬਾਨ ਨੇ, ਤੇ ਜਦੋਂ ਅੰਦਰੋਂ ਪ੍ਰਸ਼ਾਦਾ ਛਕ ਕੇ ਅਰਦਾਸ ਹੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਪੀਰ ਇਹਦਾ ਬੁੱਧੂ ਸ਼ਾਹ ਦਾ ਆਵਾ ਜਿਹੜਾ ਆ ਉਹ ਪੱਕਾ ਹੋਵੇ,
ਹਾਂਜੀ,
ਤੇ ਉਹ ਬਾਹਰੋਂ ਕਹਿੰਦਾ ਨਹੀਂ ਬੁੱਧੂ ਸ਼ਾਹ ਦਾ ਆਵਾ ਕੱਚਾ।
ਅੱਛਾ।
ਤੋ ਮਹਾਰਾਜ ਦੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਮਹਾਰਾਜ ਵੀ ਇਹ ਕੀ ਗੱਲ। ਮਹਾਰਾਜ ਕਹਿੰਦੇ ਕੋਈ ਨਹੀਂ, ਉਹਦਾ ਬਚਨ ਤਾਂ ਨਹੀਂ ਮੋੜਿਆ ਜਾ ਸਕਦਾ ਕਿ ਸਾਧ ਬਚਨ ਅਟਲਾਧਾ ਬਾਣੀ ਕਹਿੰਦੀ ਹੈ, ਪਰ ਇਹ ਕੱਚੀਆਂ ਇੱਟਾਂ ਵੀ ਤੇਰੀਆਂ ਵੇਖ ਪੱਕੀਆਂ ਦੇ ਭਾ ਜਾਣਗੀਆਂ।
ਅੱਛਾ।
ਜੇ ਤਾਂ ਕੱਚੀਆਂ ਪੱਕੀਆਂ ਦੇ ਨਾਂ 'ਤੇ ਉਹਨੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਆਪਣੀ ਜੀਵਨੀ ਵੀ ਦੋ ਹਿੱਸਿਆਂ 'ਚ ਲਿਖੀ ਹੈ ਬੁੱਧੂ ਸ਼ਾਹ ਦੇ। ਤੇ ਸੋ ਇਸ ਤਰ੍ਹਾਂ ਦੇ ਹਾਲਾਤ ਵੀ ਸਾਨੂੰ ਇਤਿਹਾਸ ਦੱਸਦਾ ਆ, ਇਹ ਕੋਈ ਬਹੁਤੇ ਵਿਚਾਰ ਵਾਲੀ ਗੱਲ ਨਹੀਂ। ਹਾਂ, ਉਹ ਅਰਦਾਸ ਦੇ ਵਿੱਚ ਵੀ ਨਿਰਮਾਣਤਾ ਹੋਣੀ ਚਾਹੀਦੀ, ਹੰਕਾਰ ਨਹੀਂ ਹੋਣਾ ਚਾਹੀਦਾ। ਜਿਉਂ ਤੁਹਾਡਾ ਨਾਂ ਲੈ ਕੇ ਕਈ ਗ੍ਰੰਥੀ ਸਿੰਘ ਵੀ ਖੁਸ਼ਾਮਦ ਕਰਦੇ ਹੋਏ, ਸਾਰੇ ਨਹੀਂ ਕੁਝ ਕੁ, ਉਹ ਵੀ ਬਹੁਤਾ ਹੀ ਜ਼ਿਆਦਾ ਸਰਦਾਰ ਸਾਹਿਬ ਸਰਦਾਰ ਫਲਾਣਾ ਸਿੰਘ ਜੀ ਬਹਾਦਰ ਇੰਨਾ ਵੱਡਾ ਨਾਂ ਲੈ ਕੇ ਤੇ ਉਹਨੂੰ ਦਾਨ ਦੇਣ ਵਾਲੇ ਨੂੰ ਦਾਨ, ਅਸਲ 'ਚ ਗੁਰੂ ਘਰ ਵਿੱਚ ਦਾਨ ਨਹੀਂ ਹੁੰਦਾ,
ਭੇਟਾ
ਦਾਨ ਵੱਡਾ ਮਾੜੇ ਨੂੰ ਦਿੰਦਾ, ਗੁਰੂ ਦੇ ਭੇਟਾ ਹੀ ਹੁੰਦੀ। ਅਸੀਂ ਮਾੜੇ ਹਾਂ, ਗੁਰੂ ਸਾਡਾ ਵੱਡਾ ਆ, ਅਸੀਂ ਜੋ ਕੁਝ ਦਿੰਦੇ ਹਾਂ ਤੇਰੋ ਦੀਆ ਤੁਝੇ ਕੇ ਅਰਪ, ਉਹਦੇ ਦਿੱਤੇ ਹੋਏ ਜੀ ਚੋ ਗਿਣਤਾ ਮਾਤਰ ਅਸੀਂ। ਅੱਛਾ, ਹੁਣ ਸ਼ਾਇਦ ਪਿੱਛੇ ਕਿਸੇ ਆਪਣੇ ਪ੍ਰੋਗਰਾਮ 'ਚ ਆਪਾਂ ਮਿਸਾਲ ਕੀਤੀ ਸੀ ਨਾ ਵੀ ਗੁਰੂ ਘਰ ਦੇ ਵਿੱਚ 25 ਰੁਪਏ ਦੀ ਪ੍ਰਸ਼ਾਦ ਕਰਾਉਣ ਵਾਲਾ ਵੀ ਇੱਛਾ ਰੱਖਦਾ ਵੀ ਅਰਦਾਸ ਵਿੱਚ ਮੇਰਾ ਨਾਂ ਲਿਆ ਜਾਵੇ, ਪਰ ਗੁਰੂ ਕੇ ਸਿੱਖ ਅਜਿਹੇ ਵੀ ਹੁੰਦੇ ਆ ਵੀ ਜਿਵੇਂ ਆਪਣਾ ਸੀਸਗੰਜ ਦੇ ਸਾਹਮਣੇ ਸਿਨੇਮਾ ਹੁੰਦਾ ਸੀ, ਸਿਨੇਮਾ ਹਾਲ ਕਰੋੜਾਂ ਰੁਪਇਆਂ ਦਾ, ਵੀ ਉਹ ਗੁਰਦੁਆਰਾ ਲੈਣਾ ਚਾਹੁੰਦਾ ਸੀ ਉੱਥੇ ਬਹੁਤ ਸੁੰਦਰੀਕਰਨ ਜਾਂ ਸੰਗਤਾਂ ਦੀ ਸਹੂਲਤ ਵਾਸਤੇ ਬਣਾਉਣ ਲਈ ਤਾਂ ਇੱਕ ਸਵੇਰੇ ਬਰਛੇ ਵਾਲੇ ਸੇਵਾਦਾਰ ਨੇ ਵੇਖਿਆ ਵੀ ਦਰਵਾਜ਼ਾ ਗੁਰਦੁਆਰਾ ਸੀਸਗੰਜ ਦਾ ਤੇ ਥੱਲੇ ਫਰਸ਼ ਦੇ ਵਿੱਚ ਜਿਹੜੀ ਵਿੱਥ ਹੁੰਦੀ ਉਹਦੇ ਥਾਣੀ ਲਿਫਾਫਾ ਅੰਦਰ ਨੂੰ ਸਰਕਾਇਆ ਹੋਇਆ, ਮੈਨੇਜਰ ਕੋਲ ਲੈ ਗਿਆ। ਮੈਨੇਜਰ ਨੇ ਵੇਖਿਆ ਕਿ ਉਹ ਕਿੰਨੇ ਕਰੋੜ ਦਾ ਕੋਈ ਸਿੱਖ ਉਹ ਗੁਰਦੁਆਰੇ ਦੇ ਸੀਸਗੰਜ ਦੇ ਨਾਂ 'ਤੇ ਖਰੀਦ ਕੇ ਉਹ ਸਿਨੇਮਾ ਹਾਲ ਅਤੇ ਗੁਰਦੁਆਰੇ ਨੂੰ ਐਂ ਗੁਪਤ ਰਾਤ ਨੂੰ ਕਾਗਜ਼ ਜਿਹੜੇ ਸੀ ਅੰਦਰ ਰੱਖ ਗਿਆ ਗੁਰੂ ਦੇ ਦਰਬਾਰ, ਵੀ ਮੇਰਾ ਪਤਾ ਨਾ ਲੱਗੇ ਵੀ ਮੈਂ ਕੌਣ ਆ। ਇਹ ਜੋ ਹੁਣ ਦੇਖੋ ਕਾਰ ਸੇਵਾ ਵਾਲੇ, ਕਾਰ ਸੇਵਾ ਵਾਲੇ ਬਾਬਿਆਂ ਨਾਲ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈਗਾ ਵੀ ਉਹਨਾਂ ਨੇ ਬਹੁਤ ਸਾਰੀਆਂ ਇਤਿਹਾਸਕ ਗੁਰੂ ਸਾਹਿਬਾਨ ਵੇਲੇ ਦੀਆਂ ਇਮਾਰਤਾਂ ਸਥਾਨ ਜਿਹੜੇ ਆ ਬਦਲ ਕੇ ਤੇ ਸੰਗ ਮਰਮਰ ਤੇ ਸੋਨੇ ਦੇ ਗੁੰਬਦਾਂ ਵਾਲੇ ਗੁਰਦੁਆਰੇ ਉਸਾਰ ਦਿੱਤੇ। ਪਰ ਤੁਸੀਂ ਹੁਣ ਦੇਖੋ ਵੀ ਅਸੀਂ ਵੇਂਹਦੇ ਰਹੇ ਹਾਂ ਬਚਪਨ ਦੇ ਵਿੱਚ 60-70 ਸਾਲ ਪਹਿਲਾਂ ਵੀ ਉਹ ਡਰੰਮੀ ਲੈ ਕੇ ਟੋਕਰੀ ਲੈ ਕੇ ਘਰਾਂ ਦੇ ਵਿੱਚੋਂ ਕੌਲੀ ਕੌਲੀ ਦੁੱਧ ਤੇ ਇੱਕ ਇੱਕ ਫੁਲਕਾ ਮੰਗ ਕੇ ਤੇ ਸੰਗਤਾਂ ਪਿੰਡਾਂ ਦੇ ਵਿੱਚੋਂ ਇਕੱਠੀਆਂ ਕਰਕੇ ਉਹ ਲੰਗਰ ਸੰਗਤਾਂ ਨੂੰ ਛਕਾਉਣਾ, ਸਿੱਖਾਂ ਦੇ ਘਰਾਂ ਤੋਂ ਆਇਆ ਤੇ ਉਹਨਾਂ ਨੇ ਇੱਕ ਬੁੰਗਾ ਇੱਕ ਬਿਲਡਿੰਗ ਢਾਉਣੀ ਆ, ਸਵੇਰੇ ਸਵੇਰੇ ਲੱਗ ਜਾਣਾ ਤਕਾਲਿਆਂ ਉਹਨਾਂ ਨੇ ਸ਼ੁਰੂ ਕਰ ਦੇਣਾ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਸਾਰਾ ਕੁਝ ਸਮੇਟ ਕੇ ਟਰੱਕ ਤੇ ਬਹਿ ਕੇ ਫਿਰ ਆਪਣੇ ਘਰਾਂ ਨੂੰ ਚਲੇ ਜਾਣਾ। ਸੋ ਇਸ ਤਰ੍ਹਾਂ ਵੀ ਕੰਮ ਜਿਹੜੇ ਆ, ਫਿਰ ਉਹਨਾਂ ਦੇ ਕੋਲ ਭਰੇ ਹੋਏ ਸੀਮੈਂਟ ਦਾ ਟਰੱਕ ਸਣੇ ਹੀ ਤੇ ਸਣੇ ਕਾਗਜ਼ ਤੇ ਸਣੇ ਸੀਮੈਂਟ ਰਾਤ ਨੂੰ ਛੱਡ ਜਾਣਾ, ਲੋਹੇ ਦਾ ਸਰੀਆਂ ਦਾ ਭਰਿਆ ਹੋਇਆ ਟਰੱਕ ਹੀ ਛੱਡ ਜਾਣਾ। ਸੋ ਗੁਰੂ ਘਰ ਵਿੱਚ ਇਹੋ ਜਿਹੇ ਭੇਟਾ ਦੇਣ ਵਾਲੇ
ਜੀ। ਮੇਰੇ ਨਾਲ ਦੋ ਘਟਨਾਵਾਂ ਵਾਪਰੀਆਂ 550 ਸਾਲਾਂ ਤੇ, ਆਪਾਂ ਉੱਥੇ ਜੀ ਨਨਕਾਣਾ ਸਾਹਿਬ ਸੀਗੇ
ਤੇ ਮੈਂ ਇੱਧਰ ਸੀਗਾ।
ਹਾਂਜੀ, ਉਹ ਨਾ ਤੁਸੀਂ ਕਰਤਾਰਪੁਰ ਸਾਹਿਬ ਸੀਗੇ ਤੇ ਉੱਥੇ ਨਾ ਲੰਗਰ ਚਲਾਉਂਦੇ ਨੇ ਸਰਦਾਰ ਗੁਰਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਕੈਨੇਡਾ ਤੋਂ, ਉਹਨਾਂ ਨੇ ਲੰਗਰ ਹਾਲ ਬਣਾਇਆ 1 ਕਰੋੜ ਦਾ ਆਪਣੇ ਪਰਿਵਾਰਾਂ ਚੋਂ ਇਕੱਠੇ ਕਰਕੇ ਪੈਸੇ,
ਤੇ ਉਹ ਮਲਟੀ ਸਟੋਰੀ ਆ ਲੰਗਰ ਹਾਲ।
ਉਹ ਜਿਹੜਾ ਲੰਗਰ ਆ, ਪਹਿਲਾਂ ਲੰਗਰ ਹਾਲ ਨਹੀਂ ਸੀ ਹੁੰਦਾ ਉੱਥੇ, ਉੱਥੇ ਇਦਾਂ ਹੁੰਦਾ ਸੀ
ਪਹਿਲਾਂ ਲੰਗਰ, ਪਹਿਲਾਂ ਜਦੋਂ ਮੈਂ 99 ਚ ਤੇ ਗਿਆ ਵਾ ਨਾ 2 ਵਾਰੀ, ਉਦੋਂ ਲੰਗਰ ਬਣਦਾ ਹੀ ਨਹੀਂ ਸੀ।
ਹਾਂਜੀ,
ਨਨਕਾਣੇ ਸਾਹਿਬ ਚ ਜੇ ਤੁਸੀਂ ਕਿਸੇ ਗੁਰਸਿੱਖ ਦੇ ਘਰ ਲੰਗਰ ਛਕ ਸਕਦੇ ਹੁੰਦੇ ਸੀਗੇ ਤੇ ਲੰਗਰ ਨਹੀਂ ਹੁੰਦਾ, ਵੀ ਉਹ ਮੈਨੂੰ ਕਹਾਣੀ ਵੀ ਦੱਸੀ ਕਿਨੇ ਵੀ ਕਿਉਂ ਲੰਗਰ ਬੰਦ ਹੋਇਆ।
ਹਾਂ ਉਹ
ਹਾਂਜੀ ਹੁਣ
ਪੁਰਾਣੇ
ਨਹੀਂ ਹੈਗਾ ਹੁਣ
ਉਹ ਕੀ ਹੁੰਦਾ ਸੀ ਨਾ, ਜਿੱਦਾਂ ਚਾਲਾ ਆਇਆ ਕੋਈ 10-20 ਜਣਿਆਂ ਦਾ, ਉਹ ਆਪਣਾ ਲੰਗਰ ਦਾ ਸਮਾਨ ਲੈ ਆਉਂਦੇ ਤੇ ਜਿੰਨੀ ਦੇਰ ਉਹ ਚੱਲਦਾ ਚੱਲੇ ਫਿਰ ਉਹ ਫਿਰ ਚਲੇ ਜਾਂਦੇ ਹੁੰਦੇ ਸੀ ਵਾਪਸ। ਖੈਰ ਗੱਲ ਇਹ ਚੱਲੀ ਕਿ ਨਨਕਾਣਾ ਸਾਹਿਬ ਦੇ ਵਿੱਚ 550 ਸਾਲਾਂ ਤੇ ਇਕੱਠ ਤਾਂ ਤੁਹਾਨੂੰ ਪਤਾ ਹੀ ਆ, ਮਤਲਬ ਉਮੀਦ ਨਾਲੋਂ ਵੀ ਕਈ ਗੁਣਾ ਵੱਧ ਸੀਗਾ। ਤੇ ਉਹ ਜਿੰਨਾ ਪਲਾਨ ਕੀਤਾ ਹੋਇਆ ਸੀਗਾ ਤੇ ਉਹ ਤਾਂ ਗੁਰਜੀਤ ਸਿੰਘ ਹੁਣੀ ਦੱਸਦੇ ਆ ਕਿ ਉਹ ਪਹਿਲੇ ਦਿਨ ਹੀ ਮਸੀਂ ਨਪੇਰੇ ਚੜਿਆ ਤੇ ਫਿਰ 2 ਦਿਨ ਫਿਰ ਰਹਿ ਗਏ ਸੀਗੇ। ਤੇ ਦੂਜੇ ਦਿਨ ਸਵੇਰੇ ਨਾ ਕਹਿੰਦੇ ਵੀ ਅਸੀਂ ਆਫਿਸ 'ਚ ਬੈਠੇ, ਅਸੀਂ ਦੇਖਿਆ ਉਹਨਾਂ ਦਾ ਆਫਿਸ ਤੇ ਉੱਥੇ ਗੱਲਾਂ ਬਾਤਾਂ ਚੱਲਦੀਆਂ ਤੇ ਚਿੰਤਾ ਦਾ ਵਿਸ਼ਾ ਵੀ ਇਹ ਅਜੇ ਤਾਂ 2 ਦਿਨ ਪਏ ਨੇ, ਸੰਗਤਾਂ ਬਹੁਤ ਨੇ, ਵੀ ਲੰਗਰ ਕਿੱਦਾਂ ਚੱਲੇਗਾ। ਤੇ ਉਹ ਬਾਹਰੋਂ ਸੁਨੇਹਾ ਆਇਆ ਕਹਿੰਦੇ ਬਾਈ ਜੀ ਬਾਹਰ ਤੁਹਾਡਾ ਨਾ ਟਰੱਕ ਆਇਆ ਇੱਕ ਸਮਾਨ ਦਾ, ਉਹ ਲਹਾ ਲਓ। ਤੇ ਜਦੋਂ ਬਾਹਰ ਗਏ ਤਾਂ ਉੱਥੇ ਡਰਾਈਵਰ ਉਹ ਕਹਿੰਦਾ ਜੀ ਆਹ ਟਰੱਕ ਸਮਾਨ ਦਾ ਭਰਿਆ, ਇਹਨੂੰ ਛੇਤੀ ਲਾਓ, ਮੈਂ ਜਾਣਾ ਆ। ਚਲੋ ਸਾਰੇ ਸਿੰਘ ਰਲੇ, ਸੇਵਾਦਾਰ ਰਲੇ, ਉਹਨੇ ਟਰੱਕ ਜਿਹੜਾ ਲਾ ਤਾ ਉਹ 'ਚ ਸਾਰਾ ਰਸ਼ਤ ਪਾਣੀ ਉਸ ਦਿਨ ਦਾ, ਮਤਲਬ ਪੂਰਾ ਸ਼ਾਮਿਲ ਉੱਥੇ ਉੱਥੇ ਹੋ ਗਿਆ, ਉਤਾਰ ਲਿਆ ਉਹਨੇ। ਤੇ ਉਹ ਜਦੋਂ ਉਤਾਰ ਕੇ ਨਾ ਬਾਹਰ ਗਏ ਪਏ, ਚਲੋ ਆਪਾਂ ਉਹ ਟਰੱਕ ਵਾਲਿਆਂ ਨੂੰ ਪੁੱਛੀਏ ਵੀ, ਕਿਉਂਕਿ ਉੱਥੇ ਖੜਨ ਨੂੰ ਥਾਂ ਨਹੀਂ ਸੀਗਾ ਵੀ ਇੰਨੀ ਛੇਤੀ ਲਾਉਣਾ ਪਿਆ, ਅਤੇ ਪੁੱਛੀਏ ਵੀ ਕਿਹਨਾਂ ਨੇ ਇਹ ਡੋਨੇਟ ਕੀਤਾ, ਕਿਹਨਾਂ ਨੇ ਦਾਨ ਕੀਤਾ, ਕੋਈ ਲਿਖੀਏ ਪੜ੍ਹੀਏ ਅਰਦਾਸ ਕਰਨੀ ਹੈ। ਅਤੇ ਜਦੋਂ ਬਾਹਰ ਗਏ ਤਾਂ ਉਹ ਟਰੱਕ ਉੱਥੇ ਹੈ ਨਾ, ਉਹ ਲਾ ਕੇ ਮਤਲਬ ਡਰਾਈਵਰ ਚਲੇ ਗਿਆ, ਉਹ ਦੱਸਿਆ ਵੀ ਨਹੀਂ ਹੈਗਾ ਵੀ ਉਹ ਰਸ਼ਤ ਆਈ ਕਿੱਥੋਂ, ਪੂਰਾ ਇੱਕ ਟਰੱਕ। ਉਹ ਤੋਂ ਬਾਅਦ ਫਿਰ ਚਲੋ ਸਾਡੀ ਆਸਟ੍ਰੇਲੀਆ ਦੀ ਸੰਗਤਾਂ ਨੇ ਉਹ ਉਹਨਾਂ ਦੇ ਆਫਿਸ ਚਲੇ ਗਏ ਅਤੇ ਉਹਨਾਂ ਨੇ 1.5 ਦਿਨ ਦਾ ਆਸਟ੍ਰੇਲੀਆ ਦੀ ਸੰਗਤਾਂ ਵੱਲੋਂ ਸ਼ਾਇਦ ਮੇਰਾ ਖਿਆਲ 8-9 ਲੱਖ ਰੁਪਏ ਦਾ ਰਸ਼ਤ ਲੈ ਕੇ ਦਿੱਤੀ ਸੀ ਉਸ ਜਥੇ ਨੇ, ਸਾਰਿਆਂ ਨੇ। ਤੇ ਮਤਲਬ ਜਿਹੜਾ ਮਤਲਬ ਪਰਮਾਤਮਾ ਨੂੰ ਪਤਾ ਹੀ ਹੁੰਦਾ ਆ, ਅਕਾਲ ਪੁਰਖ ਨੂੰ ਪਤਾ ਹੁੰਦਾ ਕਿ ਆਪਾਂ ਕਿਹਤੋਂ ਸੇਵਾ ਲੈਣੀ ਹੈ, ਕਿਹਤੋਂ ਕਰਾਉਣੀ ਆ। ਪਰ ਮੈਂ ਤੁਹਾਨੂੰ 2 ਹਾਸੇ ਵਾਲੀਆਂ ਗੱਲਾਂ ਵੀ ਦੱਸਦਾ ਕਿ ਅਸੀਂ ਅਕਾਲਗੜ੍ਹ ਪਿੰਡ ਰਹਿੰਦੇ ਹੁੰਦੇ ਸੀ ਬਚਪਨ ਦੇ ਵਿੱਚ, 1.5 ਸਾਲ ਰਹੇ ਹਾਂ, ਮੇਰੇ ਡੈਡੀ ਉਹਨਾਂ ਦੀ ਭੂਆ ਉੱਥੇ। ਤੇ ਉੱਥੇ ਨਾ ਤੁਹਾਨੂੰ ਪਤਾ ਪਿੰਡ 'ਚ ਕਈਆਂ ਨੂੰ ਆਦਤ ਹੁੰਦੀ ਆ ਵੀ ਹਰੇਕ ਅਰਦਾਸ ਦੇ ਵਿੱਚ ਆਪਣਾ ਨਾਮ ਬੁਲਾਉਣਾ ਹੁੰਦਾ ਉਹਨਾਂ ਨੇ, ਜਿੱਦਾਂ ਮੈਂ ਕਹਿੰਦੇ ਹਨ। ਤੇ ਉਹ ਬੰਦਾ ਜਿਹੜਾ ਸੀ, ਉਹਦੇ 3-4 ਮੁੰਡੇ ਸੀ ਤੇ ਉਹ ਸਾਰੇ ਹਜੇ ਪੜ੍ਹਦੇ ਸੀਗੇ ਸਕੂਲਾਂ ਦੇ ਵਿੱਚ। ਤੇ ਉਹ ਜਦੋਂ ਵੱਡਾ ਫੰਕਸ਼ਨ ਹੋਣਾ ਨਾ, ਤੇ ਮਤਲਬ ਉੱਥੇ ਵੱਡਾ ਜੋੜ ਮੇਲਾ ਹੋਣਾ, ਤਾਂ ਉਹਨੇ ਅਰਦਾਸ ਕਰਾਉਣੀ ਰੁਪਈਏ ਦੀ, ਠੀਕ ਹੈ, ਹਾਂ 1 ਰੁਪਈਏ ਦੀ ਅਰਦਾਸ। ਤੇ ਉਹਨੇ ਸਾਰੇ ਹੀ ਗਿਣਾ ਦੇਣੇ, ਆਪਣੇ ਮੁੰਡੇ ਵੀ ਗਿਣਾ ਦੇਣੇ, ਗਾਂ ਆਪਣੀ ਭੈਣ ਦੇ ਮੁੰਡੇ ਵੀ, ਉਹਦੇ ਵੀ ਪਾਸ ਹੋ ਜਾਵੇ, ਉਹ ਵੀ ਪਾਸ ਹੋ ਜਾਵੇ, ਉਹ ਵੀ ਪਾਸ ਹੋ ਜਾਵੇ। ਤੇ ਉਹ ਫਿਰ ਇੱਕ ਵਾਰੀ ਇੰਨੇ ਪਿੰਡ ਵਾਲੇ ਅੱਕ ਗਏ ਬਈ ਇਹ ਅਰਦਾਸ ਬਹੁਤ ਲੰਬੀ ਹੋਈ ਜਾਂਦੀ ਹੈ, ਦੇਣਾ ਇਹਨੂੰ ਰੁਪਈਆ ਹੁੰਦਾ, 9-20 ਬੁਲਾਉਣੇ ਹੁੰਦੇ ਵਿੱਚ, ਹੈ ਨਾ। ਅਤੇ ਉਹ ਨਾ ਫਿਰ ਉਹਨੇ ਇੱਕੋ ਹੀ ਨਾਂ ਬੋਲਿਆ ਉਸ ਬੰਦੇ ਦਾ ਹੀ, ਵੀ ਇਹ 1.25 ਰੁਪਈਏ ਦੀ ਅਰਦਾਸ ਹੈ, ਵੀ ਕਈ ਨਾਮ ਹੈ ਉਹ ਸਾਰੇ ਪਾਸ ਹੋ ਜਾਣ ਜਿੰਨੇ ਨਾਮ। ਉਹ ਨਾ ਗੱਲ ਕਿੱਦਾਂ ਹੋਈ, ਉਹ ਗੁਰਦੁਆਰੇ ਦੇ ਕੋਲੇ ਹੀ ਸੀਗਾ ਘਰ ਸਾਡਾ, ਤੇ ਉਹਦਾ ਉਹਦਾ ਬਾੜਾ ਮੂਹਰੇ ਸੀ। ਤੇ ਉਹ ਕਿ ਗ੍ਰੰਥੀ ਸਿੰਘ ਜਿਹੜੇ ਉੱਥੇ ਸੇਵਾ ਮੁੱਖ ਸੇਵਾਦਾਰ ਸੀ, ਬਹੁਤ ਵੱਡਾ ਗੁਰਦੁਆਰਾ ਸਾਹਿਬਜ਼ਾਦਿਆਂ ਦਾ, ਤੇ ਉਹ ਕਿਤੇ ਆਏ ਘਰੇ, ਬੜਾ ਪ੍ਰੇਮ ਪਿਆਰ ਸੀਗਾ ਨਾ ਸਾਡੇ ਡੈਡੀ ਹੁਣ। ਤੇ ਉਹ ਨਾ ਉਹ ਰੰਜ ਕਰਨ ਲੱਗ ਪਿਆ ਵੀ ਗਿਆਨੀ ਜੀ ਤੁਸੀਂ ਮੇਰੇ ਫਲਾਨੇ ਮੁੰਡੇ ਦਾ ਨਾਂ ਨਹੀਂ ਲਿਆ, ਤੁਸੀਂ ਮੇਰੇ ਫਲਾਨੇ ਮੁੰਡੇ ਦਾ ਨਾਂ ਨਹੀਂ ਲਿਆ। ਉਹਦੇ ਨਾਲ ਅੱਕ ਕੇ ਫਿਰ ਗਿਆਨੀ ਜੀ ਨੇ ਕਿਹਾ, ਕਹਿੰਦੇ ਜੀ 1.25 ਰੁਪਈਏ ਤਾਂ ਇੱਕੋ ਹੀ ਪਾਸ ਹੋਣਾ, ਉੱਦਾਂ ਦੇ ਮੰਨਿਆ ਜਾਵੇ ਤੁਸੀਂ ਇੰਨੇ ਪਾਸ ਕਰਾਉਣ। ਦੂਜੀ ਗੱਲ ਸੀ ਇਹ ਕਿ ਬੜੀ ਕਾਮਨ ਚੱਲਦੀ ਆ, ਮੇਰੇ ਵਰਗੇ ਨੇ ਜਾਂ ਤੁਹਾਡੇ ਗੁਰਸਿੱਖ ਨੇ ਕਿਸੇ ਨੇ ਘਰ ਸ਼ੁਰੂ ਕਰਨਾ ਸੀ ਅਤੇ ਉਹ ਨੀਂਹ ਪੱਥਰ ਰੱਖਣਾ ਸੀ, ਉਹ ਘਰੋਂ ਕਹਿਤਾ ਵੀ ਪ੍ਰਸ਼ਾਦ ਤਿਆਰ ਕਰ ਲਿਆ ਉਹ ਸਵੇਰ ਨੂੰ ਵੀ ਆਪਾਂ ਨੀਂਹ ਪੱਥਰ ਰੱਖਣਾ ਅਤੇ ਟੱਕ ਲਾਉਣਾ, ਸਾਡੇ ਟੱਕ ਲਾਉਣਾ ਕਹਿੰਦੇ ਵੀ ਅਰਦਾਸ ਕਰਨੀ ਆ। ਉਹ ਜਿਹੜੇ ਨਾ ਮਿਸਤਰੀ ਸਿੰਘ ਸੀ ਉਹ ਵੀ ਸਿੰਘ ਹੀ ਸੀ ਅੰਮ੍ਰਿਤਧਾਰੀ, ਅਤੇ ਜਿਨ੍ਹਾਂ ਨੇ ਬਣਵਾਉਣਾ ਸੀ ਉਹ ਵੀ ਅੰਮ੍ਰਿਤ, ਕਹਿੰਦੇ ਚਲੋ ਜੀ ਅਰਦਾਸ ਕਰੀਏ। ਉਹ ਹੱਥ ਜੋੜ ਕੇ ਖੜ ਗਏ ਸਾਰੇ ਅਤੇ ਅਰਦਾਸ ਮੁੱਕਣ 'ਚ ਨਾ ਆਵੇ, ਮਤਲਬ ਗੁਪਤ ਅਰਦਾਸ ਹੋ ਰਹੀ ਸੀ। ਅਤੇ 15 ਕੁ ਮਿੰਟ ਬਾਅਦ ਨਾ ਉਹ ਜਿਹੜੇ ਘਰ ਦੇ ਮਾਲਕ ਸੀਗੇ ਉਹਨਾਂ ਨੇ ਮਿਸਤਰੀ ਸਿੰਘ ਨੂੰ ਪੁੱਛਿਆ ਵੀ ਗਿਆਨੀ ਜੀ ਅਰਦਾਸ ਮੁੱਕੀ ਨਹੀਂ ਅਜੇ, ਕਹਿੰਦਾ ਹੈ ਮੈਂ ਕਰਨੀ ਸੀ, ਮੈਂ ਸਮਝਿਆ ਤੁਸੀਂ ਕਰ ਰਹੇ ਹੋ, ਉਹ 15 ਮਿੰਟ ਉੱਦਾਂ ਹੀ ਖੜੇ ਰਹੇ ਅਰਦਾਸ।
ਖੈਰ ਇਸ ਤਰ੍ਹਾਂ ਵੀ ਹੋ ਜਾਂਦਾ। ਹਾਂ
ਤਾਂ ਜੀ ਇੱਕ ਬੜਾ ਗੰਭੀਰ ਮਸਲਾ ਆ, ਉਹ ਤੋਂ ਪਹਿਲਾਂ ਆਪਾਂ ਥੋੜ੍ਹੇ ਮੈਸੇਜ ਲੈ ਲਈਏ। ਬਚਿੱਤਰ ਹੁਣੀ ਕਹਿ ਰਹੇ ਨੇ ਕਿ ਫਿਰੋਜ਼ਪੁਰ ਜੀਰਾ ਰੋਡ 'ਤੇ ਮੇਰਾ ਪਿੰਡ ਆ ਤਾਇਆ ਜੀ, ਸਰਦਾਰ ਦਰਸ਼ਨ ਸਿੰਘ ਐਸ ਜੀ ਪੀ ਸੀ, ਸ਼ੇਰ ਖਾਂ ਦੇ ਪਿੰਡ ਕੋਲ,
ਵਾਹ
ਅਤੇ
ਵਾਹ, ਅੱਛਾ
ਅਤੇ ਇਹਨਾਂ ਨੇ ਪਤਾ ਭੇਜ ਤਾ। ਜੋਗਿੰਦਰ ਸੋਹੀ ਭਾਅ ਜੀ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਸਿਡਨੀ ਤੋਂ, ਅਤੇ ਇੰਡੀ
ਹਾਂਜੀ
ਬੱਤੂ ਜੀ
ਹਾਂਜੀ,
ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਸਵਿੰਦਰ ਬਿੱਡਾ ਜੀ ਮੁਕਤਸਰ ਸਾਹਿਬ ਪਹੁੰਚ ਗਏ ਨੇ ਵਾਪਸ, ਅਤੇ ਇਹ ਵੀ ਫਤਿਹ ਬੁਲਾ ਰਹੇ
ਵਾਹ,
ਨੇ, ਅਤੇ ਸਾਡੇ ਨਾਲ ਲਖਵੀਰ ਖਟੜਾ ਜੀ ਜੁੜੇ ਨੇ, ਇਹ ਗੁੱਡ ਮਾਰਨਿੰਗ ਬੁਲਾ ਰਹੇ ਨੇ। ਤਾਂ ਤਾਇਆ ਜੀ ਮਸਲਾ ਥੋੜ੍ਹਾ ਜਿਹਾ ਇੱਦਾਂ ਗੰਭੀਰ ਆ, ਅਤੇ ਆਪਾਂ ਪਹਿਲਾਂ ਗੱਲ ਵੀ ਕੀਤੀ ਸੀ।
ਗੰਭੀਰ ਤੋਂ ਪਹਿਲਾਂ ਮੇਰੀ ਗੱਲ ਸੁਣ ਲਓ ਵੀ,
ਹਾਂਜੀ
ਮੇਰਾ ਤੇ ਤੁਸੀਂ ਬਹਾਨਾ, ਮੇਰੀ ਤੇ ਸ਼ਕਲ ਹੀ ਵਿਖਾਉਂਦੇ ਹੋ ਆਪਣੇ ਸਰੋਤਿਆਂ ਨੂੰ, ਤੇ ਬੋਲੀ ਤੁਸੀਂ ਆਪ ਹੀ ਜਾਂਦੇ ਹੋ, ਮੈਨੂੰ ਤੇ ਕੋਈ ਬੋਲਣ ਦਾ ਟਾਈਮ ਹੀ ਨਹੀਂ ਦਿੰਦੇ।
ਤਾਇਆ ਜੀ ਗੱਲ ਇਹ ਆ ਵੀ ਮੈਨੂੰ ਵੀ ਇਹੀ ਰੰਜ ਰਹਿੰਦਾ ਕਿ ਮੈਂ ਕਿੱਥੇ ਬੋਲਾਂ ਜਾ ਕੇ, ਮੈਨੂੰ ਵੀ ਬੋਲਣ ਦਾ ਮੌਕਾ ਨਹੀਂ।
ਤੋ ਸ਼ਕਲ ਮੇਰੀ ਵਿਖਾਈ ਜਾਂਦੇ ਹੋ, ਬੋਲੀ ਸਾਰਾ ਕੁਝ ਦੱਸੀ, ਸਾਰਾ ਕੁਝ ਆਪ ਜਾਂਦੇ
ਨਹੀਂ, ਮੈਂ ਤਾਂ ਐਗਜ਼ਾਮਪਲ ਹਾਂ। ਹੁਣ ਮੁੱਦਾ ਇਹ ਹੈ, ਹਰਪਾਲ ਸੰਧੂ ਉਹਨਾਂ ਨੇ ਕਿਹਾ ਸੀ, ਨਹੀਂ ਉਹ ਪਹਿਲਾਂ ਸਿਡਨੀ ਰਹਿੰਦੇ ਸੀ, ਫਿਰ 2014 'ਚ ਗ੍ਰਿਫਤ ਆਏ ਆ ਜੀ ਉਹ, ਅਤੇ
ਅੱਛਾ ਅੱਛਾ
ਹਾਂ
ਠੀਕ ਹੈ,
ਉਹ ਤਾਇਆ ਜੀ ਕਹਿੰਦੇ ਵਿਚਾਰ ਦਿਓ ਕਿ ਅਕਾਲੀ ਦਲ ਦੇ ਪ੍ਰਧਾਨ ਅਕਾਲ ਤਖਤ ਤੋਂ ਸਜ਼ਾ ਭੁਗਤ ਕੇ ਹੁਣ ਮੁਨਕਰ ਹੋ ਰਹੇ ਨੇ, ਇਹਦੇ ਬਾਰੇ ਜ਼ਰੂਰ ਦੱਸੋ, ਤਿੱਖਾ ਸਵਾਲ ਹੈ ਕਹਿੰਦੇ।
ਦੇਖੋ ਜੀ, ਉਹਨਾਂ ਨੂੰ ਉਹ ਜਾਣਦੇ ਨੇ ਉੱਥੇ ਵੀ ਕੀ ਤੇ ਕਿਵੇਂ ਕਰਨਾ ਆ, ਆਪਾਂ ਬਾਹਰੋਂ ਬੈਠੇ ਸਾਨੂੰ ਕੀ ਪਤਾ ਉੱਥੇ ਗਰਾਊਂਡ ਤੇ, ਗਰਾਊਂਡ ਲੈਵਲ ਤੇ ਉੱਥੇ ਕੀ ਹੋ ਰਿਹਾ ਵਾ।
ਅੱਛਾ,
ਤੇ ਇਹ ਤਾਂ ਬੜਾ ਦੁਨੀਆ ਦੇ ਵਿੱਚ ਵੀ ਤੁਸੀਂ ਵੀ ਦੱਸਿਆ ਸੀਗਾ ਵੀ ਨਾਨ ਸਿੱਖ ਵੀ ਜਿਹੜੇ ਨੇ ਪੱਤਰਕਾਰ ਬੜੇ ਹੈਰਾਨ ਹੋਏ ਨੇ ਵੀ ਸਿੱਖ ਧਰਮ ਵਿੱਚ ਕੋਈ ਇਹੋ ਜਿਹੀ ਅਥਾਰਟੀ ਵੀ ਹੈਗੀ ਹੈ ਵੀ ਜਿਹਦੇ ਅੱਗੇ ਸਭ ਵੱਡੇ ਤੋਂ ਵੱਡੇ ਬੰਦੇ ਵੀ ਹੱਥ ਜੋੜ ਕੇ ਖੜੇ ਹੁੰਦੇ ਤੇ ਉਹਨਾਂ ਵੱਲੋਂ ਲਗਾਈ ਗਈ ਸਜ਼ਾ ਨੂੰ ਖੁਸ਼ੀ ਖੁਸ਼ੀ ਭੁਗਤਦੇ ਨੇ, ਤੇ ਬੜਾ ਸਿੱਖ ਕੌਮ ਦਾ ਮਾਣ ਵਧਿਆ ਸੀ ਤੇ ਉਹ ਮਾਣ ਅਜੇ ਕਾਇਮ ਆ। ਦੇਖੋ ਉਸ ਤੋਂ ਕਈ ਵਾਰੀ ਨਾ ਸਾਰਾ ਕੁਝ ਹੀ ਇੱਕਦਮ ਨਹੀਂ ਹੋ ਜਾਂਦਾ ਹੁੰਦਾ, ਤੇ ਪਹਿਲੀ ਤੇ ਗੱਲ ਆ ਵੀ ਉਹਨਾਂ ਨੇ ਹੱਥ ਜੋੜ ਕੇ ਤੇ ਆਪਣੇ ਅਹੁਦੇਦਾਰੀਆਂ ਛੱਡ ਕੇ ਹੰਕਾਰ ਨੂੰ ਤਿਆਗ ਕੇ ਗੁਰੂ ਸਾਹਿਬ ਅਕਾਲ ਤਖਤ ਸਾਹਿਬ ਦੇ ਹਜ਼ੂਰ ਹੋ ਕੇ ਉਹਨਾਂ ਨੇ ਸਤਿ ਭਜਨ ਕਰਕੇ ਆਪਣੇ ਦੋਸ਼ ਵੀ ਮੰਨੇ ਔਰ ਸਜ਼ਾ ਵੀ, ਜਿਹਨੂੰ ਆਪਾਂ ਧਾਰਮਿਕ ਬੋਲੀ ਵਿੱਚ ਤਨਖਾਹ ਕਹਿੰਦੇ ਹਾਂ, ਉਹ ਵੀ ਉਹਨਾਂ ਨੇ ਭੁਗਤਣੀ ਸ਼ੁਰੂ ਕਰ ਦਿੱਤੀ। ਤੇ ਹੁਣ ਜਿਹੜਾ ਸੀ ਵੱਡੀ ਗੱਲ ਵੀ ਪ੍ਰਧਾਨ ਅਸਤੀਫਾ ਕਿਉਂ ਨਹੀਂ, ਉਹਦਾ ਅਸਤੀਫਾ ਕਿਉਂ ਨਹੀਂ ਪ੍ਰਵਾਨ ਹੁੰਦਾ,
ਹਾਂਜੀ
ਉਹਦਾ ਅਸਤੀਫਾ ਕਿਉਂ ਨਹੀਂ ਪ੍ਰਵਾਨ ਹੁੰਦਾ, ਬੜੀ ਇਹ ਦੁਬਧਾ ਸੀ, ਉਹ ਅਸਤੀਫਾ ਵੀ ਪ੍ਰਵਾਨ ਹੋ ਗਿਆ। ਤੇ ਇਹ ਕਈ ਵਾਰੀ ਸਾਰੇ ਹੀ ਕਦਮ ਇੱਕੋ ਦਮ ਨਹੀਂ ਚੁੱਕੇ ਜਾਂਦੇ, ਉਹ ਹੌਲੀ ਹੌਲੀ ਸਾਰਾ ਕੁਝ ਹੋ ਰਿਹਾ ਵਾ, ਤੇ ਮਹਾਰਾਜ ਠੀਕ ਕਰੇਗਾ, ਪੰਥ ਦੀ ਅਖੀਰ ਵਿੱਚ ਚੜ੍ਹਦੀ ਕਲਾ ਹੋਵੇਗੀ, ਅਸੀਂ ਵਿਸ਼ ਕਰਦੇ ਹਾਂ, ਆਸ ਕਰਦੇ ਹਾਂ।
ਤਾਇਆ ਜੀ ਮੈਨੂੰ ਇਉਂ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਸੁਖਵੀਰ ਨੇ ਬਿਆਨ ਦਿੱਤਾ ਕਿ ਮੈਂ ਤਾਂ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਜੀ, ਸਾਨੂੰ ਤਾਂ ਅਸੀਂ ਤਾਂ ਉੱਦੇ ਸਾਨੂੰ ਮਜਬੂਰੀ 'ਚ ਕਬੂਲਣਾ ਪਿਆ, ਠੀਕ ਹੈ, ਅਤੇ ਇਹ ਵੀ ਬਿਆਨ ਆਇਆ ਉਹਨਾਂ ਦਾ, ਅਤੇ ਫਿਰ ਜੀ ਅਸੀਂ ਮਤਲਬ ਕੀਤਾ ਕੁਝ ਨਹੀਂ। ਮੈਨੂੰ ਇਉਂ ਲੱਗਦਾ ਅਸਤੀਫਾ ਜੀ ਆਪਣੇ ਬੰਦਿਆਂ ਤੋਂ ਮਨਜ਼ੂਰ ਕਰਾ ਲਿਆ, ਫਿਰ ਉਹ ਜਾਅਲੀ ਬੰਦੇ ਸ਼ਾਇਦ ਟੈਂਪਰੇਰੀ ਬਿਠਾ ਲਓ। ਜਿਹੜੀ ਹਦਾਇਤ ਦਿੱਤੀ ਸੀ ਅਕਾਲ ਤਖਤ ਸਾਹਿਬ ਨੇ ਕਿ ਇੱਕ ਸਰਬ ਸਾਂਝੀ ਅਕਾਲੀ ਦਲ ਬਣਾਓ, ਪਾਰਟੀ ਪੰਥਕ ਬਣਾਓ, ਉਹਦੇ ਅੰਦਰ ਇਹ ਘੇਰੇ ਅੰਦਰ ਸਾਡੀ ਕੌਮ ਦੀ ਤਰਜਮਾਨੀ ਹੋ ਸਕੇਗੀ, ਸਾਨੂੰ ਰੀਪ੍ਰਜੈਂਟ ਕਰ ਸਕੇਗੀ। ਪਰ ਮੈਨੂੰ ਇਉਂ ਲੱਗਦਾ ਹੈ ਕਿ ਸੁਖਬੀਰ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਮੇਰੇ ਤੋਂ ਬਿਨਾਂ ਨਹੀਂ ਕੁਛ ਹੋ ਰਿਹਾ, ਹੋ ਸਕਦਾ ਔਰ ਉਹਦਾ ਇੱਕ ਤਰ੍ਹਾਂ ਨਾਲ ਜਾਇਜ਼ ਵੀ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਖਾਨਾ ਜੰਗੀ ਲੱਗੇਗੀ, ਹਰ ਜਿਹੜੇ ਛੋਟੇ ਛੋਟੇ ਧੜੇ ਆ ਉਹ ਕਹੇਗਾ ਮੈਂ ਲੀਡ ਕਰਨਾ, ਉਹ ਕਹੇ ਮੈਂ ਲੀਡ ਕਰਨਾ, ਪਰ ਸਰਮਾਇਆ ਕਿਸੇ ਕੋਲ ਨਹੀਂ ਹੈਗਾ। ਜਿਹੜਾ ਸਰਮਾਇਆ ਆ ਪਾਰਟੀ ਚਲਾਉਣ ਦੇ ਲਈ, ਇੰਜਣ ਹੈ ਉਹਦੇ, ਲਿੰਕਸ ਨੇ, ਉਹ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਸੁਖਬੀਰ ਬਾਦਲ ਦੇ ਕੋਲ ਹੀ ਆ, ਕਿਉਂਕਿ ਉਹਨੂੰ ਮੂੰਹ ਜ਼ਬਾਨੀ ਸਾਰੇ ਜਥੇਦਾਰਾਂ ਦਾ ਨਾਮ ਪਤਾ, ਇਲਾਕਿਆਂ ਦਾ ਪਤਾ, ਕਿੱਥੇ ਜਾਣਾ ਹੈ, ਅਤੇ ਇੱਕ ਤਰ੍ਹਾਂ ਨਾਲ ਉਹਦਾ ਜਿਹੜੀ ਇਹ ਨੌਲੇਜ ਆ ਉਹਨੂੰ ਜਿਹੜੇ ਟ੍ਰਾਂਜੀਸ਼ਨ ਦੇ ਵਿੱਚ ਵਰਤ ਲੈਣਾ ਚਾਹੀਦਾ। ਮੇਰੀ ਆਪਣੀ ਸੋਚ ਹੈ ਕਿ ਸੁਖਬੀਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਮੈਂ ਹੁਣ ਇੱਕ ਗੋਡਫਾਦਰ ਵਾਂਗਰ ਰੋਲ ਕਰ ਸਕਦਾ ਹਾਂ, ਕਿ ਅਕਾਲੀ ਦਲ ਦੇ ਜੇ ਪੈਰ ਲਾਉਣੇ ਆ ਜਾਂ ਪੰਥਕ ਪਾਰਟੀ ਦੇ ਪੈਰ ਲਾਉਣੇ, ਜੇ ਤਾਂ ਉਹ ਆਪਣੇ ਆਪ ਬਾਰੇ ਸੋਚੀ ਜਾ ਰਿਹਾ ਕਿ ਮੈਂ ਹੀ ਕਰਨਾ ਬਸ, ਜਦ ਮੈਂ ਆ ਗਿਆ ਤਾਂ ਮੈਂ ਆਪਣੀਆਂ ਗਰੰਟਾਂ ਲੈਣੀਆਂ, ਆਪਣੇ ਬਿਜ਼ਨਸ ਵਧਾਉਣੇ ਆ, ਫਿਰ ਤਾਂ ਹੈਗਾ ਉਹ ਗਲਤ। ਪਰ ਜੇ ਉਹਦੇ 'ਚ ਕੋਈ ਵੀ ਪੰਥਕ 'ਚ चेतना हैगी है या दूजे बंदे भी जिहड़े बनना चाहुंदे आ कल अपना पंथक ਉਹ ਵੀ ਤਾਂ ਆਪੋ ਆਪਣੇ ਧੜਿਆਂ 'ਚ ਹੀ ਪਏ ਹੋਏ ਨੇ ਵੀ ਮੇਰੇ ਧੜੇ ਦਾ ਜ਼ੋਰ ਹੋਵੇ, ਮੇਰੇ ਧੜੇ ਦਾ ਜ਼ੋਰ ਹੋਵੇ, ਮੇਰੇ ਬੰਦਿਆਂ ਨੂੰ ਟਿਕਟਾਂ ਮਿਲੇ, ਇਹਦੇ ਬਾਰੇ ਕੀ ਖਿਆਲ ਹੈ?
ਉਹ ਬਸ ਇਹ ਹੈ ਵੀ ਜਿਹੜਾ ਜਿਹਦੇ ਕੋਲ ਤੇ ਵਸੀਲਿਆਂ ਤੇ ਕਬਜ਼ਾ ਹੁੰਦਾ ਆ ਤੇ ਉਹ ਕਹਿੰਦਾ ਹੈ ਵੀ ਮੇਰਾ ਕਬਜ਼ਾ ਖੋ ਨਾ ਲਵੇ ਕੋਈ, ਤੇ ਦੂਜੇ ਜਿਹਨਾਂ ਕੋਲ ਲਈ ਆਉਂਦਾ ਹਾਏ ਜੋ ਇਹ ਕੁਝ ਖਾਈ ਜਾਂਦਾ ਆ, ਇਹ ਕਿਉਂ ਖਾਂਦਾ ਆ, ਇਹ ਮੈਂ ਖਾਣਾ ਚਾਹੀਦਾ ਸੀ। ਸਿਆਸਤ ਦੇ ਵਿੱਚ ਕਿ ਦੁਨੀਆਂ ਦੇ ਵਿੱਚ ਪਰਿਵਾਰਾਂ ਵਿੱਚ ਵੀ ਸਭ ਲੜਾਈ ਇਸੇ ਦੀ ਗੱਲ ਹੀ ਹੈ ਕਿ ਕਿਸੇ ਬਾਅਦ ਘਾਟ ਕਿਸੇ ਪੈ ਸਗਲੇ ਲੜ ਲੜ ਮੂਆ, ਇਹ ਹਾਲਾਤ ਪਰਿਵਾਰ ਤੋਂ ਲੈ ਘਰ ਤੱਕ ਇਹੋ ਹੀ ਹੈ। ਜਿਹਦੇ ਕੋਲ ਆ ਅਧਿਕਾਰ ਉਹ ਛੱਡਣਾ ਨਹੀਂ ਚਾਹੁੰਦਾ, ਜਿਹਦੇ ਕੋਲ ਨਹੀਂ ਉਹ ਖੋਣਾ ਚਾਹੁੰਦਾ। ਲੜਾਈ ਸਾਰੀ ਇਹੀ ਹੈ, ਚਾਹੇ ਤੋਪਾਂ ਨਾਲ ਲੜੀ ਜਾਵੇ ਤੇ ਚਾਹੇ ਵੋਟਾਂ ਨਾਲ ਲੜੀ ਜਾਵੇ, ਤੇ ਜਿਹਦੇ ਕੋਲ ਇੰਨਾ ਅਧਿਕਾਰ ਹੈ ਆਪਣੀ ਖੁਸ਼ੀ ਨਾਲ ਕੌਣ ਛੱਡਦਾ ਹੈ? ਮਜਬੂਰੀ ਦੇ ਵਿੱਚ ਹੀ ਉਹਦੇ ਕੋਲੋਂ ਖੋਇਆ ਹੀ ਜਾਂਦਾ ਹੁੰਦਾ ਆ। ਤੇ ਬਾਕੀ ਰਹੀ ਗੱਲ ਵੀ ਜਿਹੜੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ, ਉਹਦੀ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈ, ਮਸਲਾ ਨਹੀਂ ਗਾ। ਇਹਨਾਂ ਨੇ ਕੱਲ ਕੋਈ ਅਨਾਊਂਸ ਕੀਤਾ ਨਾ ਅਸਤੀਫੇ ਵਾਲੇ ਦੇਣੀ ਭਈ ਆਪਣਾ ਫਲਾਣੇ ਜ਼ਿਲ੍ਹੇ ਦੇ ਵਿੱਚ ਫਲਾਣਾ ਭਰਤੀ ਦਾ ਇੰਚਾਰਜ ਹੋਊਗਾ, ਫਲਾਣੇ ਜ਼ਿਲ੍ਹੇ ਫਲਾਣਾ ਹੋਊਗਾ, ਤੇ ਕੋਈ ਇਹਦੇ 'ਚ ਕੋਈ ਸਮੱਸਿਆ ਨਹੀਂ। ਉਹ ਸਾਰਿਆਂ ਇੰਚਾਰਜਾਂ ਦੇ ਉੱਤੇ 7 ਮੈਂਬਰੀ ਕਮੇਟੀ ਜਿਹੜੀ ਆ ਉਹ ਨਿਗਰਾਨੀ ਰੱਖੇਗੀ ਵੀ ਕਿਤੇ ਕੋਈ ਗਲਤ ਗੱਲ ਨਾ ਹੋ ਰਹੀ ਹੋਵੇ, ਕੋਈ ਨਕਲੀ ਜਿਹੜੀ ਆ ਫੇਕ ਭਰਤੀ ਨਾ ਹੋਈ ਹੋਵੇ, ਕੋਈ ਇਲੈਕਸ਼ਨ ਦੇ ਵਿੱਚ ਡੈਲੀਗੇਟ ਚੁਣਨ ਦੇ ਵਿੱਚ ਕੋਈ ਹੇਰਾਫੇਰੀ ਨਾ ਹੋਵੇ। ਉਹ ਸਾਰਿਆਂ ਦੇ ਉੱਪਰ ਨਿਗਰਾਨੀ ਜਿਹੜੀ ਆ ਉਹ 7 ਮੈਂਬਰੀ ਕਮੇਟੀ ਰੱਖ ਸਕਦੀ ਆ, ਉਹ ਵੀ ਗੱਲ ਮੰਨੀ ਜਾ ਸਕਦੀ ਆ। ਹਾਂਜੀ, ਐਡੀ ਕੋਈ ਗੱਲ ਨਹੀਂ ਹੈਗੀ। ਤੇ ਬਾਕੀ ਇਹ ਹੈ ਵੀ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ। ਹੁਣ ਦੇਖੋ ਮੀਡੀਆ, ਮੀਡੀਆ ਤੇ ਇਸ ਤਰ੍ਹਾਂ ਆ ਉਹ ਦੇਖੋ ਨਿੱਕੀ ਜਿਹੀ ਨੁਕਤੇ ਦੀ ਗੱਲ ਆ, ਪ੍ਰੈਕਟੀਕਲੀ ਤੇ ਆਪਾਂ ਮੰਨਦੇ ਹਾਂ, ਪਰ ਲੀਗਲੀ ਜਿਹੜੀ ਗੱਲ ਸੀ ਵੀ ਪੰਜਾਂ ਸਿੰਘਾਂ ਨੇ ਗੁਰਭਜਨ ਸਿੰਘ ਦੀ ਅਗਵਾਈ ਹੇਠਾਂ ਸਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਨਹੀਂ ਸੀ। ਉਹਦਾ ਸੱਚਾ ਜਾਂ ਝੂਠਾ ਜਿਹੜਾ ਮੁਆਫ਼ੀਨਾਮੇ ਦੀ ਚਿੱਠੀ ਆਈ ਸੀ, ਉਹ ਚਿੱਠੀ ਨੂੰ ਪ੍ਰਵਾਨ ਕੀਤਾ ਹੈ ਵੀ ਅਸੀਂ ਇਹਦੇ 'ਤੇ ਵਿਚਾਰ ਕਰਾਂਗੇ।
ਅੱਛਾ,
ਅਤੇ ਉਸ ਦੌਰਾਨ ਵਿਚਾਰ ਫਿਰ ਸਿੱਖ ਸੰਗਤਾਂ ਦੇ ਪੰਥ ਵਿੱਚ ਰੌਲਾ ਪੈ ਗਿਆ, ਮੁਆਫ਼ੀ ਦੇ ਤੀ, ਉਹ ਮੁਆਫ਼ੀ ਦੇ ਤੀ ਅਤੇ ਉਹਨਾਂ ਨੇ ਉਸ ਫਿਰ ਮੁਆਫ਼ੀ ਨੂੰ ਰੱਦ ਕੀਤਾ ਸੀ ਜਿਹੜੀ ਅਜੇ ਦਿੱਤੀ ਵੀ ਨਹੀਂ ਸੀ। ਪਰ ਮੀਡੀਆ ਦੇ ਵਿੱਚ ਸਾਰੇ ਲੋਕ ਕਿਸੇ ਨਾ ਇਹ ਨੁਕਤੇ ਵਾਲੀ ਗੱਲ ਕਰ ਲਓ, ਕਿਸੇ ਦੇ ਮੰਨਣ 'ਚ ਨਹੀਂ ਆਉਂਦੀ।
ਨਾ ਨਹੀਂ, ਮੈਨੂੰ ਵੀ ਇਸ ਤਰ੍ਹਾਂ ਹੀ ਪਤਾ ਜਿਸ ਤਰ੍ਹਾਂ ਤੁਸੀਂ ਦੱਸਦੇ ਹਾਂ ਕਿ ਉਹ ਰੌਲਾ ਪਾਇਆ ਗਿਆ ਸੀਗਾ ਤੇ ਹਾਂ ਉਹ ਇਦਾਂ ਗੱਲ
ਉਹ ਰੌਲੇ ਦੇ ਵਿੱਚ ਫਿਰ ਜੇ ਉਹ ਹੋ ਸਕਦਾ ਹੈ ਉਹਦੇ ਮਾਫ਼ੀ ਉਹਨੂੰ ਦੇ ਦਿੱਤੀ ਜਾਂਦੀ, ਹੋ ਸਕਦਾ ਆ ਵੀ ਦੇ ਦਿੱਤੀ ਜਾਂਦੀ ਜੇ ਰੌਲਾ ਨਾ ਪੈਂਦਾ। ਪਰ ਮੀਡੀਆ ਨੇ ਮਾਫ਼ੀ ਦੇ ਤੀ, ਮਾਫ਼ੀ ਦੇ ਤੀ, ਰੌਲਾ ਪਾ ਤਾ, ਪਹਿਲਾਂ ਹੀ ਚੋਰ ਆਇਆ। ਹਾਂਜੀ
ਤਾਇਆ ਜੀ,
ਸੋ ਇਸ ਤਰ੍ਹਾਂ ਦੇਖੋ ਇੱਕ ਮਿੰਟ ਕੀ ਜੀ ਗੱਲ ਆ ਵੀ ਕਿੰਨਾ ਬਾਦਲਾਂ ਦਾ ਜੀ ਉਹ ਵੀ ਇਹਨਾਂ ਦਾ ਮਨਾਪਲੀ ਹੈ ਉਹਦੇ ਤੇ, ਹਰਿਮੰਦਰ ਸਾਹਿਬ ਦੇ ਕੀਰਤਨ ਤੇ, ਇਹ ਸਭ ਨੂੰ ਖੁੱਲ ਹੋਣੀ ਚਾਹੀਦੀ ਆ। ਕਿੰਨਾ ਮੀਡੀਆ ਰੌਲਾ ਪਾਉਂਦਾ ਹੁੰਦਾ ਸੀਗਾ ਔਰ ਕਿੰਨੇ 8-9 ਸਾਲ ਹੋ ਗਏ ਆ ਇਹਨਾਂ ਨੂੰ, ਅਕਾਲੀਆਂ ਨੂੰ ਸਰਕਾਰ ਗਈ ਨੂੰ। ਅੱਜ ਵੀ ਹਰਿਮੰਦਰ ਸਾਹਿਬ ਦਾ ਜਿਹੜਾ ਸੀਗਾ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ PTC ਵਾਲੇ ਕੁਝ ਹਰ ਸਾਲ ਦਾ 1.25 ਕਰੋੜ ਰੁਪਇਆ ਦਿੰਦੇ ਹੁੰਦੇ ਸੀਗੇ,
ਜ਼ਿਆਦਾ ਸੀਗਾ, ਜ਼ਿਆਦਾ ਸੀ, 2-3 ਕਰੋੜ ਸੀ ਮੈਨੂੰ ਲੱਗਦਾ ਜਿੱਥੇ,
ਹਾਂ 2-3 ਕਰੋੜ ਰੁਪਇਆ ਉਹ ਦਿੰਦੇ ਹੁੰਦੇ ਸੀ ਐਜੂਕੇਸ਼ਨ ਫੰਡ ਦੇ ਵਿੱਚ। ਚਲੋ ਉਹ ਮਤਲਬ ਵੀ ਇਹ ਕਿਸਮ ਦਾ ਭੇਟਾ ਕਹਿ ਲਓ ਜਾਂ ਕੋਈ ਡੋਨੇਸ਼ਨ ਕਹਿ ਲਓ ਕੁਝ ਵੀ, ਪਰ ਉਹ ਪਿਛਲੇ ਜੁਲਾਈ ਦੇ ਵਿੱਚ ਉਹਨਾਂ ਦਾ ਉਹ ਐਗਰੀਮੈਂਟ ਲਿਖਤ ਜਿਹੜੇ ਖਤਮ ਹੋ ਗਈ, ਕੋਈ ਸਾਹਮਣੇ ਹੋਰ ਆਇਆ ਨਹੀਂ ਲੈਣ ਲਈ। ਉਹ ਹੁਣ ਉਹਨਾਂ ਨੇ ਪੈਸੇ ਦੇਣੇ ਵੀ ਕਿਸੇ ਸੁਣਿਆ ਕਿ ਬੰਦ ਕਰਤੇ ਆ, ਤੇ ਅਜੇ ਵੀ ਉਹ PTC ਚੈਨਲ ਹੀ ਸਾਰਾ ਕੁਝ ਕਰ ਰਿਹਾ, ਤੇ ਮੀਡੀਆ ਬਿਲਕੁਲ ਚੁੱਪ ਆ ਜੀ। ਇਹਨੇ ਤੂਫਾਨੇ ਬਦਤਮੀਜ਼ੀ ਚੁੱਕਿਆ ਹੋਇਆ ਸੀ। ਪ੍ਰਕਾਸ਼ ਸਿੰਘ ਬਾਦਲ 11 ਪੈਨਸ਼ਨਾਂ ਲੈਂਦਾ, 11 ਪੈਨਸ਼ਨਾਂ ਲੈਂਦਾ, ਕਿੰਨਾ ਤੂਫਾਨ ਸੀ, ਉਹ ਚੁੱਪ। ਜਦੋਂ ਹਰਿਆ ਵਾ ਵਿਚਾਰਾ ਪਿਛਲੀ ਵਾਰੀ ਅਖੀਰੀ ਵਾਰੀ ਜਾਂਦੇ ਤੇ ਉਹਦੇ ਸਪੀਕਰ ਨੂੰ ਚਿੱਠੀ ਲਿਖਤੀ, ਨਾ ਮੈਂ ਪਹਿਲਾਂ ਕੋਈ ਪੈਨਸ਼ਨ ਲਈ ਆ ਤੇ ਨਾ ਮੈਂ ਗਾਂ ਲੈਣੀ ਆ, ਮੇਰੀ ਪੈਨਸ਼ਨ ਦੇ ਪੈਸੇ ਜਿਹੜੇ ਆ ਉਹ ਲੜਕੀਆਂ ਦੀ ਐਜੂਕੇਸ਼ਨ ਦੇ ਫੰਡ ਵਿੱਚ ਜਮ੍ਹਾਂ ਕਰ ਲਏ ਜਾਇਆ ਕਰਨ। ਤੇ ਮੀਡੀਆ ਚੁੱਪ ਹੈ ਵੀ ਉਹਨੇ ਤੇ ਪੈਨਸ਼ਨ ਲਈ ਕੋਈ ਨੀ, ਤੁਸੀਂ 11-5-4 ਮੇਰੇ ਵਰਗੇ ਕਰੜ ਬਰੜੀ ਦਾੜੀਆਂ ਵਾਲੇ ਨੇ ਮੈਂ ਬੈਠੇ ਸੀ ਉੱਥੇ ਵੀ ਕੈਨਬਰੇ, ਉਹ ਮੈਂ ਆ ਗੱਲ ਕਰ ਬੈਠਾ। ਤੋ ਇੱਕ ਕਹਿੰਦਾ ਉਹ ਨਹੀਂ ਓਏ ਉਹ ਲੈਂਦਾ ਹੀ ਇਹ ਤੇ ਭਗਵੰਤ ਮਾਨ ਨੇ ਆਣ ਕੇ ਬੰਦ ਕੀਤੀਆਂ।
ताया जी ओ गल ये है कि
ओ बादलां दियां बसां जांदियां, बादलां अज भी बादलां दियां बसां ही एयरपोर्ट दे दरवाजे तक जांदियां ते उथों सवारियां चुकदियां। पंजाब सरकार दियां बसां जिहड़ियां ओ भावें सस्तियां वी आ, ओ दूरों कितों जा के ओ फड़दियां पैंदा ते उहनां दा वी कोई यकीन नहीं हुंदा वी कहिड़े दे वेले चल
देखो
गईआं।
फिर देखो केजरीवाल दी सरकार दिल्ली च है, ठीक है, पंजाब दे विच केजरीवाल दी सरकार है, ते वो एक रूट नू तय नहीं कर सकी है जी पंजाब गवर्नमेंट भी एयरपोर्ट ते असी उन्हां दे मुकाबले एक स्टैंड लईए। बाकी सूबे दियां बसां आउणियां, सब कुछ आउंदा आ, भई एक पेपर वर्क नहीं कर सकदे, एक विल पावर है नहीं, करना कहना है। हुण मैं चलो इंडो कनेडियन दी गल करदे आं, बहुत देर तो चलदी है, बड़ी भरी जांदी है जी, मतलब बहुत वधिया सर्विस हुंदी है उहनां दी, ते
हालांकि उनका किराया जेड़ा वो दूना दूने तो
हाँ
भी वध हुंदा
चलो हुण उहनां दी
सरकार
3,000 कर
नाल।
लिया भाई, 3,000 दा किराया भाई, जे आपां कार लैके जाणा होवे तां 8-9 हज़ार तो घट नहीं पैंदी, ठीक है, फिर रिस्क
ठीक
किन्ना आ,
ठीक
इदां धुंदा धंदा च रिस्क किन्ना आ, है ना। फिर उन्हां दी फैसिलिटी आ, हुण नव फगवाड़े वो खड़दी है ते सानू नवें शहर वो कार च छड के आउंदे ने घरे, ठीक है ना।
हाँ बिल्कुल
ए हुण पंजाब रोडवेज ने थोड़ो देनी है फैसिलिटी, उहनां दी अड्डे तो ही चल पवे, इन्ना ही बहुत है ना टाइम सिर। ते ये ना
मैनू हाँ
हजे भी
बोलो बोलो
हजे भी जड़े जाने के एयरपोर्ट तो बाहर निकलते ही इंडो कनेडियन है वो प्रोफेशनली चला रहे ने, 10 उन्होंने बसा ने मेरा ख्याल 10-12 ते वो आनिया जानिया, उन्होंने ऑफिस फगवाड़े जाके देख लो, बहुत वधिया उन्होंने सर्विस है। मैं ये नहीं कहता बादलों करके कर रहे हैं, पर एक जी जी सर्विस की गल हों, तुम अड्डे जाके देख लो टिकट बुक कराने के लिए, तुम रेलवे, हूँ मैं रेलवे की, ता जी मैं रेलवे की भी टिकट देख रहा सी, मैं अमृतसर साहब जाना पे, मैं जी बंदे भारत या होर जानी हाँ, ता जी कोई बुकिंग का मतलब तुम आ बुक करा लो जी, थोड़ी वेटिंग लाइन के आ गई, आओ बुक करा लो जी, वेटिंग लाइन के आ गई, ते मतलब बहुती कलैरिटी है नहीं जिनी।
अंदरों निकलदिया ही इन्हों का काउंटर बार बनिया होया वा, अंदरों निकलदिया ही पी अपना इंडो कनेडियन का, और उन्हों का एयरपोर्ट से पंजाब सरकार दियां बसां का काउंटर ही कोई नहीं है, जानकारी कोई नहीं हैगी। जलंधर तक बस जाती है ते जलंधरों फिर वो कारां दे उत्ते घरां च तुहानूं छड के आउंदे आ, ते दफ्तर अमृतसर दे विच वी बड़ा सोहणा इन्हां दा दफ्तर आ, ते
ता जी हुण हुण टिप्पणियां
मल
टिप्पणियां तुहाडियां सिर
ओ टिप्पणियां भी आ जाणगियां, साडे साडे जो कुछ असीं दस रहे हां उहदे विरुद्ध आ जाणगियां टिप्पणियां। ओ टप्पी ओ की ना धुंद तों मैनूं गल चेते आ गई, कोई साल पहला ना जनवरी दा महीना सी ते मैं वड्डी बच्ची नूं चढ़ाउण आया इत्थे अपना की उहनूं कहिंदे ने हवाई अड्डे तों सिडनी नूं, ते मुड़ के कजूस मैं कोई बस जां कोई इस तरह जिहड़ियां बसां जांदियां हुंदियां आम इंटर स्टेट, वो दिल्ली दे बस अड्डे तों मैं साधारण बस ते बह गया, ते बड़ी धुंद सी बाहर, ते ड्राइवर दे पिछे जिहड़ी 3 सीटां वाली हुंदी है ना सीट, वो ते मैं कल्ला ही बह गया ते मैं लम्मा पै के सौं गया, ते वो इस तरह कि धुंद आई होगी उहने ड्राइवर ने मारी
ब्रेक।
ब्रेक, ते
अच्छा
मैं वो ड्राइवर दी सीट ते अपनी 3 सीटें दे बचकाए थले डिगे ते फस गया, ते मैनू उतों धूम के कढ़िया।
ठीक है ता जी, हुण आपां टिप्पणियां करदे हैं। गुरजंट सिंह हुणी साडे नाल जुड़े ने, सत श्री अकाल बुला रहे ने। ज्ञानी ज्ञानी जी कहिंदे बहुत भेद वाली महत्वपूर्ण वार्ता है जी, बहुत बहुत धन्नवाद। ते
कमाल हो गई है, साड़ी साड़ी
सिफतां
प्रोड़ता भी हो गई
सिफतां
श्रोतियां
हो रही।
वालों।
आ सिफत देखो तुसी गुरविंदर नातुणी, सत श्री अकाल भाजी ते ताया जी, श्रोमणी अकाली दल बादल जिंदाबाद, क्या बात है। हाँ जी
वो श्रोमणी अकाली दल जिंदाबाद ही क्या करो,
हाँ जी हाँ
श्रोमणी
जी हाँ
अकाली दल जिंदाबाद है कि एक
एक हाँ जी। ते
व्यक्ति
बचित्र मौर कहिंदे ताया जी, श्रोमणी अकाली दल पार्टी दा पंजाब विच मजबूत होना ते बाबा नानक जी दी सोच वर्गे लीडरां दा आउणा बहुत ज्यादा लाजमी है, भावें कहिंदे मैं 84 दे कातल कांग्रेस दी पार्टी दा शराबी कबाबी भ्रिष्ट आश वर्कर चलो इज वेरी ऑनेस्ट, मतलब बहुत ऑनेस्टली वो दस रहे हैं कि एक बहुत ये पार्टी बहुत जरूरी है, कोई भी मतलब अकाली दल पार्टी जरूरी है। तो साढ़े नाल गुरमुख बकार जुड़े ने लाहौर पाकिस्तान तो, ये भी सत श्री अकाल बुला रहे ने। परमजीत सिंह धालीवाल कहें कि सुखबीर बादल कहता है कि माघी मेले से मुक्तसर साहब आओ, ਸਿਰਫ ਸਾਡੀ ਕਾਂਗਰਸ ਵਿੱਚ ਮੱਥਾ ਟੇਕਣਾ ਹੋਇਆ ਟੇਕਿਓ, ਬਾਅਦ ਦੇ ਵਿੱਚ ਟੇਕ ਲਿਓ, ਪਹਿਲਾਂ ਸਾਡੇ ਕੋਲ ਆਓ।
ਇਹ ਤੇ ਫੈਬਰੀਕੇਟਡ ਬਣਾਈ ਹੋਈ ਗੱਲ ਆ,
ਪਤਾ ਨਹੀਂ ਹੁਣ ਕਿੱਦਾਂ ਆ, ਪਰ ਹੈਗੀ। ਇੱਕ ਹੋਰ ਮੈਸੇਜ ਜਿਹੜਾ ਤਾਇਆ ਜੀ ਇਹ ਆਇਆ, ਗੁਰਪ੍ਰੀਤ ਗਿੱਲ ਕੈਨਬਰ ਵਾਲੇ ਕਹਿੰਦੇ ਨੇ ਕਿ ਇਟਸ ਵੈਰੀ ਕਿਊਟ, ਤਾਇਆ ਜੀ ਬਹੁਤ ਕਿਊਟ ਲੱਗਦੇ ਨੇ ਜਦੋਂ ਬਾਦਲ ਤੇ ਕੰਪਨੀ ਨੂੰ ਡਿਫੈਂਡ ਕਰਦੇ।
ਮੈਂ ਨਹੀਂ, ਮੈਂ ਜੇ ਮੈਂ ਝੂਠ ਜੇ ਮੈਂ ਝੂਠ ਗਿਆ ਜੋ ਕੁਝ ਆਪਾਂ ਕਿਹਾ ਵਾ, ਜੇ ਇਹਦੇ ਚ ਕੋਈ ਝੂਠ ਗਾ ਲਿਆ ਤੇ ਉਹ ਦੱਸੇ ਨਾ।
ਉਹ ਦੂਜੀ ਗੱਲ ਇਹ ਆ ਗੁਰਪ੍ਰੀਤ ਜੀ, ਮੈਂ ਇਹਨਾਂ ਨੂੰ ਪੁੱਛਿਆ ਵੀ ਤਾਇਆ ਜੀ ਤੁਸੀਂ ਅੱਜ ਕਮਰਾ ਬਦਲ ਲਿਆ, ਆਪਣਾ ਸਟੂਡੀਓ ਬਦਲ ਲਿਆ, ਤੇ ਫਿਰ ਮੈਂ ਨੋਟ ਕੀਤਾ ਵੀ ਤਾਇਆ ਜੀ ਨੇ ਪਿੱਛੇ ਇੰਨੀਆਂ ਟਰੋਫੀਆਂ ਰੱਖੀਆਂ ਹੋਈਆਂ, ਇਹ ਤਾਂ ਮੈਂ ਪਹਿਲੀ ਵਾਰੀ ਦੇਖੀਆਂ ਨੇ, ਤੇ ਇਹ ਫਿਰ ਮੈਨੂੰ ਮਾੜਾ ਮੈਂ ਅਹਿਸਾਸ ਹੋਇਆ ਕਿ ਸ਼ਾਇਦ ਇਹ ਟਰੋਫੀਆਂ ਉਹ ਦਿੱਤੀਆਂ ਹੋਣ ਅਕਾਲੀ ਦਲ ਬਾਦਲ ਨੂੰ ਡਿਫੈਂਡ ਕਰਦੇ ਕਰਦੇ, ਟਰੋਫੀਆਂ ਜਿੰਨੀਆਂ ਹਾਸਲ ਹੋਈਆਂ।
ਦੇਖੋ ਜੀ ਪੀ ਓ ਨੂੰ ਕਹਿੰਦੇ ਨੇ ਉਹ, ਇਹ ਮੈਂ ਕੋਈ ਕਬੱਡੀ ਖੇਡ ਕੇ ਨਹੀਂ ਲਈਆਂ ਹੋਈਆਂ, ਜੇ ਹੁਣ ਉਹ ਮੈਨੂੰ ਪੈਸੇ ਪੂਸੇ ਦੇਣ ਦੀ ਬਜਾਏ ਮੈਨੂੰ ਇਹ ਗੁੱਲ ਜੇ ਫੜਾ ਕੇ ਸੰਸਥਾਵਾਂ ਜਿਹੜੀਆਂ ਉਹ ਖੁਸ਼ ਕਰ ਦਿੰਦੀਆਂ, ਕੋਈ ਕੋਈ ਕਿਸੇ ਕਾਲਜ ਵੱਲੋਂ ਆ, ਕਿਸੇ ਯੂਨੀਵਰਸਿਟੀ ਵੱਲੋਂ ਆ, ਬਿਹਾਰ ਸਰਕਾਰ ਵੱਲੋਂ ਆ, ਭਾਰਤ ਸਰਕਾਰ ਵੱਲੋਂ ਆ, ਤੇ ਆਪਣਾ ਪੰਜਾਬ ਸਰਕਾਰ ਵੱਲੋਂ ਆ, ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵੱਲੋਂ ਆ, ਤੇ ਇਸ ਤਰ੍ਹਾਂ ਇਹ ਸੰਸਥਾਵਾਂ ਜਿੱਥੇ ਜਿੱਥੇ ਉਹ ਫਿਰ ਕਿਰਾਇਆ ਕਰੂਆ ਭਾੜਾ ਦੇਣ ਦੀ ਬਜਾਏ। ਇੱਕ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਾਂ, ਫਿਰ ਸਾਡੇ 1919 ਵਿੱਚ 550 ਸਾਲਾ ਜਦੋਂ ਤੁਸੀਂ ਫਿਰ ਰਹੇ ਸੀ ਨਾ ਉੱਧਰ ਲਾਹੌਰ ਵੱਲ, ਤੇ ਮੈਂ ਅੰਮ੍ਰਿਤਸਰ ਸੀ, ਤੇ ਪਿੱਛੋਂ ਇੱਥੇ ਇੰਡੀਅਨ ਜਿਹੜਾ ਹੈਗਾ ਦਫ਼ਤਰ ਉਹ ਮੈਨੂੰ ਲੱਭਦਾ ਫਿਰੇ ਵੀ ਅਸੀਂ ਭੇਜਣਾ ਆ ਇੱਥੋਂ ਇੱਕ ਸਿੱਖ ਨੂੰ। ਲੱਭਦਿਆਂ ਲੱਭਦਿਆਂ ਉਹਨਾਂ ਨੇ ਮੇਰੇ ਭਰਾ ਨੂੰ ਲੱਭ ਲਿਆ, ਤੇ ਉਹ ਕਹਿੰਦੇ ਵੀ ਉਹ ਤੇ ਪਹਿਲਾਂ ਹੀ ਭਾਊ ਤੇ ਪਹਿਲਾਂ ਹੀ ਅੰਮ੍ਰਿਤਸਰ ਆ, ਤੇ ਕਹਿੰਦੇ ਵੀ ਉੱਥੋਂ ਉਹਨੂੰ ਕਹਿ ਦਿਓ ਭਈ ਮੈਨੂੰ ਉੱਥੋਂ ਸ਼ਾਮਿਲ ਹੋ ਜਾਵੇ ਤੇ ਕਿਰਾਇਆ ਉਹਨੂੰ ਆਏ ਨੂੰ ਦੇ ਦਿਆਂਗੇ। ਤੇ ਮੈਂ ਕਿਹਾ ਵੀ ਮੈਨੂੰ ਭਰਾ ਨੇ ਦੱਸਿਆ, ਮੈਂ ਕਿਹਾ ਵੀ ਨਹੀਂ ਉਹ ਨੀ, ਮੈਨੂੰ ਉਹ ਟੈਲੀਫੋਨ ਕਰਨ। ਤੇ ਉਸ ਬੰਦੇ ਨੇ ਟੈਲੀਫੋਨ ਕੀਤਾ ਸੀ ਤੁਸੀਂ ਇੱਥੋਂ ਸ਼ਾਮਿਲ ਹੋ ਜਾਓ ਤੇ ਤੁਹਾਨੂੰ ਅਸੀਂ ਕਿਰਾਇਆ ਆਇਆਂ ਨੂੰ ਦੇ ਦਿਆਂਗੇ। ਆਏ ਉਹਨਾਂ ਨੇ ਸੱਦਿਆ, ਅਸੀਂ ਗਏ ਸਾਨੂੰ ਕਾਫੀ ਕੂਫੀ ਪਿਆ ਕੇ, ਤੇ ਕਹਿੰਦੇ ਜੀ ਮੈਂ ਯਤਨ ਕਰੂੰਗਾ, ਤੇ ਉਹ ਸੱਜਣ ਜਿਹੜਾ ਸੀਗਾ ਤੇ ਮੁੜ ਕੇ ਆ ਗਈ ਕੀ ਉਹਨੂੰ ਕਹਿੰਦੇ ਨੇ ਆ ਗਈ ਕਰੋਨਾ ਆ ਗਿਆ, ਦੋ ਸਾਲ ਉਹਦੇ ਚ ਚੁੱਪ ਚਾਪ ਲੰਘ ਗਏ। ਮੁੜ ਕੇ ਪਤਾ ਲੱਗਾ ਵੀ ਉਹ ਬੰਦਾ ਜਿਹਦੇ ਨਾਲ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਉਹ ਬਦਲ ਕੇ ਚਲਿਆ ਗਿਆ। ਤੇ ਭਾਰਤ ਫਿਰ ਉਹ ਸਾਡੇ ਕਹਿੰਦੇ ਹੁੰਦੇ ਇੱਕ ਗਾਉਂਦਾ ਹੁੰਦਾ ਗਿਆ, ਵਾਅਦਾ ਕਰਕੇ ਮੁਕਰ ਗਈ ਭਾਰਤ ਦੀ ਸਰਕਾਰ, ਉਹ ਯਾਰ ਭਾਰਤ ਦੀ ਸੈਂਟਰ ਸਰਕਾਰ ਜਿਹੜੀ ਹੈ ਮੈਨੂੰ ਕਿਰਾਇਆ ਦੇਣ ਦਾ ਵਾਅਦਾ ਕਰਕੇ ਮੁਕਰ ਗਈ, ਦਿੱਤਾ ਹੀ ਨਹੀਂ ਉਹਨਾਂ ਨੇ।
ਸੋ ਤਾਇਆ ਜੀ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਗੌਰਵ ਸ਼ਰਮਾ ਕਹਿ ਰਹੇ ਨੇ ਆਪਾਂ ਗੁਰਪ੍ਰੀਤ ਨੂੰ ਪੁੱਛਾਂਗੇ, ਕਹਿੰਦੇ ਇੱਕ ਹੋਰ ਗੱਲ ਦਿਲ ਵਿੱਚ ਆਈ ਹੈ ਕਿ ਏਅਰਪੋਰਟ ਤੋਂ ਪਨ ਬੱਸ ਜਿਹੜੀ ਏਸੀ ਬੱਸ ਵਿੱਚ ਲੇਡੀਜ਼ ਦਾ ਆਧਾਰ ਕਾਰਡ ਚੱਲਦਾ ਹੈ ਕਿ ਨਹੀਂ, ਪਤਾ ਹੋਵੇ ਤਾਂ ਦੱਸਿਓ, ਜਿਹੜੀ ਫ੍ਰੀ ਸਰਵਿਸ ਹੈ ਲੇਡੀਜ਼ ਵਾਸਤੇ। ਅਤੇ ਉਹ ਅਤੇ ਸੁਰਜੀਤ ਸਿੰਘ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਰ ਮੁਹੱਬਤ ਨੇ ਇੱਕ ਬਹੁਤ ਸੋਹਣੀ ਜਾਣਕਾਰੀ ਸ਼ੇਅਰ ਕੀਤੀ, ਕਹਿੰਦੇ ਭਾਅ ਜੀ ਇਹ ਵੀ ਦੱਸੋ ਕਿ ਅੰਮ੍ਰਿਤਸਰ
ਚੱਲਣਾ ਤਾਂ ਚਾਹੀਦਾ,
ਤਾਈ ਜੀ ਨੂੰ ਨਾਲ ਲੈ ਜਾਓ ਐਤਕੀ ਪਤਾ ਲੱਗ ਜੂਗਾ, ਟੈਸਟ ਹੋ ਜੂਗਾ, ਅਤੇ ਪਰ ਉਹ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੋਣਾ। ਅਤੇ ਤਾਇਆ ਜੀ ਸਰ ਮੁਹੱਬਤ ਹੁਣੀ ਕਹਿ ਰਹੇ ਨੇ ਕਿ ਇਹ ਵੀ ਦੱਸੋ ਕਿ ਅੰਮ੍ਰਿਤਸਰ ਏਅਰਪੋਰਟ ਨੂੰ ਕੋਈ ਬੱਸ ਸਰਵਿਸ ਨਹੀਂ ਹੈ, ਓਨਲੀ ਇੰਟਰਨੈਸ਼ਨਲ ਏਅਰਪੋਰਟ ਆਫ ਪੰਜਾਬ, ਨੋਟ ਈਵਨ ਏ ਬੱਸ ਲਿੰਕਿੰਗ ਟੂ ਬੱਸ ਅੱਡਾ ਔਰ ਰੇਲਵੇ। ਹਾਲਾਤ ਦੇਖੋ ਤੁਸੀਂ ਪੰਜਾਬ ਦੇ ਤਾਇਆ ਜੀ, ਵੀ ਅੰਮ੍ਰਿਤਸਰ ਏਅਰਪੋਰਟ ਨੂੰ ਕੋਈ ਵੀ ਬੱਸ ਨਹੀਂ ਚੱਲਦੀ ਕਿਤਿਓਂ ਵੀ, ਕਮਾਲ ਦੀ ਗੱਲ ਹੈ। ਚਲੋ, ਅਤੇ ਤਾਇਆ ਜੀ ਨਾਲ ਸੰਪਰਕ ਸਾਡਾ ਟੁੱਟ ਰਿਹਾ ਹੌਲੀ ਹੌਲੀ, ਪਤਾ ਨਹੀਂ ਕੀ ਗੱਲ ਹੈ, ਅਤੇ ਅਸੀਂ ਜਿੱਦਾਂ ਹੀ ਜੁੜਿਆ ਤਾਂ ਜ਼ਰੂਰ ਇਹਨਾਂ ਨਾਲ
ਸਰਕਾਰ ਵਸੀਲਿਆਂ 'ਤੇ ਜਿਹੜੇ ਮੇਰੇ ਹੁਣ ਮੇਰੀ ਆਵਾਜ਼ ਸੁਣਦੀ ਤੁਹਾਨੂੰ?
ਹੁਣ ਸ਼ੁਰੂ ਹੋਈ, ਹਾਂਜੀ
ਟੁੱਟਵੀਂ ਹੋ ਗਈ,
ਹਾਂਜੀ ਨਹੀਂ ਆ ਗਈ ਆ ਗਈ।
ਅੱਛਾ, ਉਹ ਦੇਖੋ ਵੀ ਅਤੇ ਜਿਹੜੇ ਰਾਜ ਰੱਬ ਹੈ ਨਾ ਹਿੰਦੁਸਤਾਨ 'ਤੇ ਜਿਹਨਾਂ ਦਾ ਕਬਜ਼ਾ ਆ, ਉਹਨਾਂ ਦੇ ਉਹ ਫਿਰਕਾ ਪ੍ਰਸਤੀ ਦੇ ਅਧੀਨ ਅੰਮ੍ਰਿਤਸਰ ਨੂੰ ਡਿਵੈਲਪ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਪੰਜਾਬ ਅਤੇ ਪੰਜਾਬ ਦਾ ਧੁਰਾ ਅੰਮ੍ਰਿਤਸਰ ਵੀ ਇਹਦੇ ਵਿੱਚ ਕਿਉਂ ਸਿੱਖ ਵੱਸਦੇ ਆ, ਸਿੱਖਾਂ ਨੂੰ ਨਹੀਂ ਨਾ ਸਿਰ ਚੁੱਕਣ ਦੇਣਾ ਚਾਹੁੰਦੇ, ਫਿਰਕਾ ਪ੍ਰਸਤੀ ਦੀ ਸੋਚ ਆ। ਤੇ ਅੰਮ੍ਰਿਤਸਰ ਦਾ ਜੇ ਹਵਾਈ ਅੱਡਾ ਸਾਰਾ ਹੀ ਯਤਨ ਉਹਨਾਂ ਦਾ ਇਹ ਫੇਲ ਹੋ ਗਏ,
ਹਾਂਜੀ
ਇਹ ਨਾ ਚੱਲੇ ਅੰਮ੍ਰਿਤਸਰ ਦਾ ਨੈਸ਼ਨਲ ਏਅਰਪੋਰਟ, ਕਿਉਂਕਿ ਉਹ ਸਾਰਾ ਜਿਹੜਾ ਬਿਜ਼ਨਸ ਜਾਣਾ ਹੈ ਅੰਮ੍ਰਿਤਸਰ ਏਅਰਪੋਰਟ ਨੂੰ ਉਹ ਦਿੱਲੀ ਤੋਂ ਜਾਣਾ ਹੈ,
ਹਾਂਜੀ
ਕਿਉਂਕਿ ਜਿਹੜਾ ਬੰਦਾ ਦਿੱਲੀ ਤੋਂ ਕਿੰਨੇ ਬੰਦੇ ਚੜ੍ਹਾਉਣ ਵਾਲੇ ਆਉਂਦੇ ਆ, ਟੈਕਸੀ ਦਿੱਲੀ ਦੀ, ਹੋਟਲ 'ਚ ਰਹਿਣਾ ਦਿੱਲੀ ਦਾ ਖਰਚ, ਜੇ ਗੁਰਦੁਆਰੇ ਮੱਥਾ ਟੇਕਣਾ ਉਹ ਦਿੱਲੀ ਦੇ ਗੁਰਦੁਆਰਿਆਂ ਨੂੰ, ਜੇ ਖਾਣਾ ਪੀਣਾ ਰੈਸਟੋਰੈਂਟ ਜੋ ਵੀ ਉਹਨਾਂ ਨੇ ਖਰਚ ਕਰਨਾ ਆ ਉਹ ਦਿੱਲੀ ਵਿੱਚ ਹੋਣਾ ਆ, ਤੇ ਜੇ ਅੰਮ੍ਰਿਤਸਰ ਉਹਨਾਂ ਨੂੰ ਸਹੂਲਤ ਮਿਲ ਗਈ ਤੇ ਉਹ ਤਾਂ ਅੰਮ੍ਰਿਤਸਰ ਜਾਣਗੇ, ਦਰਬਾਰ ਸਾਹਿਬ ਮੱਥਾ ਟੇਕਣਗੇ, ਤੇ ਆਪਣਾ ਗੁਰੂ ਦੀ ਸਰਾਂ ਦੇ ਵਿੱਚ ਵੀ, ਹੋਟਲ 'ਚ ਨਹੀਂ ਰਹਿਣਾ ਸਰਾਂ ਵਿੱਚ ਰਹਿ ਕੇ ਵੀ ਉਹ ਅਗਲੇ ਦਿਨ ਹਵਾਈ ਅੱਡੇ ਤੋਂ ਬੈਠ ਸਕਦੇ ਨੇ। ਸੋ ਇਸ ਲਈ ਉੱਥੋਂ ਦੇ ਹਿੰਦੁਸਤਾਨ ਦੀ ਸਰਕਾਰ ਦਾ ਇਹ ਪੂਰਾ ਯਤਨ ਆ ਕਿ ਅੰਮ੍ਰਿਤਸਰ ਜਿਹੜਾ ਆ ਹਵਾਈ ਅੱਡਾ ਫੇਲ ਹੋਵੇ।
ਤਾਂ ਜੀ ਆਪਣੇ ਦਲਜੀਤ ਸਿੰਘ ਢਿੱਲੋਂ ਭਾਅ ਜੀ, ਤੁਹਾਡੇ ਲੰਮੇ ਭਤੀਜੇ ਮਹਿਤਾ ਚੌਂਕ ਤੋਂ ਉਸ ਮੈਲਬਨ ਆਏ
ਹਾਂਜੀ
ਹੋਏ ਨੇ, ਇਹਨਾਂ ਨੇ ਮੈਸੇਜ ਪਾਇਆ, ਕਹਿੰਦੇ ਪਹਿਲਾਂ SGPC ਦੀ ਬੱਸ ਏਅਰਪੋਰਟ ਤੋਂ ਚੱਲਦੀ ਹੁੰਦੀ ਸੀ, ਹੁਣ ਪਤਾ ਨਹੀਂ ਜੀ, ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਅਗਰ ਤੁਸੀਂ।
ਚੱਲਦੀ ਹੈ,
ਹਾਂ ਚੱਲਦੀ ਹੈ, ਠੀਕ ਹੈ ਜੀ।
ਚੱਲਦੀ ਹੈ,
ਪਰ
ਚੱਲਦੀ ਹੈ।
ਪੰਜਾਬ ਪੰਜਾਬ
ਗੁਰੂ ਰਾਮਦਾਸ ਇਹਨੇ ਉਹ ਮੈਂ ਪੂਰਾ ਮੇਰੀ ਸੱਚ ਨਾ ਮੰਨਿਓ, ਜਿਹੜੀ ਮੈਂ ਅੰਦਾਜ਼ੇ ਨਾਲ ਦੱਸ ਰਿਹਾ ਵੀ ਸਾਰਾਗੜ੍ਹੀ ਗੁਰਦੁਆਰਾ ਨਾ ਜਿਹੜਾ
ਹਾਂਜੀ ਹਾਂਜੀ
ਇਹ ਉੱਥੋਂ ਬੱਸ ਚੱਲਦੀ ਹੈ ਸ਼ਾਇਦ,
ਠੀਕ ਹੈ।
ਤੇ ਹਵਾਈ ਇਹਨਾਂ ਦੇ ਇਹਨਾਂ ਦਾ ਲਿੰਕ ਵੀ ਹੈਗਾ ਆ ਉਹਦੇ ਨਾਲ, ਹਵਾਈ ਹਵਾਈ ਵੀ ਕਿਹੜੇ ਜਹਾਜ਼ ਕਿੰਨੇ ਵਜੇ ਉਤਰਨਾ ਹੈ
ਓਕੇ ਓਕੇ
ਜਾਂ ਕਿੰਨੇ ਵਜੇ ਚੜ੍ਹਨਾ ਹੈ ਉਹਦੇ ਨਾਲ ਵੀ
ਠੀਕ,
ਕੋਈ ਸੰਬੰਧਿਤ ਹੈ।
ਚਲੋ
ਮੈਂ ਗਿਆ ਤਾਂ ਨਹੀਂ ਇਸ ਬੱਸ ਤੇ,
ਇਹ ਇਹ ਤਾਂ ਫਿਰ ਤਾਂ
ਇੱਕ ਵਾਰੀ
ਉਹ ਫਿਰ
ਗੁਰੂ ਨਾਨਕ ਸਾਹਿਬ ਗੁਰਪੁਰਬ
ਨਹੀਂ
ਤੇ
ਇਹ
ਨਗਰ ਕੀਰਤਨ ਕਰਕੇ ਰਾਹ ਰੂ ਬੰਦ ਹੋ ਗਏ ਤੇ ਮੈਨੂੰ ਹਾਂਜੀ
ਤਾਂ ਜੀ ਇਹ ਤਾਂ ਸਾਬਤ ਹੁੰਦਾ ਨਾ ਫਿਰ ਪੇ SGPC ਦਾ ਬਜਟ ਪੰਜਾਬ ਸਰਕਾਰ ਨਾਲ
ਟੁੱਟ ਗਈ। ਹਾਂਜੀ
ਮਤਲਬ ਪੰਜਾਬ ਸਰਕਾਰ ਨਾਲ ਵੱਡਾ ਬਜਟ ਹੈ SGPC ਦਾ, ਇਹ ਤੋਂ ਸਾਬਤ ਹੁੰਦਾ ਫਿਰ, ਕਿਉਂਕਿ ਆਪਣੀਆਂ ਬੱਸਾਂ ਵੀ ਚੱਲ ਰਹੀਆਂ, ਜਿਹੜਾ ਕੰਮ ਪੰਜਾਬ ਸਰਕਾਰ ਨਹੀਂ ਕਰ ਰਹੀ ਉਹ ਉਹ SGPC ਕਰ ਰਹੀ ਹੈ, ਮਤਲਬ ਤੇ ਇਹਨੂੰ ਕੋਈ ਨਹੀਂ ਹਾਈਲਾਈਟ ਕਰੇਗਾ ਇਸ ਚੀਜ਼ ਨੂੰ।
ਸਿਡਨੀ ਏਅਰਪੋਰਟ ਉਹ ਗੱਲ ਸੁਣ, ਸਿਡਨੀ ਏਅਰਪੋਰਟ ਤੇ ਤੁਹਾਨੂੰ ਪੈਸੇ ਪਾ ਕੇ ਟਰਾਲੀ ਮਿਲਦੀ ਹੈ, ਉੱਥੇ ਦਰਬਾਰ ਸਾਹਿਬ ਕੰਪਲੈਕਸ ਸਲਾਮਾ ਤੇ ਇੱਧਰ ਉੱਧਰ ਜਾਣ ਲਈ ਤੁਹਾਨੂੰ ਫ੍ਰੀ ਟਰਾਲੀਆਂ ਮਿਲਦੀਆਂ, ਯਾਨੀ ਸਿਡਨੀ ਦੇ ਏਅਰਪੋਰਟ ਤੇ ਜਿਹੜੀ ਤੁਹਾਨੂੰ ਪੈਸੇ ਨਾਲ ਚੀਜ਼ ਮਿਲਦੀ ਉਹ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਮੇਟੀ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਦੀ ਹੈ। ਤੇ ਮੈਂ ਇੱਕ ਵਾਰੀ ਉਹ ਬੱਸ ਵਰਤੀ ਸੀ ਤੇ ਆਣ ਕੇ ਲੇਖ ਵੀ ਲਿਖਿਆ ਸੀ ਬੱਸ ਬਾਰੇ ਤੇ ਉਹਦੇ ਸੁਧਾਰ ਦਾ ਵੀ ਮੈਂ ਉਹ ਸੁਝਾਅ ਦਿੱਤਾ ਸੀ, ਉਹ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਮੈਂ ਬਾਰਡਰ ਤੋਂ ਕਾਰ ਤੇ ਬਹਿ ਕੇ ਗੁਰੂ ਤੇਜ ਸਿੰਘ ਦੇ ਨਾਲ ਕ੍ਰਿਸਟਲ ਚੌਂਕ ਆ ਗਿਆ ਤੇ ਉੱਥੋਂ ਕੋਈ ਰਿਕਸ਼ਾ ਵਗੈਰਾ ਦਰਬਾਰ ਸਾਹਿਬ ਨੂੰ ਨਹੀਂ ਜਾਂਦਾ, ਉੱਥੋਂ ਰਿਕਸ਼ਾ ਲੈ ਕੇ ਮੈਂ ਰੇਲਵੇ ਸਟੇਸ਼ਨ ਤੇ ਗਿਆ, ਉੱਥੋਂ ਬੱਸ ਸੀ ਸ਼੍ਰੋਮਣੀ ਦਰਬਾਰ ਸਾਹਿਬ ਦੀ, ਉਹ ਤੇ ਬਹਿ ਕੇ ਵੀ ਮੈਂ ਦਰਬਾਰ ਸਾਹਿਬ ਆਇਆ।
ਠੀਕ ਹੈ ਤਾਂ ਜੀ,
ਹਵਾਈ ਅੱਡੇ ਨੇ ਬੱਸ ਜਾਂਦੀ ਹੈ
ਸਿਡਨੀ ਤੋਂ,
ਔਰ ਸ਼੍ਰੋਮਣੀ ਕਮੇਟੀ ਨੇ ਕਾਊਂਟਰ ਕਾਊਂਟਰ ਖੋਲਿਆ ਹੋਇਆ ਹਵਾਈ ਅੱਡੇ ਤੇ,
ਅੱਛਾ
ਮੈਂ ਤਾਂ ਨਹੀਂ ਉਹ ਵੇਖਿਆ,
ਐਤਕੀ ਜਾ ਕੇ ਦੇਖਾਂਗੇ ਅਸੀਂ ਜਾਣਾ ਹੈ।
ਮੈਂ ਉਹਨਾਂ ਨੂੰ ਮੈਂ ਕਾਊਂਟਰ ਨਹੀਂ ਲੱਭਿਆ, ਉਹ ਉੱਥੇ ਉੱਚਾ ਲੰਮਾ ਸਰਦਾਰ ਤੁਹਾਡੇ ਵਰਗਾ ਅੰਮ੍ਰਿਤਪਾਲ ਸਿੰਘ ਆ ਉੱਥੇ ਗਾਈਡ ਦਫ਼ਤਰ ਦੇ ਜੀ, ਇਨਫਰਮੇਸ਼ਨ ਦਫ਼ਤਰ 'ਚ ਮੈਂ ਗਿਆ ਕਿ ਮੈਂ ਕਿਹਾ ਵੀ ਉਹ ਅੰਮ੍ਰਿਤਪਾਲ ਸਿੰਘ ਕਿਤੇ, ਉਹ ਕਹਿੰਦੇ ਜੀ ਉਹ ਹਵਾਈ ਅੱਡੇ ਵਾਲੇ ਦਫ਼ਤਰ ਦੇ ਵਿੱਚ ਉੱਥੇ ਇਸ ਵੇਲੇ ਸੇਵਾ ਨਿਭਾ ਰਿਹਾ।
ਠੀਕ ਹੈ ਤਾਂ ਜੀ, ਨਰੇਸ਼
ਉੱਥੇ ਵੀ ਜਾਣਕਾਰੀ,
ਨਰੇਸ਼ ਮਹਿਰੋਕ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਜਾਣਦੇ ਹੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ, ਤੇ ਇਹ ਵੀ
ਮਹਿਰੋਕ
ਹਾਂਜੀ ਬੜੇ ਪਿਆਰੇ ਮਿੱਤਰ ਨੇ ਆਪਣੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਸਾਡੇ ਨਾਲ ਗੁਰਿੰਦਰ ਸਿੰਘ ਜੀ ਜੁੜੇ ਨੇ, ਕਹਿੰਦੇ ਤਾਏ ਨੇ ਪ੍ਰਮਾਣ ਪੱਤਰ ਦਿਖਾ ਕੇ ਫਲੋਰਾ ਸਾਹਿਬ ਨੂੰ ਚੇਤਾਵਨੀ ਦਿੱਤੀ ਹੈ ਵੀ ਮੇਰੇ ਕੋਲ ਇੰਨੀਆਂ ਟਰਾਫੀਆਂ, ਤੇਰੀਆਂ ਟਰਾਫੀਆਂ ਮੋਦੀ ਵਾਲੀਆਂ ਕਿੱਥੇ, ਉਹਨਾਂ ਤੇ ਇਲਜ਼ਾਮ ਲੱਗਦਾ ਉਹ ਮੋਦੀ ਦੇ ਬੰਦੇ ਆ। ਠੀਕ ਹੈ
ਤੇ ਉਹ ਗੱਲ ਗੱਲ ਸੁਣੋ ਨਾ, ਮੈਂ ਮੈਨੂੰ ਤੇ ਕੋਈ ਆਪਣਾ ਬੰਦਾ ਬਣਾਉਂਦਾ ਹੀ ਨਹੀਂ, ਮੈਂ ਤੇ ਵਕਾਊ ਤੁਰਿਆ ਫਿਰਦਾ, ਇਸ਼ਤਿਹਾਰ ਦਿੱਤਾ ਹੋਇਆ ਕਿ ਕੋਈ ਵੀ ਮੈਨੂੰ ਖਰੀਦ ਲਓ, ਉਹ ਇੱਕ ਉਹ ਸਰਦਸੋਂ ਰੰਧਾਵਾ ਹੈ ਨਾ ਉੱਥੇ ਗ੍ਰਿਫਿਤ, ਉਹ ਕਹਿੰਦਾ ਮੈਂ ਕਿਹਾ ਵੀ RSS ਫਲਾਨਾ RSS ਫਲਾਨਾ RSS, ਮੈਂ ਕਿਹਾ ਰੌਲਾ ਪੈਂਦਾ, ਮੈਂ ਕਿਹਾ ਮੈਨੂੰ ਕੋਈ ਨਹੀਂ ਖਰੀਦਦਾ, ਉਹ ਕਹਿੰਦਾ ਤੈਨੂੰ ਖਰੀਦੇ ਕਿਹੜਾ, ਜਿਹੜਾ ਖਰੀਦਣ ਆਇਆ ਤੂੰ ਪਹਿਲਾਂ ਰੌਲਾ ਪਾ ਦੇਣਾ, ਆ ਮੈਨੂੰ ਖਰੀਦਣ ਆਇਆ ਜੇ ਹੋਏ।
ਸਾਡੇ ਵੀ ਤਾਂ ਜੀ ਇੱਦਾਂ ਹੋਈ, ਜਦੋਂ ਰੌਲਾ ਪੈਂਦਾ ਸੀ ਨਾ ਵੀ ਸੁਖਬੀਰ ਨੇ ਜੀ ਆਹ ਹਵੇਲੀ 'ਤੇ ਕਬਜ਼ਾ ਕਰ ਲਿਆ, ਉਹ ਤੋਂ ਵੀ ਹਿੱਸਾ ਮੰਗਦਾ, ਉਹ ਤੋਂ ਵੀ ਹਿੱਸਾ ਮੰਗਦਾ, ਇਹ ਵੀ ਇੱਕ ਚੱਲਿਆ ਸੀ, ਉਹ ਹਵੇਲੀ ਵਾਲਾ ਤਾਂ ਟੋਟਲੀ ਗਲਤ ਸੀ, ਅਸੀਂ ਕਈ ਵਾਰੀ ਕਹਿ ਚੁੱਕੇ ਹਾਂ। ਉਹ ਨਾ ਇੱਥੇ ਸਾਡੇ ਘਰ ਨਾ ਇੱਕ ਅਕਾਲੀ ਦਲ ਦਾ ਜਾਣੀ ਕਿ ਮੈਂਬਰ ਆਏ ਜਿੱਦਾਂ ਐਜ਼ ਏ ਗੈਸਟ ਵਜੋਂ ਸਾਡੇ ਜਾਣਕੀਰ ਸੀਗੇ, ਅਤੇ ਉਹ ਗੱਲਾਂ ਚੱਲ ਪਈਆਂ ਇੱਦਾਂ, ਅਤੇ ਉਹ ਮੇਰੀ ਵਾਈਫ ਉਹਨੂੰ ਕਹਿੰਦੀ ਨਾ, ਉਹਨੂੰ ਇੰਨੀ ਜਾਣੀ ਕਿ ਪੋਲੀਟੀਕਲ ਨੌਲੇਜ ਨਹੀਂ ਹੈਗੀ, ਕਿਉਂਕਿ ਘਰ ਦੇ ਵਿੱਚ
ਉਹ
ਦੋ
ਬਾਹਰ
ਨਹੀਂ ਨੇ।
ਕੰਮੀ ਪੈ ਗਿਆ ਨਾ।
ਹਾਂ, ਤੇ ਉਹ ਕਹਿੰਦੀ ਵੀ ਭਾਅ ਜੀ ਇਹ ਸਾਰੇ ਰੌਲਾ ਪਈ ਜਾਂਦਾ ਵੀ ਸੁਖਵੀਰ ਨੇ ਉਹ ਮੀਡੀਆ 'ਤੇ ਵੀ ਕਬਜ਼ਾ ਕਰ ਲਿਆ, ਉੱਤੇ ਵੀ ਕਰ ਲਿਆ, ਉੱਤੇ ਵੀ ਕਰ ਲਿਆ। ਕਹਿੰਦੇ ਰੱਬ ਕਰਕੇ ਉਹਨਾਂ ਨੂੰ ਕਹੋ ਵੀ ਹਰਮਨ ਰੇਡੀਓ 'ਤੇ ਕਦੋਂ ਕਰਨਾ ਕਬਜ਼ਾ ਉਹਨੇ। ਕਹਿੰਦੇ ਕੀ ਹੋਇਆ? ਕਹਿੰਦੀ ਸਾਡਾ ਤਾਂ ਖਰਚਾ ਹੀ ਬਹੁਤ ਹੋਈ ਜਾਂਦਾ ਆ, ਮਤਲਬ ਕੋਲੋਂ ਪੈਸੇ ਲੱਗਦੇ ਆ, ਹੈ ਨਾ, ਸਾਰਾ ਕੁਝ ਲੱਗਦਾ ਵੀ ਉਹਨਾਂ ਨੂੰ ਕਹੋ ਵੀ ਉਹ ਹਰਮਨ ਰੇਡੀਓ 'ਤੇ ਛੇਤੀ ਤੋਂ ਛੇਤੀ ਕਬਜ਼ਾ ਕਰਨ। ਮੈਂ ਕਿਹਾ ਠੀਕ।
ਉਹ ਤੋਂ ਹੀ ਬਜਟ ਦੀ ਗੱਲ ਸੁਣੀ ਹੈ ਮੈਨੂੰ 1960 ਦਾ ਪਤਾ ਵੀ ਅੰਮ੍ਰਿਤਸਰ ਨਿੱਕੀ ਜੀ ਮਿਊਂਸੀਪਲ ਕਮੇਟੀ ਹੁੰਦੀ ਸੀ, ਉਹਦਾ 1 ਕਰੋੜ ਦਾ ਬਜਟ ਹੁੰਦਾ ਸੀ ਸਾਲ ਦਾ, ਮੈਂ 1960-62 ਦੀ ਗੱਲ ਕਰ ਰਿਹਾ, ਤੇ ਸ਼੍ਰੋਮਣੀ ਕਮੇਟੀ ਦਾ ਉਦੋਂ 60 ਲੱਖ ਬਜਟ ਹੁੰਦਾ ਸੀ, ਮਤਲਬ ਰਫਲੀ ਅੰਮ੍ਰਿਤਸਰ ਦੀ ਮਿਊਂਸੀਪਲ ਕਮੇਟੀ ਨਾਲ ਵੱਧਾ ਸੀ। ਤੇ ਉਹ ਜਿਵੇਂ ਤੁਸੀਂ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਬਜਟ ਵੱਡਾ, ਆਮਦਨ ਬਹੁਤ ਹੀ ਪੰਜਾਬ ਸਰਕਾਰ ਨਾਲ ਵੱਡੀ, ਤੇ ਉਹ 1970-71 ਦੀ ਗੱਲ ਆ। ਹੁਣ ਤਾਂ ਦਰਬਾਰ ਅਕਾਲ ਗੁਰੂ ਰਾਮਦਾਸ ਦੇ ਲੰਗਰ ਚੋਂ ਖੁੱਲ੍ਹਾ ਚਾਹ ਦਾ ਲੰਗਰ ਵੀ ਵਰਤਦਾ ਹੈ, ਜਿਹੜਾ ਮਰਜ਼ੀ ਉੱਥੇ ਜਾ ਕੇ ਪੀਵੇ, ਪਰ ਉਦੋਂ ਸਾਡੇ ਵੇਲੇ ਇਹ ਗੱਲ ਨਹੀਂ ਸੀ ਹੁੰਦੀ। ਤੇ ਸਾਹਮਣੇ ਬ੍ਰਹਮ ਬੂਟਾ ਮਾਰਕੀਟ ਵਿੱਚ ਦੁਕਾਨਾਂ ਹੁੰਦੀਆਂ ਸੀ ਰੋਟੀ ਖਾਣ ਵਾਲੀਆਂ, ਢਾਬੇ ਤੇ ਹਲਵਾਈ, ਤੇ ਅਸੀਂ ਬੈਠੇ ਸੀਗੇ ਚਾਹ ਪੀਂਦੇ, 3-4 ਸੱਜਣ ਆਪਣਾ ਵਾਲੀਏ ਦੀ ਦੁਕਾਨ ਤੇ ਚਾਹ ਦੇ ਕੱਪ ਆ ਗਏ। ਇੱਕ ਅਸੀਂ ਜਿਹੜਾ ਨਾਲ ਆਉਣਾ ਸੀ ਉਹਨੂੰ ਵੀ ਮਾੜਾ ਮੋਟਾ ਵਾਕ ਬਣਾ ਸੋਲਾ ਮਾਰ ਲੈਣੀ ਆ, ਉਹ ਚਾਹ ਪੀਏ। ਤੇ ਉਹ ਸਾਡੇ ਵਿੱਚ ਬੜਾ ਦਲੇਰ ਤੇ ਮੌਕੇ ਦੀ ਗੱਲ ਸੋਝਣ ਵਾਲਾ ਦਰਸ਼ਨ ਸਿੰਘ ਮਜਬੂਰ ਸੀ, ਉਹਨੂੰ ਫਿਰ 83 ਚ ਨਾਭੇ ਜੇਲ੍ਹ ਚ ਹੀ ਉਹਨੂੰ ਮਾਰ ਦਿੱਤਾ ਸੀ, ਤੇ ਬੜਾ ਦਲੇਰ ਬੰਦਾ ਸੀ। ਤੇ ਉਹ ਇੱਕ ਬੰਦਾ ਨਾ ਹਟੇ ਹੀ ਨਾ, ਉਹ ਖਾ ਗਏ ਕਾਲੀ ਗਏ ਸ਼੍ਰੋਮਣੀ ਕਮੇਟੀ ਵਾਲੇ ਹੀ ਨੇ ਪੈਸੇ, ਉਹ ਸ਼੍ਰੋਮਣੀ ਉਹ ਨੀ ਕਰਦੇ, ਉਹ ਸਕੂਲ ਨੀ ਖੋਲਦੇ, ਉਹ ਕਾਰਖਾਨਾ ਨੀ ਖੋਲਦੇ, ਜਿਉਂ ਲੱਗਾ। ਤੇ ਉਹ ਅਖੀਰੀ ਕਹਿੰਦਾ ਨਾ, ਉਹ ਕਹਿੰਦਾ ਜੇਬ ਦੇ ਵਿੱਚ ਉਹਨਾਂ 1 ਰੁਪਈਏ ਦਾ ਨੋਟ ਕੱਢ ਕੇ ਉਹਦੇ ਸਾਹਮਣੇ ਰੱਖ ਕੇ ਨਾ ਕਹਿੰਦਾ, ਸ਼੍ਰੋਮਣੀ ਕਮੇਟੀ ਦਾ ਬਜਟ ਹੈ 1 ਕਰੋੜ ਰੁਪਈਆ, ਅਸੀਂ ਜਿਹੜਾ ਖਰਚ ਮੁਲਾਜ਼ਮਾਂ ਸਰਾਵਾਂ ਲੰਗਰਾਂ ਤੇ ਐਜੂਕੇਸ਼ਨ ਤੇ ਹੁੰਦਾ ਉਹ ਨੀ ਗਿਣਦੇ, ਤੇ ਸਿੱਖਾਂ ਦੀ ਆਬਾਦੀ ਹੈ ਸਾਰੀ ਦੁਨੀਆਂ 'ਚ 1 ਕਰੋੜ, ਤੇ ਤੇਰੇ ਹਿੱਸੇ 1 ਰੁਪਈਆ ਆਉਂਦਾ ਹੈ, ਆਹ ਚੁੱਕ ਆਪਣਾ ਰੁਪਈਆ ਤੇ ਬੜਬੜ ਬੰਦ ਕਰ, ਸਾਨੂੰ ਚਾਹ ਪੀ ਲੈਣ ਦੇ।
ਠੀਕ ਹੈ ਤਾਇਆ ਜੀ, ਮਨਪ੍ਰੀਤ ਥੋਰਨਿਲ ਤੋਂ, ਥੋਰਨਿਲ ਪਾਰਕ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਵੀਰ ਸਿੱਧੂ ਸਾਡੇ ਨਾਲ ਜੁੜੇ ਨੇ ਆਸਟਰੀਆ ਤੋਂ। ਅਤੇ ਤਾਇਆ ਜੀ ਜਾਂਦੇ ਜਾਂਦੇ ਇੱਕ ਜਾਂਦੇ ਜਾਂਦੇ ਇੱਕ ਟਿੱਪਣੀ ਆਈ ਆ, ਉਹ ਕਹਿੰਦੇ ਮੇਰਾ ਨਾਂ ਨਾ ਲਿਓ, ਪਰ ਉਹ ਜਿਹੜੇ ਤਾਇਆ ਜੀ ਨੇ ਕਹਿੰਦੇ ਪਿੱਛੇ ਟਰੋਫੀਆਂ ਰੱਖੀਆਂ ਹੋਈਆਂ ਨਾ, ਹੈ ਨਾ, ਉਹ ਤੱਤੀਆਂ ਬੜੀਆਂ ਨੇ, ਉਹ ਹੌਟ
ਤੱਤੀਆਂ ਬੜੀਆਂ
ਤੱਤੀਆਂ, ਇਸ ਕਰਕੇ ਉਹਨਾਂ ਦੇ ਪਿੱਛੇ ਏਸੀ ਲਾਇਆ ਹੋਇਆ ਉਹਨਾਂ ਨੂੰ ਠੰਡੀਆਂ ਰੱਖਣ ਵਾਸਤੇ।
ਉਹਦੇ ਮੁੰਡੇ ਨੇ ਮੇਰੀ ਜਾਣਕਾਰੀ ਤੋਂ ਬਿਨਾਂ ਹੀ, ਜਦੋਂ ਛੋਟਾ ਜਿਹਾ ਪੋਤਰਾ ਹੋਇਆ ਨਾ ਤੇ ਗਰਮੀਆਂ ਦਾ ਮੌਸਮ ਸੀ, ਉਹਨੇ ਕੰਧ ਪੜਵਾ ਕੇ
ਏਸੀ ਲਵਾ
ਤੇ ਅਸੀਂ ਕਦੀ ਵਰਤਿਆ ਹੀ ਨਹੀਂ ਉਹ।
ਹਾਂ, ਉਹ ਫਿਰ ਹੁਣ ਜਿਹੜੀਆਂ ਗਰਮ ਟਰੋਫੀਆਂ ਨੇ ਉਹਨਾਂ ਦੇ ਵਾਸਤੇ ਕੰਮ ਆ ਰਿਹਾ। ਠੀਕ ਹੈ ਤਾਇਆ ਜੀ,
ਉਹ ਇੰਨਾ ਗੱਲ ਸੁਣ, ਉਹਨੇ ਜਿਵੇਂ ਮੁਹਾਵਰਾ ਤੇ ਹੈਗਾ ਨਾ, ਅੰਧੇ ਕੋ ਅੰਧੇਰੇ ਮੈਂ ਦੂਰ ਕੀ ਸੂਝੀ, ਇਹ ਆਪਣਾ ਜਿਹੜਾ ਸਰੋਤਾ ਆ ਵੀ ਇਹਨੂੰ ਤੇ ਦਿਨ ਦੇ ਉਜਾਲੇ ਵਿੱਚ ਵੀ ਦੂਰ ਦੀ ਸੁੱਝ ਗਈ,
ਦੇਖ ਲਓ
ਤੇ ਹੋਰ ਕਿਸੇ ਨੂੰ ਸੁੱਝਿਆ ਹੀ ਨਹੀਂ।
ਉਹ ਬਹੁਤ ਮਤਲਬ ਬਾਜ ਨਿਗਾਹ ਰੱਖਦੇ ਨੇ ਸਰੋਤੇ, ਮਤਲਬ ਦਰਸ਼ਕ, ਕਿਆ ਬਾਤ ਹੈ।
ਅੱਜ ਮੇਰੀ ਆਮ ਨਾਲ ਦੋ ਸਾਡੀਆਂ ਫਿਫਟੀਆਂ ਵੱਲ ਧਿਆਨ ਨੀ ਕਿਸੇ ਦਾ ਗਿਆ, ਤੁਸੀਂ ਕਾਲੇ ਰੰਗ ਦੀ 50 ਬੰਨੀ ਆ, ਮੇਰੀ ਹਮੇਸ਼ਾ ਖੱਟੇ ਰੰਗ ਦੀ ਹੁੰਦੀ ਆ, ਤੇ ਉਹ ਅੱਜ ਲੋੜ ਤੋਂ ਵੱਧ ਲੰਗੀ 50 ਵੱਡੀ ਕੀਤੀ ਆ,
50 ਥੋੜੀ 50 ਦੀ ਬਜਾਏ ਉਹ 80 ਹੋ ਗਈ। ਠੀਕ ਹੈ ਤਾਇਆ ਜੀ, ਆਪਾਂ ਇਜਾਜ਼ਤ ਲੈਣੀ ਪੈਣੀ ਹੁਣ, ਕਿਉਂਕਿ ਗੁਰਪ੍ਰੀਤ ਗਿੱਲ ਨੇ ਵੀ ਆਉਣਾ ਪ੍ਰੋਗਰਾਮ 'ਚ, ਉਹਨਾਂ ਦੇ ਵੀ ਟਿੱਪਣੀਆਂ ਸੁਣਨੀਆਂ ਆਪਾਂ।
ਵੇਖ ਲਓ, ਇਹਦਾ ਮਤਲਬ ਹਰ ਬੰਦਾ ਨਾ ਜਵਾਨ ਬੰਦੇ ਨੂੰ ਚਾਹੁੰਦਾ, ਹੁਣ ਬੁੱਢੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ ਤੇ ਉਹ ਜਵਾਨ ਮੁੰਡਾ ਜਿਹੜਾ ਵੀ ਉਹਦੇ ਨਾਲ ਹੁਣ ਤੁਸੀਂ ਗੱਲਬਾਤ ਕਰਨਾ ਚਾਹੁੰਦੇ।
ਦੇਖੋ ਆਪਣੇ ਕੋਲ ਜਿੱਦਾਂ ਕਹਿੰਦੇ ਨਾ, ਆਪਣੇ ਕੋਲ ਸਾਰੇ ਸੰਦ ਨੇ, ਅਕਾਲੀ ਦਲ ਵੀ ਹੈਗਾ ਆਪਣੇ ਕੋਲ, ਮੋਦੀ ਵਾਲੇ ਵੀ ਹੈਗੇ, ਆਮ ਆਦਮੀ ਪਾਰਟੀ ਵਾਲੇ ਵੀ ਹੈਗੇ, ਸਭ ਆਪਾਂ ਗੱਲਾਂ ਬਾਤਾਂ ਇਕੱਠੀਆਂ ਕਰਨੀਆਂ। ਠੀਕ ਹੈ ਤਾਇਆ ਜੀ,
ਤੁਸੀਂ ਵਿੱਚ ਤੁਸੀਂ ਵਿੱਚ ਫੇਰ ਗੜੀਏ ਹੋ ਗਏ,
ਆਪਾਂ ਚਫੇਰ ਗੜੀ ਆ ਜੀ, ਜਿੱਦਾਂ ਆਈ ਦਾ
ਹੋ ਗਏ ਗੜੀਏ ਹੋ ਗਏ ਨਾ ਤੁਸੀਂ।
ਹਾਂਜੀ ਹਾਂਜੀ, ਆਪਾਂ ਉੱਧਰ ਹੀ ਘੁੰਮ ਜਾਈਦਾ। ਠੀਕ ਹੈ ਤਾਇਆ ਜੀ, ਫਤਿਹ ਬੁਲਾਈਏ ਤੇ ਵਾਹਿਗੁਰੂ
ਜੀ ਕੀ
ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ, ਸਿਡਨੀ ਤੋਂ ਜੁੜਦੇ ਨੇ ਤੇ ਗੱਲਾਂ ਬਾਤਾਂ ਅਸੀਂ ਕਰੀ ਦੀਆਂ, ਕਾਫੀ ਨੌਲੇਜ ਰੱਖਦੇ ਨੇ। ਤੇ ਗੁਰਪ੍ਰੀਤ ਗਿੱਲ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਕੈਨਬਰਾ ਦੇ ਵਿੱਚ, ਉਹ ਛੇਤੀ ਤੋਂ ਛੇਤੀ ਸਟੂਡੀਓ ਵਿੱਚ ਆਉਣ ਦੀ ਕਿਰਪਾਲਤਾ ਕਰਨ ਜੀ। ਸੰਗਤਾਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਅਤੇ ਅਨਾਊਂਸਮੈਂਟ ਇਹ ਹੁੰਦੀ ਹੈ ਵੀ ਛੇਤੀ ਤੋਂ ਛੇਤੀ ਲੰਗਰ ਤਿਆਰ ਹੈ ਜੀ, ਛੇਤੀ ਛੇਤੀ ਸੰਗਤਾਂ ਆ ਕੇ ਲੰਗਰ ਛਕਣ ਅਤੇ ਛਕਾਉਣ ਦੀ ਕਿਰਪਾਲਤਾ ਕਰਨੀ ਜੀ, ਇਹ ਵੀ ਇੱਕ ਅਨਾਊਂਸਮੈਂਟ ਹੁੰਦੀ ਹੁੰਦੀ ਸੀ। ਖੈਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਹੁਤ ਸੱਜਣ ਮਿੱਤਰ ਪਿਆਰੇ ਜੁੜਦੇ ਨੇ, ਕਈ ਵਾਰੀ ਸੁਨੇਹਾ ਰਹਿ ਵੀ ਜਾਂਦਾ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਤਾਇਆ ਤਾਈ ਜੀ ਨੂੰ ਆਧਾਰ ਕਾਰਡ ਬਣਵਾ ਦਿੰਦੇ ਆ, ਠੀਕ ਹੈ। ਅਤੇ ਦੂਜੇ ਪਾਸੇ ਕਹਿੰਦੇ ਕਿ ਸਿੱਧੂ ਸਾਹਿਬ ਜਾਣ ਲੱਗੇ ਤਾਇਆ ਜੀ ਨੂੰ ਸਮਰਪਿਤ ਰਾਜ ਬਰਾੜ ਦਾ ਗੀਤ, ਅਸੀਂ ਦਿਲੋਂ ਅਕਾਲੀ ਉੱਪਰੋਂ ਬੀਜੇਪੀ ਨਾਲ ਰੱਖੀ ਹੈ, ਲਗਾ ਦਿਓ ਜੀ। ਗੀਤ ਲਗਾ ਨਹੀਂ ਸਕਦੇ, ਮੈਨੂੰ ਨਾ ਸੱਜਣ ਮਿੱਤਰ ਪਿਆਰੇ ਦੱਸਿਓ, ਜਦ ਤੱਕ ਗੁਰਪ੍ਰੀਤ ਗਿੱਲ ਆਉਂਦੇ ਨੇ, ਕਿ ਇੱਕ ਨਾ ਗੀਤ ਆਇਆ ਸੀ ਰਾਜ ਬਰਾੜੇ ਬਰਾੜ ਦਾ, ਸ਼ਾਇਦ ਉਹਨਾਂ ਨਾਲ ਜਸਵਿੰਦਰ ਬਰਾੜ ਸੀ, ਕਿ ਉਹ ਗੀਤ ਸੀਗਾ ਜਦੋਂ ਬਾਦਲ ਸਾਹਿਬ ਨੇ ਭੱਠਲ ਨੂੰ ਹਰਾਇਆ ਸੀ, ਉਦੋਂ ਰਾਜ ਬਰਾੜ ਨੇ ਗੀਤ ਗਾਇਆ ਸੀ, ਹੋਇਆ ਕਿ ਭੱਠਲ ਸਾਡੀ ਹਾਰ ਗਈ, ਬਾਦਲੇ ਦਾ ਰਾਜ ਹੋ ਗਿਆ। ਇਹ ਗੀਤ ਮੇਰੇ ਕੋਲ ਟੇਪ 'ਤੇ ਪਿਆ ਸੀ, ਹੁਣ ਟੇਪਾਂ ਦਾ ਟੈਚੀ ਜਿਹੜਾ ਉੱਥੋਂ ਮਤਲਬ 200-300 ਟੇਪ ਹੈ, ਬਹੁਤ ਮੁਸ਼ਕਲ ਹੈ, ਇਹ ਗੀਤ ਕਿਤੇ ਲੱਭਦਾ ਨਹੀਂ। ਅਗਰ ਕੋਈ ਲੱਭ ਸਕੇ ਤਾਂ ਕਿਆ ਬਾਤ ਹੀ ਆ। ਉਹ ਗੀਤ ਮੈਨੂੰ ਲੱਗਦਾ ਡਿਲੀਟ ਡਲੂਟ ਕਰਵਾ ਦਿੱਤਾ ਹੈ ਸਾਰਾ। ਉਹ ਗੀਤ ਦੇ ਬੋਲ ਸਨ, ਹੋਇਆ ਕਿ ਭੱਠਲ ਸਾਡੀ ਹਾਰ ਗਈ, ਬਾਦਲੇ ਦਾ ਰਾਜ ਹੋ ਗਿਆ। ਇਹ ਦੁਗਾਣਾ ਸੀਗਾ ਰਾਜ ਬਰਾੜ ਅਤੇ ਸ਼ਾਇਦ ਜਸਵਿੰਦਰ ਬਰਾੜ ਜਾਂ ਨੀਤਾ ਸਮਾਣਾ ਦੇ ਨਾਲ। ਅਗਰ ਕਿਸੇ ਕੋਲ ਹੋਇਆ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਣੀ ਜੀ। ਪਾਲਾ ਬੈਂਸ ਕੋਬਰਮ ਤੋਂ ਆ ਗਏ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਪ੍ਰੀਤ ਗਿੱਲ ਨੂੰ ਵੀ ਐਡਵਾਂਸ ਜੀ ਸਤਿ ਸ਼੍ਰੀ ਅਕਾਲ, ਅਤੇ ਮੇਰੇ ਨਾਲ ਸ਼ਾਮਿਲ ਹੋ ਗਏ ਨੇ ਗੁਰਪ੍ਰੀਤ ਗਿੱਲ। ਕਿਆ ਬਾਤ ਹੈ ਗਿੱਲ ਸਾਹਿਬ, ਫੋਕਸ ਥੋੜ੍ਹਾ ਜਿਹਾ ਕਰੋ, ਆਊਟ ਆਫ ਫੋਕਸ ਹੋਏ ਪਏ ਆ ਤੁਸੀਂ, ਅਤੇ
ਕੀ ਚੱਕਰ ਹੋ ਗਿਆ ਹੁਣ,
ਥੋੜ੍ਹਾ ਲਾਗੇ ਆ ਜਾਓ,
ਮੈਨੂੰ ਨਹੀਂ ਸਮਝ,
ਥੋੜ੍ਹਾ ਲਾਗੇ ਆ ਜਾਓ,
ਹਜੇ ਵੀ ਆਊਟ ਆਫ ਫੋਕਸ ਹੀ ਹੈ ਨਾ,
ਆਊਟ ਆਫ ਫੋਕਸ ਹੈ, ਕੋਈ ਕੱਟ ਕੇ ਲਾ ਲਓ ਦੁਬਾਰਾ। ਹਾਂ ਹੋ ਗਿਆ ਹੋ ਗਿਆ ਹੋ ਗਿਆ, ਹੁੰਦਾ ਤਾਂ ਸੀਗਾ, ਹੁੰਦਾ ਤਾਂ ਸੀਗਾ, ਹਿੱਲਦਾ ਜ਼ਿਆਦਾ। ਹਾਂ ਉਹ ਮਾਈਕ ਨੀਚੇ ਕਰੋ, ਮਾਈਕ 'ਤੇ ਫੋਕਸ ਹੋ ਰਿਹਾ ਤੁਹਾਡਾ, ਮਾਈਕ ਨੂੰ ਨੀਚੇ ਕਰ ਲਓ, ਹਾਂ ਬਸ ਠੀਕ ਹੈ, ਠੀਕ ਹੈ ਪਿਆਰੇ। ਅੱਜ ਤਾਂ ਚਿੱਟੇ ਚਿੱਟੇ, ਕੀ ਗੱਲ ਹੈ,
ਚਿੱਟਾ ਜੀ, ਹਾਂਜੀ
ਚਿੱਟਾ, ਚਲੋ ਉਹ ਮਾਈਕ 'ਤੇ ਹੀ ਜਾਂਦਾ ਤੁਹਾਡਾ ਫੋਕਸ, ਥੋੜ੍ਹਾ ਮੋਰ ਨੂੰ ਹੋ ਜਾਓ ਤੁਸੀਂ, ਕਿਉਂਕਿ ਉਹ ਫਿਰ ਫੋਕਸ ਥੋੜ੍ਹਾ ਅੱਗੇ ਨੂੰ ਹੋ ਜਾਓ, ਹੁਣ ਹੋਏਗਾ, ਚਲੋ ਕੋਈ ਗੱਲ ਨਹੀਂ, ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ। ਤੇ ਗੁਰਪ੍ਰੀਤ ਗਿੱਲ ਜੀ, ਕੈਨਬਰਾ ਦਾ ਕੀ ਹਾਲ ਚਾਲ ਹੈ, ਠੀਕ ਠਾਕ?
ਕੈਨਬਰਾ ਵਧੀਆ ਜੀ, ਵਧੀਆ ਚੱਲ ਰਿਹਾ। ਕੱਲ ਉਹ ਕਹਿੰਦੇ ਹੁੰਦੇ ਨਾ ਵੀ ਉਹ ਜੋ ਤੁਸੀਂ ਪਲਾਨ ਕਰਦੇ ਹੋ ਤੇ ਉਹ ਯੂਨੀਵਰਸ ਤੁਹਾਡੇ ਅਗੇਂਸਟ ਚੱਲਦਾ।
ਅੱਛਾ,
ਤੇ ਉਹ ਕੱਲ ਮੈਂ ਯੂਨੀਵਰਸ ਨੂੰ ਥੋੜਾ ਜਿਹਾ ਧੋਖਾ ਦੇ ਦਿੱਤਾ।
ਕਿਵੇਂ?
ਮੈਂ ਪਰਸੋਂ ਪਲਾਨ ਕਰਨ ਦਿਆ ਸੀ ਆਪਣੇ ਦੂਜੀ ਨਾ ਡੈਕ ਨੂੰ ਪੋਲਿਸ਼ ਕਰਨਾ ਸੀ, ਮੈਂ ਬਨਿੰਗਸ ਵੀ ਜਾ ਆਇਆ ਤੇ ਡੈਕ ਨੂੰ ਪੋਲਿਸ਼ ਕਰਨਾ ਸੀ, ਤੇ ਮੈਂ ਜਾ ਕੇ ਸਾਰਾ ਕੁਝ ਸਿਲੈਕਟ ਕਰ ਲਿਆ, ਪਰ ਮੈਂ ਸਮਾਨ ਖਰੀਦਿਆ ਨਹੀਂ।
ਅੱਛਾ,
ਜੇ ਉਹ ਸਮਾਨ ਨਹੀਂ ਖਰੀਦਿਆ ਤੇ ਮੈਂ ਕਿਹਾ ਚਲੋ ਕੋਈ ਨਹੀਂ, ਕੱਲ ਨੂੰ ਆ ਕੇ ਤੇ ਫੇਰ ਖਰੀਦ ਲੂੰਗਾ। ਤੇ ਉਹ ਜਦੋਂ ਮੈਂ ਦੂਜੇ ਦਿਨ ਸਵੇਰੇ ਉੱਠਿਆ ਤੇ ਮੀਂਹ ਪੈਣ ਦਿਆ ਸੀ, ਤੇ ਮੈਂ ਦੇਖਿਆ ਜੇ ਮੈਂ ਸਮਾਨ ਖਰੀਦ ਲੈਂਦਾ ਫੇਰ ਮੈਨੂੰ ਹੋਣਾ ਵੀ ਯੂਨੀਵਰਸ ਮੇਰੇ ਅਗੇਂਸਟ ਚੱਲ ਪਿਆ। ਉਹ ਮੈਂ ਯੂਨੀਵਰਸ ਨੂੰ ਧੋਖਾ ਦੇ ਦਿੱਤਾ ਵੀ ਨਹੀਂ ਮੈਂ ਐਤਕੀ ਨੀ ਕਰਨਾ, ਤੂੰ ਕਰ ਲਾ ਜੋ ਕਰਨਾ। ਹੁਣ ਉਹ ਮਾੜਾ ਮਾੜਾ, ਕੱਲ ਵੀ ਮੀਂਹ ਪਿਆ, ਰਾਤੀ ਵੀ ਥੋੜਾ ਜਿਹਾ ਮੀਂਹ ਪਿਆ,
ਉਹ
ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਰਹੀ ਹੈ। ਹਾਂਜੀ
ਠੀਕ ਹੈ, ਗਰਮੀਆਂ ਦੀ ਗੱਲ ਚੱਲਦੀ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗਣੀਆਂ ਸੁਭਾਵਿਕ ਹੈ, ਕਿਉਂਕਿ ਇਹ ਡਰਾਈ ਦੇਸ਼ ਹੈ ਅਤੇ ਗਰਮੀਆਂ ਦਾ ਪੂਰਾ ਸੀਜ਼ਨ ਹੈ। ਪਰ ਜਿਹੜੀ ਆ ਅੱਗ ਲੱਗੀ ਹੈ ਕੈਲੀਫੋਰਨੀਆ ਦੇ ਵਿੱਚ, ਲੋਸ ਐਂਜਲਸ ਦੇ ਇੱਕ ਸਬਰਬ ਦੇ ਵਿੱਚ, ਬਹੁਤ ਵੱਡੇ ਵੱਡੇ ਸਟਾਰ ਉੱਥੇ ਰਹਿੰਦੇ ਸਨ, ਹਾਲੀਵੁੱਡ ਦੇ, ਬੜਾ ਮਹਿੰਗਾ ਏਰੀਆ ਸੀਗਾ, ਅਤੇ ਉਹ ਸੜ ਕੇ ਸਵਾਹ ਹੋ ਗਿਆ ਸਾਰਾ ਇਲਾਕਾ। ਅਤੇ ਸਿਆਲ ਦੇ ਮੱਧ ਦੇ ਵਿੱਚ ਇਹ ਅੱਗ ਲੱਗਣੀ, ਫਿਰ ਅਮਰੀਕਾ ਵਰਗੇ ਦੇਸ਼ਾਂ ਦੇ ਕੋਲ ਰਿਸੋਰਸਿਜ਼ ਨਾ ਹੋਣੇ, ਦੇਖੋ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਕਾਬੂ ਪਾ ਲਿਆ ਇਹਨਾਂ ਚੀਜ਼ਾਂ ਤੋਂ। ਅਮੈਰੀਕਾ ਬਸ ਲੋਕਾਂ ਦੇ ਦੇਸ਼ ਢਾਣ ਨੂੰ ਰੈਡੀ ਹੈ ਜਾਂ ਆਪਣੇ ਵੱਲ ਕੋਈ ਤਿਆਰੀ ਨਹੀਂ, ਕੋਈ ਇੱਦਾਂ ਦਾ ਕੀ ਸਿਚੁਏਸ਼ਨ ਕੀ ਹੈ?
ਅਮੈਰੀਕਾ ਭਾਜੀ, ਕੈਲੀਫੋਰਨੀਆ ਤਾਂ ਵੈਸੇ ਵੀ ਡੈਮੋਕ੍ਰੈਟਸ ਨੇ ਖਰਾਬ ਹੀ ਕਰਤਾ ਪੂਰਾ ਨਾ, ਇਹ ਜਿਹੜੇ ਜਦੋਂ ਵੀ ਕਿਸੇ ਸਿਆਸਤ ਚ ਸੈਲੀਬ੍ਰਿਟੀਜ਼ ਵੜ ਜਾਣ ਉਹ ਫਿਰ ਸਿਆਸਤ ਦਾ ਨਾਸ ਵੱਜ ਜਾਂਦਾ। ਤੇ ਇਹ ਇਹ ਜਿਹੜੇ ਸੈਲੀਬ੍ਰਿਟੀਜ਼ ਅੱਜ ਰੋ ਰਹੇ ਵੀ ਸਾਡਾ ਘਰ ਕੀ ਕਹਿੰਦੇ ਹੁੰਦੇ ਆ ਸੜ ਗਿਆ, ਸਾਡਾ ਆਹ ਹੋ ਗਿਆ, ਪਾਣੀ ਹੈ ਨਹੀਂ ਸੀ, ਉਹ ਹੋਣੀ ਸੀ, ਇਹਨਾਂ ਦੇ ਵਿੱਚੋਂ ਤੁਸੀਂ ਕੱਢ ਕੇ ਦੇਖ ਲਓ ਵੀ ਜਿਹੜੇ ਇਹਨਾਂ ਨੇ ਮੇਅਰ ਜਾਂ ਗਵਰਨਰ ਬਿਠਾਏ ਹੋਏ ਨੇ ਇਹ ਇਹਨਾਂ ਦੇ ਬਿਠਾਏ ਹੋਏ ਨੇ ਉੱਥੇ, ਇਹਨਾਂ ਦੀਆਂ ਡੋਨੇਸ਼ਨ ਨਾਲ ਹੀ ਗਏ ਹੋਏ ਨੇ ਉੱਥੇ, ਹਨਾ। ਤੇ ਉਹ ਹੁਣ ਪਹਿਲੋ ਫਾਇਰ ਜਿਹੜੇ ਫਾਇਰ ਹਾਈਡ੍ਰੈਂਟਸ ਲੱਗੇ ਹੁੰਦੇ ਜਿਹੜੀ ਸਟਰੀਟਾਂ ਤੇ, ਤੁਸੀਂ ਸ਼ਾਇਦ ਫਿਲਮਾਂ ਚ ਵੀ ਦੇਖੇ ਹੋਗੇ, ਲਾ ਉੱਥੇ ਲੱਗੇ ਹੁੰਦੇ ਆ,
हाँ
ਉਹ ਤਾਂ ਲੱਗੇ ਹੁੰਦੇ ਵੀ ਉਹ ਜਦੋਂ ਉੱਥੇ ਪਹੁੰਚਣ ਆਪਣੇ ਫਾਇਰ ਟਰੱਕਸ, ਤੇ ਉਹ ਫਿਰ ਕੀ ਕਹਿੰਦੇ ਹੁੰਦੇ ਆ ਵੀ ਉੱਥੋਂ ਪਾਣੀ ਲੈ ਸਕਦੇ ਆ। ਤੇ ਇਸ ਮਸਲੇ 'ਚ ਇਹ ਵੀ ਰੌਲਾ ਪੈ ਰਿਹਾ ਵੀ ਉੱਥੇ ਫਾਇਰ ਟਰੱਕ ਸੀ ਜਿਹੜੇ, ਉਹ ਵੀ ਕੀ ਕਹਿੰਦੇ ਹੁੰਦੇ ਆ ਉਹ ਪਹੁੰਚੇ ਨਹੀਂ ਉੱਥੇ, ਤੇ ਪਹੁੰਚੇ ਵੀ ਆ ਤੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਅੱਗਿਓਂ। ਤੋ ਪਾਣੀ ਨਹੀਂ ਹੋਊਗਾ ਤੇ ਫਾਇਰ ਟਰੱਕਸ ਤਾਂ ਫਿਰ ਟਰੱਕ ਹੀ ਰਹਿ ਜਾਂਦਾ, ਫਾਇਰ ਤਾਂ ਟਰੱਕ ਕਿਹੜਾ ਰਹਿ ਜਾਂਦਾ ਨਾ।
ਗੁਰਪ੍ਰੀਤ, ਮੈਂ ਅੰਕੜੇ
ਤੇ
ਪੜ੍ਹ ਰਿਹਾ ਸੀਗਾ ਜਿਹੜੇ ਉਸ ਏਰੀਏ ਦੇ ਵਿੱਚ 3.1 ਮਿਲੀਅਨ ਲੀਟਰ, ਯਾਨੀ ਕਿ 3 ਮੈਗਾ ਲੀਟਰ, ਸਿਰਫ 3 ਮੈਗਾ ਲੀਟਰ ਸਟੋਰੇਜ ਆ ਪਾਣੀ ਦੀ ਅੱਗ ਵਾਸਤੇ, ਕਿੱਡੇ ਕਿੱਡੇ ਘਰ ਹੈ। ਅਤੇ ਮੈਂ ਤੁਹਾਨੂੰ ਦੱਸਾਂ, ਜਿਹੜੇ 3 ਮਿਲੀਅਨ ਲੀਟਰ ਸਾਡੇ ਆਪਣੇ ਫਾਰਮ 'ਤੇ 4.2 ਮਿਲੀਅਨ ਲੀਟਰ ਦੀ ਕਪੈਸਿਟੀ ਆ ਸਟੋਰੇਜ ਦੀ, 4.2 ਮਿਲੀਅਨ, 4 ਮੈਗਾ ਲੀਟਰ ਦੀ। ਅਤੇ ਉਹ ਇੱਕ ਐਡੇ ਵੱਡੇ ਸਵਰਬ ਦੇ ਵਿੱਚ ਸਿਰਫ 3 ਮਿਲੀਅਨ ਲੀਟਰ, ਔਰ ਉਹ ਵੀ ਕਹਿੰਦੇ ਉਹਦੇ 'ਚੋਂ ਵੀ 80% ਪਾਣੀ ਹੈ ਨਹੀਂ ਸੀਗਾ, 20% ਸੀਗਾ ਪਾਣੀ ਦੇ, ਰਨ ਆਊਟ ਆਫ ਵਾਟਰ। ਔਰ ਪਾਣੀ ਕਿੱਥੇ ਗਿਆ, ਕਿੱਦਾਂ ਹੋਈ, ਨੋ ਵਨ ਨੋਸ, ਮਤਲਬ ਐਡੇ
ਉਹ
ਵੱਡੇ
ਤੁਸੀਂ
ਬਲੰਡਰ।
ਇਹ ਦੇਖੋ ਨਾ, ਬਹੁਤ ਅਮੀਰ ਇਲਾਕੇ 'ਚ ਗੱਲ ਹੋਈ ਆ
ਹਾਂ
ਅਮਰੀਕਾ, ਤਾਂ ਭਾਜੀ ਉੱਥੇ ਕੋਈ ਨਹੀਂ ਕੇਅਰ ਕਰਦਾ। ਉੱਥੇ ਤੁਸੀਂ ਇਹ ਦੇਖੋ, ਉੱਥੇ ਤਾਂ ਇੰਸ਼ੋਰੈਂਸ ਆ, ਇੰਸ਼ੋਰੈਂਸ ਹੈ ਨਹੀਂ, ਕਈ ਲੋਕਾਂ ਤੋਂ ਇੰਸ਼ੋਰੈਂਸ ਕੈਂਸਲ ਹੋ ਗਈ ਆ, ਲੋਕ ਮੁੱਕਰ ਹੀ ਗਏ।
ਹਾਂ, ਇਹ ਵੀ ਗੱਲ ਸੁਣੀ ਹੈ ਕਿ ਇਸ ਇਲਾਕੇ ਦੇ ਵਿੱਚ ਅੱਗ ਲੱਗਣ ਤੋਂ ਪਹਿਲਾਂ ਕੁਛ ਮਹੀਨਿਆਂ ਦੇ ਪ੍ਰੋਸੈਸ ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸਿਸ ਕੈਂਸਲ ਹੋਈਆਂ।
ਹਾਂਜੀ, ਉਹ ਪਹਿਲਾਂ ਹੀ ਪਤਾ ਲੱਗ ਗਿਆ ਉੱਥੇ। ਫਿਰ ਹੁਣ ਤੁਸੀਂ ਦੇਖੋ, ਡੈਮੋਕ੍ਰੈਟਸ ਵੀ ਬਹੁਤ ਰੌਲਾ ਪਾਉਂਦੇ ਆ, ਬਰਾਕ ਓਬਾਮਾ ਵੀ ਇਹਨਾਂ ਦੀ ਪ੍ਰੋਡਕਟ ਆ, ਤੇ ਕਾਮਲਾ ਹੈਰਿਸ ਵੀ ਇਹਨਾਂ ਦੀ ਪ੍ਰੋਡਕਟ ਸੀ ਵੀ ਅਸੀਂ ਲਾਅ ਨੂੰ ਅਪਹਿਲਡ ਕਰਦੇ ਆ। ਤੇ ਲਾਅ ਹੁਣ ਤੁਸੀਂ ਦੇਖ ਲਓ, ਇੰਸ਼ੋਰੈਂਸ ਕੰਪਨੀਆਂ ਲਈ ਕੋਈ ਲਾਅ ਨਹੀਂ ਹੈਗਾ ਵੀ ਤੁਸੀਂ ਇੱਥੇ ਆਸਟ੍ਰੇਲੀਆ 'ਚ ਕਰਕੇ ਦੇਖ ਲੈਣ। ਆਸਟ੍ਰੇਲੀਆ ਚਲੋ ਇੰਨਾ ਤਾਂ ਆਪਾਂ ਨੂੰ ਹੈਗਾ ਹੀ ਆ ਨਾ ਵੀ ਸਰਕਾਰ ਤੁਹਾਡੇ ਹੱਕ 'ਚ ਤਾਂ ਖੜਦੀ ਹੈ, ਭਾਵੇਂ ਡੈਮੋਕ੍ਰੈਟ ਆਪਣੀ ਲੇਬਰ ਦੀ ਹੋਵੇ ਜਾਂ ਲਿਬਰਲ ਦੀ ਹੋਵੇ, ਕੁਐਸਚਨ ਹੁੰਦੇ ਨੇ, ਇਨਕੁਆਇਰੀਜ਼ ਹੁੰਦੀਆਂ ਨੇ। ਉੱਥੇ ਕੁਛ ਵੀ ਨਹੀਂ, ਉੱਥੇ ਤਾਂ ਹੈਲਥ ਵਾਲਿਆਂ ਦਾ ਬੁਰਾ ਹਾਲ ਆ, ਉਹ ਜਿਹਦਾ ਮਰਜ਼ੀ ਜੀ ਕਰਨ ਉਹਦਾ ਉਹ ਕਲੇਮ ਕੈਂਸਲ ਕਰ ਦਿੰਦੇ ਨੇ। ਇੱਥੇ ਹੁਣ ਕਾਮਨਵੈਲਥ ਬੈਂਕ ਵਾਲਿਆਂ ਨੇ ਕੀਤਾ ਸੀ, ਤੇ ਤੁਹਾਡੇ ਸਾਹਮਣੇ ਹੀ ਆ, ਉਹਨਾਂ ਦੇ ਇਨਕੁਆਇਰੀਆਂ ਬੈਠੀਆਂ ਨੇ, ਰਾਇਲ ਕਮਿਸ਼ਨ ਬੈਠਾ ਆ। ਸੋ ਅਮਰੀਕਾ ਇੱਕ ਨਾ ਇੱਕ ਵੀ ਲਾਲਾ ਲੈਂਡ ਹੀ ਕਹਿ ਲਈਏ, ਵੀ ਮੈਂ ਹਮੇਸ਼ਾ ਉਸ ਦੇਸ਼ ਨੂੰ ਅਮੀਰ ਭਾਰਤ ਕਹਿੰਦਾ ਹੁੰਦਾ। ਅਮੀਰ ਭਾਰਤ ਇੱਦਾਂ ਵੀ ਬਸ ਉੱਪਰੋਂ ਹੀ ਸਭ ਦੇਖਣ ਨੂੰ ਵਧੀਆ ਲੱਗਦਾ ਫਿਲਮਾਂ ਦੇ ਵਿੱਚ, ਵੀ ਆਪਾਂ ਬਿਲਡਿੰਗਾਂ ਤੇ ਉੱਚੀਆਂ ਤੇ ਆ। ਇਟਸ ਆਲ ਕੈਪੀਟਲਿਜ਼ਮ ਜਿਹੜਾ ਹੈਗਾ ਨਾ, ਆਸਟ੍ਰੇਲੀਆ 'ਚ ਕੈਪੀਟਲਿਜ਼ਮ ਬਾਏ ਰੈਗੂਲੇਸ਼ਨ ਦੇ ਨਾਲ ਚੱਲ ਰਿਹਾ, ਉੱਥੇ ਜਿਹੜਾ ਕੈਪੀਟਲਿਜ਼ਮ ਹੈ, ਦੇਜ਼ ਨੋ ਰੈਗੂਲੇਸ਼ਨ।
ਫ੍ਰੀ ਚੱਲ
ਸਭ
ਰਿਹਾ।
ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੀ FDA ਆ, ਤੁਸੀਂ ਕੋਈ ਡਰੱਗ ਬਣਾਈ ਆ, FDA ਤੁਹਾਡੇ ਫੰਡਡ ਫੈਸਿਲਿਟੀ ਦੇ ਵਿੱਚ ਤੁਹਾਡੀ ਡਰੱਗ ਨੂੰ ਟੈਸਟ ਕਰ ਰਹੀ ਹੈ, ਦੈਟਸ ਅ ਫੈਕਟ। ਤੇ ਇਸੇ ਕਰਕੇ ਦੇਖੋ ਉੱਥੇ ਜਿਹੜੇ OPRs ਦੇ ਜਿਹੜਾ ਐਡਾ ਤਕੜਾ ਉੱਥੇ ਚੱਲਿਆ ਆ ਆਪਣਾ ਕੀ ਕਹਿੰਦੇ ਹੁੰਦੇ ਆ ਐਪੀਡੈਮਿਕ ਚੱਲਿਆ ਉੱਥੇ OPRs ਦਾ, ਜਿਹੜੇ ਪੇਨ ਕਿਲਰ ਸੀ,
ਹਾਂ, ਉਹ ਤਾਂ ਬੜੀ
ਉਹ ਜਿਹੜੇ
ਪ੍ਰੋਬਲਮ।
ਉਹਦੇ ਮੇਕਰ ਸੀ, ਜਿਹੜੇ ਉਹਦੇ ਮੇਕਰ ਸੀ, ਉਹ ਉਹਨਾਂ ਕੋ ਉਹਨਾਂ ਨੂੰ FDA ਤੋਂ ਅਪਰੂਵਲ ਮਿਲੀ ਹੋਈ ਸੀ। ਤੁਸੀਂ ਇਹ ਵੀ ਦਿਸ ਇਜ਼ ਲਾਈਕ ਵੀ ਟੋਟਲੀ ਸਰਪ੍ਰਾਈਜ਼ਿੰਗ ਵੀ ਇੱਕ ਅਡਿਕਟਿਡ ਡਰੱਗ ਨੂੰ ਜਿਹਦੇ ਵਿੱਚ ਅਫੀਮ ਪੈਂਦੀ ਆ, ਓਪੀਏਟਸ ਤੋਂ ਵੀ ਬਣਦੀ ਆ, ਉਹਨੂੰ ਆਪਾਂ ਕਹਿ ਲਈਏ ਅਫੀਮ ਤੋਂ ਉਹ ਬਣਦੀ ਆ ਦਵਾਈ, ਤੇ ਉਹ ਤੁਸੀਂ ਦੇਖੋ ਵੀ ਉਹਨੂੰ ਅਪਰੂਵਲ ਮਿਲੀ ਹੋਈ ਆ ਐਜ਼ ਅ ਪੇਨ ਕਿਲਰ, ਤੇ
ਗੁਰਪ੍ਰੀਤ,
ਉਹਦੀਆਂ। ਹਾਂਜੀ
ਪੇਨ ਕਿਲਰ ਤੋਂ ਗੱਲ ਚੱਲਦੀ ਆ, ਆਪਣੇ ਭਾਰਤੀ ਭਾਈਚਾਰੇ 'ਚੋਂ ਵੀ 2-3 ਬੰਦੇ ਬੜਾ ਨਾਮ ਕਮਾ ਰਹੇ ਨੇ ਪੇਨ ਕਿਲਰ ਦੇ ਵਿੱਚੋਂ, ਉਹਨਾਂ ਨੇ ਵੀ ਅਮਰੀਕਾ ਦੇ ਵਿੱਚ ਝੰਡੇ ਗੱਡੇ ਨੇ, ਉਹਦੇ ਬਾਰੇ ਥੋੜ੍ਹਾ ਜ਼ਿਕਰ।
ਹਾਂਜੀ, ਉਹ ਇੰਡੀਅਨ ਮੀਡੀਆ ਨੇ ਉਹ ਖਬਰ ਦੱਬ ਲਈ ਆ, ਦੋ ਕੰਪਨੀਆਂ ਸੂਰਤ ਦੇ ਵਿੱਚ ਰਜਿਸਟਰਡ ਨੇ, ਤੇ ਇੱਕ ਗੁਜਰਾਤੀ ਭਾਈਚਾਰੇ ਤੋਂ ਇੱਕ ਬੰਦਾ 36 ਸਾਲ ਦਾ, ਉਹਨੂੰ ਨਿਊਯਾਰਕ ਤੋਂ ਕੀਤਾ ਆ ਅਰੈਸਟ,
ਅੱਛਾ,
ਅਰੈਸਟ ਉਹਨੂੰ ਕੀਤਾ ਇਸ ਕਰਕੇ ਵੀ ਜਿਹੜੀ ਇੱਕ ਮੈਨੂੰ ਡਰੱਗ ਦਾ ਨਾਮ ਭੁੱਲ ਜਾਂਦਾ, ਫੈਨੇਟਿਲ ਮੇਰੇ ਖਿਆਲ ਨਾਲ ਹੈਗੀ ਆ,
ਫੈਂਟਨਲ, ਫੈਂਟਨਲ,
ਫੈਂਟਨਿਲ। ਹਾਂਜੀ, ਉਹ ਵੀ ਇੱਕ ਡਰੱਗ ਪਲੱਸ ਨਸ਼ਾ ਆ, ਉਹਦੇ ਨਾਲ ਹਰੇਕ ਸਾਲ ਅਮਰੀਕਾ 'ਚ 80,000 ਤੋਂ ਉੱਤੇ ਬੰਦਾ ਮਰਦਾ, ਤੇ ਉਹਦਾ ਜਿਹੜਾ ਰੋ ਮਟੀਰੀਅਲ ਆ, ਇਹ ਆਪਣੇ ਵੀ ਪੰਜਾਬ ਦੇ ਵਿੱਚ ਇਹ ਫੈਕਟਰੀਆਂ ਫੜੀਆਂ ਗਈਆਂ ਨੇ ਵੀ ਜਿਹੜਾ ਪੇਨ ਕਿਲਰ ਦਾ ਜਿਹੜਾ ਰੋ ਮਟੀਰੀਅਲ ਹੈ ਨਾ, ਉਹਦੀ ਬਹੁਤ ਤਗੜੇ ਤਰੀਕੇ ਨਾਲ ਬਲੈਕਮੇਲ ਹੋ ਰਹੀ ਹੈ, ਤੇ ਉਹਨੂੰ ਸਿੰਥੈਟਿਕ ਨਸ਼ਾ ਬਣਾ ਕੇ ਵੇਚਿਆ ਜਾ ਰਿਹਾ ਪੰਜਾਬ ਦੇ ਵਿੱਚ। ਤੇ ਇਹ ਵਿਟਾਮਿਨ ਸੀ ਦਾ ਲੇਬਲ ਲਾ ਕੇ ਇਹਨਾਂ ਨੇ ਖੇਪ ਭੇਜੀ ਸੀ ਨਿਊਯਾਰਕ,
ਅੱਛਾ,
ਤੇ ਨਿਊਯਾਰਕ ਦੀ ਪੋਰਟ ਤੋਂ ਫੜੀ ਆ ਅੰਡਰਕਵਰ ਆਪਰੇਸ਼ਨ ਦੇ ਵਿੱਚ, ਤੇ ਇਹ 36 ਸਾਲ ਦੇ ਮੇਰੇ ਖਿਆਲ ਨਾਲ ਨਾਂ ਕੀ ਬਾਲੂ ਸ਼ਾਹੀ ਸਮਥਿੰਗ ਲਾਈਕ ਨਾਂ ਆ, ਤੇ ਇਹਨੂੰ ਫੜ ਲਿਆ ਗਿਆ ਤੇ ਇਹਨੂੰ ਹੁਣ 53 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਵੀ ਜੇ ਇਹਦੇ ਵਿਰੁੱਧ ਕੇਸ ਚੱਲਦਾ ਆ, ਤੇ ਮੈਕਸੀਮਮ ਜਿਹੜੀ ਇਹਦੇ ਵਿੱਚ ਹੈਗੀ ਆ ਆਪਣੀ ਸਜ਼ਾ ਆ ਉਹ ਹੈਗੀ ਆ ਜੀ 53 ਸਾਲ ਤੱਕ ਦੀ। ਤੁਸੀਂ ਹੁਣ ਦੇਖੋ ਇਹ ਜੋ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਚੱਲ ਰਹੇ ਨੇ ਉਹਦੇ ਵਿੱਚ ਇਹ ਇੱਕ ਹੋਰ ਕਿੱਲ ਲੱਗ ਰਿਹਾ,
ਇਹ ਨਾ
ਕਿਉਂਕਿ ਅਮਰੀਕਾ ਨੇ ਜਿਹੜੀ ਨਾ ਸਾਊਥ ਅਮਰੀਕਾ ਦੀ ਕਾਰਟਲ ਸੀ, ਮੈਕਸੀਕੋ ਦੀਆਂ ਕਾਰਟਲ ਸੀ, ਉਹਨਾਂ ਨੂੰ ਇੱਦਾਂ ਹੀ ਉਹਨਾਂ ਨੇ ਨੱਪਿਆ ਸੀ ਕਿਉਂਕਿ ਉਹ ਜਿਹੜੀ ਇੰਪੋਰਟੇਸ਼ਨ ਮਿਆਮੀ ਨੂੰ ਹੁੰਦੀ ਸੀ ਜਾਂ ਐਲਏ ਨੂੰ ਹੁੰਦੀ ਸੀ ਸਾਊਥ ਅਮਰੀਕਾ ਦੇ ਦੇਸ਼ਾਂ ਤੋਂ, ਤੇ ਉਹ ਕਾਰਟਲਸ ਐਡਾ ਤਕੜਾ ਆਪਣਾ ਕਾਰੋਬਾਰ ਰਨ ਕਰ ਰਹੀਆਂ ਸੀ, ਤੇ ਉਹਨਾਂ ਕੋਲ ਤਾਂ ਐਡਾ ਤਕੜਾ ਕਾਰੋਬਾਰ ਰਨ ਹੋ ਗਿਆ ਸੀ, ਉਦੋਂ ਪਣਡੁੱਬੀਆਂ ਤੱਕ ਉਹਨਾਂ ਨੇ ਬਣਾ ਲਈਆਂ ਸੀ
ਬਣਾ
ਜਿਹੜੀਆਂ ਨਿੱਕੀਆਂ ਪਣਡੁੱਬੀਆਂ
ਲਈ
ਹੁੰਦੀਆਂ ਨੇ।
ਡਰੱਗ ਲਈ
ਪਰ ਅਮਰੀਕਾ ਇਹ ਨਹੀਂ ਹੈ ਵੀ ਬਲੇਮ ਗੇਮ ਨਹੀਂ ਕਰਦੇ, ਅਮਰੀਕਾ ਦੀ ਸਿਰਫ ਇੱਕ ਗੱਲ ਮੈਨੂੰ ਵਧੀਆ ਲੱਗਦੀ, ਜਿਹੜੀ ਇਹਨਾਂ ਦੀ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਨਾ ਉਹ ਉਹਨਾਂ ਨੂੰ ਕ੍ਰੈਕ ਕਰਨਾ ਬਹੁਤ ਔਖਾ ਆ, ਵੀ FBI ਦੇਖ ਲਓ, DEA ਦੇਖ ਲਓ ਜਿਹੜੇ ਲੋਕਲ ਨੇ, ਫਿਰ ATF ਦੇਖ ਲਓ, ਇਹ ਜਿਹੜੀਆਂ ਏਜੰਸੀਜ਼ ਨੇ ਨਾ ਦੇ ਟੇਕ ਦੇਅਰ ਵਰਕ ਵੈਰੀ ਵੈਰੀ ਸੀਰੀਅਸਲੀ। ਬਾਕੀ ਜਿਹੜੀ ਐਡਮਿਨਿਸਟ੍ਰੇਸ਼ਨ ਵਾਲੀਆਂ ਨੇ ਉਹਨਾਂ ਦੇ ਚਲੋ ਉਹਨਾਂ ਦੇ ਬੁਰੇ ਹਾਲ ਨੇ, ਪਰ ਇਹ ਜਿਹੜੇ ਨੇ ਇਹ ਬਹੁਤ ਆਪਣੇ ਕੰਮ ਨੂੰ ਨਾ ਬਹੁਤ ਜ਼ਿਆਦਾ ਸੀਰੀਅਸ ਲੈਂਦੇ ਨੇ, ਤੇ ਉਹਦੇ ਨਾਲ ਹੀ ਹੁਣ ਦੇਖੋ ਇਹਨਾਂ ਨੇ ਇਸ ਚੀਜ਼ ਨੂੰ ਕ੍ਰੈਕ ਕੀਤਾ, ਤੇ ਹੁਣ ਪਰ ਹੁਣ ਇੱਥੇ ਇਹ ਇੱਕ ਚੀਜ਼ ਲੱਗ ਜਾਂਦੀ ਹੈ ਵੀ ਆਪਾਂ ਨੂੰ ਲੱਗੂਗਾ ਵੀ ਹਾਂ ਵੀ ਇੱਕ ਬੰਦਾ ਫੜ ਕੇ ਤੇ ਇਹਨਾਂ ਨੇ ਕੰਮ ਨਿਬੇੜ ਦੇਣਾ, ਪਰ ਹੁਣ ਇਹਨਾਂ ਨੇ ਸੂਰਤ ਤੱਕ ਜਾਣਾ ਕਿਉਂਕਿ ਪਹਿਲਾਂ ਇਹ ਅਦਾਨੀ ਦੀ ਪੋਰਟ ਤੋਂ ਇਹ ਟ੍ਰਾਂਸਫਰ ਹੋਈ ਹੈ।
ਦੇਖੋ ਪੋਰਟ ਦੇ ਵਿੱਚੋਂ ਤਾਂ ਚਲੋ ਟ੍ਰਾਂਸਫਰ ਹੋਈ, ਨੌਲੇਜ ਦੇ ਨਾਲ ਹੋਈ, ਨਹੀਂ ਨੌਲੇਜ ਹੋਣੀ, ਪਰ ਜਿਹੜੀ ਜਿਹੜੀ ਫੈਂਟਨਲ ਡਰੱਗ ਦੇ ਬਾਰੇ ਵੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ। ਪਿੱਛੇ ਜਦ ਮੈਂ ਪਿਛਲੇ ਸਾਲ 2 ਸਾਲ ਪਹਿਲਾਂ ਉੱਥੇ ਸੀ ਤਾਂ ਇੱਕ ਬਹੁਤ ਵੱਡੀ ਖੇਪ ਫੜੀ ਸੀਗੀ ਫੈਂਟਾਨਿਲ ਦੀ। ਫੈਂਟਾਨਿਲ ਪ੍ਰਸਕ੍ਰਿਪਸ਼ਨ ਡਰੱਗ ਹੈ ਪੰਜਾਬ ਦੇ ਵਿੱਚ ਵੀ, ਉੱਥੇ ਵੀ ਇੱਕ ਜਿਹੜਾ
ਅੱਛਾ ਜੀ
ਕੈਮਿਸਟ ਹੈ ਨਾ ਉਹ ਕੁਛ ਨੰਬਰ ਮਤਲਬ 30 ਜਾਂ 40 ਗੋਲੀਆਂ ਹੀ ਰੱਖ ਸਕਦਾ ਆ, ਇਹ ਤੋਂ ਵੱਧ ਨਹੀਂ ਹੈਗਾ। ਅਤੇ ਨਵਾਂਸ਼ਹਿਰ ਦੇ ਵਿੱਚ ਇੱਕ ਫਾਰਮੇਸੀ 'ਚੋਂ 500 ਗੋਲੀ ਫੜੀ ਸੀ ਇੰਸਪੈਕਟਰ ਨੇ, ਅਤੇ ਉਹ 1.5 ਸਾਲ ਉਹ ਫਾਰਮੇਸੀ ਬੰਦ ਰਹੀ, ਮਤਲਬ ਕਰੋੜਾਂ ਦਾ ਘਾਟਾ ਪਿਆ। ਪਰ ਇਹ ਜਿਹੜੀ ਵੱਡੀ ਖੇਪ ਫੜ ਹੋਈ ਸੀ ਇਹ ਇਹ ਸਾਰੇ ਇੰਡੀਆ 'ਚ ਸੀ, ਅਤੇ ਇਹਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਸੀ, ਹਿਮਾਚਲ 'ਚ ਪ੍ਰੋਡਿਊਸ ਕੀਤਾ ਜਾ ਰਿਹਾ ਸੀ, ਅਤੇ ਪੰਜਾਬ ਦੇ ਵਿੱਚ ਵੇਚੀ ਜਾ ਰਹੀ ਸੀ ਚੀਜ਼ ਇਹ, ਅਤੇ ਉਹ ਫੜ ਹੋ ਗਏ, ਅਤੇ ਫੜ ਹੋ ਕੇ ਅੰਦਰ ਹੋ ਗਏ, ਫਿਰ ਬਾਹਰ ਵੀ ਆ ਗਏ। ਪਰ ਜਿਹੜੀ ਫੈਂਟਾਨਿਲ ਦੇ ਬਾਰੇ ਮੈਂ ਦੱਸਦਾ ਕਿ ਗੁਰਪ੍ਰੀਤ, ਜਦੋਂ ਤੁਸੀਂ ਹਸਪਤਾਲ ਜਾਂਦੇ, ਕੋਈ ਵੀ ਜਾਂਦਾ ਓਪਰੇਸ਼ਨ ਹੁੰਦਾ ਹੈ, ਓਪਰੇਸ਼ਨ ਤੋਂ ਬਾਅਦ ਤੁਹਾਨੂੰ ਆ ਕੇ ਨਰਸਾਂ ਪੁੱਛਦੀਆਂ ਨੇ ਕਿ ਔਨ ਸਕੇਲ ਆਫ 1 to 10 ਤੁਹਾਨੂੰ ਕਿੰਨੀ ਪੇਨ ਹੋ ਰਹੀ ਹੈ, ਅਤੇ ਬੰਦਾ ਕਹਿੰਦਾ ਵੀ ਮੈਨੂੰ ਔਨ ਸਕੇਲ ਆਫ 1 to 10 ਬੰਦੇ ਦਾ ਆਪਣਾ ਸਕੇਲ ਹੁੰਦਾ ਨਾ, ਵੀ ਮੈਨੂੰ 3 'ਤੇ ਹੋ ਰਹੀ ਹੈ,
ਹਾਂਜੀ
ਉਹ ਤੁਹਾਨੂੰ ਪੈਨਾਡੋਲ ਦੇਣਗੇ, ਉਹ ਵੀ ਇੱਕ ਓਪੀਅਡ ਆ ਫੀਮ 'ਚੋਂ ਕੱਢੀ ਹੋਈ ਹੈ।
ਹਾਂਜੀ
ਫਿਰ ਜੇ
ਹਾਂਜੀ
ਜੇ ਤੁਸੀਂ ਕਹਿ ਦਿਓ ਮੈਨੂੰ 4 ਜਾਂ 5 ਹੋ ਰਹੀ ਹੈ, ਉਹ ਤੁਹਾਨੂੰ ਐਂਡੋਨ ਦੇਣਗੇ। ਐਂਡੋਨ ਉਦੋਂ ਦਿੱਤੀ ਜਾਂਦੀ ਹੈ ਜਦੋਂ ਦੰਦ ਕੱਢਦੇ ਆ, ਉਦੋਂ ਪੇਨ ਹੁੰਦੀ ਨਾ ਜਿਹੜੀ,
ਠੀਕ ਹੈ ਜੀ,
ਉਹ ਉਸ ਲੈਵਲ ਦੀ ਪੇਨ ਨੂੰ ਮੈਨੇਜ ਕਰਨ ਦੇ ਲਈ ਜਾਂ ਦੰਦ ਤੁਹਾਡਾ ਦੁਖਦਾ ਆ ਉਹਨੂੰ ਮੈਨੇਜ ਕਰਨ ਦੇ ਲਈ ਐਂਡੋਨ ਦਿੱਤੀ ਜਾਂਦੀ ਹੈ 5 ਸਕੇਲ ਤੱਕ। ਉਹ ਤੋਂ ਬਾਅਦ
ਠੀਕ ਹੈ,
ਜੇ ਤੁਸੀਂ ਕਹਿ ਦਿਓ ਮੈਨੂੰ 7-8 ਹੋ ਰਹੀ ਹੈ, 7 ਹੋ ਰਹੀ ਹੈ, ਫਿਰ ਉਹ ਤੁਹਾਨੂੰ ਮੋਰਫੀਨ ਲਾਉਂਦੇ ਆ, ਜਿਹੜੀ ਕਿ ਮਤਲਬ ਡਾਇਰੈਕਟ ਤਕਰੀਬਨ ਡਾਇਰੇਟਿਵ ਹੈ, ਮਤਲਬ ਫੀਮ ਦਾ, ਫੀਮ ਤੋਂ ਮੋਰਫੀਨ ਹੀ ਬਣਿਆ ਨਾ। ਤਾਂ
ਠੀਕ ਹੈ ਜੀ,
ਹੁਣ ਜੇ ਇਹ ਤੋਂ ਵੀ ਜ਼ਿਆਦਾ ਹੋ ਰਹੀ ਹੈ ਫਿਰ ਲਾਉਂਦੇ ਆ ਫੈਂਟਾਨਿਲ, ਅਤੇ ਮੈਨੂੰ ਲੱਗੀ ਹੈ, ਕਈ ਵਾਰੀ ਲੱਗੀ ਹੈ, ਦਾਸ ਨੂੰ ਵੀ, ਦਾਸ ਵੀ ਉਹਦਾ ਐਕਸਪੀਰੀਅੰਸ ਕਰ ਚੁੱਕਾ, ਅਤੇ ਉਹ ਜਦੋਂ ਨਾ ਫੈਂਟਾਨਿਲ ਲੱਗਦੀ ਆ ਅਤੇ ਬਸ ਕਹਿ ਲਓ ਕਿ 10 ਕੁ ਸਕਿੰਟ ਦੇ ਵਿੱਚ ਇੱਦਾਂ ਹੋ ਜਾਂਦਾ ਬੰਦਾ ਜਿੱਦਾਂ ਸਵਰਗ ਦਾ ਝੂਟਾ ਆ ਗਿਆ, ਜਿਹੜੀ ਕਿਉਂਕਿ ਪੇਨ ਬਹੁਤ ਹੋ ਰਹੀ ਹੁੰਦੀ ਆ, ਅਤੇ ਉਹ ਪੇਨ ਜਾਂ ਰੁਕਦੀ ਆ ਤਾਂ ਉਹ ਰੁਕਣ 'ਤੇ ਇੰਨਾ ਮਤਲਬ ਵਧੀਆ ਲੱਗਦਾ ਆ ਵੀ ਕਿਆ ਬਾਤ ਹੈ। ਖੈਰ ਇਹ ਫੈਂਟਾਨਿਲ ਦੀ ਗੱਲ ਚੱਲ ਰਹੀ ਹੈ, ਅਤੇ ਪੰਜਾਬ ਦੇ ਵਿੱਚ ਜਿਹੜਾ ਡਰੱਗ ਲੈਂਦੇ ਨੇ, ਜਿਹੜੇ ਕਹਿੰਦੇ ਗੋਲੀਆਂ ਖਾਂਦੇ ਨੇ, ਫਾਰਮੇਸੀ ਤੋਂ ਮਿਲਦੀਆਂ ਨੇ, ਉਹ ਫੈਂਟਾਨਿਲ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਉਹਦੀ ਸਾਰਿਆਂ ਨਾਲੋਂ ਵੱਧ ਟ੍ਰੇਡਿੰਗ ਹੁੰਦੀ ਆ, ਅਤੇ ਇੱਕ ਇਹਨੂੰ ਜਿਹੜੇ ਡਿਪਰੈਸ਼ਨ ਵਾਲੇ ਬੰਦੇ ਆ ਉਹਨਾਂ ਨੂੰ ਵੀ ਦਿੰਦੇ ਆ ਫੈਂਟਾਨਿਲ ਦੀ ਗੋਲੀ, ਉਹਨਾਂ ਨੂੰ ਠੰਡੇ ਕਰਨ ਦੇ ਲਈ, ਜਿਹੜੇ ਬਹੁਤ ਤੇਜ਼ ਚੱਲਦੇ ਹੁੰਦੇ ਆ, ਹਾਈਪਰ ਹੋਏ ਹੁੰਦੇ ਆ ਜਾਂ ਐਂਗਜ਼ਾਇਟੀ ਹੁੰਦੀ ਆ, ਐਂਗਜ਼ਾਇਟੀ ਹੁੰਦੀ ਆ, ਉਹਨਾਂ ਨੂੰ ਫੈਂਟਾਨਿਲ ਦਿੱਤੀ ਜਾਂਦੀ ਆ ਉਹਨਾਂ ਨੂੰ ਸਲੋਅ ਕਰਨ ਦੇ ਲਈ, ਰਿਲੈਕਸ ਕਰਨ ਦੇ ਲਈ। ਅਤੇ ਇਹ ਹੁਣ ਜਿਹੜੇ ਲੋਕ ਨੇ, ਨੌਜਵਾਨ ਨੇ, ਉਹ ਫੈਂਟਾਨਿਲ ਦੀਆਂ ਗੋਲੀਆਂ ਖਾਂਦੇ ਨੇ, ਮਤਲਬ ਨਸ਼ਾ, ਮਤਲਬ ਬਹੁਤ ਮਹਿੰਗੀ ਮਹਿੰਗੀ ਦਵਾਈ ਹੈ ਇਹ। ਖੈਰ ਸਾਡੇ ਨਾਲ ਕਰਨਵੀਰ ਸਿੰਘ ਜੁੜੇ ਨੇ ਜੀ ਸ਼ੈਪਟਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਅਮਰੀਕ ਫਲੋਰਾ ਜੀ ਵੀ ਜੁੜੇ ਨੇ, ਅਤੇ ਇਹ ਕਹਿੰਦੇ ਨੇ ਕੋਈ ਆਮ ਆਦਮੀ ਪਾਰਟੀ ਦੀ ਗੱਲ ਸੁਣਾਓ ਗੁਰਪ੍ਰੀਤ ਗਿੱਲ ਜੀ।
ਫਲੋਰਾ ਜੀ ਨਾ ਛੇੜੋ, ਇਹ ਗੱਲ ਬਹੁਤ ਅੱਗੇ ਤੱਕ ਚੱਲਣੀ ਆ, ਠੀਕ ਹੈ ਨਾ? ਤੁਸੀਂ ਰਾਤ ਨੂੰ ਕੀ ਕਹਿੰਦੇ ਹੁੰਦੇ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਰਾ ਲਾ ਕੇ ਸੌਂ ਜਾਇਆ ਕਰੋ, ਕਿਉਂਕਿ ਮੈਂ ਪ੍ਰੋਬਲਮ ਇੱਥੇ ਹੋਈ ਇਹ ਹੋਈ ਪਈ ਵੀ ਜਿਹੜੇ ਦੋ ਕੰਟਰੀਬਿਊਟਰ ਨੇ ਹਰਮਨ ਰੇਡੀਓ ਦੇ ਵਿੱਚ ਉਹ ਅਕਾਲੀ ਦਲ ਦੇ ਨੇ, ਤੇ ਉਹ ਵੀ ਅਕਾਲੀ ਦਲ ਕੀ ਕਹਿ ਲਈਏ ਜਿੱਦਾਂ ਮਰਜ਼ੀ ਵੀ, ਹਾਂ ਉਹ ਦੇ ਹੈਵ ਅ ਸੋਫਟ ਕਾਰਨਰ ਫੋਰ ਦੈਮ, ਹੈ ਨਾ? ਉਹ ਮੇਰਾ ਸੋਫਟ ਕਾਰਨਰ ਹੈ ਨਹੀਂ, ਮੈਂ ਜਿੱਦਾਂ ਹੁੰਦਾ ਨਹੀਂ ਵੀ ਬੰਦਾ ਇੱਕ ਆਸ਼ਕ ਦੋ ਤਿੰਨ ਜਗ੍ਹਾ ਧੋਖੇ ਖਾ ਕੇ ਫੇਰ ਬਾਅਦ ਚੋਂ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਇਹ ਪਿਆਰ 'ਚ ਕੁਛ ਨਹੀਂ ਰੱਖਿਆ, ਤੇ ਮੈਂ ਉਹ ਆ ਹੁਣ
ਰਮਨ ਜੀ ਤੇ ਜੰਡੂਰੀਆ
ਮੈਂ
ਕਹਿੰਦੇ ਨੇ,
ਦੇਖੋ।
ਹਾਂਜੀ ਉਹ
ਹਾਂਜੀ
ਕਹਿੰਦੇ ਨੇ,
ਹਾਂਜੀ, ਤੁਸੀਂ ਲੈ ਲਓ ਮੈਸੇਜ।
ਕਹਿੰਦੇ ਕਹਿੰਦੇ ਵੀ ਜਿਹੜਾ ਕਮੇਟੀ ਦਾ ਮਤਲਬ ਕੀ ਹੁੰਦਾ, ਕਮੇਟੀ ਦਾ ਮਤਲਬ ਮੇਰੇ ਮੁਤਾਬਕ ਇਹ ਹੁੰਦਾ ਕਿ ਕਮਿਟ ਕਰਨਾ,
ਹਾਂਜੀ
ਕੌਮ ਨੂੰ ਕਮਿਟ ਕਰਨਾ, ਜਿਹੜੇ ਬੰਦੇ ਕਮਿਟਡ ਆ ਉਹਨੂੰ ਕਮੇਟੀ ਕਹਿੰਦੇ ਆ। ਪਰ ਕਹਿੰਦੇ ਜਿਹੜੇ
ਹਾਂਜੀ
ਪੰਜਾਬੀਆਂ ਦੀ ਕਮੇਟੀ ਇਹ ਹੁੰਦੀ ਆ ਵੀ ਕੰਮ ਤੇ ਮਿੱਟੀ ਪਾਉਣਾ, ਉਹਨੂੰ ਕਮੇਟੀ ਕਹਿੰਦੇ। ਇਹ ਨਵਾਂ,
ਸਹੀ ਹੈ ਜੀ,
ਇਹ ਨਵੀਂ ਪੰਜਾਬੀ ਪਰਿਭਾਸ਼ਾ ਕਮੇਟੀ ਦੇ ਵਿੱਚ, ਕੰਮ ਕੰਮ ਤੇ ਮਿੱਟੀ ਪਾ ਦੇਣੀ ਆ, ਕੰਮ ਹੋਣੇ ਨਹੀਂ ਦੇਣਾ
ਸੱਚ
ਜੀ।
ਭਾਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ, ਮੈਂ ਵੀ ਕੰਟਰੀਬਿਊਟਰ ਪ੍ਰੋਗਰਾਮ ਦਾ ਹੈਗਾ, ਮੈਨੂੰ ਬੜਾ ਭੁਲੇਖਾ ਸੀ ਵੀ ਆਪਾਂ ਵੀ ਸਟਾਰ ਬਣ ਰਹੇ ਹੌਲੀ ਹੌਲੀ,
ਅੱਛਾ
ਤੇ ਮੈਂ ਪਿਛਲੇ ਹਫ਼ਤੇ ਆਇਆ ਨਹੀਂ, ਤੇ
ਆਹੋ
ਮੈਂ ਬਾਅਦ ਚ ਪ੍ਰੋਗਰਾਮ ਸੁਣਿਆ, ਮੈਂ ਕਿਹਾ ਵੀ ਜੋ ਦੋ ਤਿੰਨ ਜਾਣੇ ਪੁੱਛਣਗੇ ਵੀ ਗੇਲ ਸਾਹਿਬ ਨਹੀਂ ਆਏ, ਹਨਾ? ਉਹਨਾਂ ਨੇ ਤਾਂ ਕੀ ਪੁੱਛਣਾ ਸੀ, ਤੁਸੀਂ ਨਹੀਂ ਮੇਰਾ ਨਾਂ ਲਿਆ ਵੀ
ਇਸ ਤੋਂ ਜ਼ਿਆਦਾ ਮਸ਼ਹੂਰੀ ਹੋ ਗਈ, ਜੇਕਰ ਨਹੀਂ ਹੋਇਆ ਤਾਂ ਮਸ਼ਹੂਰੀ ਜ਼ਿਆਦਾ ਹੋ ਗਈ
ਨਹੀਂ 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 ਉਹ ਫਿਰ ਕੀ ਹੋਇਆ, ਉਹ ਮੈਂ ਤੁਹਾਨੂੰ ਗੱਲ ਦੱਸਦਾ ਵੀ ਨਾਕਾ ਲੱਗਾ ਹੈ ਪੁਲਿਸ ਵਾਲਿਆਂ ਦਾ,
ਅੱਛਾ
ਤੇ ਉਹ ਗੱਡੀ ਰੋਕ ਲਈ ਉਹਨਾਂ ਨੇ, ਤੇ ਉਹ ਮੁੰਡਾ ਜਿਹੜਾ ਗੱਡੀ ਚਲਾਉਣ ਦਿਆ ਸੀ ਤੇ ਉਹ ਪੁਲਿਸ ਵਾਲਾ ਆਇਆ, ਕਹਿੰਦਾ ਵੀ ਹਾਂ ਵੀ ਕਿੱਧਰ ਨੂੰ, ਕਹਿੰਦਾ ਭਾਜੀ ਹੌਲੀ ਬੋਲੋ ਵੀ ਸਾਹਿਬ ਬੈਠੇ ਹੈ ਨਾ,
ਅੱਛਾ
ਕਹਿੰਦਾ ਕਿਹੜੇ ਸਾਹਿਬ ਬੈਠੇ ਆ, ਉਹ ਕਹਿੰਦਾ ਭਾਜੀ ਤੁਹਾਨੂੰ ਮੈਂ ਕਹਿੰਦਾ ਹੌਲੀ ਬੋਲੋ, ਕਹਿੰਦਾ ਤੂੰ ਬਾਹਰ ਆ, ਤੂੰ ਜਾ ਕੇ ਐਸ ਐਚ ਸਾਹਿਬ ਨਾਲ ਗੱਲ ਕਰ, ਸਾਹਿਬ ਕਿਹੜੇ ਬੈਠੇ ਆ,
ਅੱਛਾ
ਐਸ ਐਚ ਓ ਚਲ ਗਿਆ, ਉਹ ਕਹਿੰਦਾ ਭਾਜੀ ਤੁਸੀਂ ਗੱਡੀ ਰੋਕ ਲਈ, ਵਿੱਚ ਤਾਂ ਸਾਹਿਬ ਬੈਠੇ ਆ,
ਅੱਛਾ
ਤੇ ਉਹ ਕਹਿੰਦਾ ਵੀ ਕਿਹੜੇ ਸਾਹਿਬ ਬੈਠੇ, ਕਾਗਜ਼ ਤਾਂ ਦਿਖਾਓ ਤੁਸੀਂ,
ਅੱਛਾ
ਤੇ ਉਹ ਕਹਿੰਦਾ ਭਾਜੀ ਕਾਗਜ਼ ਕਾਹਨੂੰ ਦੇਖਣੇ, ਸਾਹਿਬ ਬੈਠੇ ਤੁਸੀਂ ਜਾਣ ਦਿਓ ਸਾਨੂੰ, ਉਹ ਕਹਿੰਦਾ ਕਿਹੜਾ ਸਾਹਿਬ ਆ, ਉਹ ਕਹਿੰਦਾ ਭਾਜੀ ਸਾਡੇ ਵੱਡੇ ਭਾਈ ਸਾਹਿਬ, ਤੇ ਉਹ ਮੈਂ ਉਹੀ ਸਾਹਿਬ ਨਿਕਲਿਆ, ਮੈਂ
ਵੱਡੇ
ਕਿਸੇ ਨੇ ਪੁੱਛਿਆ ਵੀ ਨੀ ਵੀ ਕੌਣ ਆਏ ਨੀ, ਤੇ ਹੋਸਟ ਨੇ ਵੀ ਨੀ ਕਿਹਾ ਵੀ ਹਾਂ ਵੀ ਉਹਨਾਂ ਨੇ ਅੱਜ ਕੰਟਰੀਬਿਊਟ ਨੀ ਕਰਨਾ, ਉਹ ਫਿਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਕੰਟਰੀਬਿਊਸ਼ਨ ਉਨੀ ਕੀ ਆ ਵੀ ਹੋਵੇ ਨਾ ਹੋਵੇ ਕੋਈ ਟੈਨਸ਼ਨ ਨੀ। ਸੋ ਇਸ ਕਰਕੇ ਆਪਾਂ ਚਲੋ ਠੀਕ ਹੈ, ਆਪਾਂ ਖਬਰਾਂ ਤੇ ਤਬਸਰਾ ਕਰ ਲੈਂਦੇ ਹਾਂ, ਤੇ ਇੱਕ ਭਾਜੀ ਖਬਰ ਜਿਹੜੀ ਤੁਹਾਨੂੰ ਮੈਂ ਗੋਲਡ ਕੋਸਟ ਵਾਲੀ ਵੀ ਸ਼ੇਅਰ ਕੀਤੀ ਸੀ ਤੁਸੀਂ
ਹਾਂ,
ਸ਼ਾਇਦ
ਉਹ ਵੀ
ਰਾਤੀ
2 ਮਿਲੀਅਨ ਦਾ ਇੱਕ ਘਪਲਾ ਹੋਇਆ,
ਦੇਖ ਲਓ ਦੇਖ ਲਓ
ਕੀ ਸਟੋਰੀ ਕੀ ਸੀਗੀ।
ਸਟੋਰੀ ਇਹ ਆ ਵੀ ਜਿਹੜੇ ਲੋਕ ਸੁਪਨੇ ਵੇਚਦੇ ਆ, ਠੀਕ ਹੈ ਜੀ, ਤੇ ਸੁਪਨੇ ਵੇਚਣ ਵਾਲੇ ਵੀ ਬਹੁਤ ਨੇ ਤੇ ਖਰੀਦਣ ਵਾਲੇ ਵੀ ਬਹੁਤ ਨੇ, ਤੇ ਸਾਨੂੰ ਤਾਂ ਚਲੋ 20 ਸਾਲ ਹੋ ਗਏ ਆ, ਪੈਸੇ ਗਵਾਏ ਵੀ ਆ ਕਮਾਏ ਵੀ ਆ ਸਾਰਾ ਕੁਛ ਪਤਾ, ਹਨਾ? ਹੁਣ ਸਾਨੂੰ ਉਹ ਜਿਹੜੇ ਸਬਜ਼ ਬਾਗ ਦਿਖਾਉਂਦੇ ਨੇ ਲੋਕ ਵੀ ਕ੍ਰਿਪਟੋ 'ਚ ਬਣ ਜਾਂਦੇ ਆ, ਸ਼ੇਅਰ 'ਚ ਬਣ ਜਾਂਦੇ ਆ, ਇੱਥੇ ਇਨਵੈਸਟਮੈਂਟ ਕਰ ਲਓ ਇੱਥੇ ਵੀ ਬਣ ਜਾਂਦੇ ਆ, ਇੱਥੇ ਪਲਾਟ ਲੈ ਲਈਏ, ਉਹਨੇ 3 ਲੱਖ ਦਾ ਲਿਆ ਸੀ ਉਹ 6 ਲੱਖ ਦਾ ਹੋ ਗਿਆ, ਹਨਾ? ਉਹ ਸਕਸੈਸ ਸਟੋਰੀ ਸਾਰੇ ਸੁਣਾਉਂਦੇ ਨੇ, ਫੇਲੀਅਰ ਵਾਲੀ ਸਟੋਰੀ ਕੋਈ ਨਹੀਂ ਦੱਸਦਾ ਹੁੰਦਾ ਵੀ ਕਿਸੇ ਕੋ ਕਈ ਵਾਰੀ ਸਾਡੇ ਇੱਥੇ ਇੱਕ ਮੁੰਡਾ ਸੀ, ਉਹ ਤੇ ਉਹ ਵਿਚਾਰੇ ਕੋਲ ਟਾਈਮ ਸਿਰ ਸੈਟਲਮੈਂਟ ਨਹੀਂ ਹੋਈ, ਉਹਦਾ ਡਿਪੋਜ਼ਿਟ ਵੀ ਅਗਲੇ ਨੇ ਰੱਖ ਲਿਆ, ਹਨਾ? ਉਹ 20-25 ਹਜ਼ਾਰ ਡਿਪੋਜ਼ਿਟ ਵੀ ਗਿਆ ਉਹਦਾ। ਹੁਣ ਇੱਥੇ ਕੀ ਹੋਇਆ, ਬੰਦਾ ਇਹ ਆਇਆ ਸੀ ਬੋਂਬੇ ਤੋਂ, ਹੁਣ ਬੋਂਬੇ ਵਾਲੇ ਤੇ ਪੰਜਾਬ ਵਾਲੇ
ਬਹੁਤ ਫਰਕ ਆ,
ਲਿਟਰਲੀ ਨਾਰਥ ਪੋਲ ਤੇ ਸਾਊਥ ਪੋਲ ਹੀ ਆ, ਕਿਉਂਕਿ ਬੋਂਬੇ ਸਰਵਾਈਵ ਕਰਨਾ ਤੁਹਾਨੂੰ ਹਮੇਸ਼ਾ ਪੈਰ ਪੈਰ ਤੇ ਝੂਠ ਬੋਲਣਾ ਪੈਂਦਾ, ਤੁਹਾਨੂੰ ਬਹੁਤ ਚਲਾਕ ਬਣ ਕੇ ਰਹਿਣਾ ਪੈਂਦਾ ਬੋਂਬੇ 'ਚ, ਤੇ ਜਿਹੜਾ ਬੋਂਬੇ ਦਾ ਨਿਆਣਾ ਗਰੋ ਅਪ ਹੋਇਆ ਉਹਦਾ ਮਾਇੰਡ ਸੈੱਟ ਹੋਰ ਹੁੰਦਾ, ਤੇ ਜਿਹੜਾ ਪੰਜਾਬ ਦਾ ਨਿਆਣਾ ਗਰੋ ਅਪ ਹੋ ਰਿਹਾ ਉਹਦਾ ਮਾਇੰਡ ਸੈੱਟ ਹੋਰ ਹੁੰਦਾ, ਜਾਂ ਨਾਰਥ ਇੰਡੀਆ ਦਾ ਆਪਾਂ ਕਹਿ ਲਈ, ਕਿਉਂਕਿ ਸਟਰਗਲ ਘੱਟ ਹੁੰਦੀ ਹੈ,
ਮਤਲਬ ਉਹੀ
ਤੇ ਹੁਣ
ਰੀਜਨਲ ਰੀਜਨਲ ਦੀ ਮਾਈਂਡ ਸੈਟ ਹੋ ਰਿਹਾ, ਤੇ ਜਿਹੜਾ ਜਿਹੜਾ
ਹਾਂ ਵੀ
ਦਿੱਲੀ
ਹੁਣ
ਬੰਬੇ
ਹਾਰਬਰ ਵਾਲਿਆਂ ਦੀ ਹੋ ਰਿਹਾ ਤੇ ਸਿਡਨੀ ਵਾਲਿਆਂ ਦੀ ਹੋ ਰਿਹਾ, ਹਨਾ? ਤੇ ਉਹ ਆਪਾਂ ਕਹਿ ਲਈਏ, ਤੇ ਹੁਣ ਹੋਇਆ ਕਿ ਉਸ ਬੰਦੇ ਨੇ ਕਮਿਊਨਿਟੀ ਦੇ ਵਿੱਚ ਜਿੱਦਾਂ ਆਪਾਂ ਜਾਣਾ ਸ਼ੁਰੂ ਕਰ ਦਈਏ, ਇਹ ਵਿਕਟਮ ਲੱਭਦੇ ਹੁੰਦੇ ਨੇ ਜਿੱਦਾਂ ਗੁਰਦੁਆਰਾ ਸਾਹਿਬ ਹੋ ਗਿਆ ਜਾਂ ਮੰਦਿਰ ਹੋ ਗਿਆ ਜਾਂ ਕਿਤੇ ਕਮਿਊਨਿਟੀ ਆਰਗੇਨਾਈਜੇਸ਼ਨ ਤੇ ਕਿਤੇ ਇੱਕ ਦੂਜੇ ਨਾਲ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਹਨਾ? ਉੱਥੋਂ ਇਸ ਬੰਦੇ ਨੇ ਕੀ ਕੀਤਾ ਵੀ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ, ਪਹਿਲਾਂ ਪੁੱਛਦੇ ਹੁੰਦੇ ਭਾਜੀ ਤੁਸੀਂ ਕੰਮ ਕੀ ਕਰਦੇ ਹੋ, ਫਿਰ ਅਗਲਾ ਦੱਸਦਾ, ਫਿਰ ਅਗਲਾ ਵੀ ਤੁਹਾਨੂੰ ਪੁੱਛਦਾ, ਉਹਨੂੰ ਪੁੱਛਣਾ ਪੈਂਦਾ ਵੀ ਤੁਸੀਂ ਕੀ ਕਰਦੇ ਹੋ, ਫਿਰ ਇਹ ਕਹਿੰਦੇ ਜੀ ਭਾਜੀ ਮੈਂ ਤਾਂ ਇਨਵੈਸਟਰ ਰਹਿਣ ਜੀ, ਮੈਂ ਦੂਜਾ ਵੀ ਇੰਪੋਰਟ ਦਾ ਕੰਮ ਕਰਦਾ, ਤੇ ਇੱਥੋਂ ਮੈਂ ਫਰਨੀਚਰ ਜਾਂ ਆਪਣਾ ਇਹ ਸੈਨਿਟੀ ਵੇਅਰ ਜਿਹੜਾ ਹੁੰਦਾ ਆਪਣਾ ਟੋਇਲਟ ਸੂਲਟਸ ਉਹ ਮੈਂ ਖਰੀਦ ਕੇ ਤੇ ਮੈਂ ਇੰਡੀਆ ਇੰਸਟਾਲ ਕਰਦਾ ਜੀ, ਮੇਰਾ ਉੱਥੇ ਕੰਮ ਚੱਲ ਰਿਹਾ ਹੈ ਨਾ।
ਅੱਛਾ
ਤੇ ਫਿਰ ਇਹਨੇ ਫੇਕ ਇਹਨਾਂ ਨੇ ਬਣਾਈਆਂ ਹੁੰਦੀਆਂ, ਕਿਉਂਕਿ ਅੱਜ ਕੱਲ੍ਹ ਯੂਟਿਊਬ ਤੇ ਤੁਸੀਂ ਦੇਖਿਓ ਲੋਕ ਕਹਿੰਦੇ ਹੁੰਦੇ ਆਨਲਾਈਨ ਬਿਜ਼ਨਸ ਸ਼ੁਰੂ ਕਰੋ, ਮੈਂ ਇੰਨੇ ਬਣਾ ਲਏ, ਮੈਂ ਉਨੇ ਬਣਾ ਲਏ। ਉਹ ਬੰਦਾ ਪੁੱਛੇ ਵੀ ਜੇ ਤੁਸੀਂ ਇੰਨੇ ਬਣਾ ਲਏ ਤੇ ਤੁਸੀਂ ਲੋਕਾਂ ਨੂੰ ਕੋਈ ਦੱਸਣ ਦੇ ਤੁਸੀਂ ਬਣਾਈ ਜਾਓ, ਉਹ ਗੱਲ ਹੁੰਦੀ ਵੀ ਅਗਲੇ ਨੇ ਆਪਣਾ ਕੋਰਸ ਸੈਲ ਕਰਨਾ ਹੁੰਦਾ
ਬੇਟ
ਵੀ
ਪਾਉਣਾ ਹੁੰਦਾ।
$1,500 ਦਾ ਨਾ, ਉਹ ਬੇਟ ਕਲਿੱਕ ਹੁੰਦੀ ਆ, ਇਹ ਬੇਟ ਕਲਿੱਕ ਸੋਸ਼ਲੀ ਚੱਲ ਰਹੀ ਸੀ ਵੀ ਉਹਨੇ ਅਗਲੇ ਨੇ ਆਪਣਾ ਉਹ ਉਹਨਾਂ ਨੂੰ ਦਿਖਾ ਰਿਹਾ ਸੀ ਮੇਰੇ ਅਕਾਊਂਟ 'ਚ ਇਸ ਵੇਲੇ ਇੰਨੇ ਪੈਸੇ ਆ,
ਅੱਛਾ
ਠੀਕ ਆ। ਅਗਲੇ ਨੂੰ ਇਮਪ੍ਰੈਸ ਕਰ ਲਿਆ ਵੀ ਆਈ ਐਮ ਅ ਸਕਸੈਸਫੁਲ ਬਿਜ਼ਨਸਮੈਨ। ਹੁਣ ਤੁਸੀਂ ਦੂਜੀ ਵਾਰੀ ਮਿਲਦੇ ਹੋ, ਤੀਜੀ ਵਾਰੀ ਮਿਲਦੇ ਹੋ, ਫਿਰ ਇਹ ਦੱਸਣ ਲੱਗ ਪੈਂਦੇ ਵੀ ਤੁਸੀਂ ਵੀ ਦੇਖ ਲਓ ਜੇ ਇਨਵੈਸਟ ਕਰਨਾ ਆ, ਮੈਨੂੰ ਇਨਵੈਸਟਰ ਚਾਹੀਦੇ, ਮੈਂ ਬਿਜ਼ਨਸ ਵਧਾਉਣਾ। ਲੋਕਾਂ ਨੇ ਗੱਲ ਮੰਨ ਲਈ ਜੀ, ਲੋਕਾਂ ਨੇ ਇੱਕ ਬੰਦੇ ਨੇ ਤਾਂ ਭਾਜੀ $2,50,000 ਲਿਟਰਲੀ ਇਸ ਬੰਦੇ ਨੂੰ ਹੈਂਡ ਓਵਰ ਕੀਤਾ।
ਅੱਛਾ
ਹੁਣ ਇਹ ਟ੍ਰਿਕ ਕੀ ਕਰਦਾ ਸੀ, ਅਗਲੇ ਨੂੰ ਰਿਟਰਨ ਦਿੰਦਾ ਸੀ 4-5% ਉਸ ਚੀਜ਼ ਤੇ, ਰਾਈਟ। ਇਹਨੇ ਦਿੱਤੀ ਸ਼ੁਰੂ ਚ 2-3 ਮਹੀਨੇ ਦਿੱਤੀ ਇਹਨੇ, ਫਿਰ ਜਦੋਂ ਰਿਟਰਨ ਨਹੀਂ ਆਉਣੀ ਸ਼ੁਰੂ ਹੋਈ ਫਿਰ ਬਹਾਨੇਬਾਜ਼ੀ ਸ਼ੁਰੂ ਹੋ ਗਈ। ਫਿਰ ਇੱਕ ਹੋਰ ਬਾਈ ਆਪਣਾ ਪੰਜਾਬੀ ਆ, ਉਹਦਾ $4,50,000 $4,50,000 ਬਾਏ ਟ੍ਰੇਡ ਉਹ ਬਾਈ ਟਰੱਕ ਚਲਾ ਰਿਹਾ, ਤੇ ਆਪਣੀ ਮਾਤਾ ਤੋਂ ਵੀ ਪੈਸੇ ਕਢਵਾ ਕੇ ਉਹਨੇ ਉਸ ਬੰਦੇ ਨੂੰ ਦਿੱਤੇ। ਆਪਣਾ ਘਰ ਦਾ ਡਿਪੋਜ਼ਿਟ ਜਿਹੜਾ ਘਰ ਲੈਣਾ ਸੀ ਬ੍ਰਿਸਬਨ ਦੇ ਵਿੱਚ ਉਹਦੇ ਪੈਸੇ ਉਹਨੂੰ ਦਿੱਤੇ, ਤੇ ਸਬਜ਼ ਬਾਗ ਇੱਦਾਂ ਦਿਖਾਏ। ਈਵਨ ਕਿ ਜਸਟਿਸ ਆਫ ਪੀਸ ਦੇ ਕੋਲ ਜਾ ਕੇ ਡਾਕੂਮੈਂਟ ਸਾਈਨ ਕੀਤੇ ਇਹਨਾਂ ਨੇ ਵੀ ਮੈਂ ਇਹਨੂੰ ਇੰਨੇ ਪੈਸੇ ਦਿੱਤੇ ਤੇ ਇਹਨੇ ਮੈਨੂੰ ਇੰਨੀ ਰਿਟਰਨ ਦੇਣੀ। ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਦੋਂ ਤੁਸੀਂ ਇੱਦਾਂ ਦੀ ਕੋਈ ਇਨਵੈਸਟਮੈਂਟ ਕਰਦੇ ਹੋ ਕੁਛ ਵੀ ਕਰਦੇ ਹੋ, ਪੁਲਿਸ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪੁਲਿਸ ਕੁਛ ਵੀ ਨਹੀਂ ਕਰ ਸਕਦੀ। ਹੁਣ ਇਹਨੇ ਕੀਤਾ ਕਿ ਇਹ ਪੈਸੇ ਫਿਰ ਗਏ ਕਿੱਥੇ, ਪੈਸੇ ਇਹ ਜਾਂਦਾ ਸੀ ਕਸੀਨੋ ਤੇ ਉੱਥੇ ਜਾ ਕੇ ਗੈਂਬਲਿੰਗ ਕਰਦਾ ਸੀ, ਜਦੋਂ ਉਹ ਜਿੱਤ ਜਾਂਦਾ ਸੀ ਉਦੋਂ ਲੋਕਾਂ ਨੂੰ ਪੈਸੇ ਦੇ ਦਿੰਦਾ ਸੀ ਰਿਟਰਨ ਉਹਨਾਂ ਦੀ, ਜਦੋਂ ਹਾਰ ਜਾਂਦਾ ਸੀ ਉਦੋਂ ਫਿਰ ਬਾਨੇਬਾਜ਼ੀ। ਫਿਰ ਇੱਕ ਦਿਨ ਕੀ ਕੀਤਾ, ਇਹ ਆਪ ਹੀ ਥਾਣੇ ਚਲ ਗਿਆ।
ਅੱਛਾ
ਹਾਂ, ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਮੈਂ ਆ
ਮੈਂ
ਕੰਮ
ਪੁੱਛਣ
ਕੀਤਾ
ਲੱਗਾ
ਤੇ
ਸੀ ਵੀ
ਮੈਨੂੰ
ਗ੍ਰਿਫਤਾਰ
ਤੁਸੀਂ।
ਕਿੱਦਾਂ ਹੋਇਆ ਇਹ?
ਹਾਂ, ਤੇ ਗ੍ਰਿਫਤਾਰ ਤਾਂ ਭਾਜੀ ਇਹਨੇ ਹੋਣਾ ਵੀ ਨਹੀਂ ਸੀ ਜੇ ਪੁਲਿਸ ਵਾਲੇ ਕੋਲ ਨਾ ਜਾਂਦਾ ਨਾ, ਕਿਉਂਕਿ ਪੁਲਿਸ ਵਾਲੇ ਇੰਨੀ ਪਰਵਾਹ ਨਹੀਂ ਕਰਦੇ। ਇਹ ਜਿਹੜੀ ਪੰਜਾਬੀ ਕਮਿਊਨਿਟੀ ਇੱਥੇ ਨਵੀਂ ਵੀ ਆ ਰਹੀ ਆ, ਪੁਰਾਣੇ ਨੂੰ ਪਤਾ ਹੋਣਾ, ਨਵੀਂ ਨੂੰ ਸਪੈਸ਼ਲੀ ਆਪਾਂ ਦੱਸ ਦਈਏ ਵੀ ਫਾਈਨੈਂਸ਼ੀਅਲ ਕ੍ਰਾਈਮ ਜੇ ਤੁਹਾਡੇ ਨਾਲ ਕੋਈ ਕਰ ਰਿਹਾ ਵੀ ਤੁਸੀਂ ਪੁਲਿਸ ਵਾਲੇ ਨੂੰ ਕਹੋ ਵੀ ਯਾਰ ਇਹਨੇ ਮੇਰਾ $2,000 ਮੇਰੇ ਤੋਂ ਲਿਆ ਸੀ ਤੇ ਮੈਨੂੰ ਦੇ ਨਹੀਂ ਰਿਹਾ, ਪੁਲਿਸ ਵਾਲੇ ਨੇ ਕੁਛ ਨਹੀਂ ਕਰਨਾ ਉੱਥੇ। ਇੱਥੇ ਤਾਂ ਘਰ ਵੇਖ ਕੇ ਲੋਕਾਂ ਨੇ ਪੁਲਿਸ ਵਾਲੇ ਤਾਂ ਵੀ ਨਹੀਂ ਉਹਨੂੰ ਇਨਵੈਸਟੀਗੇਟ ਕੀਤਾ, ਸਾਡੇ ਕੈਨਬਰਾ 'ਚ ਕਿਸੇ ਦਾ ਘਰ ਵੇਚਤਾ ਸੀ ਕਿਸੇ ਨੇ, ਪਿੱਛੇ ਬੈਠੇ ਆ।
ਅੱਛਾ
ਉਹ ਵਿਚਾਰੇ ਸਾਊਥ ਅਫਰੀਕਾ ਗਏ ਤੇ ਉਹਨਾਂ ਦੇ ਗੈਰ ਹਾਜ਼ਰੀ 'ਚ ਘਰ ਵੇਖ ਗਿਆ, ਪੁਲਿਸ ਵਾਲੇ ਸਟਿਲ ਦੇ ਕੁਡਨ ਡੂ ਐਨੀਥਿੰਗ, ਉਹਨਾਂ ਨੇ ਈਵਨ ਕਿ ਇਨਵੈਸਟੀਗੇਸ਼ਨ ਹੀ ਮਾੜੀ ਮੋਟੀ ਕੀਤੀ, ਸਟਿਲ ਕੁਛ ਨਹੀਂ। ਤੇ ਫਾਈਨੈਂਸ਼ੀਅਲ ਕ੍ਰਾਈਮ ਦੇ ਵਿੱਚ ਕੋਈ ਐਡਾ ਵੱਡਾ ਇਹ ਕਰ ਨਹੀਂ ਸਕਦੇ, ਕਿਉਂਕਿ ਰਿਸੋਰਸਿਸ ਬਹੁਤ ਚਾਹੀਦੇ ਹੁੰਦੇ ਨੇ ਇਹਨਾਂ ਨੂੰ, ਇਸ ਚੀਜ਼ ਨੂੰ ਸਾਰੀ ਚੀਜ਼ ਨੂੰ ਲੱਥਣਾ ਸਾਰਾ ਕੁਝ ਕਰਨਾ। ਤੇ ਉਹ ਹੁਣ ਬੰਦੇ ਦੇ ਸਿਰਫ ਇੱਕ ਚਾਰਜ ਲੱਗਾ, ਆਬਟੇਨਿੰਗ ਮਨੀ ਬਾਈ ਡਿਸੀਵਮੈਂਟ, ਦੈਟਸ ਇਟ।
ਨਹੀਂ ਉਹ ਫਿਰ ਪੁਲਿਸ ਸਟੇਸ਼ਨ
ਕਿਉਂ
ਗਿਆ?
ਤਗੜੀ
ਪੁਲਿਸ
ਸਜ਼ਾ ਵੀ
ਸਟੇਸ਼ਨ
ਹੋਣੀ।
ਪੁਲਿਸ ਸਟੇਸ਼ਨ ਕੀ ਕਰਨ ਗਿਆ ਸੀ ਉਹ?
ਫਿਰ ਉਹਨੂੰ ਕੀ ਕਹਿੰਦੇ ਹੁੰਦੇ ਆ, ਕਿਤੇ ਆਮਦ ਹੋ ਗਈ ਹੋਣੀ ਰਾਤ ਨੂੰ ਬੈਠਿਆਂ ਨੂੰ ਵੀ ਹੁਣ ਤਾਂ ਬਹੁਤ ਹੋ ਗਿਆ, ਮੈਨੂੰ ਪੈਸੇ ਵੀ, ਕਿਉਂਕਿ ਹੁਣ ਗੋਲਡ ਕੋਸਟ ਦੀ ਕਮਿਊਨਿਟੀ ਵੀ ਓਨੀ ਕੀ ਆ ਵੀ ਤੁਸੀਂ ਜਿੱਦਾਂ ਹੁਣ ਇੱਕ ਬੰਦੇ ਤੋਂ ਪੈਸੇ ਲਏ ਹੋਣ, ਦੂਜੇ ਤੋਂ ਲਏ ਹੋਣ, ਉਹ ਫਿਰ ਕਮਿਊਨਿਟੀ ਦੇ ਵਿੱਚ ਗੱਲ ਚੱਲਣ ਵੀ ਲੱਗ ਪੈਂਦੀ ਆ। ਫਿਰ ਇਹਨੂੰ ਇਹ ਵੀ ਦਿਖਿਆ ਹੋਣਾ ਵੀ ਹੁਣ ਤਾਂ ਪੈਸੇ ਡਰਾਈ ਅਪ ਹੋ ਗਏ ਨੇ, ਹੁਣ ਤਾਂ ਕਸੀਨੋ ਜਾਣ ਜੋਗੇ ਵੀ ਪੈਸੇ ਨਹੀਂ ਰਹੇ। ਤੇ ਜਦੋਂ ਵਿਚਾਰਾ ਇੱਕ ਉਹ ਮੈਂ SBS ਦੀ ਰਿਪੋਰਟ ਪੜ੍ਹੀ ਸੀ, ਤੁਸੀਂ ਜਾ ਕੇ SBS 'ਤੇ ਰਿਪੋਰਟ ਪੜ੍ਹ ਸਕਦੇ ਹੋ, ਉਹ ਜਿਹੜੇ ਪੰਜਾਬੀ ਬਾਈ ਨੇ ਪੈਸੇ ਦਿੱਤੇ ਸੀ ਉਹਨੂੰ, ਜਦੋਂ ਇਹ ਪੈਸੇ ਮੰਗਦਾ ਸੀ ਉਹਨੂੰ ਕਹਿੰਦਾ ਸੀ ਭਾਜੀ ਮੈਂ ਹੈਗਾ ਨਾ ਵੀ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ, ਉਹ ਫਿਰ ਆਪਣੇ ਪੰਜਾਬੀਆਂ 'ਚ ਹੁੰਦਾ ਨਾ ਵੀ ਅਸੀਂ ਕਿਹੜਾ ਸ਼ਹਿਰ ਛੱਡ ਕੇ ਭੱਜ ਚੱਲੇ ਹਾਂ। ਤੇ ਉਹ $2,000,000 ਆਪਣੇ ਬੰਦਿਆਂ ਦੀ, ਇਹ ਇਦਾਂ ਦੀ ਹੀ ਸਟੋਰੀ ਸਿਡਨੀ ਦੇ ਵਿੱਚ ਆਈ ਆ। ਸਿਡਨੀ ਦੇ ਵਿੱਚ ਅਕਾਊਂਟੈਂਟ ਸੀ ਗੁਜਰਾਤ ਭਾਈਚਾਰੇ ਤੋਂ, ਗੁਜਰਾਤੀ ਭਾਈਚਾਰੇ ਤੋਂ, ਉਹਨੇ ਵੀ ਆਹੀ ਕੰਮ ਕੀਤਾ ਆਪਣੇ ਲੋਕਾਂ ਦੇ ਨਾਲ, ਆਪਣੇ ਹੀ ਲੋਕਾਂ ਨਾਲ $3,000,000+ ਲੋਕਾਂ ਦਾ ਡੁਬਾਇਆ ਉਹਨਾਂ ਨੇ ਪ੍ਰੋਪਰਟੀ ਇਨਵੈਸਟਮੈਂਟ ਦੇ ਵਿੱਚ। ਤੇ ਦੂਜੀ ਗੱਲ, ਇੱਕ ਨੀਪੀਅਨ ਨਹਿਰ ਦੇ ਕੋਲ ਇਹਨਾਂ ਨੇ ਨਵੇਂ ਉੱਥੇ ਕੱਟੇ ਸੀ ਆਪਣੇ ਪਲਾਟ, ਤੇ ਉਹ ਆਪਣੇ ਪਤਾ ਨਹੀਂ ਭਾਜੀ, ਮੈਂ ਨਾ ਮੈਂ ਕੱਲ੍ਹ ਵੀ ਸੋਚਣ ਦਿਆ ਸੀ, ਲੋਕ ਇੱਦਾਂ ਘਰ ਖਰੀਦਦੇ ਆ ਵੀ ਜਿੱਦਾਂ ਨਵਾਂ ਆਈਫੋਨ ਹੁੰਦਾ ਵੀ, ਜਿੱਦਾਂ ਇਹ ਤੋਂ ਵੱਧ ਘਰ ਮਿਲਣੇ ਨਹੀਂ ਹੈਗੇ।
ਇਹ ਪੰਜਾਬੀ ਵੀ ਕਰ ਚੁੱਕੇ ਆ ਸਿਡਨੀ ਦੇ ਵਿੱਚ ਬਹੁਤ ਸਾਲ ਪਹਿਲਾਂ,
ਮੈਂ ਹੁਣ
ਔਰ ਹਜੇ ਹੁਣ ਉਹ ਪਤਵੰਤੇ ਸੱਜਣ ਨੇ।
ਤੁਸੀਂ ਆਹ ਦੇਖੋ, ਦ ਪੌਂਡ ਜਿਹੜਾ ਬਣਾਇਆ ਹੋਇਆ ਨਾ ਆਪਣੀ ਪੰਜਾਬੀ ਕਮਿਊਨਿਟੀ ਦੇ ਬੰਦਿਆਂ ਨੇ ਬਣਾਇਆ, ਸਾਡੇ ਬੰਗਿਆਂ ਤੋਂ ਬੰਦੇ ਨੇ ਡਿਵੈਲਪਰ, ਉਹਨਾਂ ਦਾ ਹੁਣ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਮੀਡੀਆ ਦੇ ਵਿੱਚ ਵੀ ਇਹਨਾਂ ਨੇ ਘਰਾਂ ਦੇ ਵਿੱਚ ਜਿੱਦਾਂ ਹੁਣ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਮੀਟਰ ਸਮਥਿੰਗ ਦੀ ਜਗ੍ਹਾ ਹੁੰਦੀ ਹੈ, ਮੀਟਰ ਪਲੱਸ ਵੀ ਹੋ ਸਕਦੀ ਹੈ ਨਾ, ਤੇ ਉਹ ਤੁਸੀਂ ਉੱਪਰੋਂ ਘਰ ਦੇਖੋਗੇ ਈਵਨ ਕਿ ਵੀ ਲਿਟਰਲੀ ਕਿਊਬ ਉਹਨਾਂ ਨੇ ਬਾਕਸਿਸ ਬਣਾ ਕੇ ਦਿੱਤੇ ਨੇ, ਉਸ ਚੀਜ਼ ਦਾ ਵੀ ਰੌਲਾ ਪੈ ਰਿਹਾ। ਹੁਣ ਚਲੋ ਆਪਾਂ ਗੱਲ ਤੋਂ ਸਾਈਡ ਤੇ ਜਾ ਰਹੇ ਹਾਂ, ਪਰ ਮੇਰਾ ਇੱਥੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀਆਂ ਇੱਲਾਂ ਨੇ ਨਾ, ਇਹ ਤੁਹਾਡੇ ਵਿੱਚ ਹੀ ਤੁਰੀਆਂ ਫਿਰਦੀਆਂ ਨੇ। ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਸਕਸੈਸ ਸਟੋਰੀਜ਼ ਸੈਲ ਕਰਨ ਵਾਸਤੇ ਹੁੰਦੀਆਂ ਨੇ, ਤੁਸੀਂ ਜਿਹੜੀਆਂ ਫੇਲਿਅਰ ਸਟੋਰੀਜ਼ ਆ ਉਹ ਕੋਈ ਨਹੀਂ ਦੱਸਦਾ, ਉਹ ਆਪਣੇ 'ਚ ਕੋਈ ਵੀ ਨਹੀਂ ਦੱਸਦਾ। ਆਪਣੇ ਲੋਕ ਰੇਂਜ ਰੋਵਰ ਲੈ ਕੇ ਨਾ, ਰੇਂਜ ਰੋਵਰ ਦੀ ਇੱਕ ਸਰਵਿਸ $1500 ਦੀ ਆ, ਉਹ ਨਹੀਂ ਦੱਸਣਗੇ ਵੀ ਅਸੀਂ $1500 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਦੇ ਰਹੇ ਹਾਂ। ਤੇ ਰੇਂਜ ਰੋਵਰ ਇਜ਼ ਦ ਵਰਸਟ ਕਾਰ ਟੂ ਹੈਵ, ਤੁਸੀਂ ਗੂਗਲ ਤੇ ਜਾ ਕੇ ਦੇਖ ਲਓ ਰਿਲਾਇਬਿਲਟੀ ਦੇ ਵਿੱਚ ਵੀ ਕਿੰਨਾ ਬੁਰਾ ਹਾਲ ਆ। ਆਪਣੇ ਆ ਥਿੰਦ ਸਾਹਿਬ ਹੈ ਮੇਰੇ ਖਿਆਲ ਨਾਲ ਬ੍ਰਿਸਬੇਨ ਤੋਂ, ਇਹਨਾਂ ਨੇ ਮੈਨੂੰ ਦੱਸਿਆ ਸੀ, ਕਹਿੰਦੇ ਭਾਈ ਮੈਂ ਲੋਕ ਰੋਂਦੇ ਦੇਖੇ ਆ, ਇਹਨਾਂ ਦਾ ਟੋਇੰਗ ਦਾ ਕੰਮ ਆ, ਕਹਿੰਦੇ ਮੈਂ ਲੋਕ ਰੋਂਦੇ ਦੇਖੇ ਆ ਜਦੋਂ ਅਸੀਂ ਇਹਨਾਂ ਦੀ ਕਾਰ ਟੋ ਕਰਕੇ ਲੈ ਕੇ ਜਾਂਦੇ ਵੀ ਮਹੀਨੇ 'ਚ ਦੂਜੀ ਵਾਰੀ ਟੋ ਹੋ ਰਹੀ ਆ, ਤੇ ਲੋਕ ਉਹਨੇ ਰੇਂਜ ਰੋਵਰ ਲੈਣੀ ਆ, ਮੈਂ ਵੀ ਰੇਂਜ ਰੋਵਰ ਲੈਣੀ ਆ, ਠੀਕ ਆ। ਉਸ ਜਿਹੜਾ ਸਿਨਾਰੀਓ, ਚਲੋ ਆਪਾਂ ਕੋਈ ਪ੍ਰਚਾਰ ਨਹੀਂ ਕਰਨਾ, ਕੋਈ ਲੋਕਾਂ ਤੇ ਕੋਈ ਫਰਕ ਨਹੀਂ ਪੈਣਾ, ਇਸ ਸਟੇਟਸ ਸਿੰਬਲ ਬਣਿਆ ਪਿਆ ਵੀ ਹਾਂ ਅਸੀਂ ਗੱਡੀ ਲੈ ਲਈ ਆ, ਪਰ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਜਿਹੜੀ ਫੇਲੀਅਰ ਸਟੋਰੀ ਆ ਨਾ ਉਹਦੇ ਪਿੱਛੇ ਜ਼ਰੂਰ ਦੇਖੋ। ਹਰੇਕ ਕੋਈ ਪੈਸੇ ਇਦਾਂ ਜੱਕਦਮ ਨਹੀਂ ਬਣਾਉਂਦਾ, ਲੋਕਾਂ ਨੇ ਜਿਨ੍ਹਾਂ ਨੇ ਇਸ ਵੇਲੇ ਇਨਵੈਸਟਮੈਂਟ ਪ੍ਰੋਪਰਟੀਜ਼ ਲਈਆਂ ਵੀ ਹੋਈਆਂ ਨੇ, ਉਹਨਾਂ ਦੀ ਕੈਲਕੂਲੇਸ਼ਨ ਕਰਕੇ ਦੇਖ ਲਓ, ਉਹਨਾਂ ਦਾ ਸਾਲ ਦਾ $50,000 $60,000 ਉਹ ਨੈਗੇਟਿਵ 'ਚ ਜਾ ਰਹੇ ਨੇ, ਕਿਉਂਕਿ
ਗੁਰਪ੍ਰੀਤ
ਤੁਹਾਡਾ। ਹਾਂਜੀ
ਗੱਲਾਂ 'ਚੋਂ ਗੱਲ ਚੱਲਦੀ ਆ, ਗਗਨ ਹੰਸ ਇੱਥੇ ਆਏ ਹੋਏ ਸਨ, ਉਹ ਦੱਸ ਰਹੇ ਸਨ ਕਿ ਬੈਂਕਾਂ ਨੇ
ਹਾਂਜੀ
ਹੁਣ ਵੈਲਿਊ ਘਟਾਉਣੀ ਸ਼ੁਰੂ ਕਰਤੀ ਆ, 50-60 ਹਜ਼ਾਰ ਅੰਡਰ ਵੈਲਿਊਏਸ਼ਨ ਆ ਰਹੀ ਹੈ, ਤੇ ਉਹਦੇ ਨਾਲ ਕਈਆਂ ਦੇ
ਭਾਜੀ ਆਫਕੋਰਸ ਉਹ ਤਾਂ ਬੈਂਕ ਤਾਂ ਕਰਨਗੇ ਹੀ, ਕਿਉਂਕਿ ਇਹ ਬੈਂਕ ਤੇ ਹੀ ਚੱਲਦਾ ਹੁੰਦਾ ਨਾ। ਤੁਸੀਂ ਹੁਣ ਸਪੋਜ਼ ਕਰੋ ਕੌਫਸ ਹਾਰਬਰ ਦੇ ਵਿੱਚ ਇੱਕ ਏਰੀਆ ਆ ਵੀ ਜਿੱਥੇ ਪਿਛਲੇ 5-6 ਸਾਲ ਤੋਂ 10 ਸਾਲ ਤੋਂ 5 ਲੱਖ ਦਾ ਘਰ ਚੱਲ ਰਿਹਾ ਨਾ, ਉਹਦੀ ਹਰੇਕ ਸਾਲ 2% 1% ਦੀ ਵੈਲਿਊ ਵੱਧ ਰਹੀ ਹੈ। ਹੁਣ ਇੱਕਦਮ ਹੀ ਉੱਥੇ 8 ਲੱਖ ਦੇ ਘਰ ਹੋ ਜਾਣ, ਇੱਕ
ਹੋਵੇ
ਕਿਤੇ ਘਰ ਵਿਕ ਗਿਆ, ਆਪਣੇ ਨੇ ਚੱਲ ਪੈਣਾ ਵੀ ਸਾਰੇ ਲੈ ਲਓ ਲੈ ਲਓ। ਹੁਣ ਉਹ ਜਿਹੜਾ 8 ਲੱਖ ਦੀ, ਇਹ ਸਾਡੇ ਕੈਨਬਰਾ 'ਚ ਵੀ ਦੇਖਿਆ ਗਿਆ, ਹੁਣ ਉਹ ਉੱਥੇ ਰਹਿ ਜਾਣਾ। ਮੈਂ ਕਿਉਂਕਿ ਆਪਾਂ ਰੀਅਲ ਸਟੇਟ 'ਚ ਕੰਮ ਕਰਦੇ ਹਾਂ, ਜਦੋਂ ਜਹਾਜ਼ ਤਾਂ ਉਹਨੂੰ ਚੜ੍ਹਦਾ, ਉਹ ਤਾਂ ਉਹਨੂੰ ਚੜ੍ਹਦਾ ਹੀ ਨਹੀਂ ਰਹਿੰਦਾ, ਉਹ ਇੱਕ ਜਗ੍ਹਾ ਜਾ ਕੇ ਉਹਨੇ ਸਟੇਬਲ
ਡਿਵੈਲਪਿੰਗ।
ਹੋ ਜਾਣਾ। ਹਾਂ, ਫੋਰ ਨੈਕਸਟ 5 to 10 years ਤੁਹਾਡੇ ਘਰ ਦੀ ਪ੍ਰਾਈਸ ਉਹੀ ਰਹਿਣੀ ਆ,
ਅੱਛਾ
ਉਹੀ ਰਹਿਣੀ ਆ, ਵਧਣੀ ਨਹੀਂ ਹੈਗੀ, ਘਟ ਸਕਦੀ ਆ, ਕਿਉਂਕਿ ਜੇ ਨਾਲ ਪਲਾਟ ਹੋਰ ਕਿਸੇ ਨੇ ਕੱਟਣਗੇ, ਨਵੇਂ ਘਰ ਬਣਾ ਲੈਣਾ, ਫਿਰ ਤੁਹਾਡੇ ਘਰ ਦੀ ਪ੍ਰਾਈਸ ਸਟਾਲ ਹੋ ਜਾਣੀ ਆ, ਦੈਨ ਯੂ ਗੋਣਾ ਵੰਡਰ ਵੀ ਇਟਸ ਅ ਵਰਸਟ ਐਕਸਪੀਰੀਅੰਸ ਤੇ ਇਟਸ ਅ ਵਰਸਟ ਇਨਵੈਸਟਮੈਂਟ, ਕਿਉਂਕਿ ਇਹਦੇ ਨਾਲ ਅਨਹਿਡਨ ਜਿਹੜੇ ਚਾਰਜਸ ਚੱਲਦੇ ਨੇ ਉਹ ਤੁਹਾਨੂੰ ਕੋਈ ਨਹੀਂ ਦੱਸਦਾ, ਜਦੋਂ ਵੀ ਕੋਈ ਸੈਲ ਕਰਦਾ ਨਾ ਤੁਹਾਨੂੰ ਵੀ ਆ ਵੀ ਬਿੱਲ ਆ ਗਿਆ, ਉਹ ਵੀ ਬਿੱਲ ਆ ਗਿਆ, ਫਿਰ ਤੁਹਾਨੂੰ ਟੈਨੈਂਟ ਮਾੜੇ ਮਿਲ ਗਏ, ਯੂ ਨੈਵਰ ਨੋ ਵਟਸ ਗੋਣਾ ਹੈਪਨ। ਆਪਾਂ ਤਾਂ ਆਪਣੀ ਕਿਸਮਤ ਟਰਾਈ ਨਹੀਂ ਕਰ ਸਕਦੇ, ਕਿਉਂਕਿ ਮੇਰੀ ਤਾਂ ਕਿਸਮਤ ਕਾਫੀ ਮਸ਼ੀਨ ਤੇ ਜਾ ਕੇ ਰੁਕ ਜਾਂਦੀ ਹੈ।
ਉਹ ਵੀ ਫਿਰ ਮੁੱਕੀ ਹੁੰਦੀ ਮੋਰੇ, ਜਦ ਪਾਣ ਲੱਗਦੇ ਤਾਂ ਆਊਟ ਆਫ ਆਰਡਰ ਹੁੰਦੀ ਹੈ ਕਈ ਵਾਰੀ। ਤੇ ਸੁਰਜੀਤ ਸੰਧੂ ਬ੍ਰਿਸਬੇਨ ਤੋਂ ਕਹਿੰਦੇ ਬਹੁਤ ਵਧੀਆ ਗੱਲ ਚੱਲਦੀ ਹੈ ਜੀ, ਧੰਨਵਾਦ ਸੁਰਜੀਤ, ਥੈਂਕ ਯੂ, ਤੁਹਾਡਾ ਗੀਤ ਮਿਲ ਗਿਆ ਹੈ ਅਤੇ ਉਹ ਵੀ ਆਪਾਂ ਚਲਾਵਾਂਗੇ। ਗੁਰਵਿੰਦਰ ਨੱਥ ਕਹਿੰਦੇ ਇੱਦਾਂ ਮੈਲਬਨ ਵਿੱਚ ਹੋਇਆ ਸੀ ਜੀ ਆ ਜਿਹੜੀ ਸਕੀਮ ਹੈ ਆਪਾਂ ਗੋਲਡ ਕੋਸਟ ਵਾਲੀ ਦੱਸੀ। ਗੁਰਪ੍ਰੀਤ ਇੱਕ ਗੱਲ ਇਹ ਮੈਂ ਕਰਨਾ ਚਾਹੁੰਦਾ ਵੀ ਗੋਲਡ ਕੋਸਟ ਬੜਾ ਨਾਮ ਰੋਸ਼ਨ ਕਰ ਰਿਹਾ, ਅੱਗੇ ਗੁਰਦੁਆਰਾ ਸਾਹਿਬ ਗੋਲਡ ਕੋਸਟ ਵੇਚ ਦਿੱਤਾ ਬੰਦਿਆਂ ਨੇ, ਹੈ ਨਾ, ਪੈਸੇ ਇਕੱਠੇ ਕਰਕੇ ਕਈ 3-4-5 ਮਿਲੀਅਨ ਦਾ, ਹੈ ਨਾ, ਸੰਗਤ ਤੋਂ ਹੀ ਬਣਵਾ ਕੇ ਸੰਗਤ ਦਾ ਇਕੱਠਾ ਕਰਕੇ, ਅਤੇ ਹੁਣ ਆਹ ਸਕੀਮ ਗੋਲਡ ਕੋਸਟ ਵਾਲੀ, ਅਤੇ ਮੈਨੂੰ
ਭਾਜੀ ਭਾਜੀ ਮੈਲਬਨ 'ਚ ਵੀ ਚੱਲ ਰਹੀ ਹੈ, ਬਾਹਰ ਨਹੀਂ ਆ ਰਹੀਆਂ ਚੀਜ਼ਾਂ, ਇਹ ਤੁਹਾਨੂੰ ਮੈਂ ਦੱਸਤਾ, ਇਹ ਮੈਲਬਨ 'ਚ ਵੀ ਚੱਲ ਰਹੀ ਹੈ। ਮੈਲਬਨ 'ਚ ਵਿੱਚ ਲੋਕਾਂ ਦਾ ਬਹੁਤ ਬੁਰਾ ਹਾਲ ਆ, ਆ ਪਲੋਟ ਦੇ ਸੈਟਲਮੈਂਟ, ਉਹ ਤੁਸੀਂ ਉਹ ਸੁਣਿਆ ਹੋਣਾ, ਇੱਕ ਪਤਾ ਨਹੀਂ PSP ਪਤਾ ਨਹੀਂ ਕਿਹੜੀ ਹੈਗੀ ਸੀ ਇੱਕ ਆਰਗੇਨਾਈਜੇਸ਼ਨ, ਜਿਨ੍ਹਾਂ ਨੇ ਏਜ ਦੇ ਵਿੱਚ ਵੀ ਆਏ ਸੀ, ਜਿਹੜੇ ਮੁੰਡੇ ਨੇ ਮੇਰੇ ਖਿਆਲ ਨਾਲ ਟੂਰਿਕ ਦੇ ਵਿੱਚ ਘਰ ਲਿਆ ਸੀ $8 million ਸਮਥਿੰਗ ਕੈਸ਼
ਉਹ
ਕਰ ਲਿਆ ਸੀ,
ਕੰਟਰੀ ਛੱਡ ਕੇ ਜਾ ਚੁੱਕੇ ਨੇ।
ਉਹ ਜਿਹੜੇ ਜਿਹੜੇ ਵਿਕਟਮ ਨੇ ਨਾ ਭਾਜੀ, ਉਹ ਫਿਰ ਉਹ ਲੋਈ ਲੈ ਕੇ ਨਿਕਲ ਜਾਂਦੇ ਹੁੰਦੇ ਆ, ਜਿੱਦਾਂ ਆਪਾਂ ਹੁੰਦਾ ਨੀ ਉਹ ਭੋਗ ਦੇ ਵਿੱਚ ਵੀ ਜਿਨ੍ਹਾਂ ਦਾ ਨਾਂ ਨੀ ਲੈਂਦਾ ਕੋਈ, ਉਹ ਫਿਰ ਉੱਠ ਕੇ ਚੱਲੇ, ਚੱਲੀਏ ਯਾਰ ਫਿਰ ਹੁਣ ਇੱਥੇ ਨੀ ਕੁਛ ਬਣਦਾ, ਉਹ ਵਾਲਾ ਹਿਸਾਬ ਹੋਇਆ ਪਿਆ, ਕੋਈ ਬੋਲਦਾ ਨੀ ਹੈਗਾ। ਇਟ ਇਜ਼ ਅ ਵੈਰੀ ਸੈਡ ਸਟੋਰੀ, ਤੇ ਇਸ ਕਰਕੇ ਜਿਹੜੀਆਂ ਪੁਰਾਣੀਆਂ ਕਹਾਵਤਾਂ ਬਣੀਆਂ ਹੋਈਆਂ ਨੇ ਨਾ ਵੀ ਦੂਜੇ ਦੇ ਜਿਹੜਾ ਘਰ ਦਾ ਘਾਹ ਆ, ਈਵਨ ਕਿ ਆਪਣੇ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਆ, ਵੀ ਦੂਜੇ ਦੇ ਬੈਕਯਾਰਡ ਦੇ ਵਿੱਚ ਘਾਹ ਹਰਾ ਹੀ ਲੱਗਦਾ ਹੁੰਦਾ, ਰਾਈਟ? ਸੋ ਇਸ ਕਰਕੇ ਨਾ ਇਹ ਜਿਹੜੀ ਆ $2 million ਵਾਲੀ ਭਾਜੀ, ਤੁਸੀਂ ਸਟੋਰੀ ਪੜ੍ਹ ਕੇ ਦੇਖਿਓ, ਮੁੰਡੇ ਨੇ ਵਿੱਚ ਲਿਖਿਆ ਕਹਿੰਦਾ ਜੇ ਮੈਂ ਆਪਣੀ ਮਾਂ ਨੂੰ ਦੱਸਦਾ ਨਾ ਵੀ ਸਾਡਾ ਪੈਸਾ ਡੁੱਬ ਗਿਆ, ਕਿਉਂਕਿ ਹੁਣ ਪੈਸਾ ਡੁੱਬ ਗਿਆ ਉਹ ਨਿਕਲਣਾ ਨਹੀਂ ਕਿਤੋਂ, ਉਹਨੇ ਕਿਹੜਾ ਕਿਤੇ ਸ਼ੇਅਰਸ ਵਿੱਚ ਲਾਇਆ ਸੀ ਨਾ, ਤੇ ਉਹ ਕਹਿੰਦਾ ਮੇਰੀ ਮਾਂ ਨੇ ਮਰ ਜਾਣਾ, ਤੁਸੀਂ ਇਹ ਦੇਖੋ ਵੀ। ਸੋ ਇਹ ਜਿਹੜੇ ਆਪਣੇ ਆਲੇ ਦੁਆਲੇ ਸੱਜਣ ਠੱਗ ਤੁਰੇ ਫਿਰਦੇ ਨੇ ਨਾ, ਇਹਨਾਂ ਤੋਂ ਬਚ ਕੇ ਰਹੋ। ਤੁਹਾਡੇ ਕੋਲ ਪੈਸੇ ਹੈਗੇ ਨੇ ਇਨਵੈਸਟ ਕਰਨ ਲਈ, ਹਾਇਰ ਅ ਜਿਹੜਾ ਫਾਈਨੈਂਸ਼ੀਅਲ ਜਿਹੜਾ ਤੁਹਾਡਾ ਐਡਵਾਈਜ਼ਰ ਹੈ ਨਾ, ਉਹਦੇ ਨਾਲ ਗੱਲ ਬਹਿ ਕੇ ਕਰੋ, ਅਗਲੇ ਨਾਲ ਅੱਧਾ ਘੰਟਾ ਪੌਣਾ ਘੰਟਾ ਲਾ ਕੇ ਕਰੋ, ਅਗਲਾ ਤੁਹਾਡਾ ਪੂਰਾ ਪੋਰਟਫੋਲੀਓ ਬਣਾ ਕੇ ਦਿੰਦਾ ਆ ਵੀ ਤੁਸੀਂ ਇੱਥੇ ਪੈਸੇ ਇਨਵੈਸਟ ਕਰ ਸਕਦੇ ਆ। ਦਾਰੂ ਤੇ ਪੈਗ ਲਾ ਕੇ ਇਨਵੈਸਟਮੈਂਟ ਜੇ ਤੁਸੀਂ ਕਰ ਰਹੇ ਹੋ ਨਾ, ਉਹ ਜਿੱਦਾਂ ਇੱਦਾਂ ਨਸ਼ਾ ਚੜ੍ਹਦਾ ਹੈ, ਉਦੋਂ ਉਦੋਂ ਤੁਹਾਡੀ ਇਨਵੈਸਟਮੈਂਟ ਜਾਣੀ ਤੇ ਉਦੋਂ ਉਦੋਂ ਉਤਰ ਜਾਣੀ
ਨਹੀਂ,
ਹੈ। ਸੋ ਇਸ
ਮੈਂ ਆਪਦਾ
ਕਰਕੇ
ਇੱਕ ਤਰੀਕਾ ਦੱਸ ਵੀ ਰਿਹਾ ਹਾਂ ਕਿ ਕਈ ਵਾਰੀ ਨਾ ਅਸੀਂ ਜਿੱਦਾਂ ਤੂੰ ਕਹਿੰਦਾ ਹੈ ਵੀ ਬੈਠੇ ਆ ਜੀ ਢਾਣੀ ਦੇ ਵਿੱਚ, ਉਹ ਮਾਰ ਰਹੇ ਆ ਅੱਡੀਆਂ ਛੱਡ ਰਹੇ ਆ, ਆਹ ਦੇਖੋ ਜੀ ਮੈਂ ਤਾਂ ਇੰਨੇ ਪੈਸੇ ਲੱਗ, ਮੈਂ ਤਾਂ ਆਹ ਹੋ ਗਿਆ, ਮੈਂ ਇੱਦਾਂ ਕਰ ਲਿਆ, ਉਹ ਐਕਚੁਅਲੀ ਉਹਦੇ ਵਿੱਚੋਂ ਬੇਟ ਹੁੰਦੇ ਆ, ਤੁਹਾਨੂੰ ਪਸਾਣ ਦੇ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ, ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੁੰਦਾ। ਮਤਲਬ ਮੈਂ ਕਹਿੰਦਾ ਹੁੰਦਾ ਕਿ ਜੇ ਤੁਹਾਡਾ ਦਿਲ ਕਰੇ ਵੀ ਨਾ, ਵੀ ਹੁਣ ਰਾਤੀ ਗੱਲ ਚੱਲ ਰਹੀ ਸੀ ਸਾਡੇ, ਇੱਕ ਮਾਸੜ ਜੀ ਆ ਉਹਨਾਂ ਨਾਲ ਗੱਲ ਚੱਲ ਰਹੀ ਸੀ, ਉਹਨਾਂ ਦਾ ਇੱਕ ਥੈਂ ਆ, ਉਹ ਕਹਿੰਦੇ ਜੀ ਅਪਰੂਵਲ ਹੋ ਗਿਆ ਉੱਥੇ, ਹੁਣ ਮੈਂ ਸੋਚਦਾ ਵੀ ਕੁਛ ਕਰਾਂ। ਉਹ ਗੱਲ ਚੱਲਦੀ ਚੱਲਦੀ ਮੈਂ ਆਪਣੇ ਗੁਆਂਢੀ ਦੀ ਗੱਲ ਦੱਸਣ ਲੱਗ ਗਿਆ, ਮੈਂ ਕਿਹਾ ਵੀ ਸਾਡਾ ਗੁਆਂਢੀ ਨੇ ਨਾ 3 ਖੇਤ ਹਦਵਾਣਿਆਂ ਦੇ ਲਾ ਲਏ, 3 ਏਕੜ, ਅਤੇ
ਠੀਕ ਹੈ ਜੀ।
ਉਹ ਆਇਆ ਸਾਡੇ ਇੱਥੇ ਗੱਲਬਾਤ ਕਰਦੇ, ਹਦਵਾਣਾ ਲੈ ਕੇ ਆਇਆ 20 ਕਿਲੋ ਦਾ, ਅੱਡ ਅੱਡੇ ਹਦਵਾਣੇ। ਅਤੇ ਉਹ ਮੇਰੀ ਵਾਈਫ ਕਹਿੰਦੀ ਇਹ ਮਤਲਬ ਕਿੱਦਾਂ ਸੋਹਣਾ ਚੱਲਦਾ, ਸੋਹਣਾ ਕਹਿੰਦਾ, ਕਹਿੰਦਾ 2 ਖੇਤ ਤਾਂ ਮੈਂ ਵਿੱਚੇ ਵਾਹਣ ਲੱਗਾ ਹਾਂ, ਕਹਿੰਦਾ ਕਹਿੰਦਾ ਮੈਂ ਟੰਨਾਂ ਦੇ ਟੰਨ ਹਦਵਾਣੇ ਵਾਹਣ ਲੱਗਾ ਹਾਂ। ਕਹਿੰਦੀ ਕੀ ਗੱਲ? ਕਹਿੰਦਾ ਮਾਰਕੀਟ ਨੂੰ ਪੁੱਛਿਆ ਭੇਜਿਆ, ਉਹ ਕਹਿੰਦੇ ਜੀ 5 ਸੈਂਟ ਕਿਲੋ ਦੇ ਦੇਵਾਂਗੇ, ਉਹ ਦੂਜੇ ਸ਼ੋਪਿੰਗ ਸੈਂਟਰਾਂ 'ਚ ਉਹ ਡਾਲਰ ਨੂੰ ਕਿਲੋ ਆ, ਮਤਲਬ ਫਾਰਮਰ ਤੋਂ 5 ਸੈਂਟ ਕਿਲੋ ਦੇ ਲੈਣੇ ਆ। ਉਹ ਕਹਿੰਦਾ ਮੈਂ ਮੇਰਾ ਤਾਂ ਤੇਲ ਵੀ ਨਹੀਂ ਪੂਰਾ ਹੋਇਆ, ਅਤੇ ਚਲੋ ਇਹ ਲੌਂਗ ਸਟੋਰੀ ਆ, ਫਿਰ ਗੱਲ ਕਰਾਂਗੇ। ਅਤੇ ਮੈਂ ਆਹ ਸਟੋਰੀ ਸੁਣਾਉਣ ਲੱਗ ਗਿਆ, ਮੈਂ ਕਿਹਾ ਆਹ ਹਾਲ ਤਾਂ ਫਾਰਮਿੰਗ ਦਾ। ਉਹ ਹੱਸਣ ਲੱਗ ਪਿਆ, ਕਹਿੰਦਾ ਚੰਗਾ ਹੋਇਆ ਤੈਨੂੰ ਮੈਨੂੰ ਦੱਸਤਾ, ਕਹਿੰਦਾ ਮੈਂ ਤਾਂ 10 ਖੇਤ ਲਾਉਣ ਨੂੰ ਪਹਿਲਾਂ ਦੱਸ ਗਿਆ।
ਪਰ ਹੁਣ
ਉਹ
ਦੇਖੋ ਆਹ
ਤੁਸੀਂ
ਅਸਲੀ ਗੱਲ
ਮਤਲਬ
ਹੱਸੇ ਨਾ ਆ ਵੀ
ਇਨਵੈਸਟੀਗੇਸ਼ਨ ਜਿਹੜੀ ਹੈ ਨਾ ਉਹ
ਮੈਂ,
ਬਹੁਤ ਜ਼ਰੂਰੀ ਆ।
ਹਾਂ, ਇਹ ਜਿਹੜੀ ਡਿਊ ਡਿਲੀਜੈਂਸ ਹੈ ਨਾ ਭਾਜੀ, ਇਹ ਬਹੁਤ ਜ਼ਰੂਰੀ ਆ। ਆਪਣਾ ਟਾਈਮ ਲੈ ਲਓ। ਮੈਂ ਤੁਹਾਨੂੰ ਆਪਣੀ ਗੱਲ, ਤੁਹਾਡੇ ਕੋਲ ਭਾਜੀ ਪਰਾਡੋ ਆ ਨਾ, ਮੇਰੇ ਕੋਲ ਵੀ ਪਰਾਡੋ ਆ, ਤੇ ਜਦੋਂ ਅਸੀਂ ਪਰਾਡੋ ਲੈਣੀ ਸੀ ਤੇ ਮੇਰੇ ਵੀ ਖੁਰਕ ਆਉਂਦੇ ਸੀ ਵੀ ਰੇਂਜ ਰੋਵਰ ਲੈ ਲਈਏ ਜਾਂ ਕੋਈ ਯੂਰੋਪੀਅਨ ਬ੍ਰਾਂਡ ਲੈ ਲਈਏ। ਉਹ ਤਾਂ ਚਲੋ ਮੇਰੀ ਵਾਈਫ ਦਾ ਧੰਨਵਾਦ ਹੈ, ਉਹਨੇ ਕਿਹਾ ਵੀ ਗੱਡੀ ਲੈਣੀ ਰਿਲਾਇਬਲ, ਵੀ ਉਹ ਇਹ ਨਹੀਂ ਵੀ ਸਵੇਰੇ ਚਾਬੀ ਲਾਓ ਤੇ ਉਹ ਗੱਡੀ ਸਟਾਰਟ ਨਾ ਹੋਵੇ, ਠੀਕ ਹੈ? ਤੇ ਉਹ ਬੜੇ ਲੋਕਾਂ ਨਾਲ ਹੁੰਦਾ। ਤੇ ਦੂਜੀ ਗੱਲ ਤੁਸੀਂ ਇਹ ਦੇਖੋ ਵੀ ਸਰਵਿਸ ਜਿਹੜੀ ਆ ਪਰਾਡੋ ਦੀ ਹੁੰਦੀ $250 ਜਾਂ $300 ਚ, ਤੇ ਉਹਨਾਂ ਦੀ ਹੁੰਦੀ 1500 ਤੋਂ ਲੈ ਕੇ 2000 ਤੱਕ। ਮੇਰਾ ਗਾਇਬ ਹੋ ਗਿਆ ਕੈਮਰੇ ਤੋਂ,
ਨਹੀਂ ਉਹ
ਲੱਗਦਾ।
ਤੁਹਾਡਾ ਕੱਟ ਹੋ ਜਾਂਦਾ, ਆਵਾਜ਼ ਆ ਰਹੀ ਹੈ, ਕੈਰੀ ਔਨ।
ਹਾਂਜੀ, ਤੇ ਉਹ ਮੈਂ ਉਹੀ ਕਹਿ ਰਿਹਾ ਵੀ ਇਹ ਥੋੜਾ ਜਿਹਾ ਨਾ ਇਸ ਚੀਜ਼ ਤੇ ਧਿਆਨ ਦਿਓ ਵੀ ਤੁਹਾਡੇ ਪੈਸੇ ਜਾ ਕਿੱਥੇ ਰਹੇ ਨੇ, ਤੇ ਤੁਸੀਂ ਉਸ ਪੈਸੇ ਲਾਉਣ ਤੋਂ ਬਾਅਦ ਹਾਊ ਯੂ ਗਣਾ ਕੋਪ ਇਟ। ਹਦਵਾਣਿਆਂ ਵਾਲੀ ਗੱਲ ਇਹ ਆ ਵੀ ਹੁਣ ਉਹ ਭਾਜੀ ਹੁਣੀ ਜਿਹੜੇ ਜਿਨ੍ਹਾਂ ਨੇ ਲਾਏ ਆ ਉਹ ਪਹਿਲੋਂ ਜੇ ਕਿਤੇ ਮਾਰਕੀਟ ਵਾਲੇ ਸੁਪਰ ਮਾਰਕੀਟ ਵਾਲਿਆਂ ਨਾਲ ਗੱਲ ਕਰ ਲੈਂਦੇ ਵੀ ਹਾਂ ਵੀ ਕੀ ਰੇਟ ਚੱਲ ਰਿਹਾ, ਤੇ ਉਹ ਦੱਸ ਦਿੰਦੇ, ਤੇ ਉਸ ਤੋਂ ਬਾਅਦ ਕੀ ਪਤਾ ਉਹ ਨਾ ਲਾਉਂਦੇ। ਇਹਦੇ ਵਿੱਚ ਤਾਂ ਆਪਾਂ ਥੋੜਾ ਨਾ ਕਾਹਲੀ ਹੋ ਜਾਂਦੇ। ਇੱਕ ਇਹ ਇਹਦਾ ਇਹਦੀ ਇੱਕ ਟਰਮ ਆ ਵੀ ਇੰਪਲਸ ਬਾਇੰਗ ਵੀ ਇੱਕ ਹੁੰਦੀ ਹੈ ਨਾ, ਇਹ ਵੀ ਇਹਦੀ ਵੀ ਇੱਕ ਟਰਮ ਹੈ ਵੀ ਤੁਸੀਂ ਦੂਜੇ ਵੱਲ ਵੇਖ ਕੇ ਨਾ ਵੀ ਹਾਂ ਵੀ ਅਸੀਂ ਵੀ ਕਰ ਲਈਏ, ਤੇ ਉਹ ਫਿਰ ਹੁੰਦਾ ਵੀ ਜਦੋਂ ਅਗਲਾ ਡੁੱਬਦਾ ਆ ਜਾਂ ਅਗਲੇ ਨੂੰ ਪਤਾ ਹੁੰਦਾ ਵੀ ਹੁਣ ਮੇਰਾ ਪੁੱਲ ਆਊਟ ਕਰਨ ਦਾ ਟਾਈਮ ਆ, ਉਦੋਂ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ, ਫਿਰ ਤੁਸੀਂ ਉਸ ਵੇਲੇ ਕੀ ਕਹਿੰਦੇ ਹੁੰਦੇ ਆ, ਤੁਸੀਂ ਬਹੁਤ ਅੱਗੇ ਨਿਕਲ ਗਏ ਹੁੰਦੇ ਹੋ, ਫਿਰ ਤੁਸੀਂ ਫਾਈਨੈਂਸ਼ੀਅਲ ਲੋਸਿਸ ਵਿੱਚ ਜਾਂਦੇ ਹੋ,
ਮਾਰਕੀਟ
ਕਾਲੀ ਕਾਲੀ ਦੇ ਵਿੱਚ
ਬਹੁਤ
ਹੀ।
ਜ਼ਰੂਰੀ ਆ। ਤੇ
ਹਾਂਜੀ,
ਆਪਾਂ ਨਾ
ਹਾਂਜੀ,
ਮੈਸੇਜ ਲੈਂਦੇ ਹਾਂ ਗੁਰਿੰਦਰ ਸਿੰਘ ਭਾਜੀ, ਕਹਿੰਦੇ ਨੇ ਕਿ ਪੰਜਾਬੀ ਜਿਹੜੇ ਕੰਮ 'ਚ ਪੈਂਦੇ ਨੇ ਬੱਸ ਕਰਾ ਦਿੰਦੇ ਨੇ, ਭਾਵੇਂ ਉਹ ਕੋਈ ਵੀ ਹੋਵੇ, ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੀ ਕੰਮ ਕਰਤਾ ਉਹਨਾਂ ਨੇ ਤੇ
ਨਹੀਂ ਉਹ ਦੇਖੋ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੋ ਕੀਤਾ ਉਹ ਦੇਖੋ, ਉਹ ਇੱਕ ਜਿਹੜੀ ਵੈਸਟਰਨ ਡੈਮੋਕ੍ਰੇਸੀ ਉਹਦੇ ਵਿੱਚ ਉਹਦਾ ਕਰਨਾ ਬਣਦਾ ਸੀ, ਤੇ ਉਹਨੇ ਬਹੁਤ ਆਲੋਚਨਾ ਵੀ ਸਹੀ ਆ, ਤੇ ਤੁਹਾਡੇ ਕੋਲ ਦੋ ਚੋਇਸਿਸ ਸੀ, ਜਾਂ ਤਾਂ ਤੁਸੀਂ ਬਾਉ ਡਾਊਨ ਕਰ ਜਾਂਦੇ ਇੰਡੀਆ ਦੇ ਪ੍ਰੈਸ਼ਰ ਅੱਗੇ, ਤੇ ਜਾਂ ਤੁਸੀਂ ਆਪਣੇ ਸਿਟੀਜ਼ਨ ਨੂੰ ਦੱਸਦੇ ਵੀ ਹਾਂ ਸਾਡੇ ਸਿਟੀਜ਼ਨ ਨੂੰ ਇਹਨਾਂ ਨੇ ਇੱਥੇ ਮਾਰਿਆ ਆ। ਦੋ ਚੀਜ਼ਾਂ ਹੁੰਦੀਆਂ ਨੇ ਨਾ, ਉਹਨੇ ਜਿਹੜੀ ਪਹਿਲੀ ਚੀਜ਼ ਸੀ ਜਿਹੜੀ ਉਹਨਾਂ ਦੀ ਵੈਲਿਊਜ਼ ਨੇ, ਵੈਲਿਊਜ਼ ਤੇ ਫਰਕ ਫੇਰ ਪੈ ਜਾਂਦਾ ਇੱਥੇ ਆ ਕੇ, ਉਹੀ ਬੰਬੇ ਤੇ ਪੰਜਾਬ ਵਾਲੀ ਗੱਲ ਆ। ਹੁਣ ਪੰਜਾਬੀ ਐਡੀ ਤਕੜੀ ਠੱਗੀ ਨਹੀਂ ਮਾਰੂਗਾ, ਪੰਜਾਬੀ ਤੁਹਾਨੂੰ ਆਪ ਨਹੀਂ ਮਾਰੂਗਾ, ਉਹ ਮਰਵਾ ਦਊਗਾ ਤੁਹਾਡੇ ਤੋਂ ਵੀ ਹਾਂ ਤੁਹਾਡੇ ਤੋਂ ਪਲਾਟ ਲੈ ਲਿਆ, ਸੈਟਲਮੈਂਟ ਕਰਵਾ ਲਈ, ਹੋਰ ਕੁਝ ਕਰਾ ਲਿਆ, ਵਾਟ ਨਾਟ, ਉਹ ਕਰਵਾ ਦਊਗਾ। ਪਰ ਉਹ ਆਪ ਤੁਹਾਨੂੰ ਇਦਾਂ ਦੀ ਗੱਲਾਂ ਦੇ ਵਿੱਚ ਲਿਆਉਣਾ ਉਹਦੇ ਵਾਸਤੇ ਬਹੁਤ ਔਖਾ ਹੈ, ਸਪੈਸ਼ਲੀ ਪਿੰਡ ਦੇ ਜਿਹੜੇ ਆਪਣੇ ਪੰਜਾਬੀ ਬੋਰਨ ਨੇ ਉਹਨਾਂ ਵਾਸਤੇ ਬਹੁਤ ਔਖਾ, ਕਿਉਂਕਿ ਸਾਨੂੰ ਸਿਖਾਇਆ ਨਹੀਂ ਜਾਂਦਾ। ਹੁਣ ਕੈਨੇਡਾ ਦੇ ਪੋਲੀਟੀਸ਼ੀਅਨ ਤੇ ਭਾਰਤੀ ਪੋਲੀਟੀਸ਼ੀਅਨ 'ਚ ਇਹੀ ਫਰਕ ਆ ਵੀ ਕਦਰਾਂ ਕੀਮਤਾਂ ਨੂੰ ਉਹ ਥੋੜਾ ਜਿਹਾ ਪ੍ਰਾਇਓਰਟੀ ਦਿੰਦੇ ਨੇ, ਕੈਨੇਡਾ ਦੇ ਜਾਂ ਵੈਸਟਰਨ ਪੋਲੀਟੀਸ਼ੀਅਨ, ਵੀ ਇਹ ਰੋਂਗ ਹੈ, ਐਥੀਕਲੀ ਰੋਂਗ ਹੈ, ਮੋਰਲੀ ਰੋਂਗ ਹੈ। ਚਲੋ ਉਹਨੇ 9 ਸਾਲ ਰਾਜ ਕਰ ਲਿਆ, ਬਹੁਤ ਹੈ, ਉਹ
ਬਹੁਤ
ਬਾਦਲ ਥੋੜੀ ਵੀ ਉਹਨੇ 25 ਸਾਲ ਬੈਠਾ ਰਹਿਣਾ।
ਬਿਲਕੁਲ।
ਤੇ ਹਾਂ
ਆਪਣੇ ਨਿਸ਼ਾਨ ਸਿੰਘ ਹੋਣੀ ਜੁੜੇ ਨੇ ਸਿੰਨੀ
ਹਾਂਜੀ
ਤੋਂ, ਸਾਡੇ ਭਾਅ ਜੀ ਸੈਕਟਰੀ ਨੇ, ਉਹ ASA ਦੇ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ
ਹਾਂਜੀ
ਦਰਸ਼ਨ ਸਿੰਘ ਬਿੱਟੂ ਸਾਡੇ ਨਾਲ ਜੁੜੇ ਹੋਏ ਨੇ ਜੀ, ਤੇ ਗ੍ਰਿਫਿਥ ਤੋਂ। ਉਹ ਕਹਿੰਦੇ ਵਾਟਰਮੈਲਨ ਹਦਵਾਣਾ ਬੁਲਵਰ ਤੇ ਕੋਲ ਦੇ ਵਿੱਚ $2.50 ਨੂੰ ਕਿਲੋ ਹੈ, ਤੇ ਇਹ ਦੇਖ ਲਓ ਵੀ 5 ਸੈਂਟ ਨੂੰ ਮਾਰਕੀਟ ਕਹਿੰਦੀ ਅਸੀਂ ਲੈਣਾ ਹੈ। ਤੇ ਗੁਰਿੰਦਰ
ਉਹ ਭਾਜੀ
ਸਿੰਘ,
ਉਹ ਦੇਖੋ ਇੱਕ ਬਾਇੰਗ ਪਾਵਰ ਹੁੰਦੀ ਹੈ, ਇੱਕ ਸੈਲਿੰਗ ਪਾਵਰ ਹੁੰਦੀ ਹੈ, ਉਹ ਉਹਨਾਂ ਦੀ ਸੈਲਿੰਗ
ਦੋਨੋਂ
ਪਾਵਰ ਹੈ,
ਦੋਨੋਂ
ਉਹਨਾਂ
ਹੀ
ਨੇ
ਹਨ, ਉਹਨਾਂ ਕੋਲ
ਇਨਵੈਸਟ
ਦੋਨੋਂ ਹੀ ਆ,
ਹਾਂ
ਦੋਨੇ ਪਾਵਰਸ ਹੈ।
ਹਾਂ
ਤੇ
ਹਾਂਜੀ
ਕੁਲਦੀਪ ਕੌਰ ਜੀ ਫਤਿਹ ਬੁਲਾ ਰਹੇ ਨੇ, ਕਹਿੰਦੇ ਸਭ ਰਾਜੀ ਖੁਸ਼ੀ ਹੋਵੋਗੇ। ਹਾਂਜੀ ਬਿਲਕੁਲ, ਇੱਕ LMCT ਕਰ ਪਲੱਸ ਕਰਕੇ ਵੀ ਆ, ਉਹਨਾਂ ਨੇ ਬਹੁਤ ਪੈਸਾ ਖਰਾਬ ਕੀਤਾ ਲੋਕਾਂ ਦਾ, ਹੁਣ ਅਜਿਹੇ ਸ਼ਾਰਟਕੱਟ ਬਹੁਤ ਨੇ, ਬਚਾਅ 'ਚ ਭਲਾ ਆ। ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਗਿੱਲ ਸਾਹਿਬ ਦੀ ਗੱਲ 'ਚ ਦਮ ਹੈ, ਪਰ ਗਿੱਲ ਸਾਹਿਬ ਨੇ ਪਿਆਰ ਕੀਤਾ ਬਹੁਤ ਸ਼ਿੱਦਤ ਨਾਲ ਸੀ ਜਿਹੜੀਆਂ ਪਾਰਟੀਆਂ ਦੇ ਪਾਸੇ। ਉਹ ਦੇਖੋ ਕਿਆ ਬਾਤ ਹੈ, ਬਾਹਰ ਉਹ ਕਰੇਲਿਆਂ ਦਾ ਟੋਕਰਾ ਭਰ ਕੇ ਆਇਆ ਜੀ, ਕਰੇਲੇ ਲੱਗੇ ਹੋਏ ਨੂੰ। ਹਾਂ ਜੇ ਵੇਚਣੇ ਮੈਂ ਤਾਂ ਮਿਲੀਅਨੇਅਰ ਬਣ ਜਾਵਾਂ ਜਿਸ ਹਿਸਾਬ ਨਾਲ ਕਰੇਲੇ ਲੱਗੇ ਹੋ ਸਾਡੇ, ਪਰ ਮੈਨੂੰ ਪਤਾ ਨਾ 5 ਸੈਂਟ ਨੂੰ ਜਾਣੇ ਆ ਮਾਰਕੀਟ 'ਚ। ਹਾਂ ਕਿਆ
ਨਹੀਂ,
ਬਾਤ,
ਤੁਸੀਂ ਵੀ ਕਾਮਰੇਡਾਂ ਵਾਂਗੂ ਆਪਣੀ ਜਿੱਦਾਂ ਖੁਆਰਾ ਗੁਰਦੁਆਰਾ ਸਾਹਿਬ ਲੈ ਜਾਂਦੇ ਆ,
ਔਰ
ਤੁਸੀਂ ਵੀ ਆਪਣੀ ਟੋਕਰੀ ਚੱਕ ਕੇ ਉੱਥੇ
ਨਹੀਂ
ਲੈ ਜਾਓ ਤੇ ਬਾਹਰ ਬਹਿ ਕੇ
ਨਾ
ਭੇਜ
ਨਾ
ਦਿਓ।
ਇੱਦਾਂ ਹੀ ਕਰੀਦਾ। ਹੁਣ ਦੇਖੋ ਸਾਡੇ ਇੱਥੇ ਸਬਜ਼ੀ ਹਰੇਕ ਘਰ ਇੱਦਾਂ ਹੀ ਹੁੰਦੀ ਆ, ਹੁਣ ਜਿਹੜੀ ਸਾਰੀ ਸਬਜ਼ੀ ਆ ਉਹ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਹੀ ਜਾਣੀ ਆ, ਪਰ ਉੱਥੇ ਵੇਚਣੀ ਨਹੀਂ, ਉੱਥੇ ਸੰਗਤਾਂ ਵਾਸਤੇ ਹੀ ਜਾਣੀ ਆ। ਖੈਰ
ਨਹੀਂ ਸਹੀ
ਗੁਰਪ੍ਰੀਤ, ਆਪਾਂ ਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ, ਸਮਾਂ ਹੋ ਗਿਆ। ਜੋਗਿੰਦਰ ਜੋਗੀ ਜੀ ਵੀ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਮਨਪ੍ਰੀਤ ਸਿੰਘ ਥੋਰਨੇਲ ਪਾਰਕ ਤੋਂ ਮੈਲਬਨ ਤੋਂ ਵੀ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਚਲੋ ਇੱਦਾਂ ਲੱਗਦਾ ਵੀ ਗੱਲਾਂ ਦੇ ਵਿੱਚ ਟਾਈਮ ਪਤਾ ਨਹੀਂ ਕਿੱਧਰ ਗਿਆ, ਅਤੇ ਬਾਕੀ ਗੱਲਾਂ ਫਿਰ ਇੱਦਾਂ ਕਰਾਂਗੇ, ਬਾਕੀ ਗੱਲਾਂ ਫੋਨ 'ਤੇ ਕਰਾਂਗੇ।
ਮੈਂ ਤਾਂ ਆਪ ਹੈਰਾਨ ਆ ਵੀ ਆਪਾਂ 2-3 ਇਸ਼ੂ ਪਤਾ ਨੀ ਕਿਵੇਂ ਸ਼ੋਅ ਲਏ ਆ। ਨਹੀਂ ਤਾਂ ਸਾਡਾ ਤਾਂ ਉਹ ਕੀ ਕਹਿੰਦੇ ਹੁੰਦੇ ਆ ਵੀ ਦੋ ਭੈਣਾਂ ਮਿਲਦੀਆਂ ਹੁੰਦੀਆਂ ਤੇ ਉਹੀ ਗੱਲਾਂ ਨੀ ਮੁੱਕਦੀਆਂ,
ਪਤਾ ਨੀ
ਕੰਮ ਦੀ ਗੱਲ।
ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ, ਤੁਹਾਨੂੰ ਚੰਗੀਆਂ ਲੱਗਦੀਆਂ ਇੱਦਾਂ ਗੱਲਾਂ ਕਰਦੇ, ਜਾਂ ਕੁਛ ਹੋਰ ਕਰਿਆ ਕਰੀਏ, ਜਾਂ ਸਨਸਨੀਖੇਜ਼ ਟਾਈਪ ਕੁਝ ਕਰਿਆ ਕਰੀ,
ਜਾਂ ਪਟੈਂਟ ਕਰਿਆ ਕਰੀਏ ਵੀ ਸਾਨੂੰ ਬਹੁਤ ਨੌਲੇਜ ਹੈ ਦੁਨੀਆ ਦੀ ਨਾ, ਉਹ ਬਹਿ ਕੇ ਆਪਾਂ ਕਰਿਆ ਕਰੀਏ।
ਅਸਲ 'ਚ
ਠੀਕ ਹੈ, ਚਲੋ ਠੀਕ ਹੈ।
ਨਹੀਂ ਅਸਲ 'ਚ
ਹਾਂਜੀ
ਸਾਨੂੰ ਇੱਥੇ ਮਿਲਦੇ ਆ ਬਲਗੁਲ ਕੇ ਸਾਡੇ ਸੱਜਣ ਮਿੱਤਰ ਪਿਆਰੇ, ਉਹ ਕਹਿੰਦੇ ਵੀ ਅਸੀਂ ਨਾ ਜਿਹੜੀ ਇਹ ਨੌਲੇਜ ਹੈ ਤੁਹਾਡੇ ਸਟਾਈਲ 'ਚੋਂ ਹੀ ਲੈਣਾ ਚਾਹੁੰਦੇ, ਇਸੇ ਗੱਲਾਂ ਇਸੇ ਮੈਥਡ 'ਚੋਂ ਗੱਲਾਂ ਬਾਤਾਂ ਸਹਿਜ ਸਹਿਜ ਨਾਲ, ਹੈ ਨਾ।
ਠੀਕ ਹੈ ਜੀ,
ਚੰਗਾ ਲੱਗਦਾ।
ਠੀਕ
ਹੈ ਗੁਰਪ੍ਰੀਤ, ਥੈਂਕ ਯੂ ਬਹੁਤ ਬਹੁਤ।
ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ।
ਹਾਂਜੀ, ਇਹ ਸਨ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਮੈਲਬਨ ਤੋਂ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਟਾਈਮ ਕੱਢਦੇ ਨੇ ਸਾਡੇ ਨਾਲ ਸਾਂਝਾ ਪਾਉਂਦੇ ਨੇ। ਸੁਰਜੀਤ ਸਿੰਘ ਬ੍ਰਿਸਬਨ ਤੋਂ ਕਹਿੰਦੇ ਨੇ ਕਿ ਬਹੁਤ ਸੋਹਣਾ ਜੀ, ਅਤੇ ਬਾਕੀ ਕੁਲਦੀਪ ਕੌਰ ਕਹਿੰਦੇ ਨੇ ਸਾਨੂੰ ਭੇਜ ਦਿਓ ਜੀ 2-4 ਕਿਲੋ, ਦੁਆਵਾਂ ਤੁਹਾਨੂੰ ਮਿਲੀਅਨ ਬਿਲੀਅਨ ਬਣਾ ਦੇਵਾਂਗੇ। ਠੀਕ ਹੈ ਜੀ, ਦੇਖੋ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਹਰ ਬੰਦਾ ਆਪਣੀ ਛੋਟੀ ਛੋਟੀ ਗਾਰਡਨਿੰਗ ਜ਼ਰੂਰ ਕਰਿਆ ਕਰੇ, ਬੜਾ ਸਕੂਨ ਮਿਲਦਾ, ਬੜਾ ਮਤਲਬ ਅੱਧਾ ਘੰਟਾ ਜ਼ਰੂਰ ਲਾਇਆ ਕਰੋ ਗਾਰਡਨ ਦੇ ਵਿੱਚ, ਬਹੁਤ ਵਧੀਆ ਲੱਗਦਾ। ਚਲੋ ਮੈਂ ਵੀ ਹੁਣ ਇਜਾਜ਼ਤ ਲੈਂਦਾ, ਸਮਾਂ ਹੋ ਗਿਆ ਅਤੇ ਚੰਗਾ ਲੱਗਿਆ। ਕੱਲ੍ਹ ਨੂੰ ਫਿਰ ਸਵੇਰੇ ਅਸੀਂ ਮਿਲਾਂਗੇ, ਸਾਡੇ ਨਾਲ ਜੁੜਨਗੇ ਅਮਰੀਕ ਸਿੰਘ ਫਲੋਰਾ ਭਾਅ ਜੀ, ਤੁਸੀਂ ਵੀ ਜੁੜੋਗੇ, ਔਰ ਕੱਲ੍ਹ ਨੂੰ ਇਹ ਖੇਤੀ ਦੀਆਂ ਗੱਲਾਂ ਸ਼ੁਰੂ ਕਰਾਂਗੇ ਆਪਾਂ, ਫਾਰਮਿੰਗ ਦੇ ਬਾਰੇ ਤੁਹਾਨੂੰ ਦੱਸਾਂਗੇ, ਭਾਵਾਂ ਦੇ ਬਾਰੇ ਦੱਸਾਂਗੇ, ਅਤੇ ਕੁਛ ਫੋਟੋਆਂ ਵੀ ਮੈਂ ਖਿੱਚ ਕੇ ਲਿਆਉਣਾ ਕਰੇਲਿਆਂ ਕਰੋਲਿਆਂ ਦੀਆਂ ਅਤੇ ਹੋਰ ਵੱਡਾਂ ਦੀਆਂ, ਉਹ ਵੀ ਤੁਹਾਨੂੰ ਦਿਖਾਵਾਂਗੇ। ਲਓ ਜੀ, ਮਿਲਦੇ ਹਾਂ ਕੱਲ੍ਹ ਨੂੰ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।